की चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे से जज्बात ना मैं सुखप्रीत तुहानू सब ने सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा। बुधवार की सवेर हरमन रेडियो तुहाडा सब दा साथ ते प्रोग्राम लहरा हफ्ते दा विचकारला दिन। जी हां, बुधवार कुछ खास हुंदा मेरे लिए। क्यों लो जी, क्यों भाई की गल है? क्योंकि जी इस दिन की शुरुआत हुंदी है तुहाडे सारिया दे नाल। हफ्ता दर हफ्ता, महीना दर महीना ते साल दर साल गुजरते जा रहे ने ते अपने पिछे छड्डदे जा रहे ने यादा दियां पैड़ां ते बुधवार दियां लहरां नूं इस तेज रफ्तार जिंदगी विच असीं थोड़ी देर रुक मारदे आं झात पिछले मुकाए हंडाए पैंडे वल ते तकदे आं मिल के उन्हां पैड़ां नूं जो कुछ धुंदलियां हो गईयां ने ते कुछ अजे भी ज्यूंदियां त्यों दिखाई दिंदियां ने। सो चलो जी, यादा दे नाल ही करदे आं अज दी शुरुआत प्रोग्राम दी ते सब तो पहला याद करदे आं जी उस परमात्मा नूं, उस अकाल पुरख नूं। सो अज दी सवेर ए सारयां दे लई खुशियां खेड़े हौसले ते बुलंदियां लैके आवे। सारी लुकाई विच उस सच्चे पिता परमात्मा नूं देख ते महसूस कर सकीये, चढ़दी कला विच रहिए ते सरबत दा भला मंगीए। चलो जी, फिर सरबत दे भले दे अरदास दे नाल ते चेहरे ते लिया के एक वड्डी सारी समाई आ गई जी सारियां दे ते चलो फिर सरबत दे भले दी आस दे नाल गुरसते सांझी करिए। वाहेगुरु जी का खालसा, वाहेगुरु जी की फतेह। तो जी तारीख अज हो गई है 18 सितंबर ते समय इस वेले एडीमेड दी घड़ियां ते 7:30 ते सिडनी समय मुताबिक 8:08 जेड़े हो चुके हैं। सो मैं एडीमेड स्टूडियो तो तुहाडी यादां दी मीत ते तुहाडी रूहदगी सुखप्रीत हाजिर हां जी प्रोग्राम लहरां दे नाल। पटियाला स्टूडियो तो सरबजीत भाजी हमेशा दी तरह मेरे नाल प्रोग्राम दे नाल सांझ बना रहे ने, सांझ बना ही रहे जी, प्रोग्राम चला रहे ने। सो रौनकां हौली हौली लगन लग जाणियां आ साडे हरमन परिवार दे विच ते तुहाडे सारयां दे सुख सुनेहे वी मेरे तक पहुंचने शुरू हो जाणे आ। सो सुख सुनेहे पहुंचाउण दे लई तुहानूं पता मैं दस दिंनी आ जी, request@harmanradio.com ते टेलीग्राम दे विच @harmanradio दे राहीं तुसीं अपने मैसेजेस, वॉइस मैसेजेस, जिहड़े सुख सुनेहे होर वी जो कोई गल बात तुसीं सानूं करना चाहुंदे हो या कोई गीत दी फरमाइश करना चाहुंदे हो ते ओह वी सानूं तुसीं जिहड़ा लिखते भेज सकते हो। तो मैसेजेस भेजणे, गल्लां बातां करनियां है ना, बड़िया जरूरी हुंदियां ने। या अज दी जुबान दे विच कहो कम्यूनीकेशन। तो कम्यूनीकेशन जिंदगी दे विच बहुत ही जरूरी है ना। और भाषा एक एहो जिहा जरिया है जिहदे राहीं असीं अपनी कम्यूनीकेशन कर सकदे आ। तो फिर गल आ जांदी है पंजाबी बोली दी। तो जो कम्यूनिकेट, जो विचार विचारां दी सांझ असीं पंजाबी दे विच बना लैणी है, मैनूं लगदा किसे होर भाषा दे विच भावें तुसीं जिन्ने मर्जी परफेक्ट हो ओह नहीं बननी है ना। जो विचारां दी सांझ असीं अपनी मां बोली दे विच कर सकदे आ ओह किसे होर भाषा दे विच थोड़ी औखी हो जांदी है। तो बिलकुल जी हरमन रेडियो है, विचारां दी सांझ भी करनी है ते असीं बोलनी है ठेठ पंजाबी। कोशिश करिया करिए ठेठ पंजाबी बोलने दी इस प्रोग्राम दे विच ताकि अपनी पंजाबी नूं असीं इत्थे विदेशां दे विच भी संभाल के रख सकीए। संभाल के क्यों रख सकीए, सगों इहनूं होर प्रफुल्लित कर सकीए। सो अज दे जिहड़े तुसीं मैनूं सुनेहे भेजणे आ जी प्योर पंजाबी दे विच भेजणे आ। जे तुहाडे कोल कीबोर्ड नहीं भी हैगा पंजाबी वाला ते कोई चक्कर नहीं, तुसीं इंग्लिश दे विच ही पंजाबी लिख के मैनूं भेज सकदे हो। पर जे नहीं भी लिख सकदे ते कोई गल नहीं, सुनेहे ते सुनेहे हुंदे आ। ਪਰ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੁੰਦਾ। ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆਉਂਦੇ ਉਹਦੇ ਨਾਲ ਏਦਾਂ ਲੱਗਦਾ ਹੁੰਦਾ ਪ੍ਰੋਗਰਾਮ ਦੇ ਵਿੱਚ ਜਿੱਦਾਂ ਕੋਈ ਹੁੰਗਾਰਾ ਪਾ ਗਿਆ, ਤੋ ਗੱਲ ਕਰਨ ਦਾ ਸਵਾਦ ਤਾਂ ਹੀ ਆਉਂਦਾ ਜੀ ਜੇ ਅੱਗਿਓ ਕੋਈ ਹੁੰਗਾਰਾ ਭਰਦਾ ਹੋਵੇ। ਸੋ ਖਾਸ ਕਰਕੇ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਤੇ ਗੱਲ ਹੀ ਸਾਡੇ ਆਪਣੀ ਜ਼ਿੰਦਗੀ ਦੀਆਂ ਕਹਾਣੀਆਂ ਵੀ ਹੁੰਦੀ ਹੈ, ਸਾਡੇ ਆਪਣੇ ਕਿੱਸੇ ਹੁੰਦੇ ਆ, ਤੋ ਹੁੰਗਾਰੇ ਤੋਂ ਬਿਨਾਂ ਮਜ਼ਾ ਹੀ ਨਹੀਂ ਹੁੰਦਾ। ਵਧੀਆ ਲੱਗਦਾ ਹੁੰਦਾ, ਕੁਝ ਗੱਲਾਂ ਮੈਂ ਆਪਣੀਆਂ ਸੁਣਾ ਜਾਂਦੀ ਹਾਂ ਤੇ ਬਹੁਤੀਆਂ ਤੁਹਾਡੀਆਂ ਵੀ ਸੁਣ ਜਾਂਦੀ ਆ, ਤੇ ਬਸ ਬੁੱਧਵਾਰ ਦਾ ਦਿਨ ਤਾਂ ਬੜਾ ਹੀ ਹਲਕਾ ਫੁਲਕਾ ਨਿਕਲਦਾ। ਤੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ, ਵੀ ਯਾਦਾਂ ਵੱਲ ਵੀ ਮੁੜਨਾ ਤੇ ਦੇਖਦੇ ਹਾਂ ਆਪਣੇ ਪਿੱਛੇ ਵੱਲ ਮੁੜਦੇ ਮੁੜਦੇ ਆ ਜੀ, ਕਿੱਥੇ ਇੱਕ ਬ੍ਰੇਕ ਮਾਰਦੇ ਆ, ਕਿਹੜੇ ਸੀਨ ਤੇ ਰੁਕਦੇ ਆ, ਉਹ ਵੀ ਤੁਹਾਨੂੰ ਜਲਦੀ ਦੱਸੂਗੀ। ਤੋ ਪ੍ਰੋਗਰਾਮ ਦੇ ਵਿੱਚ ਵਿਰਾਟ ਸਾਹਿਬ ਨੂੰ ਵੀ ਆਵਾਜ਼ ਮਾਰਨੀ ਹੈ ਅੱਜ, ਤੇ ਖਬਰਾਂ ਦੇ ਉੱਤੇ ਵੀ ਵਿਚਾਰ ਚਰਚਾ ਹੋਏਗੀ। ਸ਼ਾਇਦ ਵਿੱਚੋਂ ਮੈਂ ਥੋੜਾ ਜਿਹਾ ਬ੍ਰੇਕ ਲੈ ਕੇ ਜਾਵਾਂ ਤੇ ਵਿਰਾਟ ਸਾਹਿਬ ਉਨੀ ਦੇਰ ਤੁਹਾਡੇ ਨਾਲ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਰੱਖਣਗੇ। ਪ੍ਰੋਗਰਾਮ 2 ਘੰਟੇ ਲਗਾਤਾਰ ਚੱਲੇਗਾ ਔਰ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਹੋਣਗੇ, ਤੁਹਾਡੇ ਸੁਨੇਹੇ ਤੇ ਕੁਝ ਸਾਡੀਆਂ ਗੱਲਾਂ ਤੇ ਬਹੁਤ ਸਾਰੀਆਂ ਯਾਦਾਂ। ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ 02-85-99-28-11 ਤੇ, ਤੋ ਆਪਣੇ ਵਿਚਾਰਾਂ ਦੀ ਸਾਂਝ ਅੱਜ ਤੁਸੀਂ ਈਮੇਲ ਰਾਹੀਂ ਪਾਉਣੀ ਹੈ, ਟੈਲੀਗ੍ਰਾਮ ਰਾਹੀਂ ਪਾਉਣੀ ਹੈ, ਜਾਂ ਤੁਸੀਂ ਮੈਨੂੰ ਫੋਨ ਕਰਨਾ, ਇਹ ਤੁਹਾਡੇ ਤੇ ਹੈ। ਪਰ ਹਾਂ, ਵਿਚਾਰਾਂ ਦੀ ਸਾਂਝ ਜ਼ਰੂਰ ਪਾਇਓ, ਝੱਕਦੇ ਨਹੀਂ ਰਹੀਦਾ ਹੁੰਦਾ ਜ਼ਿੰਦਗੀ ਦੇ ਵਿੱਚ, ਅਸੀਂ ਬਹੁਤ ਵਾਰੀ ਝੱਕਦੇ ਰਹਿੰਦੇ ਹਾਂ ਨਾ ਕੁਝ ਵੀ ਨਵਾਂ ਕਰਨ ਤੋਂ, ਔਰ ਉਹ ਬਿਨਾਂ ਮਤਲਬ ਦਾ ਝਾਕਾ ਹੁੰਦਾ। ਸਾਨੂੰ ਪਤਾ ਵੀ ਹੁੰਦਾ ਸਾਡੀਆਂ ਬੇਰਸੀਤਾਂ ਕਿ ਅਸੀਂ ਇਹ ਵਧੀਆ ਕਰ ਸਕਦੇ ਹਾਂ, ਜਾਂ ਕਈ ਵਾਰੀ ਮੈਂ ਹੀ ਕੋਈ ਗੱਲ ਸੁਣਾਉਂਦੀ ਹੋਊਂਗੀ ਤੇ ਤੁਹਾਨੂੰ ਲੱਗਦਾ ਹੋਣਾ ਕਿ ਹਾਂ ਇਹ ਤਾਂ ਮੇਰੀ ਸਹੀ ਗੱਲ ਆ, ਤੋ ਉਸ ਵੇਲੇ ਦਿਲ ਵੀ ਕਰਦਾ ਹੋਣਾ ਕਿ ਦੱਸਾਂ, ਪਰ ਫੇਰ ਝੱਕ ਜਾਂਦੇ ਹੋਣੇ ਆ, ਨਾ ਛੱਡ ਕੋਈ ਨੀ, ਹੈ ਨਾ। ਸੋ ਅੱਜ ਸਾਰਾ ਦਿਨ ਅਸੀਂ ਇਹ ਵਾਰੀ ਆਪਣੇ ਝਾਕੇ ਜਿਹੜੇ ਆ ਇਹਦੇ ਉੱਤੇ ਅੱਜ ਥੋੜਾ ਜਿਹਾ ਕੰਮ ਕਰਾਂਗੇ। ਸੋ ਜ਼ਿੰਦਗੀ ਦੇ ਜਿਹੜੇ ਝਾਕੇ ਆ ਉਹਨਾਂ ਨੂੰ ਸਾਈਡ ਤੇ ਰੱਖ ਕੇ ਆਪਣੇ ਦਿਲ ਵਾਲੀਆਂ ਗੱਲਾਂ ਕਰਾਂਗੇ, ਔਰ ਇੱਕ ਚੀਜ਼ ਹੋਰ ਅੱਜ ਅਸੀਂ ਕਰਾਂਗੇ, ਕਮਿਊਨੀਕੇਸ਼ਨ ਦੀ, ਗੱਲਬਾਤ ਦੀ, ਵਿਚਾਰ ਵਟਾਂਦਰੇ ਦੀ। ਸੋ ਕਿਸੇ ਇਹੋ ਜਿਹੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਜਿਹਨੂੰ ਬਹੁਤ ਦੇਰ ਤੋਂ ਤੁਸੀਂ ਸਿਰਫ ਯਾਦ ਕਰਦੇ ਹੋ ਤੇ ਉਹਨਾਂ ਨੂੰ ਫੋਨ ਕਰਨ ਦੀ ਸੋਚਦੇ ਰਹਿੰਦੇ ਹੋ, ਤੇ ਹੋਇਆ ਨੀ, ਕੁਝ ਇਹੋ ਜਿਹਾ ਵੀ ਕਰਿਓ, ਹੈ ਨਾ। ਜ਼ਿੰਦਗੀ ਬਹੁਤ ਛੋਟੀ ਹੈ, ਤੋ ਉਸ ਤੋਂ ਵੀ ਛੋਟਾ ਜੀ ਸਾਡਾ ਲਹਿਰਾਂ ਦਾ ਪ੍ਰੋਗਰਾਮ, ਤੇ ਇਸ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਝ ਅਸੀਂ ਕਰਨਾ ਹੈ, ਗੱਲਾਂ ਬਾਤਾਂ, ਤੁਹਾਡੇ ਸੁਨੇਹੇ ਵੀ ਲੈਣੇ ਆ ਤੇ ਗੀਤ ਸੰਗੀਤ ਵੀ ਸੁਣਨਾ। ਸੋ ਮੈਨੂੰ ਲੱਗਦਾ ਹੈ ਕਿ ਗੀਤ ਸੁਣ ਲਈਏ, ਗੀਤ ਤੋਂ ਬਾਅਦ ਮਿਲਦੇ ਹਾਂ ਜੀ, ਤੇ ਚਲਾਉਂਦੇ ਹਾਂ ਆਪਣੀ ਲਹਿਰਾਂ ਦੀ ਗੱਡੀ ਯਾਦਾਂ ਵੱਲ ਜੀ।
ਸਾਰੀ ਉਮਰ ਗਵਾ ਲਈ ਤੂੰ, ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਝਾਂ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਕਿਉਂ ਕਰੇ ਤੂੰ ਮਾਇਆ ਮਾਇਆ, ਮਾਇਆ ਹੈ ਤੋ ਪਲ ਦਿਸ਼ਾਇਆ, ਫਸ ਕੇ ਇਹਦੇ ਮੋਚ ਹਾਏ ਕਿਉਂ, ਹੋਸ਼ ਭੁਲਾ ਲਈ ਤੂੰ, ਇੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਇੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ। ਨਾ ਬਚਪਨ ਨਾ ਰਹੀ ਜਵਾਨੀ, ਨਾ ਰਹੀ ਉਹ ਅਕਮਤ ਤਾਨੀ, ਆਇਆ ਬੁਢਾਪਾ ਜੋ ਜਾਂਦਾ ਨਹੀਂ ਹਰ ਚਾਲ ਚਲਾ ਲਈ ਤੂੰ, ਜਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਜਿੰਦੜੀ ਐ ਕੁਝ ਨਾ ਜਹਾਨ ਵਿੱਚੋਂ ਖੱਟਿਆ। ਤੈਨੂੰ ਆਰਤੀ ਕਰਦੀ ਪਿਆਰ ਵੀ ਬੇਸ਼ੁਮਾਰ ਦੀ ਕਰਦੀ ਦੁਨੀਆ ਤੈਨੂੰ ਪਿਆਰ ਦੀ ਕਰਦੀ ਪਿਆਰ ਵੀ ਬੇਸ਼ੁਮਾਰ ਦੀ ਕਰਦੀ ਬੋਲ ਬੋਲ ਕੇ ਕੌੜੇ ਕੰਗ ਤੁਝ ਮਨ ਬਣਾ ਲਈ ਤੂੰ ਜਿੰਦੜੀ ਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀ ਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ
ਕੀ ਫੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਵਧੇਰੇ ਜਾਣਕਾਰੀ ਲਈ ਜੁੜੋ facebook.com/HarmanRadioAustralia
ਹੋ ਗਿਆ ਮੈਨੂੰ ਜੀ ਇਹ ਇਸ ਕੰਗ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਔਰ ਗੀਤ ਤੋਂ ਬਾਅਦ ਪ੍ਰੋਗਰਾਮ ਅੱਗੇ ਸ਼ੁਰੂ ਕਰਦੇ ਆਂ ਔਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਵੇਲੇ ਬਰਾੜ ਸਾਹਿਬ ਹੁਣੀ ਜੁੜ ਚੁੱਕੇ ਆ ਸੋ ਉਹਨਾਂ ਦਾ ਸਵਾਗਤ ਕਰਦੀ ਆਂ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਜੀ
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆਂ ਜੀ ਆਪ ਸਭ ਦੇ ਦਿਨਾਂ ਜਿਹੜਾ ਖੂਬਸੂਰਤ ਚੜਿਆ ਹੋਣਾ ਪਰ ਇੱਥੇ ਵਿਕਟੋਰੀਆ ਦੀ ਜਿਹੜੀ ਸਵੇਰ ਆ ਬੜੀ ਠੰਡੀ ਚੜੀ ਆ ਵੈਸੇ ਧੁੱਪ ਬਹੁਤ ਖਿੜੀ ਹੋਈ ਆ ਤੇ ਪਰ ਬਹੁਤ ਜ਼ਿਆਦਾ ਤ੍ਰੇਲ ਦੇਖਣ ਨੂੰ ਮਿਲ ਰਹੀ ਆ
ਜੀ ਭਾਜੀ ਐਡੀਲੇਡ ਦੇ ਵਿੱਚ ਵੀ ਏਦਾਂ ਹੀ ਆ ਦਿਨ ਬਹੁਤ ਖੂਬਸੂਰਤ ਚੜਿਆ ਪਰ ਹਜੇ ਵੀ ਜਿਹੜੀ ਠੰਡਕ ਹੈਗੀ ਆ ਉਹ ਮਹਿਸੂਸ ਕਰਦੇ ਆ ਸਵੇਰੇ ਸ਼ਾਮ ਦੀ ਠੰਡ ਕਾਫੀ ਹੁੰਦੀ ਆ ਪਰ ਦਿਨ ਜਿਹੜੇ ਆ 2 ਦਿਨ ਤੋਂ ਵਧੀਆ ਲੱਗ ਰਹੇ ਆ ਸੋ ਅੱਜ ਵੀ ਚੰਗੀ ਧੁੱਪ ਚੜੀ ਹੋਈ ਆ ਸੋ ਵਧੀਆ ਮੌਸਮ ਆਪਣੀ ਕਰਵਟ ਬਦਲ ਰਿਹਾ ਅੱਸੂ ਦਾ ਮਹੀਨਾ ਚੜ ਗਿਆ ਤੇ ਇੰਡੀਆ ਦੇ ਵਿੱਚ ਕਹੋ ਵੀ ਪਤਝੜ ਸ਼ੁਰੂ ਹੈ ਤੇ ਇੱਥੇ ਬਹਾਰਾਂ ਦਾ ਮੌਸਮ ਹੋਰ ਤੁਸੀਂ ਸੁਣਾਓ ਮੈਨੂੰ ਲੱਗਦਾ ਤੁਸੀਂ 2 ਪ੍ਰੋਗਰਾਮ ਮੈਂ ਪਿਛਲੇ ਤੁਹਾਨੂੰ ਮਿਸ ਕੀਤਾ ਤੇ ਕਿਵੇਂ ਦੀ ਚੱਲ ਰਹੀ ਹੈ ਜ਼ਿੰਦਗੀ
ਜ਼ਿੰਦਗੀ ਵਧੀਆ ਚੱਲ ਰਹੀ ਹੈ ਜੀ ਬਸ ਭਾਜੋ ਭਾਜਾ ਇਧਰੋਂ ਉਧਰ ਜਾਓ ਉਧਰ ਇਧਰ ਜਾਓ ਬਸ ਇਹੀ ਇੱਕ ਜ਼ਿੰਦਗੀ ਹੈ ਜਾਂ ਜ਼ਿੰਦਗੀ ਦਾ ਨਾਂ ਆਪਾਂ ਕਹਿ ਸਕਦੇ ਹਾਂ ਤੇ ਪਰ ਕੁੱਲ ਮਿਲਾ ਕੇ ਜਿਹੜੀ ਜ਼ਿੰਦਗੀ ਆ ਜੇ ਕਹਿੰਦੇ ਨੀ ਹੁੰਦੇ ਵੀ ਤੇਜ਼ੀ ਨਾਲ ਨਿਕਲ ਰਹੀ ਹੈ ਤੇਜ਼ੀ ਜਿਹੜੀ ਕਿ ਜਿਵੇਂ ਮੁੱਠੀ ਚੋਂ ਰੇਤ ਕਿਰਦਾ ਹੁੰਦਾ ਏਦਾਂ ਕਿਰ ਰਹੀ ਆ ਪਰ ਜਦੋਂ ਤਾਂ ਕੰਮਾਂ ਕਾਜਾਂ ਚ ਜ਼ਿਆਦਾ ਬਿਜ਼ੀ ਹੋ ਜਾਈਦਾ ਉਦੋਂ ਤਾਂ ਇਹ ਗੱਲਾਂ ਭੁੱਲ ਜਾਈਦਾ ਉਦੋਂ ਤਾਂ ਉਧਰ ਨੂੰ ਜਿਹੜਾ ਧਿਆਨ ਚ ਲੱਗ ਜਾਂਦਾ ਤੇ ਪਤਾ ਵੀ ਨੀ ਲੱਗਦਾ ਵੀ ਰੇਤ ਕਿਰ ਰਿਹਾ ਪਰ ਜਦੋਂ ਕਿਤੇ ਮਾੜੇ ਜਿਹੇ ਫੁਰਸਤ ਦੇ ਪਲ ਮਿਲਦੇ ਆ ਤੇ ਮਾੜਾ ਜਿਹਾ ਸੋਚੀਦਾ ਜਾਂ ਹੋਰ ਕਰੀਦਾ ਤੇ ਉਦੋਂ ਮਹਿਸੂਸ ਕਰੀਦਾ ਵੀ ਆਹ ਵੀ ਰਹਿ ਗਿਆ ਆਹ ਵੀ ਰਹਿ ਗਿਆ ਆਹ ਵੀ ਕਰਨਾ ਸੀ ਉਹ ਵੀ ਕਰਨਾ ਸੀ ਭਾਵੇਂ ਜਿਹੜੀ ਕੁਦਰਤ ਨੇ ਜਾਂ ਇਨਸਾਨ ਨੂੰ ਬਣਾਇਆ ਇਹ ਜਿਹਾ ਵੀ ਉਹ ਸੰਤੁਸ਼ਟ ਹੋ ਹੀ ਨੀ ਸਕਦਾ ਉਹ ਸਾਰਾ ਕੁਛ ਕਰ ਹੀ ਨੀ ਸਕਦਾ ਪਰ ਫੇਰ ਵੀ ਕਿਤੇ ਨਾ ਕਿਤੇ ਤਾਂ ਸਾਨੂੰ ਜਿਹੜੀ ਇਹ ਆਉਂਦੀ ਆ ਵੀ ਅਸੀਂ ਜਿਹੜੀਆਂ ਜ਼ਰੂਰੀ ਕੰਮ ਵੈਸੇ ਤਾਂ ਹਰ ਇੱਕ ਕੰਮ ਜ਼ਰੂਰੀ ਆ ਵੀ ਉਹ ਵੇਲੇ ਸਿਰ ਜੇ ਕਰ ਲਿਆ ਹੁੰਦਾ ਤਾਂ ਅੱਜ ਪਛਤਾਵਾ ਨਾ ਹੁੰਦਾ ਏਦਾਂ ਦਾ ਜਿਹੜਾ ਪਛਤਾਵਾ ਲੱਗਦਾ ਸੋ ਮੈਂ ਤਾਂ ਇਹ ਇਹੀ ਕਹੂੰਗਾ ਜੀ ਵੀ ਜਿਹੜੀ ਸੱਪ ਲੰਘੇ ਤੋਂ ਬਾਅਦ ਲੀਕ ਪਿੱਟਣ ਦੀ ਥਾਂ ਤੇ ਜਿਹੜੀ ਟ੍ਰੇਨ ਨਿਕਲੀ ਚੁੱਕੀ ਆ ਜਿਹੜੀ ਹੁਣ ਵਕਤ ਨਿਕਲੀ ਚੁੱਕਿਆ ਉਹਦੀ ਆਪਾਂ ਨਾ ਬੜਿਆ ਉਹਦੇ ਪਛਤਾਵਾ ਕਰੀਏ ਤੇ ਗਾਂਹ ਨਾ ਕੁਛ ਮਿਸ ਹੋ ਜੇ ਅੱਗੇ ਨਾ ਕੁਛ ਮਿਸ ਹੋ ਜੇ ਉਸ ਲਈ ਅਸੀਂ ਆਪਦੇ ਉਪਰਾਲੇ ਵਿੱਢੀਏ ਪਰ ਮੇਰਾ ਇੱਕ ਨਾਲ ਨਾਲ ਸੁਝਾਅ ਇਹ ਵੀ ਆ ਸੱਜਣਾ ਮਿੱਤਰਾਂ ਨੂੰ ਵੀ ਜਿਹੜਾ ਜ਼ਰੂਰੀ ਨਹੀਂ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਘਰ ਬਣਾ ਲਿਆ, ਮਹਿਲ ਪਾ ਲਏ, ਕਾਰਾਂ ਲੈ ਲਈਆਂ, ਉਹ ਇਹੋ ਜਿਹੀਆਂ ਚੀਜ਼ਾਂ ਨਾਲ ਤੁਹਾਨੂੰ ਲੱਗਦਾ ਹੋਵੇ ਕਿਤੇ ਵੀ ਖੁਸ਼ੀ ਆਊਗੀ, ਕੱਲ ਨੂੰ ਆਊਗੀ ਖੁਸ਼ੀ, ਪਰਸੋਂ ਆਊਗੀ, ਚੌਥੇ ਆਊਗੀ, ਏਦਾਂ ਨੀ ਆਉਂਦੀ ਹੁੰਦੀ ਖੁਸ਼ੀ। ਖੁਸ਼ੀ ਤਾਂ ਤੁਹਾਨੂੰ ਧੱਕੇ ਨਾਲ ਲੈਣੀ ਪੈਂਦੀ ਆ। ਜਿਹੜਾ ਵੀ ਪਲ ਤੁਹਾਨੂੰ ਖੁਸ਼ੀ ਦਾ ਕਿਤੋਂ ਵੀ ਮਿਲ ਜੇ, ਕਿਤੋਂ ਵੀ ਤੁਸੀਂ ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆ ਸਕੋ ਜਾਂ ਆਪਣੇ ਚਿਹਰੇ ਤੇ ਤੁਹਾਡੇ ਮੁਸਕਾਨ ਆ ਗਈ, ਉਹ ਪਲ ਤੁਹਾਡੇ ਆਪਣੇ ਆ, ਉਹ ਪਲ ਤੁਹਾਡੀ ਜ਼ਿੰਦਗੀ ਆ। ਤੇ ਪਰ ਅਸੀਂ ਕਿੰਨਾ ਕੁ ਮਹਿਸੂਸ ਕਰਦੇ ਹਾਂ, ਤੁਸੀਂ ਅੱਜ ਹੀ ਅੱਜ ਦੀ ਇੱਕ ਸਮੀਖਿਆ ਦਾ ਲਾ ਲਓ ਤੁਸੀਂ, ਕਿ ਅੱਜ ਆਪੋ ਆਪਣੀ ਸਮੀਖਿਆ ਕਰਿਓ, ਸਾਰੇ ਲਿਸਨਰਸ ਨੂੰ ਬੇਨਤੀ ਆ, ਤੇ ਸਮੀਖਿਆ ਕਰਕੇ ਇਹ ਦੇਖਿਓ ਵੀ ਤੁਸੀਂ ਅੱਜ ਦੇ ਹੁਣ ਤੋਂ ਲਾਈਏ ਜੇ ਕੱਲ ਸੁਬਹ ਤੱਕ 24 ਘੰਟਿਆਂ ਦੇ ਵਿੱਚ ਕਿੰਨੇ ਵਾਰੀ ਤੁਹਾਡੇ ਚਿਹਰਾ ਤੇ ਮੁਸਕਾਨ ਆਈ ਜਾਂ ਤੁਸੀਂ ਤੁਸੀਂ ਅੰਦਰੋਂ ਖੁਸ਼ੀ ਮਹਿਸੂਸ ਕੀਤੀ, ਕਿੰਨੇ ਵਾਰੀ, ਚਾਹੇ ਉਹ ਮੰਨ ਲਓ ਕਿਸੇ ਦੀ ਬਿਹੂਦਾ ਹਰਕਤ ਦੇਖ ਕੇ ਹੋਵੇ, ਮੰਨ ਲਓ ਕੋਈ ਬਹੁਤ ਸੋਹਣੀ ਚੀਜ਼ ਦੇਖ ਕੇ ਹੋਵੇ, ਮੰਨ ਲਓ ਕੋਈ ਵਧੀਆ ਰੱਖ ਰਖਾਵ ਦੇਖ ਕੇ ਹੋਵੇ, ਮੰਨ ਲਓ ਕਿਸੇ ਦੀ ਮਾੜੀ ਕਾਰਗੁਜ਼ਾਰੀ ਦੇ ਉੱਤੇ ਤੁਸੀਂ ਮੁਸਕਰਾਏ ਹੋ ਜਾਂ ਅੰਦਰੋਂ ਹੱਸੇ ਹੋ ਜਾਂ ਤੁਹਾਨੂੰ ਅੰਦਰੋਂ ਇੱਕ ਵੱਖਰੇ ਕਿਸਮ ਦੀ ਇੱਕ ਸਕੂਨ ਆਇਆ ਹੋਵੇ, ਉਹ ਪਲ ਗਿਣੇ ਹੋ, ਮੈਂ ਗਰੰਟੀ ਕਰਦਾ ਵੀ ਤੁਹਾਡੇ ਕੋਲ ਉਹ ਪਲ ਸੈਕਿੰਡ ਚ ਹੋਣਗੇ, ਮਿੰਟਾਂ ਚ ਵੀ ਨੀ ਹੋਣੇ, ਸੈਕਿੰਡ ਦੇ ਵਿੱਚ ਹੋਣਗੇ। ਸੈਕਿੰਡ ਰੇਅਰ ਦਿਨ ਹੁੰਦਾ ਜਦੋਂ ਤੁਸੀਂ ਇਹ ਹੋਲੋ ਵੀ ਦੋ ਤਿੰਨ ਘੰਟੇ ਚਾਰ ਘੰਟੇ ਹੱਸ ਲਿਓ ਹੋ ਬੈਠ ਕੇ, ਤੇ ਜਾਂ ਯਾਰਾਂ ਦੋਸਤਾਂ ਨਾਲ ਹੱਸ ਲਏ ਜਾਂ ਕਿਸੇ ਚੀਜ਼ ਤੋਂ ਖੁਸ਼ੀ ਮਾਣ ਲਈ ਹੋਵੇ, ਉਹ ਬਹੁਤ ਰੇਅਰ ਤੁਹਾਨੂੰ ਮਿਲਣਗੇ। ਪਰ ਜ਼ਿਆਦਾਤਰ ਸਾਨੂੰ ਇਹੀ ਮਿਲਦੇ ਆ ਜੀ ਵੀ ਅਸੀਂ ਜੀ
ਬਿਲਕੁਲ ਪਿੱਛੇ ਵੀ ਮੁੜ ਕੇ ਦੇਖੀਏ ਤੇ ਸਹੀ ਗੱਲ ਆ, ਕਦੀ ਏਦਾਂ ਹੱਸੀ ਦਾ ਹੁੰਦਾ ਸੀ, ਇੰਨਾ ਹਾਸਾ ਆਉਂਦਾ ਹੁੰਦਾ ਸੀ, ਕਹਿੰਦੇ ਹੁੰਦੇ ਸੀ ਮੋਰੀ ਹਾਸਾ ਚੜ ਗਿਆ ਇਹਦੇ ਤੇ, ਹਾਸਾ ਮੁੜਦਾ ਹੀ ਨਹੀਂ ਹੁੰਦਾ ਸੀਗਾ, ਹਾਸਾ ਹੱਸ ਕੇ ਵੱਖੀਆਂ ਦੁਖਣ ਲੱਗ ਜਾਂਦੀਆਂ ਸੀ, ਛੋਟੀਆਂ ਛੋਟੀਆਂ ਗੱਲਾਂ ਤੇ ਵੱਡੇ ਵੱਡੇ ਹਾਸੇ ਆਉਂਦੇ ਹੁੰਦੇ ਸੀ, ਤੇ ਹੁਣ ਵੱਡੀਆਂ ਵੱਡੀਆਂ ਖੁਸ਼ੀਆਂ ਤੇ ਵੀ ਛੋਟੀ ਜਿਹੀ ਸਮਾਈਲ ਨਾਲ ਹੀ ਸਾਰ ਦੇਈਦਾ ਆ। ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਕਹੀ। ਔਰ ਬਾਕੀ ਜੇ ਅਸੀਂ ਯਾਦਾਂ ਦੀ ਗੱਲ ਵੀ ਕਰੀਏ ਤੇ ਬੁੱਧਵਾਰ ਨੂੰ ਯਾਦਾਂ ਚ ਮੁੜਨ ਦਾ ਖਾਸ ਵਜ੍ਹਾ ਮੇਰੀ ਇਹੀ ਹੁੰਦੀ ਆ ਕਿ ਆਪਣੇ ਆਪ ਨੂੰ ਯਾਦ ਕਰਾਉਣਾ ਸੀ ਕਿ ਉਹ ਸੁੱਖ ਸਹੂਲਤਾਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ ਸੀ, ਇੰਨੀਆਂ ਲਗਜ਼ਰੀ ਜ਼ਿੰਦਗੀ ਚ ਨਹੀਂ ਹੁੰਦੀਆਂ ਸੀ, ਪਰ ਉਹਦੇ ਬਾਵਜੂਦ ਵੀ ਅਸੀਂ ਕਿੰਨੇ ਖੁਸ਼ ਰਹਿੰਦੇ ਹੁੰਦੇ ਸੀ। ਉਹ ਖੁਸ਼ੀ ਜਿਹੜੀ ਆ ਅੱਜ ਵੀ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਜਾ ਕੇ ਮਹਿਸੂਸ ਕਰਦੇ ਹਾਂ, ਪਰ ਪਤਾ ਨਹੀਂ ਕਿਉਂ ਇਹ ਸਾਡਾ ਆਲਾ ਦੁਆਲਾ ਆ ਜਾਂ ਸਾਡੇ ਆਪ ਦੇ ਅੰਦਰ ਦੀ ਕਮਜ਼ੋਰੀ ਆ ਕਿ ਜ਼ਿੰਦਗੀ ਬਹੁਤ ਹੀ ਜ਼ਿਆਦਾ ਮਸਰੂਫ ਕਰ ਲਈ ਹੋਈ ਆ, ਬਹੁਤ ਕੁਝ ਹਾਸਲ ਕਰ ਲਿਆ ਹੋਇਆ, ਪਰ ਉਸ ਹਾਸਲ ਕੀਤੇ ਨੂੰ ਬੈਠ ਕੇ ਮਾਨਣ ਦਾ ਜਿਹੜਾ ਬਲ ਆ ਉਹ ਨਹੀਂ ਸਾਨੂੰ ਆ ਰਿਹਾ।
ਬਿਲਕੁਲ ਤੁਸੀਂ ਸਹੀ ਕਿਹਾ ਜੀ, ਇਹ ਅਸੀਂ ਅਸਲ ਚ ਨਾ ਤਮਾ ਰੋਕ ਨਹੀਂ ਰਹੇ, ਅਸੀਂ ਤਮਾ ਨੂੰ ਅੱਗੇ ਤੋਰੀ ਜਾਂਦੇ ਆ, ਬਸ ਜਿਹੜੀ ਮੇਨ ਪ੍ਰੋਬਲਮ ਉਹੀ ਆ ਜੀ ਵੀ ਸਾਡੀ ਤਮਾ ਬਹੁਤ ਜ਼ਿਆਦਾ ਵਧਣ ਕਾਰਨ ਤੇ ਸਾਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਤੇ ਸਾਨੂੰ ਐ ਲੱਗਦਾ ਵੀ ਉਹ ਕੱਲ ਨੂੰ ਖੁਸ਼ੀ ਮਿਲੂਗੀ, ਪਰਸੋਂ ਖੁਸ਼ੀ ਮਿਲੂਗੀ, ਅੱਜ ਅਸੀਂ ਘਰ ਪਾ ਲਿਆ, ਘਰ ਦੇ ਹੁਣ ਅਸੀਂ ਠੀਕ ਕਰ ਲਿਆ, ਫੇਰ ਖੁਸ਼ੀ ਆਜੂਗੀ, ਫਿਰ ਬੈਡ ਨਾ ਮੈਂ ਲਿਆ ਕੇ ਖੁਸ਼ੀ ਆਜੂਗੀ, ਏਦਾਂ ਨਹੀਂ ਆਉਂਦੀ ਜੀ। ਏਦਾਂ ਤੁਸੀਂ ਉਡੀਕਦੇ ਰਹੋ, ਕਰਦੇ ਰਹੋ ਕੋਸ਼ਿਸ਼ ਜੇ ਆ ਗਈ ਖੁਸ਼ੀ, ਜਾਂ ਤੁਸੀਂ ਕਿਸੇ ਦਿਨ ਵੀ ਐ ਮਹਿਸੂਸ ਕਰ ਲਿਆ ਵੀ ਹੁਣ ਤਾਂ ਲਓ ਜੀ ਆਰਾਮ ਨਾਲ ਰਿਲੈਕਸ ਹੋ ਕੇ ਸਿੱਟ ਡਾਊਨ ਹੋ ਜਾਓ ਤੇ ਬਸ ਹੁਣ ਤਾਂ ਸਾਰਾ ਕੁਛ ਹੋ ਗਿਆ, ਏਦਾਂ ਨਹੀਂ ਹੁੰਦਾ। ਇਹ ਇਨਸਾਨੀ ਫਿਤਰਤ ਆ ਵੀ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਕਦੇ ਵੀ ਉਹਦੇ ਕੰਮ ਨਹੀਂ ਮੁੱਕਦੇ, ਸੋ ਬੈਸਟ ਆਈਡੀਆ ਇਹ ਚੋਰੀ ਕਰਨੀ ਪੈਂਦੀ ਆ, ਖੁਸ਼ੀ ਚੁਰਾਉਣੀ ਪੈਂਦੀ ਆ, ਜਿੱਥੋਂ ਵੀ ਤੁਹਾਨੂੰ ਖੁਸ਼ੀ ਮਿਲੇ, ਜਿੱਥੋਂ ਵੀ ਤੁਸੀਂ ਚੁਰਾ ਸਕੋ ਚੁਰਾ ਲਓ, ਬਸ ਇਹੀ ਇੱਕ ਬੈਸਟ ਆਈਡੀਆ। ਕੱਲ ਨੂੰ ਨਾ ਉਡੀਕੋ, ਜਿਹਨੇ ਕੱਲ ਉਡੀਕਦਾ ਰਹਿ ਗਿਆ ਨਾ ਉਹ ਕਦੇ ਨੀ ਜ਼ਿੰਦਗੀ ਚ ਕਾਮਯਾਬ ਹੋਇਆ।
ਬਿਲਕੁਲ ਸਹੀ ਗੱਲ ਆ। ਸੋ ਅੱਜ ਇਹ ਗੱਲ ਜ਼ਰੂਰ ਕਰੀਏ ਕਿ ਅੱਜ ਦਾ ਜਿਹੜਾ ਦੇਣਾ ਉਹਦੇ ਵਿੱਚੋਂ ਕੁਝ ਲਮਹੇ ਜ਼ਰੂਰ ਚੁਰਾਈਏ ਤੇ ਉਹਦੇ ਵਿੱਚ ਆਪਣੇ ਆਪ ਨਾਲ ਥੋੜਾ ਜਿਹਾ ਟਾਈਮ ਜਿਹੜਾ ਬਿਤਾਈਏ, ਔਰ ਆਪਣੇ ਆਪ ਨੂੰ ਪੁੱਛੀਏ ਵੀ ਚਾਹੀਦਾ ਕੀ ਹੈ ਤੈਨੂੰ, ਐਕਚੁਅਲੀ ਕਿਹੜੀ ਗੱਲੋਂ ਭੱਜਿਆ ਪਿਆ ਆ। ਆਲੇ ਦੁਆਲੇ ਦੇਖੋ ਤੇ ਮੈਨੂੰ ਲੱਗਦਾ ਮੇਰੀ ਲਈ ਤੇ ਖੁਸ਼ੀ ਇਹੀ ਹੁੰਦੀ ਹੈ ਕਿ ਜਦੋਂ ਵੀ ਮੈਂ ਖੁਸ਼ ਮਹਿਸੂਸ ਕਰਦੀ ਹਾਂ ਮੈਂ ਘਰ ਦੀਆਂ ਪਈਆਂ ਚੀਜ਼ਾਂ ਦੇ ਵਿੱਚੋਂ, ਮੈਨੂੰ ਕਦੀ ਖੁਸ਼ੀ ਮਹਿਸੂਸ ਨਹੀਂ ਹੁੰਦੀ। ਜਿਹੜੇ ਫੁੱਲਾਂ ਦੀ ਮੈਂ ਗੱਲ ਕੀਤੀ ਸੀ ਭਾਜੀ, ਉਹ ਤੁਹਾਡੇ ਨਾਲ ਜ਼ਰੂਰ ਕਰਾਂ, ਉਹ ਫੁੱਲ ਖਿੜ ਚੁੱਕੇ ਆ, ਬੋਟਲ ਬਰੱਸ਼ ਦੇ ਜਿਹੜੇ ਫੁੱਲ ਆ ਉਹ ਸਾਡੀ ਗਲੀ ਦੇ ਦਰਖਤਾਂ ਦੇ ਉੱਤੇ ਖਿੜੇ ਪਏ ਆ। ਸੋ ਉਹਨਾਂ ਚੀਜ਼ਾਂ ਨੂੰ ਦੇਖ ਕੇ ਜ਼ਰੂਰ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਆ, ਤਾਂ ਅੰਦਰੋਂ ਦਿਲ ਜਿਹੜਾ ਖਿੜ ਉੱਠਦਾ ਆ, ਤੇ ਜਿਹੜੇ ਘਰ ਆ ਇਹ ਤਾਂ ਕਦੀ ਵੀ ਨਹੀਂ ਭਰਨੇ। ਸੋ ਜਿਹੜੀ ਇਹ ਭਰੀ ਭਰਾਈ ਧਰਤੀ ਪਰਮਾਤਮਾ ਨੇ ਸਾਨੂੰ ਦਿੱਤੀ ਹੋਈ ਹੈ, ਇੰਨਾ ਕੁਛ ਬਖਸ਼ਿਆ ਹੋਇਆ ਹੈ, ਮੈਨੂੰ ਲੱਗਦਾ ਜਦੋਂ ਤੱਕ ਅਸੀਂ ਕੁਦਰਤ ਨਾਲ ਨਹੀਂ ਜੁੜਾਂਗੇ ਅਸੀਂ ਅੰਦਰੋਂ ਰੁੱਖੇ ਰੁੱਖੇ ਹੀ ਰਹਿਣਾ। ਸੋ ਥੋੜੇ ਸੰਵੇਦਨਸ਼ੀਲ ਜ਼ਰੂਰ ਹੋਣਾ ਚਾਹੀਦਾ ਹੈ।
ਬਿਲਕੁਲ ਜੀ, ਦੇਖੋ ਇਹੀ ਸੰਵੇਦਨਸ਼ੀਲਤਾ ਦੀ ਗੱਲ ਅਸੀਂ ਕਰ ਰਹੇ ਹਾਂ, ਵਾਰ ਵਾਰ ਕਰ ਰਹੇ ਹਾਂ ਵੀ ਅਸੀਂ ਸੰਵੇਦਨਸ਼ੀਲ ਨਹੀਂ ਹਾਂ। ਅਸੀਂ ਕੀ ਕਰਦੇ ਹਾਂ, ਅਸੀਂ ਤਾਂ ਸਿਰਫ ਤੇ ਸਿਰਫ ਆਪਦੀ ਜਿਹੜੀ ਹੈਗੀ ਆ ਸਾਡੇ ਕੋਲੇ ਜੋ ਕੁਛ ਹੈ ਓਹਨੂੰ ਅਸੀਂ ਛੱਡ ਕੇ ਤੇ ਅਸੀਂ ਇੱਕ ਪਤਾ ਨੀ ਨਵੀਂ ਭਾਲ ਦੇ ਦਿਨ ਰਾਤ ਤੁਰੇ ਰਹਿੰਦੇ ਆ ਵੀ ਪਤਾ ਨੀ ਆਹ ਆਹ ਕਰ ਲਿਆ ਫੇਰ ਖੁਸ਼ ਹੋ ਜਾਂਗੇ, ਆਹ ਕਰ ਲਿਆ ਉਹ ਫਿਰ ਖੁਸ਼ ਹੋ ਜਾਂਗੇ। ਪਰ ਜਿਵੇਂ ਤੁਹਾਡੀ ਵਾਲੀ ਗੱਲ ਆ ਵੀ ਕੁਦਰਤ ਨੇ ਆਲਰੇਡੀ ਤੁਹਾਡੇ ਲਈ ਆਲ ਨੇ ਬਣਾ ਰੱਖਿਆ, ਤੁਹਾਡੇ ਲਈ ਆਲਾ ਦੁਆਲਾ ਸਜਾ ਰੱਖਿਆ, ਫੁੱਲਾਂ ਦੀ ਸਜਾਵਟ ਕਰ ਰੱਖੀ ਆ, ਤੁਹਾਡੇ ਲਈ ਏਡਾ ਸੋਹਣੀਆਂ ਲੈਂਡਸਕੇਪਿੰਗ ਕਰ ਰੱਖੀਆਂ ਤੇ ਉਹ ਅਸੀਂ ਮੰਨਦੇ ਨੀ ਤੇ ਅਸੀਂ ਆਪਦੀਆਂ ਚਾਰ ਗਿੱਠਾਂ ਥਾਂ ਤੇ ਬਣਾ ਕੇ ਤੇ ਉੱਥੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆਪਦਾ ਆਪ ਗਵਾ ਲੈਂਦੇ ਹਾਂ।
ਜੀ ਬਿਲਕੁਲ ਬਰਾੜ ਸਾਹਿਬ। ਸੋ ਜਦੋਂ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਆ ਨਾ ਆਮ ਇਨਸਾਨਾਂ ਨਾਲ ਜਦੋਂ ਅਸੀਂ ਗੱਲ ਕਰਦੇ ਆ ਵੀ ਏਦਾਂ ਹੁੰਦੇ ਆ ਤੇ ਦੂਸਰਾ ਅੱਗੇ ਉਹ ਇਹ ਕਹਿ ਦੇਵੇ ਵੀ ਏਦਾਂ ਹੀ ਹੁੰਦਾ ਆ, ਇਹਦੇ ਵਿੱਚ ਕਿਹੜੀ ਗੱਲ ਆ ਫੇ, ਹੋਰ ਹੁਣ ਇਹਦਾ ਹੀ ਤਾਂ ਨਾਮ ਤਰੱਕੀ ਆ, ਇਹਦਾ ਹੀ ਤਾਂ ਨਾਮ ਜ਼ਿੰਦਗੀ ਆ। ਸੋ ਕਈ ਵਾਰੀ ਸਾਡੀਆਂ ਆਪਣੀਆਂ ਪਰਿਭਾਸ਼ਾਵਾਂ ਗਲਤ ਹੋ ਜਾਂਦੀਆਂ ਜਾਂ ਅਸੀਂ ਉਲਝ ਕੇ ਰਹਿ ਜਾਂਦੇ ਆ ਜਦੋਂ ਅਸੀਂ ਉਸ ਬੰਦੇ ਨਾਲ ਗੱਲ ਕਰਦੇ ਆ ਜਿਹਦੀ ਜ਼ਿੰਦਗੀ ਜਿਉਣ ਦਾ ਤਰੀਕਾ ਸਾਡੇ ਨਾਲੋਂ ਵੱਖਰਾ ਹੁੰਦਾ, ਸਾਡੇ ਨਾਲੋਂ ਅਲੱਗ ਹੁੰਦਾ। ਸੋ ਮੈਨੂੰ ਲੱਗਦਾ ਹਰ ਕਿਸੇ ਦੀ ਜ਼ਿੰਦਗੀ ਦਾ ਮੰਤਵ ਆਪਣਾ, ਹਰ ਕਿਸੇ ਦੀ ਆਪਣੀ ਜਰਨੀ ਆ, ਉਹ ਕਿਸੇ ਨਾ ਕਿਸੇ ਕੁਛ ਨਾ ਕੁਛ ਕਰਨ ਹੀ ਇਸ ਧਰਤੀ ਤੇ ਆਇਆ ਹੋਇਆ ਆ। ਸੋ ਉਹ ਪਰਪਸ ਜਿਹੜਾ ਜ਼ਿੰਦਗੀ ਦਾ ਉਹ ਜ਼ਰੂਰ ਲੱਭਣਾ ਚਾਹੀਦਾ ਆ, ਉਹ ਸਾਡੇ ਅੰਦਰ ਹੀ ਕਿਤੇ ਲੁਕਿਆ ਬੈਠਾ, ਉਹ ਸਾਨੂੰ ਹੀ ਲੱਭਣਾ ਪੈਣਾ ਆ। ਸੋ ਜਿੱਦਾਂ ਮੈਨੂੰ ਲੱਗਦਾ ਹੁੰਦਾ ਫੇਰ ਮੇਰੀ ਜ਼ਿੰਦਗੀ ਦਾ ਮੰਤਵ ਯਾਦਾਂ ਯਾਦ ਕਰਵਾਉਣੀਆਂ।
ਜੀ 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 ਬਿਲਕੁਲ ਬਿਲਕੁਲ। ਹਰ ਬੰਦਾ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕਰਨਾ ਹੈ, ਆਪੋ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਉਹਦਾ ਮੰਤਵ ਆ, ਪਰ ਉਸ ਮੰਤਵ ਨੂੰ ਵੀ ਨਾਲ ਲੈ ਕੇ ਚੱਲੋ। ਮੈਂ ਇਹ ਨੀ ਕਹਿੰਦਾ ਵੀ ਸਾਰਾ ਦਿਨ ਕੱਲੀ ਖੁਸ਼ੀ ਭਾਲਦੇ ਫਿਰੋ ਤੇ ਸਾਰਾ ਦਿਨ ਕੁਛ ਕੰਮ ਨਾ ਕਰੋ ਜਾਂ ਕੋਈ, ਜੇ ਤੁਹਾਨੂੰ ਜਿਹੜੀ ਜਦੋਂ ਤੁਸੀਂ ਆਪਦੀ ਨੇਚਰ ਇਹ ਬਣਾ ਲਈ ਨਾ ਉਦੋਂ ਕੰਮ ਚ ਵੀ ਖੁਸ਼ੀ ਮਿਲਣ ਲੱਗ ਜੂਗੀ। ਕੰਮ ਦੇ ਵਿੱਚ ਵੀ ਤੁਸੀਂ ਬੌਂਡ ਨਾ ਹੋ, ਕਿਸੇ ਚੀਜ਼ ਦੇ ਵਿੱਚ ਬੱਝੋ ਨਾ, ਕਿਸੇ ਚੀਜ਼ ਦੇ ਵਿੱਚ ਇਹ ਨਾ ਹੋ ਵੀ ਨਹੀਂ ਅਸੀਂ ਇੰਨਾ ਆਹ ਕਰਨਾ ਵੋ ਕਰਨਾ, ਓਨਾ ਨਹੀਂ ਹੁੰਦਾ ਕੋਈ ਲਿਮਿਟ। ਜੋ ਤੁਹਾਡੇ ਮੁਕੱਦਰ ਚ ਆ, ਜੋ ਤੁਸੀਂ ਤੁਹਾਡੇ ਕਰਮਾਂ ਚ ਲਿਖਿਆ ਉਹ ਤੁਹਾਨੂੰ ਵਲ ਪਾ ਕੇ ਮਿਲ ਜੂਗਾ, ਕਿਵੇਂ ਨਾ ਕਿਵੇਂ ਹੋਰ ਰੂਪ ਚ ਮਿਲ ਜੂਗਾ। ਸੋ ਇਸ ਕਰਕੇ ਆਪਦੀ ਇੱਕ ਸਿੰਪਲ ਸਪੀਡ ਚ ਤੁਰਦੇ ਜਾਓ ਆਨੰਦ ਨਾਲ, ਇੱਕ ਮਸਤ ਹੋ ਕੇ ਨੀ, ਇੱਕ ਫਕਰਾਂ ਵਾਲੀ ਜਿਹੜੇ ਫਕੀਰ ਅਸੀਂ ਆਖਰ ਕਹਿ ਦਿੰਦੇ ਹਾਂ ਫਕੀਰ, ਫਕੀਰੀ ਜ਼ਿੰਦਗੀ, ਜਦੋਂ ਤੁਸੀਂ ਫਕੀਰੀ ਜ਼ਿੰਦਗੀ ਚ ਲਿਆ ਨਾ ਤੇ ਤੁਹਾਡਾ ਸਾਰਾ ਕੁਛ ਵਧੀਆ ਹੋ ਜੂਗਾ। ਤੇ ਸਪੈਸ਼ਲੀ ਇੱਕ ਜਿਹੜਾ ਸ਼ਬਦ ਆ ਜੀ ਬੇਪਰਵਾਹੀ, ਬੇਪਰਵਾਹੀ ਜਿਹਦੇ ਚ ਆ ਗਈ ਉਹ ਫਕੀਰ ਬਣ ਜਾਂਦਾ ਤੇ ਉਹ ਆਮ ਦੁਨੀਆਂ ਚ ਰਹਿ ਕੇ ਵੀ ਫਕੀਰ ਹੁੰਦਾ। ਉਹ ਜ਼ਰੂਰੀ ਨਹੀਂ ਹੁੰਦਾ ਦੁਨੀਆਂ ਛੱਡ ਕੇ, ਤਾਂ ਸਾਨੂੰ ਬਾਬੇ ਨਾਨਕ ਨੇ ਸਮਝਾਇਆ ਵੀ ਅਸੀਂ ਦੁਨੀਆਂ ਛੱਡ ਕੇ ਫਕੀਰ ਨਹੀਂ ਬਣ ਸਕਦੇ, ਅਸੀਂ ਦੁਨੀਆਂ ਵਿੱਚ ਵਿਚਰਦੇ ਹੋਏ ਵੀ ਫਕੀਰ ਬਣ ਸਕਦੇ ਹਾਂ, ਪਰ ਸਾਨੂੰ ਇੱਕ ਫਕੀਰਾਂ ਵਾਲੀ ਜ਼ਿੰਦਗੀ ਜਿਉਣੀ ਸਿੱਖਣੀ ਪੈਣੀ ਆ। ਸੋ ਬੈਸਟ ਆਈਡੀਆ ਜੀ ਆਪਦੀ ਜਿਹੜੀ ਲਾਈਫ ਨੂੰ ਉਹਨੂੰ ਇੰਨਾ ਕੁ ਬੇਪਰਵਾਹ ਕਰੋ ਵੀ ਲਾਪਰਵਾਹੀ ਨਾ ਕਰੋ ਕਿਸੇ ਚੀਜ਼ ਨਾਲ, ਬੇਪਰਵਾਹ ਹੋ ਜਾਏਗਾ
ਜੀ, ਬੇਪਰਵਾਹ ਹੋ ਜਾਓ। ਔਰ ਸ਼ਾਇਦ ਬਚਪਨ ਸਾਡਾ ਤਾਂ ਹੀ ਇੰਨਾ ਸੋਹਣਾ ਹੁੰਦਾ, ਇੰਨਾ ਵਧੀਆ, ਇੰਨਾ ਮਸਤ ਹੁੰਦਾ ਕਿ ਉਦੋਂ ਬੇਪਰਵਾਹੀਆਂ ਹੀ ਹੁੰਦੀਆਂ।
ਜੀ ਜੀ ਬਿਲਕੁਲ
ਜੀ ਵਿਰਾਟ ਸਾਹਿਬ। ਸੋ ਸਾਡੇ ਨਾਲ ਲਿਸਨਰਸ ਵੀ ਜੁੜ ਰਹੇ ਨੇ ਪਾਲਾ ਬੈਂਸ ਤੋਂ, ਬ੍ਰਹਮ ਤੋਂ, ਵਿਕਰਮਜੀਤ ਸਿੰਘ ਹੁਣਾਂ ਨੇ ਵੀ ਸਾਂਝ ਬਣਾਈ ਹੈ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਸੋ ਪ੍ਰੋਗਰਾਮ ਦੇ ਵਿੱਚ ਮੈਸੇਜ ਜ਼ਰੂਰ ਕਰਿਆ ਕਰੋ। ਸੋ ਜੋ ਗੱਲਬਾਤ ਚੱਲ ਰਹੀ ਹੁੰਦੀ ਹੈ ਉਹਦੇ ਰਿਗਾਰਡਿੰਗ ਆਪਣੇ ਜਿਹੜੇ ਵਿਚਾਰ ਆ ਉਹ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ। ਸੋ ਇੱਦਾਂ ਨਹੀਂ ਹੁੰਦਾ ਕਿ ਸਾਡੇ ਹੱਥ ਮਾਈਕ ਤੇ ਅਸੀਂ ਬੋਲੀ ਜਾਣਾ ਹੈ। ਸੋ ਤੁਹਾਡੇ ਜਿਹੜੇ ਵਿਚਾਰ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕੀਏ ਤੇ ਬਹੁਤ ਵਧੀਆ ਲੱਗਦਾ ਹੈ। ਤੇ ਭਾਜੀ ਪਾਲਾ ਬੈਂਸ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਭਾਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ, ਔਰ ਇਸੇ ਤਰ੍ਹਾਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹੋ। ਤੇ ਵਿਕਰਮਜੀਤ ਸਿੰਘ ਬਰਾੜ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਬਰਾੜ ਸਾਹਿਬ ਦੇ ਸਾਰੇ ਸਰੋਤਿਆਂ ਨੂੰ, ਪ੍ਰੋਗਰਾਮ ਬਹੁਤ ਵਧੀਆ ਹੈ। ਕਹਿੰਦੇ ਰਾਤੀ ਬੁਲਗੁਲਗਾ ਦੇ ਵਿੱਚ ਗੜੇਮਾਰ ਹੋਈ ਹੈ ਜੀ, ਉਲਗੁਲਗਾ ਤੋਂ ਇਹਨਾਂ ਨੇ ਦੱਸਿਆ ਔਰ ਨਾਲ ਫੋਟੋ ਭੇਜੀ ਆ, ਔਰ ਸੱਚੀ ਗੱਲ ਆ ਬਹੁਤ ਗੜੇ ਜਿਹੜੇ ਆ ਉਹ ਦਿਸ ਰਹੇ ਆ, ਪੂਰੀ ਐਨ ਪਈ ਹੋਈ ਆ, ਚਿੱਟੀ ਹੋਈ ਪਈ ਆ ਧਰਤੀ। ਸੋ ਉਮੀਦ ਆ ਜੀ ਫਸਲ ਨੂੰ ਕੋਈ ਜ਼ਿਆਦਾ ਨੁਕਸਾਨ ਨਾ ਹੋਇਆ ਹੋਵੇ, ਇਹ ਅਰਦਾਸ ਕਰਦੇ ਆ।
ਬਿਲਕੁਲ ਜੀ, ਜਿੱਥੇ ਗੜੇ ਪਏ ਆ ਨੁਕਸਾਨ ਤਾਂ ਦੇਖੋ ਹੋਏ ਆ, ਤੇ ਪਰ ਚਲੋ ਕੁਦਰਤ ਦੀ ਜਿਹੜੀ ਮਰਜ਼ੀ ਆ ਹੁਣ ਉਹਨੂੰ ਅਸੀਂ ਟਾਲ ਨਹੀਂ ਸਕਦੇ ਗੇ, ਤੇ ਉਹ ਉਹਨੇ ਆਪਦੀ ਕਰਨੀ ਕਰਨੀ ਆ
ਜੀ। ਤੇ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਮੈਨੂੰ ਵਿੱਚ ਥੋੜੀ ਦੇਰ ਲਈ 10-15 ਮਿੰਟ ਲਈ ਜਾਣਾ ਪੈਣਾ, ਉਹ 10-15 ਮਿੰਟ ਪ੍ਰੋਗਰਾਮ ਜਿਹੜਾ ਤੁਹਾਨੂੰ ਸੰਭਾਲਣਾ ਪੈਣਾ, ਪਰ ਜਾਣ ਤੋਂ ਪਹਿਲਾਂ ਮੈਂ ਕੁਝ ਕੁ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕਿਉਂਕਿ ਮੇਰੇ ਲਈ ਵੀ ਖ਼ਬਰਾਂ ਦਾ ਨਾਮ ਮਿੰਟੂ ਬਰਾੜ ਹੁੰਦਾ। ਵੈਸੇ ਖਬਰਾਂ ਇੰਨੀਆਂ ਸੁਣਨ ਦਾ ਮੌਕਾ ਨਹੀਂ ਮਿਲਦਾ ਤੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਗੱਲਬਾਤ ਦੌਰਾਨ ਥੋੜਾ ਪਤਾ ਲੱਗਦਾ ਰਹਿੰਦਾ। ਸੋ ਇੱਕ ਜਿਹੜੀ ਖਬਰ ਮੈਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਉਹ ਜੀ ਜਿਹੜੇ ਕਰਤਾਰਪੁਰ ਲਾਂਘੇ ਦੇ ਬਾਰੇ ਹੈ। ਸੋ 31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ ਲਾਂਘੇ ਦਾ ਕੰਮ, ਸੋ ਇਹ ਸੁਰਖੀ ਆਈ ਹੈ। ਤੇ ਪਾਕ ਵਿਚ 9 ਨਵੰਬਰ ਨੂੰ ਇਮਰਾਨ ਖਾਨ ਕਰਨਗੇ ਉਦਘਾਟਨ, ਸੋ ਇਹਦੇ ਬਾਰੇ ਗੱਲ ਕਰਦੇ ਹਾਂ।
ਬਿਲਕੁਲ ਜੀ, ਤਕਰੀਬਨ ਕੱਲ ਵੀ ਅਸੀਂ ਦਿਸ਼ੇ ਤੇ ਗੱਲ ਹੋਈ ਸੀ, ਪਰ ਸਾਨੂੰ ਬੜੀ ਚਾਹ ਇਸ ਲਾਂਘੇ ਦਾ ਖੁੱਲਣ ਦਾ ਤੇ ਅਸੀਂ ਉਡੀਕ ਰਹੇ ਹਾਂ, ਪਰ ਹਜੇ ਤੱਕ ਕਿਤੇ ਨਾ ਕਿਤੇ ਨਾ ਪਾਕਿਸਤਾਨ ਵੱਲੋਂ ਤਾਂ ਬਿਆਨ ਆ ਗਿਆ। ਮੈਂ ਕੱਲ ਦਾ ਉਡੀਕ ਰਿਹਾ ਸੀ ਵੀ ਹਿੰਦੁਸਤਾਨ ਵੱਲੋਂ ਇਹ ਬਿਆਨ ਤਸਦੀਕ ਨਹੀਂ ਹੋਈ, ਕਿਉਂਕਿ ਜਦੋਂ ਦੋ ਮੁਲਕਾਂ ਦਾ ਦੁਵੱਲਾ ਫੈਸਲਾ ਹੁੰਦਾ ਨਾ ਤੇ ਉਦੋਂ ਉਹ ਦੋਨਾਂ ਮੁਲਕਾਂ ਦੀ ਰਜਾਮੰਦੀ ਚਾਹੀਦੀ ਆ। ਹੁਣ ਏਦਾਂ ਤਾਂ ਹੈ ਨੀ ਵੀ ਪਾਕਿਸਤਾਨ ਨੇ ਬਾਰਡਰ ਖੋਲਤਾ ਤੇ ਹਿੰਦੁਸਤਾਨ ਤੋਂ ਲੋਕ ਉਧਰ ਨੂੰ ਵੜ ਜਾਣਗੇ, ਉਹਨਾਂ ਨੂੰ ਹਿੰਦੁਸਤਾਨ ਗੌਰਮੈਂਟ ਦੀ ਇਜਾਜ਼ਤ ਵੀ ਲੈਣੀ ਪੈਣੀ ਹੈ ਜਾਣ ਲਈ, ਤੇ ਉਹਨਾਂ ਨੇ ਵਾਪਸ ਵੀ ਆਉਣਾ ਇਸ ਮੁਲਕ ਦੇ ਵਿੱਚ। ਇਸ ਕਰਕੇ ਹਿੰਦੁਸਤਾਨ ਗੌਰਮੈਂਟ ਨੂੰ ਅਨਾਊਂਸਮੈਂਟ ਹਾਲੇ ਤੱਕ ਨਹੀਂ ਕੀਤੀ ਤੇ ਉਹ ਅਸੀਂ ਵੇਟ ਕਰ ਰਹੇ ਹਾਂ ਵੀ ਕਦੋਂ ਹਿੰਦੁਸਤਾਨ ਗੌਰਮੈਂਟ ਜਿਹੜੀ ਇਸ ਚੀਜ਼ ਨੂੰ ਕਰੂਗੀ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟਤਾ ਆਜੂਗੀ। ਪਰ ਫਿਲਹਾਲ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਲੱਗਦੀਆਂ ਜਿਹੜੀਆਂ ਕਿਤੇ ਨਾ ਕਿਤੇ ਇਹ ਦਰਸਾ ਰਹੀਆਂ ਵੀ ਕੋਈ ਘਾਟ ਕਮੀ ਹੈਗੀ ਆ ਹਜੇ ਹਿੰਦੁਸਤਾਨ ਸਰਕਾਰ ਦੀ ਚੁੱਪ, ਤੇ ਕਿਤੇ ਨਾ ਕੋਈ ਰੌਲਾ ਨਾ ਪੈ ਜੇ ਉਹ 9 ਤਰੀਕ ਕਿਤੇ ਕਿਤੇ ਕਿਸੇ ਨਾ ਕਿਸੇ ਰੂਪ ਚ ਕੋਈ ਕਿਸੇ ਕੋਈ ਅੜਿੱਕਾ ਨਾ ਆ ਜੇ। ਵੈਸੇ ਤਾਂ ਇਹ ਆ ਜੀ ਬਾਬੇ ਨਾਨਕ ਦਾ ਕਾਰਜਾ ਤੇ ਬਾਬੇ ਨਾਨਕ ਦੇ ਇਸ ਕਾਰਜ ਦੇ ਵਿੱਚ ਕੋਈ ਅੜਿੱਕੇ ਆਉਣੇ ਨੀ ਚਾਹੀਦੇ, ਤੇ ਜੇ ਕੋਈ ਲਿਆਊਗਾ ਤਾਂ ਉਹਨੂੰ ਵੀ 50 ਵਾਰੀ ਸੋਚਣਾ ਪਊਗਾ। ਪਰ ਫੇਰ ਵੀ ਅਸੀਂ ਤਾਂ ਇਹ ਆਦੇ ਹਾਂ ਵੀ 9 ਨਵੰਬਰ ਕਿੰਨੀ ਛੇਤੀ ਆਵੇ ਤੇ ਕਿੰਨੀ ਛੇਤੀ ਇਹ ਰਸਤਾ ਅਸੀਂ ਖੁੱਲਦਾ ਵੇਖੀਏ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਅਗਲੀਆਂ ਖਬਰਾਂ ਤੁਸੀਂ ਜਾਰੀ ਰੱਖੋ, ਮੈਂ ਵਿੱਚੋਂ 10-15 ਮਿੰਟ ਲਈ ਬ੍ਰੇਕ ਲੈਣੀ ਆ ਔਰ ਜਲਦੀ ਪ੍ਰੋਗਰਾਮ ਜੁਆਇਨ ਕਰਦੀ ਆ।
ਹਾਂ ਬਿਲਕੁਲ ਜੀ ਬਿਲਕੁਲ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਤੁਹਾਡਾ ਪ੍ਰੋਗਰਾਮ ਸਾਂਭਣ ਦੀ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਪ੍ਰੋਗਰਾਮ ਲਹਿਰਾਂ ਚ ਸੁਖਪ੍ਰੀਤ ਹਰ ਰੋਜ਼ ਜਿਵੇਂ ਜਾਦਾਂ ਦੀਆਂ ਪਟਾਰੀਆਂ ਖੋਲਦੇ ਆ ਤੇ ਉਹਨਾਂ ਜਾਦਾਂ ਦੀਆਂ ਪਟਾਰੀਆਂ ਨੂੰ ਉਹ ਆ ਕੇ ਜ਼ਰੂਰ ਖੋਲਣਗੇ, ਕੁਝ ਇੱਕ ਜ਼ਰੂਰੀ ਉਹਨਾਂ ਦਾ ਜਿਹੜੀ ਗੈਰ ਹਾਜ਼ਰੀ ਕਾਰਨ ਉਹਨਾਂ ਨੂੰ ਜਾਣਾ ਪੈ ਰਿਹਾ ਤੇ, ਪਰ ਮੈਂ ਇਸ ਦੌਰਾਨ ਪ੍ਰੋਗਰਾਮ ਜਾਰੀ ਰੱਖੂੰਗਾ ਤੇ ਮੈਂ ਕੋਸ਼ਿਸ਼ ਕਰਦਾ ਵੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਇੱਕ ਗੀਤ ਚਲਾ ਲਈਏ ਤੇ ਉਸ ਗੀਤ ਬਾਅਦ ਮੈਂ ਤੁਹਾਡੇ ਨਾਲ ਸੁਨੇਹੇ ਵੀ ਲੈਣੇ ਆ ਤੇ ਇੱਕ ਦੋ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਖਬਰਾਂ ਦੇ ਮਾਮਲੇ ਚ ਵੀ ਗੱਲਬਾਤ ਕਰਦੇ ਆ। ਸੁਣਦੇ ਆ ਜੀ ਇੱਕ ਗੀਤ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ 5ਵਾਂ ਸਲਾਨਾ ਕਬੱਡੀ ਟੂਰਨਾਮੈਂਟ 5 ਤੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਊਮਰਕਾ ਰੋਡ ਸ਼ੈਪਟਨ ਵਿਖੇ, ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ 20 ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ, ਤੇ ਫਿਰ ਦੇਰ ਕਾਹਦੀ ਜੀ, ਖਿੱਚ ਲੋ ਤਿਆਰੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/HermanRadioAustralia, ਜਾਣੋ ਟੈਲੀਗ੍ਰਾਮ ਤੇ telegram.me/HermanInfo, ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ HermanRadio.com।
ਇੱਕ ਹੁਸਨ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਹਤੋਂ, ਹੁਸਨ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਹਤੋਂ, ਬੋਲ ਸੱਚ ਹੀ ਸਿਆਣਿਆਂ ਨੇ ਆਖੇ ਵੀ ਮਿਲਦੇ ਨਾ ਹੱਟੀਆਂ ਹਤੋਂ, ਹੁਸਨ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਹਤੋਂ। ਬੂਟਿਆਂ ਤੋਂ ਟੁੱਟ ਕੱਜ ਜੁੜਦੇ ਨਾ ਫੁੱਲ ਓਏ, ਜੋਬਨ ਤੇ ਰੂਪ ਵਿੱਚ ਵਿਕਦੇ ਨਾ ਮੁੱਲ ਓਏ, ਬੂਟਿਆਂ ਤੋਂ ਟੁੱਟ ਕੱਜ ਜੁੜਦੇ ਨਾ ਫੁੱਲ ਓਏ, ਜੋਬਨ ਤੇ ਰੂਪ ਵਿੱਚ ਵਿਕਦੇ ਨਾ ਮੁੱਲ ਓਏ, ਗੱਲ ਰੱਤੀ ਵੀ ਝੂਠ ਨਾ ਜਾਪੇ ਵੀ ਮਿਲਦੇ ਨਾ ਹੱਟੀਆਂ ਤੋਂ ਹੁਸਨ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਤੋਂਰਾਤਾਂ ਦੇ ਹਨੇਰਿਆਂ ਚ ਚੁੱਪਦਾ ਨਕੰਦ ਵਈ ਕੁੱਜਿਆਂ ਚ ਹੋਏ ਕਦੀ ਤਾਕਰ ਨਾ ਬੰਦ ਵਈ ਰਾਤਾਂ ਦੇ ਹਨੇਰਿਆਂ ਚ ਚੁੱਪਦਾ ਨਕੰਦ ਵਈ ਕੁੱਜਿਆਂ ਚ ਹੋਏ ਕਦੀ ਤਾਕਰ ਨਾ ਬੰਦ ਵਈ ਕਿਸੇ ਔਲੀਏ ਨੇ ਬੋਲੇ ਅਲਾਪੇ ਵੀ ਮਿਲਦੇ ਨਾ ਹੱਟੀਆਂ ਤੋਂ ਹੁਸਨੇ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਤੋਂਮੋਰੇ ਵੇਖੇ ਕਦੀ ਜਗਦੇ ਚਿਰਾਗ ਨਾ ਗੁੰਗਿਆਂ ਨੇ ਗਾਏ ਹਿੱਕ ਕੱਢ ਕੱਢ ਰਾਗ ਨਾ ਸੱਪ ਮੋਰੇ ਵੇਖੇ ਕਦੀ ਜਗਦੇ ਚਿਰਾਗ ਨਾ ਪੂਰੇ ਹੁੰਦੇ ਨਾ ਹੀ ਪੁੱਤਰਾਂ ਦੇ ਕਾਪੇ ਵੀ ਮਿਲਦੇ ਨਾ ਹੱਟੀਆਂ ਤੋਂ ਹੁਸਨੇ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਤੋਂਬਣਦੇ ਨਾ ਤੱਕੇ ਮੈਲ ਰੇਤ ਦੀ ਦੀਵਾਰ ਤੇ ਜੰਡੂਲਿੱਤਰਾਂ ਦਾ ਡੋਰੀ ਸੁੱਟ ਬੈਠਾ ਯਾਰ ਤੇ ਕਹਿੰਦੀ ਆਪਣੀ ਸਿਫਤ ਨਾ ਹੀ ਆਪੇ ਵੀ ਮਿਲਦੇ ਨਾ ਹੱਟੀਆਂ ਤੋਂ ਹੁਸਨੇ ਜਵਾਨੀ ਦੂਜੇ ਮਾਪੇ ਵੀ ਮਿਲਦੇ ਨਾ ਹੱਟੀਆਂ ਤੋਂਹੁਸਨੇ ਜਵਾਨੀ ਦੂਜੇ ਮਾਪੇ ਵੀ ਮਿਲਦੇ
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ
ਲਓ ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਸਐਮ ਵਿਕਟੋਰੀਆ ਤੋਂ ਈਡਨ ਹੋਪ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਸੁਖਪ੍ਰੀਤ ਆਪਣੇ ਰਜੇਮਿਆਂ ਦੇ ਵਿੱਚੋਂ ਛੇਤੀ ਵਕਤ ਕੱਢ ਕੇ ਉਹ ਵੀ ਸਾਡੇ ਨਾਲ ਸਾਂਝ ਪਾਉਣਗੇ ਪਰ ਸਾਡੇ ਨਾਲ ਜਿੱਦਾਂ ਕਿ ਸੁਨੇਹੇ ਆਉਣੇ ਸ਼ੁਰੂ ਹੋਇਆ ਜੀ ਜੱਗਾ ਸੈਦੋ ਕੇ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਇੰਜੋਏ ਕਰ ਰਿਹਾ ਮੈਂ ਜੋ ਵੀ ਹਾਂ ਜਿੱਥੇ ਵੀ ਹਾਂ ਬਹੁਤ ਖੁਸ਼ ਹਾਂ ਕਿਉਂਕਿ ਜਿੰਨਾ ਕੁਝ ਵਾਹਿਗੁਰੂ ਨੇ ਦਿੱਤਾ ਇੰਨੀ ਤਾਂ ਸ਼ਾਇਦ ਮੇਰੀ ਔਕਾਤ ਵੀ ਨਹੀਂ ਸੀ ਬਹੁਤ ਖੂਬਸੂਰਤ ਸ਼ਬਦ ਹੈ ਜੀ ਪਰ ਇਹ ਸ਼ਬਦ ਇਕੱਲੇ ਪੜ੍ਹਨ ਬੋਲਣ ਜਾਂ ਸਾਂਝੇ ਕਰਨ ਦੇ ਨਹੀਂ ਇਹਨਾਂ ਨੂੰ ਇਹਨਾਂ ਤੇ ਅਮਲ ਕਰਨਾ ਵੀ ਪੈਣਾ ਇਹਨਾਂ ਤੇ ਜੇ ਤੁਸੀਂ ਅਮਲ ਕਰਨਾ ਸ਼ੁਰੂ ਕਰਤਾ ਨਾ ਤੇ ਤੁਸੀਂ ਆਪ ਹੀ ਦੇਖੋਗੇ ਜ਼ਿੰਦਗੀ ਕਿੰਨੀ ਸਮੂਥ ਹੋ ਜਾਂਦੀ ਆ ਜ਼ਿੰਦਗੀ ਦੇ ਵਿੱਚ ਭਟਕਣ ਘੱਟ ਜੂਗੀ ਬਹੁਤ ਕੁਝ ਚੀਜ਼ਾਂ ਇਹੋ ਜਿਹੀਆਂ ਹੋ ਜਾਣੀਆਂ ਵੀ ਜਿਹਨਾਂ ਨਾਲ ਤੁਹਾਨੂੰ ਲੱਗੂਗਾ ਵੀ ਨਹੀਂ ਵੀ ਆਹ ਠਹਿਰਾਵ ਆ ਜਿਹੜਾ ਚੰਗਾ ਕਈ ਵਾਰੀ ਨਾ ਭੱਜ ਨੱਠ ਦੇ ਵਿੱਚ ਠਹਿਰਾਵ ਹੋਣਾ ਵੀ ਜ਼ਰੂਰੀ ਹੁੰਦਾ ਹੁਣ ਮੈਂ ਇਹਨਾਂ ਦੀ ਕੱਲ ਵੀ ਗੱਲ ਕਰ ਰਿਹਾ ਸੀ ਕ੍ਰਿਸਚਨ ਧਰਮ ਦੀ ਗੱਲ ਕਰ ਰਿਹਾ ਸੀ ਜਾਂ ਕ੍ਰਿਸਚਨਾਂ ਦੀ ਗੱਲ ਕਰ ਰਿਹਾ ਸੀ ਜਾਂ ਆਸਟ੍ਰੇਲੀਆ ਦੀ ਅਸੀਂ ਗੱਲ ਕਰਦੇ ਹਾਂ ਪੰਜ ਦਿਨਾਂ ਦਾ ਹਫ਼ਤਾ ਬਣਾਇਆ ਉਸ ਹਫ਼ਤੇ ਦੇ ਵਿੱਚ ਵੀ 8-8 ਘੰਟਿਆਂ ਦੇ ਵਿੱਚ ਇਹਨਾਂ ਨੇ ਕੰਮ ਵੰਡਿਆ ਤਾਂ ਉਹਦੇ ਕੁਝ ਕੁ ਕਾਰਨ ਨੇ ਉਹਦੇ ਕਾਰਨ ਜਿਹਨਾਂ ਨਾਲ ਜਿਹਨਾਂ ਨੂੰ ਅਸੀਂ ਬਰੀਕੀ ਨਾਲ ਘੋਖੀਏ ਜਾਂ ਬਰੀਕੀ ਨਾਲ ਜਾਣੀਏ ਇਹ ਚੀਜ਼ਾਂ ਸਾਡੇ ਕਲਚਰ ਚ ਨਹੀਂ ਸੀ ਸਾਡੇ ਕਲਚਰ ਨੂੰ ਤੁਸੀਂ ਪੜਤਾਲ ਕੇ ਦੇਖੋ ਵੀ ਟਿੱਕੀ ਚੜ੍ਹਨੀ ਦੇਖੋ ਟਿੱਕੀ ਤੋਂ ਵੀ ਪਹਿਲਾਂ ਖਿੱਤੀਆਂ ਦਾ ਵੇਲਾ ਹੁੰਦਾ ਸੀ ਸ਼ਾਇਦ ਤੁਹਾਡੇ ਚੋਂ ਬਹੁਤ ਸਾਰੇ ਜਾਣੇ ਖਿੱਤੀਆਂ ਨੂੰ ਜਾਣਦੇ ਹੋ ਖਿੱਤੀ ਕੀ ਚੀਜ਼ ਹੁੰਦੀ ਸੀ ਖਿੱਤੀਆਂ ਦੇ ਵੇਲੇ ਬਲਦ ਜੋੜੇ ਜਾਂਦੇ ਸੀ ਖਿੱਤੀ ਮੀਨਸ ਜਦੋਂ ਉਹ 2:30 ਵਜੇ ਦਾ ਟਾਈਮ ਹੁੰਦਾ ਸੁਬਾਹ 2:30-3 ਵਜੇ ਦਾ 2:30-3 ਵਜੇ ਨਾ ਇੱਕ ਤਾਰਿਆਂ ਦੀ ਇੱਕ ਖਿੱਤੀ ਬਣਦੀ ਹੁੰਦੀ ਆ ਤਾਰਿਆਂ ਦਾ ਇੱਕ ਭੂਗੋਲਿਕ ਸਥਿਤੀ ਦੇ ਵਿੱਚ ਪੁਰਾਣੇ ਬਜ਼ੁਰਗ ਦੱਸ ਦਿੰਦੇ ਸੀ ਵੀ ਜਿਹੜੀ ਤੰਗੜ ਤੇ ਖਿੱਤੀਆਂ ਬਣਦੀਆਂ ਹੁੰਦੀਆਂ ਸੀ। ਬੜਾ ਪਿਆਰਾ ਇੱਕ ਗੀਤ ਵੀ ਮੇਰੇ ਦੋਸਤ ਨੇ ਲਿਖਿਆ ਸੀ, ਤੰਗੜ ਤੇ ਖਿੱਤੀਆਂ ਤਾਰਿਆਂ ਚੋਂ ਲੱਭਾ ਸਾਰੀ ਰਾਤ। ਉਹ ਤੰਗੜ ਤੇ ਖਿੱਤੀਆਂ ਦਾ ਜਿਹੜਾ ਟਾਈਮ ਹੁੰਦਾ ਸੀ ਵੀ ਤੰਗੜ ਜੋੜਨਾ ਹੁੰਦਾ ਸੀ ਉਸ ਟਾਈਮ ਤੇ, ਉਸ ਖਿੱਤੀ ਦਾ ਨਾਂ ਹੀ ਤੰਗੜ ਖਿੱਤੀ ਰੱਖਿਆ ਗਿਆ ਸੀ। ਸੋ 2:30 ਵਜੇ ਉਹ ਆਪਦਾ ਬਲਦ ਜੋੜ ਲੈਂਦੇ ਸੀ, ਹੱਥੀ ਕੰਮ ਕਰਦੇ ਸੀ। ਚਲੋ ਉਦੋਂ ਬਾਕੀ ਚੀਜ਼ਾਂ ਸਕੂਨ ਸੀ, ਪਰ ਉਹਨਾਂ ਦੀ ਜਿਹੜੀ ਟਾਈਮ ਲਿਮਿਟ ਸੀ ਉਹ ਕੋਈ ਨੀ ਸੀ। ਉਹ ਫਿਰ ਦੁਪਹਿਰੇ ਜਾ ਕੇ ਜਦੋਂ ਗਰਮੀ ਜ਼ਿਆਦਾ ਹੋ ਜਾਣੀ 11-12 ਵਜੇ ਤੇ ਜਾਨਵਰਾਂ ਨੇ ਨਾ ਚੱਲਣਾ, ਉਦੋਂ ਜਾ ਕੇ ਉਹਨਾਂ ਨੇ ਬੈਠਣਾ, ਫਿਰ ਉਹਨਾਂ ਨੇ ਪਿਛਲਾ ਪੈਰ ਲਾਉਣਾ ਤੇ ਕਹਿਣ ਦਾ ਭਾਵ ਸੀ 12-12 ਘੰਟੇ ਤੇ 7 ਦਿਨ ਇਹ ਸਾਡੇ ਬਜ਼ੁਰਗਾਂ ਦਾ ਕੰਮ ਸੀ ਤੇ ਕਰਦੇ ਰਹੇ। ਫਿਰ ਅਸੀਂ ਸਾਡਾ ਵੇਲਾ ਆ ਗਿਆ ਤੇ ਸਾਡੇ ਵੇਲੇ ਦੇ ਵਿੱਚ ਵੀ ਜਿਹੜੇ ਕਾਮੇ ਸੀ, ਜਿਹੜੇ ਕਾਮਿਆਂ ਨੂੰ ਅਸੀਂ ਕੰਮ ਤੇ ਸਾਧਦੇ ਸੀ, ਜਿਹੜੇ ਸਾਡੇ ਸੀਰੀ ਪਾਲੀ ਠੇਕੇ ਤੇ ਰੱਖਦੇ ਸੀ, ਉਹ ਵੀ ਅਸੀਂ ਟਿੱਕੀ ਚੜ੍ਹਦੇ ਨੂੰ ਉਹਨਾਂ ਤੋਂ ਆਸ ਕਰਦੇ ਹੁੰਦੇ ਸੀ ਵੀ ਟਿੱਕੀ ਚੜ੍ਹਦੇ ਨੂੰ ਆ ਜਾਣੀ ਤੇ ਟਿੱਕੀ ਛਿਪਦੇ ਨੂੰ ਜਾਵਣੀ। ਹੁਣ ਟਿੱਕੀ ਸ਼ਬਦ ਆ ਜਿਹੜਾ ਉਹ ਬਹੁਤ ਸਾਰੇ ਅੱਜ ਕੱਲ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਜਾਂ ਉਹੋ ਜਿਹੇ ਕਲਚਰ ਚ ਪੈਦਾ ਹੋਏ ਆ ਜਿਹਨਾਂ ਨੂੰ ਨਹੀਂ ਪਤਾ ਟਿੱਕੀ ਚੜ੍ਹਨਾ ਕੀ ਆ, ਟਿੱਕੀ ਛਿਪਣਾ ਕੀ ਆ, ਪਰ ਜਿਹਨਾਂ ਨੂੰ ਪਤਾ ਉਹ ਇਹ ਆ ਜੀ ਵੀ ਸੂਰਜ ਨੂੰ ਟਿੱਕੀ ਦਾ ਨਾਂ ਦਿੱਤਾ ਹੋਇਆ ਸਾਡੇ ਭੋਲੇ ਭਾਲੇ ਜ਼ਿਮੀਦਾਰ ਭਰਾਵਾਂ ਨੇ, ਤੇ ਵੀ ਇਹ ਟਿੱਕੀ ਚੜ੍ਹ ਗਈ ਤੇ ਜਦੋਂ ਟਿੱਕੀ ਛਿਪ ਗਈ ਤੇ ਉਦੋਂ ਤੱਕ ਅਸੀਂ ਕੰਮ ਕਰਨਾ। ਮੈਂ ਖੁਦ ਜਿਹੜਾ ਆਪਦੀ ਖੇਤੀਬਾੜੀ ਕੀਤੀ ਆ ਤੇ ਖੇਤ ਦੇ ਵਿੱਚ ਅਸੀਂ ਸੁਬਹਾ ਜੇ ਕੋਈ ਸੀਰੀ ਪਾਲੀ ਲੇਟ ਹੋ ਜਾਂਦਾ, ਟਿੱਕੀ ਸੂਰਜ ਚੜ੍ਹ ਜਾਂਦਾ ਤਾਂ ਸਾਨੂੰ ਐਂ ਲੱਗਦਾ ਵੀ ਇਹ ਦੇਰੀ ਨਾਲ ਆਇਆ, ਇਹਨੇ ਟਾਈਮ ਬਰਬਾਦ ਕਰਤਾ, ਤੜਕੇ ਤੜਕੇ ਦਾ ਕੰਮ ਖਿੱਚਣਾ ਹੁੰਦਾ। ਸੋ ਟਿੱਕੀ ਗਰਮੀਆਂ ਦੇ ਵਿੱਚ 6:15-6 ਵਜੇ ਚੜ੍ਹ ਜਾਂਦੀ ਹੈ ਤੇ ਗਰਮੀਆਂ ਚ 7 ਵਜੇ ਛਿਪਦੀ ਹੈ। ਮੀਨਸ 13-14 ਘੰਟਿਆਂ ਦਾ ਦਿਨ ਜਿਹੜਾ ਹੁੰਦਾ ਤੇ ਉਹਦੇ ਚ ਹੁਣ ਤਾਂ ਅੱਜ ਕੱਲ ਤਾਂ ਲੇਬਰ ਵਾਲੇ 2 ਘੰਟੇ ਆਰਾਮ ਕਰਨ ਲੱਗ ਗਏ ਵੀ 12-2 ਜੀ, ਜਿਵੇਂ ਅੱਗੇ ਤਾਂ ਇਕੱਲੇ ਮਿਸਤਰੀ ਕਰਦੇ ਸੀ, ਪਰ ਹੁਣ ਤਾਂ ਖੇਤਾਂ ਚ ਵੀ ਆ ਗਿਆ। ਪਰ ਉਦੋਂ ਕੀ ਹੁੰਦਾ ਸੀ, ਉਦੋਂ 1:30-1 ਵਜੇ ਕੇ ਚਾਹ ਧਰ ਲਓ ਤੇ ਜੇ ਇੱਕ ਬੰਦੇ ਨੂੰ ਚਾਹ ਧਰਨ ਭੇਜਿਆ ਜਾਂਦਾ, ਜੇ ਅਸੀਂ 8-7 ਜਣੇ ਕੰਮ ਕਰਦੇ ਨਾ, ਕੱਖ ਮਾਰਦੇ ਕੋਈ ਵੀ ਕੰਮ ਕਰਦੇ, ਤੇ 1 ਜਣੇ ਨੂੰ ਕਿਹਾ ਜਾਂਦਾ ਵੀ ਚਾਹ ਬਣਾ ਲਾ, ਟਾਈਮ ਨਾ ਬਰਬਾਦ ਹੋਵੇ। ਉਹ ਚਾਹ ਬਣਾ ਲੈਂਦਾ ਤੇ ਜਦੋਂ ਉਹ ਆਵਾਜ਼ ਮਾਰਦਾ ਉਦੋਂ ਬਸ 10 ਮਿੰਟ ਹੁੰਦੇ ਸੀ ਸਾਡੇ ਕੋਲੇ, 10-20 ਮਿੰਟ ਮੈਕਸੀਮਮ ਉਦੋਂ ਬਹਿ ਕੇ ਸਾਰੇ ਜਣੇ ਉੱਥੇ ਚਾਹ ਪੀ ਲੈਂਦੇ, ਤੇ ਨਹੀਂ ਤਾਂ ਤੁਸੀਂ ਸਾਰੇ ਦਿਹਾੜੀ ਦੇ ਵਿੱਚ 440 ਹੁੰਦਾ ਸੀ, ਸੁਬਹਾ 10 ਵਜੇ ਨੂੰ ਰੋਟੀ ਆਉਣੀ ਉਦੋਂ 10 ਮਿੰਟ ਬਹਿ ਜਾਂਦੇ, ਜਾਂ ਇਹ ਨੀ ਸੀ ਵੀ ਇੰਨੇ ਚਿਰ ਦਾ ਬ੍ਰੇਕ ਜਾਂ ਹੋਰ, 14 ਘੰਟੇ ਕੰਮ ਕਰਕੇ ਤੇ ਫੇਰ ਅਸੀਂ ਸੀ। ਪਰ ਗੋਰਿਆਂ ਨੇ ਇਸ ਕਲਚਰ ਨੂੰ ਬਦਲਿਆ, ਅਸੀਂ ਕਹਿ ਦਿੰਦੇ ਆ ਵੀ ਗੋਰੇ ਥੋੜਾ ਜਿਹਾ ਸਾਡੇ ਨਾਲ ਵਧੀਆ ਜ਼ਿੰਦਗੀ ਨੂੰ ਮਾਣਦੇ ਆ, ਇੰਜੋਏ ਕਰਦੇ ਆ, ਉਹ ਅਗਲੀਆਂ ਪੀੜ੍ਹੀਆਂ ਲਈ ਜੋੜ ਕੇ ਜਾਣ ਦਾ ਜਾਂ ਉਹਨਾਂ ਲਈ ਬਣਾ ਕੇ ਛੱਡ ਕੇ ਜਾਣ ਚ ਵਿਸ਼ਵਾਸ ਨਹੀਂ ਕਰਦੇ। ਉਹ ਵਿਸ਼ਵਾਸ ਕਰਦੇ ਆ ਵੀ ਅਸੀਂ ਅੱਜ 7 ਦਿਨਾਂ ਦੇ ਵਿੱਚ ਕੀ ਕਮਾਵਾਂਗੇ ਤੇ ਉਸ ਕਮਾਈ ਨਾਲ ਅਸੀਂ ਵੀਕਐਂਡ ਕਿਵੇਂ ਲੰਘਾਵਾਂਗੇ। ਦੇਖੋ ਮੈਂ ਇਹ ਵੀ ਨਹੀਂ ਕਹਿੰਦਾ ਵੀ ਅਸੀਂ ਇਸ ਲੈਵਲ ਦੀ ਜ਼ਿੰਦਗੀ ਤੇ ਵੀ ਆਈਏ ਵੀ ਅਸੀਂ ਹੈਂਡ ਟੂ ਮਾਊਥ ਹੋਈਏ ਤੇ ਅਸੀਂ ਆਪਦਾ ਭਵਿੱਖ ਨਾ ਸੰਭਾਲੀਏ, ਪਰ ਕੁਝ ਨਾ ਕੁਝ ਚੀਜ਼ਾਂ ਤਾਂ ਗ੍ਰਹਿਣ ਕੀਤੀਆਂ ਜਾ ਸਕਦੀਆਂ ਨਾ ਇਹਨਾਂ ਤੋਂ, ਕੁਝ ਨਾ ਕੁਝ ਚੀਜ਼ਾਂ ਤਾਂ ਲਈਆਂ ਜਾ ਸਕਦੀਆਂ। 7 ਦਿਨ ਜਿਹੜਾ ਕੰਮ ਹੁੰਦਾ ਉਹ ਬੰਦੇ ਨੂੰ ਕਿਤੇ ਨਾ ਕਿਤੇ ਟਾਈਡ ਕਰਦਾ, ਬੰਦੇ ਨੂੰ 8 ਘੰਟਿਆਂ ਤੋਂ ਵੱਧ ਕੰਮ ਵੀ ਟਾਈਡ ਕਰਦਾ ਤੇ ਉਹ ਬੰਦਾ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਗਵਾ ਲੈਂਦਾ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਜੇ ਪਾਉਣਾ ਚਾਹੁੰਦੇ ਹੋ ਪਹਿਲਾਂ ਤਾਂ ਇਹਨਾਂ ਦੇ ਕਲਚਰ ਦੀ ਇਹ ਗੱਲ ਹਾਸਲ ਕਰੋ, ਕਿਉਂਕਿ ਇਹਨਾਂ ਨੇ ਵੀ ਕਲਚਰ ਆਪਦੇ ਧਰਮ ਚੋਂ ਲਿਆ। ਇਹਨਾਂ ਦਾ ਧਰਮ ਕਹਿੰਦਾ ਵੀ ਰੱਬ ਨੇ ਜੋ ਦੁਨੀਆਂ ਸਾਜੀ ਆ ਕਹਿੰਦੇ ਉਹ 6 ਦਿਨਾਂ ਚ ਸਾਜੀ ਆ, ਤੇ ਜੇ ਉਹ ਮੈਨੂੰ ਲੱਗਦਾ ਜਿਵੇਂ ਪਹਿਲਾਂ ਵੀ, ਮੈਂ ਇੱਥੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਧਰਮ ਦੇ ਮਾਮਲੇ ਚ, ਪਰ ਪਹਿਲਾਂ ਵੀ ਕੰਟਰੋਵਰਸੀ ਹੋਈ ਸੀ ਧਰਤੀ ਗੋਲ ਤੇ ਅੰਡਾਕਾਰ ਦੇ ਵਿਚਾਲੇ, ਤੇ ਪਰ ਫੇਰ ਵੀ ਜੇ ਇਹਦੇ ਚ ਵੀ ਹੁਣ ਜੇ ਅੱਜ ਦੇ ਯੁੱਗ ਦੀ ਗੱਲ ਹੁੰਦੀ ਤਾਂ ਇਹਨਾਂ ਨੇ 6 ਦੀ ਥਾਂ ਤੇ 5 ਦਿਨਾਂ ਚ ਹੀ ਕਹਿਣਾ ਸੀ ਦੁਨੀਆਂ ਸਾਜੀ ਆ, ਕਿਉਂਕਿ ਜਿਹੜਾ ਸੰਡੇ ਆ ਉਦਨ ਕਹਿੰਦੇ ਰੱਬ ਨੇ ਆਰਾਮ ਕੀਤਾ ਸੀਗਾ, ਜਿਹੜਾ ਇਹਨਾਂ ਦੀ ਭਾਸ਼ਾ ਤੇ ਕਿਹਾ ਜਾਂਦਾ। ਮੈਂ ਇੱਥੇ ਕੋਈ ਇਹ ਕਟਾਕਸ਼ ਨਹੀਂ ਕਰ ਰਿਹਾ, ਇੱਥੇ ਕੋਈ ਟਿੱਪਣੀ ਨਹੀਂ ਕਰ ਰਿਹਾ ਜਾਂ ਇਹਨਾਂ ਨੂੰ ਕੋਈ ਛੋਟਾ ਵੱਡਾ ਦਿਖਾਉਣ ਦੀ ਨੀ, ਪਰ ਇਹਨਾਂ ਨੇ ਇੱਕ ਕਲਚਰ ਡਿਵੈਲਪ ਕੀਤਾ ਵੀ ਹਾਂ ਵੀ ਰੱਬ ਨੂੰ ਵੀ 1 ਦਿਨ ਆਰਾਮ ਕਰਨ ਦੀ ਲੋੜ ਪਈ ਸੀ, ਜਿਹੜੀ ਇਹਨਾਂ ਨੇ ਜਿਹੜੀ ਗੱਲ ਇਹਦੇ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਅਸੀਂ ਉਹਨੂੰ ਧਾਰਮਿਕ ਐਂਗਲ ਤੋਂ ਕੰਟਰੋਵਰਸ਼ਲ ਐਂਗਲ ਨੂੰ ਛੱਡ ਕੇ ਤੇ ਜੇ ਉਹਦਾ ਇਹ ਐਂਗਲ ਦੇਖੀਏ ਵੀ ਵਾਕਿਆ ਹੀ ਸਾਨੂੰ ਬ੍ਰੇਕ ਦੀ ਲੋੜ ਹੁੰਦੀ ਆ, ਹਰ ਬੰਦੇ ਨੂੰ ਬ੍ਰੇਕ ਦੀ ਲੋੜ ਹੁੰਦੀ ਆ, ਬ੍ਰੇਕ ਨਾਲ ਤੁਸੀਂ ਤਰੋ ਤਾਜ਼ਾ ਹੋ ਕੇ ਅੱਗੇ ਆਉਣੇ ਹੋ। ਸੋ ਬੈਸਟ ਆਈਡੀਆ ਹੁੰਦਾ ਜੀ ਜਦੋਂ ਵੀ ਤੁਸੀਂ ਟਾਈਟਨੈਸ ਮਹਿਸੂਸ ਕਰੋ ਉਦੋਂ ਬ੍ਰੇਕ ਲੈ ਲਓ। ਮੈਂ ਕਈ ਵਾਰੀ ਬੋਲਦਾ ਰਹਿੰਦਾ ਏਦਾਂ ਗੱਲਾਂ ਕਰਦਾ ਰਹਿੰਦਾ ਪਰ ਮੂਹਰੋਂ ਮੈਨੂੰ ਵੀ ਮਿਲ ਜਾਂਦੇ ਆ 21 ਤੇ ਉਹ ਫਿਰ ਮੈਨੂੰ ਮੇਰੇ ਤੇ ਕਿੰਤੂ ਪਰੰਤੂ ਕਰ ਦਿੰਦੇ ਆ ਕਈ ਵਾਰੀ, ਪਰ ਗੱਲ ਅਖੀਰ ਨੂੰ ਤਾਂ ਦੇਖੋ ਮੈਂ ਹੀ ਜਿੱਤਣਾ ਹੁੰਦਾ। ਕਹਿੰਦੇ ਕਹਿੰਦੇ ਨੀ ਗੱਲੀ ਵਰਤੀ ਮੈਂ ਵੱਡੀ ਤੇ 1 ਵੱਡੀ ਜਠਾਣੀ, ਉਹ ਕਹਾਣੀਆਂ ਜੀ ਵੀ ਬਾਕੀ ਇਹ ਆ ਵੀ ਜਿਹਦੀ ਕਹਿੰਦੇ ਹੁੰਦੇ ਆ ਮੇਰੇ ਬਜੁਰਗ ਕਹਿੰਦੇ ਹੁੰਦੇ ਵੀ ਜਿਹਦੀ ਜਵਾਨ ਚੱਲੇ ਉਹਦੇ ਸੱਤ ਹਾਲ ਚੱਲਦੇ ਆ ਤੇ ਉਹ ਜਵਾਨ ਨਾਲ ਵੱਡੇ ਵੱਡਿਆਂ ਨੂੰ ਹਰਾ ਲੈਂਦਾ। ਸੋ ਇਹ ਜਿਹੜੀ ਗੱਲ ਸੀਗੀ ਮੈਂ ਮੈਨੂੰ ਜਿਵੇਂ ਹੁਣ ਟੋਕ ਦਿੰਦਾ ਕਹਿੰਦੇ ਯਾਰ ਤੂੰ ਸੰਦ ਤੇ ਲੈਕਚਰ ਦੇਈ ਜਾਂਦਾ ਆਪ ਬਾਈ ਕਦੇ ਤੂੰ ਰਿਵਰ ਲੈਂਡ ਹੁੰਦਾ ਕਿਤੇ ਤੂੰ ਐਡੀਲੇਡ ਹੁੰਦਾ ਕਿਤੇ ਤੂੰ ਇੱਧਰ ਵਿਕਟੋਰੀਆ ਚ ਹੁੰਦਾ ਦਿਨ ਰਾਤ ਤੁਰਿਆ ਫਿਰਦਾ ਕਿਤੇ ਕਿੱਧਰ ਪੇਂਡੂ ਸਟੇਲੇ ਸ਼ੂਟ ਕਰਨਾ। ਇਹ ਦੇਖੋ ਅਸਲ ਚ ਗੱਲ ਇਹ ਆ ਵੀ ਇਹ ਰੂਹ ਦੀ ਤ੍ਰਿਪਤੀ ਆ। ਮੈਂ ਜ਼ਿਆਦਾ ਕੰਮ ਕਰਨ ਨਾਲੋਂ ਜਿਹੜੀਆਂ ਰੂਹ ਦੀਆਂ ਤ੍ਰਿਪਤੀ ਦੀਆਂ ਗੱਲਾਂ ਕਰਦਾ ਮੇਰੇ ਮੈਂ ਇੱਕ ਦਾਰਸ਼ਨਿਕ ਬੰਦਾ ਇੱਕ ਜੇ ਸਾਹਿਤਕ ਭਾਸ਼ਾ ਚ ਗੱਲ ਕਿਹਾ ਜਾਵੇ ਮੈਂ ਇੱਕ ਘੁਮੱਕੜ ਬੰਦਾ ਜੇ ਥੋੜੀ ਜੀ ਲੂਜ਼ ਟਾਕ ਦੇ ਵਿੱਚ ਕਿਹਾ ਜਾਵੇ ਵੀ ਇਹ ਤਾਂ ਘੁਮੱਕੜ ਆ ਘਰੇ ਨੀ ਵੜਦਾ ਉਧਰ ਰਾਵੜਿਆ ਇੱਧਰ ਆ ਗਿਆ। ਸੋ ਇਹ ਮੇਰੀ ਫਿਤਰਤ ਚ ਸ਼ਾਮਲ ਆ ਮੈਨੂੰ ਇਹ ਚੀਜ਼ਾਂ ਖੁਸ਼ੀ ਦਿੰਦੀਆਂ ਮੈਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਵੀ ਮੈਂ ਦੂਰ ਦੁਰਾਡੇ ਜਾਵਾਂ ਮੈਂ ਉਧਰ ਨਵੀਆਂ ਨਵੀਆਂ ਚੀਜ਼ਾਂ ਦੇਖਾਂ ਫਿਰ ਦਿਖਾਵਾਂ ਫਿਰ ਉਹਨਾਂ ਬਾਰੇ ਜਾਣਾ ਫਿਰ ਉਹਨਾਂ ਬਾਰੇ ਲੋਕਾਂ ਦਾ ਮਗਜ਼ ਖਾਵਾਂ ਉਹਨਾਂ ਬਾਰੇ ਲੋਕਾਂ ਨੂੰ ਦੱਸਾਂ ਇਹ ਮੇਰੀ ਫਿਤਰਤ ਜਾਂ ਮੇਰੇ ਕਲਚਰ ਚ ਆ। ਸੋ ਇਸ ਲਈ ਮੈਂ ਤੁਰਿਆ ਫਿਰਦਾ ਮੈਨੂੰ ਕੋਈ ਕਿਤੇ ਵਾਟਾਂ ਨੇ ਨੀ ਲੱਗਿਆ ਵੀ ਜੇ ਮੈਨੂੰ ਵੀ ਮੈਂ 400 ਕਿਲੋਮੀਟਰ ਇੱਧਰ ਆਉਣਾ ਕਿਤੇ 400 ਉੱਧਰ ਜਾਣਾ ਮੈਨੂੰ ਉਹ ਕੋਈ ਮਹਿਸੂਸ ਨੀ ਹੁੰਦਾ ਮੈਨੂੰ ਇਹਦੇ ਵਿੱਚ ਹੀ ਇੱਕ ਨੋਰਮਲ ਜੀ ਖੁਸ਼ੀ ਲੱਗਦੀ ਹੈ ਤੇ ਮੈਂ ਇੱਕ ਕਿਸਮ ਦਾ ਛੁੱਟੀਆਂ ਵਾਂਗੂ ਆਨੰਦਮਈ ਹੋ ਕੇ ਛੁੱਟੀਆਂ ਵਾਂਗੂ ਬਤੀਤ ਕਰਦਾ। ਕਿਉਂਕਿ ਹੁਣ ਜੇ ਤੁਸੀਂ ਛੁੱਟੀਆਂ ਦੀ ਵੀ ਗੱਲ ਕਰੀਏ ਤਾਂ ਛੁੱਟੀ ਜਾਂਦੇ ਹਾਂ ਆਪਾਂ ਛੁੱਟੀ ਜਾ ਕੇ ਥੋੜਾ ਵੀ ਆਪਾਂ ਸੁੱਤੇ ਰਹਿੰਦੇ ਹਾਂ ਘਰਾੜੇ ਹੀ ਮਾਰੀ ਜਾਂਦੇ ਹਾਂ। ਛੁੱਟੀਆਂ ਦਾ ਮਤਲਬ ਇਹ ਹੁੰਦਾ ਕਈ ਵਾਰੀ ਛੁੱਟੀਆਂ ਵੀ ਇਕਾਊ ਹੁੰਦੀਆਂ ਥਕਾਊ ਹੁੰਦੀਆਂ ਤੇ ਤੁਸੀਂ ਪਤਾ ਨੀ ਕਿੰਨੇ ਕਿੰਨੇ ਕਿਲੋਮੀਟਰ ਤੁਰ ਪੈਂਦੇ ਹੋ ਕਈ ਚੀਜ਼ਾਂ ਦੇਖਣ ਜਾਂਦੇ ਹੋ ਪਹਾੜਾਂ ਤੇ ਚੜ੍ਹਦੇ ਹੋ ਕਿੰਨੇ ਸਰੀਰਕ ਕਸ਼ਟ ਕਰਦੇ ਹੋ ਛੁੱਟੀਆਂ ਪਰ ਉਹ ਤੁਹਾਡੀ ਰੂਹ ਦੀ ਤ੍ਰਿਪਤੀ ਤਾਂ ਕਰ ਰਹੀਆਂ ਹੁੰਦੀਆਂ ਨਾ ਛੁੱਟੀਆਂ। ਸੋ ਇਸ ਕਰਕੇ ਜਿੱਥੇ ਰੂਹ ਤ੍ਰਿਪਤ ਹੁੰਦੀ ਆ ਉਹ ਛੁੱਟੀਆਂ ਸਾਨੂੰ ਲੈ ਲੈਣੀਆਂ ਚਾਹੀਦੀਆਂ ਤੇ ਉਹਦੇ ਕੋਈ ਨੁਕਸਾਨ ਨੀ ਹੁੰਦੇ ਫਾਇਦੇ ਹੁੰਦੇ ਆ ਤੁਸੀਂ ਤਰੋ ਤਾਜ਼ਾ ਹੋ ਗਏ ਉਨਾ ਕੁ ਕੰਮ ਫੇਰ ਵੀ ਕਰ ਲੈਂਦੇ ਹੋ ਜਿੰਨਾ ਕੁ ਲੋੜ ਹੁੰਦੀ ਆ। ਬਲਰਾਜ ਸਿੰਘ ਜੁੜਿਆ ਬਾਈ ਸਾਡੇ ਨਾਲ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਇੰਜੋਇੰਗ ਲਹਿਰਾਂ ਧੰਨਵਾਦ। ਸੋ ਧੰਨਵਾਦ ਤੁਹਾਡਾ ਵੀ ਜਿਹੜਾ ਸਾਡੀਆਂ ਕਮਲੀਆਂ ਰਮਣੀਆਂ ਗੱਲਾਂ ਨੂੰ ਇੰਜੋਏ ਕਰਦੇ ਹੋ ਜੀ। ਸਾਡੇ ਨਾਲ ਰਣਜੀਤ ਬਾਈ ਜੁੜਿਆ ਰਣਜੀਤ ਸਿੱਖੋ ਮੁਦਕੀ ਵਾਲੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਰਣਜੀਤ ਬਾਈ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ HS ਘੁੰਮਣ ਘੁੰਮਣ ਸਾਹਿਬ ਵੱਡੇ ਤੜਕੇ ਉੱਠ ਕੇ ਜਿਹੜਾ ਬੱਤੀ ਪਠਾਣਾ ਤੋਂ ਸਾਨੂੰ ਸੁਣ ਰਹੇ ਆ ਜੀ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ ਤਾਰਿਆਂ ਨਾਲ ਦੇ ਨਾਲ ਟਾਈਮ ਨਾਲ ਵੇਖ ਲੈਂਦੇ ਹਨ ਦਿਨ ਦਾ ਟਾਈਮ ਸੂਰਜ ਨਾਲ ਵੇਖ ਲੈਂਦੇ ਹਨ। ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਪੁਰਾਣੇ ਬਜ਼ੁਰਗ ਆ ਜਿਹੜੇ ਉਹਨਾਂ ਦਾ ਟਾਈਮ ਕਿਵੇਂ ਚੱਲਦਾ ਸੀ ਤਾਰਾ ਖਿੱਤੀਆਂ ਦੇ ਨਾਲ ਤੇ ਵਾਕਈ ਉਹ ਟਾਈਮ ਆ ਜਿਹੜਾ ਉਹ ਸੂਰਜ ਨੂੰ ਦੇਖ ਕੇ ਵੀ ਉਹਨਾਂ ਦੇ ਵੇਲੇ ਸੀ ਵੀ ਇਹ ਲੋਢੇ ਵੇਲਾ ਅੱਡੋ ਅੱਡ ਕਹਿ ਸਕਦੇ ਹਾਂ ਦੁਆਬੇ ਮਾਲਵੇ ਮਾਝੇ ਦੀਆਂ ਅੱਡੋ ਅੱਡ ਬੋਲੀਆਂ ਸਨ ਤੇ ਉਹਨਾਂ ਦੇ ਢੰਗ ਨਾਲ ਉਹਨਾਂ ਦੇ ਵੇਲੇ ਤੈਅ ਕੀਤੇ ਹੋਏ ਸੀ ਪਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਥੋੜਾ ਜਿਹਾ ਸਿਸਟਮ ਹੋਰ ਬਦਲਿਆ ਚਲੋ ਘੜੀ ਆਈ ਤੇ ਬਹੁਤ ਸਾਰੇ ਘੰਟਾ ਘਰ ਲਾਏ ਗਏ ਘੰਟਾ ਘਰ ਚੌਂਕ ਅੱਜ ਕੱਲ ਬਹੁਤ ਸਾਰੇ ਸ਼ਹਿਰਾਂ ਚ ਆਉਂਦਾ ਤੇ ਉਹ ਘੰਟਾ ਘਰ ਚੌਂਕ ਜਿਹੜੇ ਲਾਏ ਗਏ ਸੀ ਉਦੋਂ ਸਾਂਝੇ ਤੌਰ ਤੇ ਇੱਕ ਸਰਵਰ ਸੀ ਟਾਈਮ ਦੇਖਣ ਦਾ ਜਿਵੇਂ ਅੱਜ ਕੱਲ ਕੰਪਿਊਟਰ ਚ ਸਰਵਰ ਹੁੰਦਾ ਉਵੇਂ ਉਹ ਸਰਵਰ ਦਾ ਕੰਮ ਕਰਦੇ ਹੁੰਦੇ ਸਨ ਪਰ ਜ਼ਿਆਦਾਤਰ ਲੋਕ ਆ ਜਿਹੜਾ ਟਾਈਮ ਆ ਉਹ ਸੂਰਜ ਦੀ ਜਿਹੜੀ ਚਾਲ ਨਾਲ ਹੀ ਦੇਖ ਲੈਂਦੇ ਸੀ ਦੱਸਦੇ ਸੀ। ਫਿਰ ਉਸ ਤੋਂ ਬਾਅਦ ਜੋ ਤਬਦੀਲੀ ਆਈ ਟ੍ਰੇਨ ਚੱਲੀ 1890 ਦੇ ਕਰੀਬ ਆ ਕੇ ਟ੍ਰੇਨ ਦੇ ਟਰੈਕ ਵਿਸ਼ੇ ਤਾਂ ਫਿਰ ਸਾਡੇ ਏਰੀਏ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਸੀਗੀ ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਪਰ ਅਸੀਂ ਵੀ ਉਹ ਉਵੇਂ ਟਾਈਮ ਮਾਣਿਆ। ਭਾਵੇਂ ਇੰਡੀਆ ਦੀ ਟ੍ਰੇਨ ਆ ਜਿਹੜੀ ਉਹ ਦੇਰੀ ਨਾਲ ਚੱਲਦੀਆਂ ਹੀ ਆ ਘੰਟਾ ਦੋ ਘੰਟੇ ਦੇਰੀਆਂ ਹੁੰਦੀਆਂ ਹੁੰਦੀਆਂ ਪਰ ਸਾਡੇ ਪਤਾ ਕੀ ਸੀ ਸਾਡੇ ਏਰੀਏ ਦੇ ਵਿੱਚ ਜਿਹੜਾ ਟਾਈਮ ਆ ਜੇ ਹੁਣ ਵੀ ਤੁਸੀਂ ਕਿਸੇ ਨੂੰ ਪੁੱਛੋਗੇ ਤਾਂ ਉਹ ਕਹਿਣਗੇ ਜੀ ਅਧੀਆ ਆਇਆ ਤੇ ਜਾਂ ਆਖਣਗੇ ਡੱਬਾ ਆਇਆ। ਹੁਣ ਤੁਸੀਂ ਆਖੋਗੇ ਅਧੀਆ ਤੇ ਡੱਬਾ ਕੀ ਹੁੰਦਾ ਅਧੀਆ ਤਾਂ ਸ਼ਰਾਬ ਦੀ ਬੋਤਲ ਦਾ ਅਧੀਆ ਨੂੰ ਕਿਹਾ ਜਾਂਦਾ ਤੇ ਡੱਬਾ ਕਿਸੇ ਵੀ ਡੱਬੇ ਨੂੰ ਕਿਹਾ ਜਾਂਦਾ ਪਰ ਨਹੀਂ ਸਾਡੇ ਨਾ ਦੋ ਟ੍ਰੇਨਾਂ ਸੀ ਉਹਨਾਂ ਦੇ ਨਾਂ ਲੋਕਾਂ ਨੇ ਰੱਖੇ ਹੋਏ ਸੀ ਜਿਹੜੀਆਂ ਸੁਬਹਾ 6 ਵਜੇ ਤੋਂ 7 ਵਜੇ ਦੇ ਦਰਮਿਆਨ ਆਉਂਦੀਆਂ ਸੀ। ਅਧੀਆ ਉਹਨੂੰ ਤਾਂ ਕਿਹਾ ਜਾਂਦਾ ਸੀ ਵੀ ਪੂਰੀ ਟ੍ਰੇਨ ਜਿਹੜੀ 6 ਡੱਬਿਆਂ ਦੀ ਹੁੰਦੀ ਆ ਪਰ ਉਹਦੇ ਚ 3 ਡੱਬੇ ਹੁੰਦੇ ਸੀ। ਗੋਰਿਆਂ ਨੇ ਉਦੋਂ ਉਹਨੂੰ ਕਹਿਤਾ ਵੀ ਹਾਫ ਟ੍ਰੇਨ ਜਾਊਗੀ ਇੱਧਰ ਇੰਨੀ ਸਵਾਰੀ ਹੈ ਨੀ ਸੋ ਫੁੱਲ ਟ੍ਰੇਨ ਨੀ ਭੇਜਦੇ ਤੇ ਉਹਦਾ ਨਾਂ ਅਧੀਆ ਰੱਖ ਲਿਆ ਤੇ ਇੱਕ ਟ੍ਰੇਨ ਦੇ ਵਿੱਚ ਇੱਕੋ ਹੀ ਡੱਬਾ ਹੁੰਦਾ ਸੀ ਤੇ ਉਹਨੂੰ ਡੱਬਾ ਰੱਖਿਆ ਹੋਇਆ ਸੀ ਨਾ। ਸੋ ਇਸ ਕਰਕੇ ਜਿਹੜਾ ਅਧੀਆ ਤੇ ਡੱਬਾ ਜਦੋਂ ਆਉਂਦੇ ਸੀ ਕਿ ਕੰਮ ਤੇ ਪਹੁੰਚ ਜਾਓ ਭਾਈ ਅਧੀਏ ਵੇਲੇ ਜਦੋਂ ਅਧੀਆ ਉਦੋਂ ਨੂੰ ਖੇਤ ਹੋ ਤੁਸੀਂ ਖੇਤ ਸੁਣੇ ਸਾਨੂੰ ਕੂਕ ਕਿਉਂਕਿ ਉਦੋਂ ਕੂਕ ਮਾਰਦੀ ਚੀਕਾ ਮਾਰਦੀ ਟ੍ਰੇਨ ਚੱਲਦੀ ਭਾਫ ਵਾਲੀ ਹੁੰਦੀ ਫਿਰ ਉਦੋਂ ਬਾਅਦ ਨਾ 10 ਵਾਲੀ ਆਉਂਦੀ ਟ੍ਰੇਨ ਫਿਰ ਹੌਲੀ ਹੌਲੀ ਕਲਚਰ ਇਹ ਆ ਗਿਆ ਕਿ ਧਰ ਲਓ ਭਾਈ 10 ਵਾਲੀ ਚਾਹ ਟ੍ਰੇਨ ਆ ਗਈ ਫਿਰ ਜਿਹੜਾ ਕਾਮਿਆਂ ਦਾ ਇੱਕ ਉਹ ਇੱਕ ਜ਼ਰੀਆ ਸੀ ਉਹ ਟ੍ਰੇਨ ਦਾ ਲੰਘਣਾ ਤੇ ਚਾਹ ਦਾ ਜਿਹੜਾ ਜਿਹੜੀ ਸੁਬਹ ਵਾਲੀ ਚਾਹ ਬਣਨੀ ਜਿਹਨੂੰ ਇੱਥੇ ਸਮੋਕੋ ਕਿਹਾ ਜਾਂਦਾ। ਫਿਰ ਡੂੜ ਵਾਲੀ ਗੱਡੀ ਆਉਂਦੀ ਜੀ, ਉਹਦਾ ਨਾ ਹੀ ਡੂੜ ਵਾਲੀ ਸੀ, ਭਾਵੇਂ ਉਹ ਡੇਢ ਵਜੇ ਨਹੀਂ ਆਈ ਸੀ ਕਦੇ ਉਹ ਨਾ ਉਹਨੂੰ, ਪਰ ਉਹਦਾ ਉਹਨੇ ਉਹਦਾ ਟਾਈਮ ਡੇਢ ਵਜੇ ਦਾ ਹੋਣ ਕਰਕੇ ਸਾਡੇ ਲਾਗੇ ਤਾਂ ਉਹਨੂੰ ਡੂੜ ਵਾਲੀ ਟ੍ਰੇਨ ਹੀ ਕਿਹਾ ਜਾਂਦਾ। ਉਹ ਦੋ ਢਾਈ ਵਜੇ ਵੀ ਆਉਂਦੀ ਕਿਤੇ ਕਿੰਨੇ ਵਜੇ ਹੈਗੇ, ਡੂੜ ਵਾਲੀ ਆਉਣ ਵਾਲੀ ਹੋ ਗਈ ਹਜੇ ਤੁਸੀਂ ਚਾਹ ਨੀ ਧਰੀ, ਇਹ ਕਾਮਨ ਜਿਹੜਾ ਖੇਤਾਂ ਦੇ ਵਿੱਚ ਸਾਡੀ ਭਾਸ਼ਾ ਸੁਣਦੇ ਸੀ। ਫਿਰ ਸ਼ਾਮ ਨੂੰ ਪੰਜ ਵਾਲੀ ਗੱਡੀ ਆਉਂਦੀ, ਪੰਜ ਵਾਲੀ ਜਦੋਂ ਆਉਂਦੀ ਉਹ ਸਾਈਨ ਹੁੰਦਾ ਸਾਡੇ ਲਈ ਵੀ ਹੁਣ ਪੱਠੇ ਵੱਢਣ ਜਾ ਵੜੋ ਇੱਥੇ ਜਾਣਾ। ਦੇਖੋ ਇਹ ਕਲਚਰ ਸੀ ਵੀ ਜੇ ਖੇਤ ਦੇ ਵਿੱਚ ਚਾਰ ਕਾਮੇ ਛੇ ਕਾਮੇ ਕੰਮ ਕਰੀ ਜਾਂਦੇ ਆ, ਕੋਈ ਕੱਖ ਮਾਰ ਰਿਹਾ, ਕੋਈ ਟਰੈਕਟਰ ਵਾਹੀ ਜਾਂਦਾ, ਤੇ ਪਰ ਪੰਜ ਵਾਲੀ ਟ੍ਰੇਨ ਦੇ ਉੱਤੇ ਇਹ ਸਾਈਨ ਆ ਜਾਂਦਾ ਵੀ ਹੁਣ ਟਿੱਕੀ ਛਿਪਣ ਵਾਲੀ ਆ, ਦਿਨ ਥੋੜਾ ਰਹਿ ਗਿਆ ਤੇ ਪਸ਼ੂਆਂ ਨੂੰ ਘਰੇ ਪੱਠੇ ਵੀ ਲੈ ਕੇ ਜਾਣੇ ਆ ਤੇ ਤੁਸੀਂ ਇੱਕ ਜਾਣਾ ਹੁਣ ਪੱਠੇ ਵੱਢਣ ਚਲਾ ਜਾਓ। ਤੇ ਫਿਰ ਪੰਜ ਵਾਲੀ ਤੋਂ ਬਾਅਦ ਸੱਤ ਵਾਲੀ ਟ੍ਰੇਨ ਆਉਂਦੀ ਜੀ, ਤੇ ਸੱਤ ਵਾਲੀ ਟ੍ਰੇਨ ਸਾਡਾ ਸਾਈਨ ਹੁੰਦੀ ਵੀ ਹੁਣ ਆਪਾਂ ਜਿਹੜੇ ਕਈਆਂ ਕਰੀਏ ਇਸ਼ਾਰਾ ਖੜੀਏ ਤੇ ਹੁਣ ਚੱਲੀਏ ਘਰਾਂ ਨੂੰ। ਸੋ ਏਦਾਂ ਵੀ ਟਾਈਮ ਮੈਨੇਜ ਕਰਦੇ ਰਹੇ ਆ ਟਾਈਮ ਟਾਈਮ ਦੀਆਂ ਗੱਲਾਂ। ਪਰ ਅੱਜ ਸੁਖਪ੍ਰੀਤ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਅਚਾਨਕ ਸ਼ਿਰਕਤ ਕਰਨੀ ਪਈ ਆ, ਖਬਰਾਂ ਨੂੰ ਛੱਡ ਕੇ ਇਹਨਾਂ ਯਾਦਾਂ ਵਾਲੀਆਂ ਗੱਲਾਂ ਤੇ ਗੱਲਾਂ ਕਰਨੀਆਂ ਪਈਆਂ। ਸੋ ਮੈਨੂੰ ਲੱਗਦਾ ਸੁਖਪ੍ਰੀਤ ਹੋਰਾਂ ਨੇ ਵੀ ਸਾਨੂੰ ਜੁਆਇਨ ਕਰ ਲਿਆ, ਚਲੋ ਦੇਖਦੇ ਹਾਂ ਜੇ ਉਹਨਾਂ ਨੇ ਜੁਆਇਨ ਕੀਤਾ ਤਾਂ ਜ਼ਰੂਰ ਉਹਨਾਂ ਨੂੰ ਨਾਲ ਲੈਂਦੇ ਹਾਂ। ਪਰ ਮੈਂ ਇਧਰਲੇ ਪਾਸੇ ਹਾਲੇ ਤੱਕ ਨਹੀਂ ਪਹੁੰਚਿਆ ਜੀ, ਤੇ ਜਗਵੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜਿਆ ਹੈ, ਕਹਿੰਦੇ ਸਤਿ ਸ੍ਰੀ ਅਕਾਲ ਜੀ ਆਲ ਐਂਡ ਬਰਾੜ ਸਾਹਿਬ ਇੰਜੋਇੰਗ ਲਹਿਰਾਂ, ਇਟਸ ਰਿਮੇਨਿੰਗ ਇਨ ਰੇਨਿੰਗ ਇਨ ਸਿਡਨੀ, ਗੁੱਡ ਡੇ ਟੂ ਆਲ। ਸੋ ਕਿਆ ਬਾਤ ਆ ਜੀ, ਸਿਡਨੀ ਦੇ ਵਿੱਚ ਬਰਸਾਤ ਦਾ ਜਿਹੜਾ ਆਨੰਦ ਲੈ ਰਹੇ ਆ ਜਗਵੀਰ ਬਾਈ ਹੋਰੇ, ਤੇ ਲਹਿਰਾਂ ਦਾ ਵੀ ਨਾਲ ਨਾਲ ਲਹਿਰਾਂ ਲਾਈਆਂ ਹੋਈਆਂ। ਸੋ ਸੱਜਣਾ ਮਿੱਤਰੋ ਤੁਸੀਂ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਹੋ ਤੇ ਮੈਂ ਤੁਹਾਨੂੰ ਅੱਜ, ਤੁਸੀਂ ਹੈਰਾਨ ਹੋਵੋਗੇ ਵੀ ਅੱਗੇ ਸੋਮਵਾਰ ਨੂੰ ਅਸੀਂ ਇਹ ਜਿਹਾ ਪ੍ਰੋਗਰਾਮ ਸੁਣਦੇ ਹੁੰਦੇ ਸੀ, ਪਰ ਕੁਝ ਕਾਰਨ ਕਰਕੇ ਸੋਮਵਾਰ ਦਾ ਪ੍ਰੋਗਰਾਮ ਨਹੀਂ ਕਰਦੇ, ਤੇ ਅੱਜ ਸੁਖਪ੍ਰੀਤ ਨੇ ਅਚਾਨਕ ਮੈਨੂੰ ਖਬਰਾਂ ਤੋਂ ਲਾ ਕੇ ਤੇ ਇਧਰਲੇ ਪਾਸੇ ਜੋੜ ਦਿੱਤਾ। ਕਹਿੰਦੇ ਵੀ ਭਾਜੀ ਤੁਹਾਨੂੰ 15-20 ਮਿੰਟ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਯਾਦਾਂ ਦੀਆਂ ਗੱਲਾਂ ਕਰਨੀਆਂ ਪੈਣੀਆਂ, ਸੋ ਆਪਾਂ ਕਰ ਗਈਆਂ ਯਾਦਾਂ ਦੀਆਂ ਗੱਲਾਂ, ਪਰ ਜਿਹੜਾ ਮੇਰਾ ਮੇਨ ਕੰਮ ਸੀ ਇਸ ਪ੍ਰੋਗਰਾਮ ਚ ਆਉਣ ਦਾ ਉਹ ਸੀ ਖਬਰਾਂ। ਸੋ ਖਬਰਾਂ ਦੇ ਮਾਮਲੇ ਦੇ ਵਿੱਚ ਮੈਂ ਥੋੜੀਆਂ ਜਿਹੀਆਂ ਖਬਰਾਂ ਤੁਹਾਡੇ ਨਾਲ ਅਪਡੇਟ ਕਰਦਿਆਂ ਜੀ, ਤੇ ਉਹਦੇ ਚ ਮੇਨ ਖਬਰ ਜਿਹੜੀ ਬਣ ਰਹੀ ਆ ਉਹ ਬਣ ਰਹੀ ਆ ਜੀ, ਕਹਿੰਦੇ ਜੀ ਜਿਹੜਾ ਕਸ਼ਮੀਰ ਆ ਉਹਦੇ ਵਿੱਚ ਪੂਰੀ ਸ਼ਾਂਤੀ ਆ ਤੇ ਪੂਰੀ ਲਓ ਜੀ ਬੂਹਾ ਖੜਕਿਆ, ਲੱਗਦਾ ਸੁਖਪ੍ਰੀਤ ਆ ਕੇ ਲੱਗਦੇ ਆ। ਸੋ ਸੁਖਪ੍ਰੀਤ ਮਾਫੀ ਚਾਹੁੰਦਾ ਤੁਹਾਡੀ ਗੈਰ ਹਾਜ਼ਰੀ ਚ, ਅਸੀਂ ਵੀ ਅੱਜ ਬਹੁਤ ਸਾਰੀਆਂ ਯਾਦਾਂ ਦੀਆਂ ਗੱਲਾਂ ਕਰ ਲਈਆਂ, ਪਰ ਤੁਸੀਂ ਮਿਸ ਕਰ ਗਏ, ਕੋਈ ਨਾ ਤੁਸੀਂ ਪੋਡਕਾਸਟ ਜਾ ਕੇ ਜਰੂਰ
ਸੁਣੋ, ਮੈਂ ਪੋਡਕਾਸਟ ਚ ਜਰੂਰ ਸੁਣੂਗੀ
ਜੀ ਜੀ। ਤੇ ਪਰ ਹੁਣ ਮੈਂ 5-7 ਮਿੰਟ ਖਬਰਾਂ ਤੇ ਲਾ ਕੇ ਤੇ ਮੈਂ ਵੀ ਅਜਾਜ਼ ਚਾਹੂੰਗਾ। ਤੋ ਖਬਰ ਕਸ਼ਮੀਰ ਤੋਂ ਆ ਰਹੀ ਹੈ ਜੀ, ਸੁਖਪ੍ਰੀਤ ਕਹਿੰਦੇ ਕਸ਼ਮੀਰ ਚ ਜਿਹੜੇ ਸਾਡੇ ਗ੍ਰਹਿ ਮੰਤਰੀ ਆ ਉਹ ਕਹਿੰਦੇ ਜੀ ਬਹੁਤ ਸ਼ਾਂਤੀ ਆ, ਇੱਕ ਵੀ ਮੌਤ ਨਹੀਂ ਹੋਈ ਜੀ, ਜਿੱਦੇ ਦੀ 370 ਧਾਰਾ ਲਾਈ ਆ 5 ਅਗਸਤ ਤੋਂ ਲੈ ਕੇ ਹੁਣ ਤੱਕ ਦੇਖ ਲੋ ਤਕਰੀਬਨ 1.5 ਮਹੀਨੇ ਵਾਂਗੂ ਹੋਣ ਵਾਲਾ ਹੋ ਗਿਆ, ਤੇ ਕਹਿੰਦੇ ਕੋਈ ਮੌਤ ਨੀ ਹੋਈ, ਕਿਸੇ ਕੋਈ ਅਸੀਂ ਉਹ ਨੀ ਹੋਇਆ, ਅਸੀਂ ਕਿਤੇ ਘੁਸਪੈਠ ਨੀ ਕਰਨ ਦਿੱਤੀ, ਤੇ ਕਸ਼ਮੀਰ ਆ ਜਿਹੜਾ ਉਹ ਸ਼ਾਂਤੀ ਦੇ ਰਾਹ ਤੇ ਨਵੇਂ ਪਾਸੇ ਚੱਲ ਪਿਆ। ਪਰ ਦੂਜੇ ਪਾਸੇ ਜਿਹੜੀ ਗੱਲ ਆ ਜਾਂਦੀ ਆ, ਜੇ ਹੁਣ ਇੱਕ ਹੋਰ ਪ੍ਰੈਸ ਕਾਨਫਰੰਸ ਦੀ ਗੱਲ ਹੋ ਰਹੀ ਆ, ਉਹ ਕਹਿੰਦੇ ਜੀ ਕਸ਼ਮੀਰ ਵਿੱਚ ਲੋਕ ਹੌਲੀ ਹੌਲੀ ਮਰ ਰਹੇ ਨੇ, ਇਹ ਤਾਗੀ ਕਾਮੀ ਇਹਨਾਂ ਜਿਹੜੇ ਕਮਿਊਨਿਸਟਾਂ ਦੀ ਇੱਕ ਪਾਰਟੀ ਬਣੀਓ ਕੀਤੀ ਗਈ ਹੈਗੀ ਹੈ ਜੀ ਖਬਰ। ਪਰ ਤੀਜੇ ਪਾਸੇ ਗੁਲਾਮ ਨਬੀ ਆਜ਼ਾਦ ਜਿਹੜੇ ਕਿ ਕਿਸੇ ਟਾਈਮ ਕਸ਼ਮੀਰ ਦੇ ਮੁੱਖ ਮੰਤਰੀ ਵੀ ਰਹੇ ਆ, ਕਾਂਗਰਸ ਦੇ ਸਿਰਕੱਢ ਨੇਤਾ ਤੇ ਇਸ ਟਾਈਮ ਵਿਰੋਧੀ ਪਾਰਟੀ ਦੇ ਲੀਡਰ ਵੀ ਨੇ, ਉਹਨਾਂ ਨੂੰ ਇਜਾਜ਼ਤ ਮਿਲੀ ਆ ਕਸ਼ਮੀਰ ਚ ਜਾਣ ਦੀ, ਸਿਰਫ ਇਸ ਸ਼ਰਤ ਤੇ ਵੀ ਉਹ ਕਿਤੇ ਰੈਲੀ ਜਾਂ ਇਕੱਠ ਨਹੀਂ ਕਰਨਗੇ, ਵੈਸੇ ਕਸ਼ਮੀਰ ਚ ਜਾ ਕੇ ਹਾਲਾਤ ਦੇਖ ਸਕਦੇ ਆ। ਹੁਣ ਦੇਖੋ ਕਸ਼ਮੀਰ ਦੇ ਵਿੱਚ ਅਸੀਂ ਚੀਜ਼ ਮੰਨੀ ਆ ਵੀ ਕਸ਼ਮੀਰ ਦੇ ਵਿੱਚ ਇੰਟਰਨੈਟ ਬੰਦ ਆ ਕਾਫੀ ਚਿਰ ਤੋਂ, ਤੇ ਇੰਟਰਨੈਟ ਬੰਦ ਹੋਣ ਕਾਰਨ ਜਿਹੜੀ ਅਪਡੇਟਸ ਆ ਰਹੀਆਂ ਸੀ ਜਾਂ ਜਿਹੜੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਸੀ, ਜਿਵੇਂ ਐਮਰਜੈਂਸੀ ਦੌਰਾਨ ਅਖਬਾਰਾਂ ਤੇ ਹੋਰ ਚੀਜ਼ਾਂ ਤੇ ਬੈਨ ਹੁੰਦਾ, ਉਵੇਂ ਬੈਨ ਲੱਗੇ ਹੋਏ ਆ ਕਸ਼ਮੀਰ ਚ, ਤੇ ਉਹ ਖਬਰਾਂ ਆਉਣੀਆਂ। ਹੁਣ ਜਾਂ ਤਾਂ ਅਮਿਤ ਸ਼ਾਹ ਸੱਚੇ ਆ ਤੇ ਜਾਂ ਝੂਠੇ ਆ, ਜੇ ਤਾਂ ਅਮਿਤ ਸ਼ਾਹ ਸੱਚੇ ਆ ਤਾਂ ਹੋ ਸਕਦਾ ਵੀ ਵਾਕਿਆ ਕਸ਼ਮੀਰ ਚ ਕੋਈ ਮੌਤ ਨਾ ਹੋਈ ਹੋਵੇ, ਤੇ ਜੇ ਝੂਠੇ ਆ ਤਾਂ ਫਿਰ ਇਹ ਆ ਵੀ ਮੌਤ ਹੋ ਉਹ ਹਾਲਾਤ ਉਵੇਂ ਹੀ ਆ ਤੇ ਬਸ ਲੋਕਾਂ ਤੱਕ ਪਹੁੰਚ ਨਹੀਂ ਰਹੇ। ਸੋ ਇਹ ਇੱਥੇ ਦੋਨੋਂ ਗੱਲਾਂ ਵਿਚਾਰਨੀਆਂ ਪੈਣੀਆਂ, ਤੇ ਹੁਣ ਥੋੜੀ ਜਿਹੀ ਆਸ ਜਾਗੀ ਆ ਗੁਲਾਮ ਨਬੀ ਆਜ਼ਾਦ ਦੇ ਕਸ਼ਮੀਰ ਜਾਣ ਨਾਲ, ਕਿਉਂਕਿ ਅਸੀਂ ਇਹ ਨੀ ਕਹਿੰਦੇ ਵੀ ਉਹ ਚੰਗੇ ਆ ਜਾਂ ਉਹ ਮਾੜੇ ਆ, ਕੋਈ ਚੰਗਾ ਮਾੜਾ ਨੀ, ਪਰ ਜਦੋਂ ਦੋ ਪਾਰਟੀਆਂ ਜਾਂ ਚਾਰ ਪਾਰਟੀਆਂ ਉਦੋਂ ਵਿਰੋਧੀ ਆ ਜੇ ਉੱਥੇ ਐਕਟਿਵ ਨਾ ਹੋਣਗੇ, ਤਾਂ ਜਿਹੜਾ ਸੱਤਾਧਾਰੀ ਆ ਉਹ ਫਿਰ ਜ਼ਿਆਦਾ ਹੋਰ ਧੱਕਾ ਕਰਦਾ ਤੇ ਇਸ ਧੱਕੇ ਕਰਕੇ ਜਿਹੜੀਆਂ ਲੱਗਦਾ ਵੀ ਬਹੁਤ ਸਾਰੀਆਂ ਗੱਲਾਂ ਇਹ ਜਿਹੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਲੁਕੋ ਲਿਆ ਜਾਂਦਾ ਸਰਕਾਰਾਂ ਮੰਨਿਓ ਪਰ ਹੁਣ ਦੇਖਦੇ ਆ ਜੀ ਇਹ ਜ਼ਿਆਦਾਤਰ ਲੁਕਦੀਆਂ ਨੀ ਅੱਜ ਦੇ ਯੁੱਗ ਚ ਲੁਕਦੀਆਂ ਨੀ ਮੈਂ ਇੱਕ ਗੱਲ ਕੱਲ ਵੀ ਸੋਚ ਰਿਹਾ ਸੀ ਮੈਂ ਕਿਹਾ ਮੰਨ ਲੈਂਦੇ ਆ ਵੀ ਇੰਟਰਨੈਟ ਬੰਦ ਆ ਉੱਥੇ ਠੀਕ ਹੈ ਜੀ ਇੰਟਰਨੈਟ ਨਹੀਂ ਚੱਲ ਰਿਹਾ ਪਰ ਦੇਖੋ ਸਮਾਰਟ ਫੋਨ ਤਾਂ ਕਿਸੇ ਦੇ ਨੀ ਨਾ ਬੰਦ ਹੋਣੇ ਸਮਾਰਟ ਫੋਨ ਤਾਂ ਚੱਲਦੇ ਹੀ ਆ ਨਾ ਸਮਾਰਟ ਫੋਨ ਫੋਨ ਮੀਨਸ ਕਾਲ ਨੀ ਕਹਿ ਸਕਦਾ ਪਰ ਉਹ ਇੱਕ ਫੋਟੋਗ੍ਰਾਫੀ ਤਾਂ ਕਰ ਹੀ ਸਕਦੇ ਆ ਨਾ ਉਹਨਾਂ ਕੋਲੇ ਕੈਮਰਾ ਤਾਂ ਕੈਮਰੇ ਦਾ ਕੰਮ ਤਾਂ ਕਰਦੇ ਆ ਨਾ ਸੋ ਇਸ ਦੌਰਾਨ ਜਿਹੜੇ 40-50 ਦਿਨ ਹੋ ਗਏ ਇਸ ਦੌਰਾਨ ਕੋਈ ਗਲਤ ਕੰਮ ਹੋਏ ਆ ਧੱਕੇ ਹੋਏ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੜ ਆਊਗਾ ਜਦੋਂ ਇੰਟਰਨੈਟ ਚਲਾਉਣਗੇ ਕਦੇ ਤਾਂ ਚੱਲੂਗੇ ਨਾ ਇੰਟਰਨੈਟ ਜਿਹੜੀਆਂ ਵੀਡੀਓ ਧੱਕਾ ਹੋਇਆ ਜਾਂ ਜਿਹੜੀਆਂ ਵੀ ਚੀਜ਼ਾਂ ਹੋਈਆਂ ਉਦੋਂ ਹੜ ਆ ਜੂ ਉਸ ਚੀਜ਼ ਦਾ ਬਾਕੀ ਰਹੀ ਗੱਲ ਜਰਨਲਿਜ਼ਮ ਦੀ ਜੇ ਮੰਨ ਲਓ ਕਸ਼ਮੀਰ ਦੇ ਵਿੱਚ ਕੋਈ ਪੱਤਰਕਾਰ ਤਾਂ ਹੋਊਗਾ ਜਿਹੜਾ ਵਿਕਾਊ ਨਾ ਹੋਊਗਾ ਜਾਂ ਡਰਦਾ ਨਾ ਹੋਊਗਾ ਜਾਂ ਕੋਈ ਪੱਤਰਕਾਰ ਤਾਂ ਹੋਊ ਜਿਹੜਾ ਜਰਨਲ ਪੱਤਰਕਾਰ ਤਾਂ ਕਰ ਸਕਦਾ ਹੋਵੇ ਤਾਂ ਉਹ ਫਿਰ ਆਪਦੇ ਮਾਇਨੇ ਜਿਹੜੇ ਉਹਦੇ ਪੱਤਰਕਾਰਤਾ ਦੇ ਮਾਇਨੇ ਆ ਜਿਹੜੇ ਸਹੀ ਅਸਲ ਮਾਇਨੇ ਆ ਤਾਂ ਉਸ ਜ਼ਰੀਏ ਵੀ ਤਾਂ ਉਹ ਪੂਰਾ ਕਰ ਸਕਦਾ ਸਾਰੀ ਰਿਪੋਰਟ ਦੇ ਸਕਦਾ ਪੱਤਰਕਾਰਤਾ ਦਾ ਮਾਇਨਾ ਕੀ ਆ ਪੱਤਰਕਾਰ ਦਾ ਤਾਂ ਮਾਇਨਾ ਇਹ ਆ ਵੀ ਉਸ ਟਾਈਮ ਦੇ ਵਿੱਚ ਉਹ ਉਥੋਂ ਪੱਤਰ ਲਿਖ ਕੇ ਕਿਤੋਂ ਵੀ ਪੱਤਰ ਲਿਖ ਕੇ ਤੇ ਉਥੋਂ ਆ ਦੁਨੀਆਂ ਤੱਕ ਉਹ ਮੈਸੇਜ ਪਹੁੰਚਾ ਦਿੰਦੇ ਹੁੰਦੇ ਸੀਗੇ ਕੋਈ ਜ਼ਮਾਨਾ ਸੀ ਸੰਕੇਤਿਕ ਭਾਸ਼ਾ ਚ ਜਦੋਂ ਵਰਲਡ ਵਾਰ ਹੁੰਦੀ ਸੀ ਜਾਂ ਵੱਡੇ ਵੱਡੇ ਜੰਗ ਲੱਗਦੇ ਸੀ ਉਦੋਂ ਸੰਕੇਤਿਕ ਭਾਸ਼ਾ ਚ ਵੀ ਖਬਰਾਂ ਆ ਜਾਂਦੀਆਂ ਸਨ ਤੇ ਟੈਲੀਗ੍ਰਾਮ ਤਾਂ ਸ਼ਾਇਦ ਤੁਹਾਡੇ ਚੋਂ ਤਾਂ ਟੈਲੀਗ੍ਰਾਮ ਅੱਜ ਵਾਲਾ ਜਿਹੜਾ ਆਪਾਂ ਹੁਣ ਵਟਸਐਪ ਇਹਦੇ ਤੇ ਦੇਖ ਰਹੇ ਹਾਂ ਇਹ ਟੈਲੀਗ੍ਰਾਮ ਤੁਹਾਡੇ ਲਈ ਟੈਲੀਗ੍ਰਾਮ ਹੋਊਗਾ ਪਰ ਸਾਡੇ ਟਾਈਮ ਦੇ ਵਿੱਚ ਮੈਂ ਵੀ ਟੈਲੀਗ੍ਰਾਮ ਲਿਆ ਮੈਂ ਵੀ ਤਾਰਾਂ ਬਹੁਤ ਸਾਰੀਆਂ ਮੇਰੇ ਯਾਦ ਆ ਵੀ ਤਾਰ ਨੂੰ ਤੁਸੀਂ ਸੈਂਸ ਬਣਾ ਕੇ ਹੀ ਪੜ੍ਹਨਾ ਪੈਂਦਾ ਸੀ ਤਾਰ ਦੇ ਵਿੱਚ ਅੰਦਾਜ਼ੇ ਲਾਉਣੇ ਪੈਂਦੇ ਸੀ ਵੀ ਪਰਲੇ ਪਾਸਿਓਂ ਕਿਹੜਾ ਸਾਊਂਡ ਆਇਆ ਤੇ ਕੀ ਟਾਈਪ ਕੀਤਾ ਉਹਨੇ ਤਾਂ ਉਹ ਤਾਰ ਕਈ ਵਾਰੀ ਗਲਤ ਵੀ ਆ ਜਾਂਦੀ ਸੀ ਤੇ ਤਾਰ ਆਉਣਾ ਬਹੁਤ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਸੀ ਤਾਰ ਐਮਰਜੈਂਸੀ ਕੇਸ ਚ ਆਉਂਦੀ ਸੀ ਕਿਉਂਕਿ ਨੋ ਨਿਊਜ਼ ਮੰਨ ਕੇ ਹੀ ਜਿਹੜਾ ਲੋਕ ਜਾਂਦੇ ਸੀ ਉਸ ਉਦੋਂ ਜੇ ਕਿਸੇ ਨੂੰ ਤਾਰ ਆ ਜਾਂਦੀ ਤਾਂ ਸਾਰੇ ਪਿੰਡ ਦੇ ਵਿੱਚ ਭੈਸ਼ ਆ ਜਾਂਦਾ ਵੀ ਫਲਾਨਿਆਂ ਦਾ ਮੁੰਡਾ ਕਿਤੇ ਲੱਗਿਆ ਸੀ ਬਾਹਰ ਸੀ ਜਾਂ ਹੋਰ ਸੀ ਤੇ ਉਹਨਾਂ ਦੇ ਤਾਰ ਆਈ ਆ ਤੇ ਉਹ ਤਾਰ ਫਿਰ ਅੰਦਾਜ਼ਿਆਂ ਨਾਲ ਬਸ ਉਹਦੇ ਚ 2 ਜਾਂ 3 ਅੱਖਰ ਹੀ ਲਿਖੇ ਹੁੰਦੇ ਮਹਿੰਗੇ ਭਾਅ ਦੀ ਹੁੰਦੀ ਸੀ ਉਸ ਟਾਈਮ ਚ 50 ਪੈਸਿਆਂ ਦਾ 1 ਅੱਖਰ ਹੁੰਦਾ ਸੀ ਤੇ ਜੇ ਕਿਸੇ ਨੇ ਪਤਾ ਨੀ ਲਿਮਿਟ ਹੁੰਦੀ ਸੀ 10-15 ਅੱਖਰਾਂ ਦੀ ਤੇ ਕਿਸੇ ਨੇ 10 ਅੱਖਰ ਲਿਖ ਕੇ ਭੇਜਦੇ ਤਾਂ 5 ਰੁਪਏ ਲੱਗ ਜਾਂਦੇ ਉਸ ਟਾਈਮ ਦੇ ਵਿੱਚ ਤੇ ਪਰ ਉਹ ਸੁਨੇਹਾ ਦੇ ਦਿੰਦੀ ਉਹਦੇ ਚ ਸਿਰਫ ਇੰਨਾ ਹੀ ਲਿਖਿਆ ਹੁੰਦਾ ਸੀ ਵੀ ਜਿਵੇਂ ਹੁਣ ਕੋਈ ਫੌਜੀ ਆ ਤੇ ਉੱਥੇ ਕੋਈ ਸ਼ਹਾਦਤ ਹੋ ਜਾਂਦੀ ਤਾਂ ਉਹ ਲਿਖਿਆ ਹੁੰਦਾ ਵੀ ਉਹ ਭਾਈ ਸ਼ਹੀਦ ਹੋ ਗਿਆ ਜਾਂ ਉਹਦਾ ਥੋੜਾ ਜਿਹਾ ਹਿੰਟ ਦੀ ਲਿਖੇ ਹੁੰਦੇ ਜੋ ਇਹ ਜਿਹੀਆਂ ਚੀਜ਼ਾਂ ਉਦੋਂ ਵੀ ਕਮਿਊਨੀਕੇਸ਼ਨ ਹੋ ਸਕਦੀ ਆ ਤਾਂ ਅੱਜ ਪੱਤਰਕਾਰ ਕਿਉਂ ਨੀ ਕਰ ਸਕਦਾ ਮੰਨ ਲੈਂਦੇ ਆ ਵੀਡੀਓ ਨਹੀਂ ਜਾ ਸਕਦੀ ਆਡੀਓ ਨਹੀਂ ਜਾ ਸਕਦੀ ਫੋਨ ਬੰਦ ਆ ਪਰ ਉਹ ਆਪਦੀ ਜਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਆ ਉਹ ਇਹ ਚੀਜ਼ਾਂ ਇਕੱਠੀਆਂ ਕਰ ਸਕਦੇ ਆ ਕਲੈਕਸ਼ਨ ਕਰ ਸਕਦੇ ਆ ਤੇ ਇੱਥੋਂ ਤੱਕ ਵੀ ਜਿਹੜੇ ਲੋਕਾਂ ਨੇ ਕੁਛ ਕਰਨਾ ਉਹ ਤਾਂ ਮੀਲਾਂ ਤੁਰ ਕੇ ਜਾ ਕੇ ਵੀ ਕਰ ਲੈਂਦੇ ਆ ਤੇ ਤੁਰ ਕੇ ਜਾ ਕੇ ਵੀ ਬਾਰਡਰ ਟਪਾ ਦਿੰਦੇ ਆ ਕਿਸੇ ਨੂੰ ਪਹੁੰਚਾ ਦਿੰਦੇ ਆ ਕਿਸੇ ਨਾ ਕਿਸੇ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜ਼ਰੂਰਤ ਨੀ ਹੈਗਾ ਵੀ ਕੱਲਾ ਆਧੁਨਿਕਤਾ ਜਾਂ ਇਲੈਕਟ੍ਰੋਨਿਕਸ ਜ਼ਰੀਏ ਹੀ ਸਾਰਾ ਕੁਛ ਹੋਊਗਾ ਸੋ ਮੈਨੂੰ ਲੱਗਦਾ ਕਿਸੇ ਨਾ ਕਿਸੇ ਦੇ ਜਾਗਦੀ ਜਾਂ ਤਾਂ ਫਿਰ ਇਹ ਜਾ ਕੁਛ ਹੋ ਹੀ ਨੀ ਰਿਹਾ ਤੇ ਅਮਿਤ ਸ਼ਾਹ ਸਹੀ ਆ ਤੇ ਜੇ ਕੁਛ ਹੋ ਰਿਹਾ ਕੋਈ ਨਾ ਕੋਈ ਜਾਗਦੀ ਜ਼ਮੀਰ ਵਾਲਾ ਪੱਤਰਕਾਰ ਜ਼ਰੂਰ ਸਾਡੇ ਤੱਕ ਕੁਛ ਨਾ ਕੁਛ ਪਹੁੰਚਾਊਗਾ
ਪਰ ਕਸ਼ਮੀਰ ਨੂੰ ਭਾਜੀ ਇੰਨਾ ਕੱਟ ਕੇ ਕਿਉਂ ਰੱਖਿਆ ਹੋਇਆ ਇਹਨਾਂ ਨੇ ਹੁਣ ਵੱਖਰਾ ਜਿਹਾ ਕਿਉਂ ਕਰਕੇ ਰੱਖਿਆ ਹੋਇਆ ਇਹਨਾਂ ਨੂੰ ਕੀ ਕੋਈ ਬਾਹਰਲੀਆਂ ਇਹ ਹੈਗਾ ਕਿ ਕੋਈ ਬਾਹਰੋਂ ਆ ਕੇ ਇੰਟਰਫੇਅਰ ਕਰੂਗਾ ਜਾਂ ਇਹਨਾਂ ਨੂੰ ਆਪਣਾ ਕੋਈ ਭੈ ਜਾਂ ਆਪਣਾ ਡਰ ਆ ਕਿੰਨੀ ਕੁ ਦੇਰ ਰੱਖਣਗੇ ਇਹਨੂੰ ਹੋਰ ਜਾਂ ਕਿਉਂ ਕੀਤਾ ਹੋਇਆ ਇਹਨਾਂ ਨੇ
ਦੇਖੋ ਗੁੱਸਾ ਹੁੰਦਾ ਨਾ ਜਿਹੜਾ ਕ੍ਰੋਧ ਹੁੰਦਾ ਉਹਦੀ ਇੱਕ ਬਿਊਟੀ ਆ ਮੈਂ ਕ੍ਰੋਧ ਨੂੰ ਮਾੜਾ ਕਹਿੰਦਾ ਸਾਰੀ ਦੁਨੀਆ ਕ੍ਰੋਧ ਨੂੰ ਨੈਗੇਟਿਵ ਪੱਖ ਤੋਂ ਪਰਤਾਲਿਆ ਜਾਂਦਾ ਪਛਾੜਿਆ ਜਾਂਦਾ ਪਰ ਮੈਂ ਇਸਨੂੰ ਅੱਜ ਦਾ ਇੱਕ ਪੱਖ ਹੋਰ ਦੱਸਦਾ ਕ੍ਰੋਧ ਦੀ ਇੱਕ ਬਿਊਟੀ ਆ ਕਿ ਉਹਦੀ ਜਿਹੜੀ ਉਮਰ ਆ ਬਹੁਤ ਛੋਟੀ ਹੁੰਦੀ ਆ ਬਹੁਤ ਛੋਟੀ ਹੁੰਦੀ ਆ ਕ੍ਰੋਧ ਦੀ ਉਮਰ ਨਾ ਕ੍ਰੋਧ ਹਵਾ ਦੇ ਬੁੱਲੇ ਵਾਂਗੂ ਚੜਦਾ ਤੇ ਹਵਾ ਦੇ ਬੁੱਲੇ ਵਾਂਗੂ ਗਾਇਬ ਹੋ ਜਾਂਦਾ ਸੋ ਜ਼ਿੰਦਗੀ ਦੇ ਵਿੱਚ ਵੀ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਕੱਲੀਆਂ ਮੇਰੀਆਂ ਖਬਰਾਂ ਸੁਣਾਉਣ ਦਾ ਮਕਸਦ ਕਦੇ ਵੀ ਆ ਖੂਨ ਖਰਾਬੇ ਜਾਂ ਹੋਰ ਜਾਂ ਇਹ ਤੁਹਾਡੇ ਕੋਲ ਲੈ ਕੇ ਆਉਣਾ ਜਾਂ ਕਿਸੇ ਪਾਰਟੀ ਨੂੰ ਨਿੰਦਣਾ ਭੰਡਣਾ ਇਹ ਨਹੀਂ ਹੁੰਦਾ ਮੈਨੂੰ ਖਬਰਾਂ ਦੇ ਵਿਚ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਓਹਦੇ ਵਿਚ ਕੋਈ ਜੀਵਨ ਦਾ ਸੱਚ ਭਰ ਲਿਆ ਜਾਵੇ, ਓਹਦੇ ਵਿਚ ਜੀਵਨ ਦੀ ਕੋਈ ਗੱਲ ਆ ਜੇ, ਤੇ ਸਾਡੇ ਲਿਸਨਰ ਆ ਜਿਹੜੇ ਓਹਦੇ ਚੋ ਕੋਈ ਨਾ ਕੋਈ ਚੀਜ਼ ਗ੍ਰਹਿਣ ਕਰਕੇ ਤੇ ਓਹੋ ਜਿਹਾ ਜੀਵਨ ਬਣਾ ਲੈਣ, ਓਹੋ ਜਿਹਾ ਆਪਦੇ ਜੀਵਨ ਚ ਓਹਨੂੰ ਢਾਲ ਲੈਣ, ਮੇਰਾ ਇਹ ਮਕਸਦ ਹੁੰਦਾ। ਸੋ ਪਹਿਲਾਂ ਤਾਂ ਖਬਰਾਂ ਇਸ ਮੂਡ ਚ ਸੁਣਿਆ ਕਰੋ ਕਿ ਇਸ ਖਬਰ ਦੇ ਵਿਚੋਂ ਸਾਨੂੰ ਕੀ ਮਿਲਿਆ, ਨਹੀਂ ਖੁੰਡ ਚਰਚਾ ਤਾਂ ਥਾਂ ਥਾਂ ਤੋਂ ਹੋਈ ਜਾਂਦੀ ਆ। ਸੋ ਗੱਲ ਕ੍ਰੋਧ ਦੀ ਸੀ, ਕ੍ਰੋਧ ਦੀ ਉਮਰ ਹੁੰਦੀ ਆ ਬਹੁਤ ਛੋਟੀ, ਕ੍ਰੋਧ ਦਾ ਜਿਹੜਾ ਸਮਾਂ ਵਕਤ ਕਾਲ ਆ ਉਹ ਲਿਮਿਟਡ ਹੁੰਦਾ, ਡਿਪੈਂਡ ਕਰਦਾ ਕ੍ਰੋਧ ਟੂ ਕ੍ਰੋਧ, ਕ੍ਰੋਧ ਕਿਹੋ ਜਿਹਾ, ਪੇਰੈਂਟਸ ਦਾ ਕ੍ਰੋਧ ਆ, ਬੱਚਿਆਂ ਦਾ ਕ੍ਰੋਧ ਆ, ਗਵਾਂਢੀ ਨਾਲ ਕ੍ਰੋਧ ਆ, ਕਿਤੇ ਸੜਕ ਤੇ ਤੁਰੇ ਜਾਂਦਾ ਨਾ ਕ੍ਰੋਧ ਆ, ਪਰ ਇੰਨੀ ਕੁ ਗਰੰਟੀ ਆ ਵੀ ਉਹ ਜੁਗਾਂ ਜੁਗਾਂ ਤੱਕ ਨਹੀਂ ਜਿਉਂਦਾ ਕ੍ਰੋਧ। ਕ੍ਰੋਧ ਸਕਿੰਟਾਂ ਮਿੰਟਾਂ 15 ਮਿੰਟਾਂ ਅੱਧੇ ਘੰਟੇ 2 ਘੰਟਿਆਂ ਦਾ ਏਦਾਂ ਦਾ ਹੁੰਦਾ। ਤੇ ਇਹਦੇ ਵੇਲੇ ਕ੍ਰੋਧ ਵੇਲੇ ਸਭ ਤੋਂ ਜਿਹੜੀ ਵੱਡੀ ਚੀਜ਼ ਜਿਹੜੀ ਇਹਨੂੰ ਜਿੱਤਣ ਦੀ ਹੁੰਦੀ ਆ, ਆਪਾਂ ਕ੍ਰੋਧ ਨੂੰ ਮਾਰ ਨਹੀਂ ਸਕਦੇ, ਇਹ ਇੱਕ ਬੁਰਾਈ ਆ, ਬਹੁਤ ਔਖਾ ਮਰਦੀ ਆ, ਜਿਹਨੇ ਕ੍ਰੋਧ ਹੀ ਮਾਰ ਲਿਆ ਉਹ ਤਾਂ 20% ਤਾਂ ਜ਼ਿੰਦਗੀ ਜਿੱਤ ਗਿਆ। ਕਾਮ ਕ੍ਰੋਧ ਮੋਹ ਲੋਭ ਕ੍ਰੋਧ ਤਾਂ ਜਿਹੜੀਆਂ ਚਾਰ ਆਪਾਂ ਨੂੰ 5 ਦੱਸੀਆਂ, ਹਾਂ ਹਾਂ ਉਹ ਚੋਂ ਇੱਕ ਤਾਂ ਉਹ ਜਿੱਤ ਗਿਆ ਫਿਰ 20% ਤਾਂ ਜ਼ਿੰਦਗੀ, ਪਰ ਇਹ ਮਰਦਾ ਨੀ ਹੁੰਦਾ, ਇਹਨੂੰ ਬਹੁਤ ਤਪੱਸਿਆ ਸਾਧਨਾ ਮਾਰਨਾ ਪੈਂਦਾ। ਚਲੋ ਹੁਣ ਮੰਨ ਲੈਂਦੇ ਕ੍ਰੋਧ ਆ ਗਿਆ, ਜੇ ਕ੍ਰੋਧ ਆ ਵੀ ਗਿਆ ਤਾਂ ਇਹਦਾ ਇਹਦੇ ਤੋਂ ਬਚਣ ਦਾ ਤਰੀਕਾ ਕੀ ਆ? ਇਹਦੇ ਤੋਂ ਬਚਣ ਦਾ ਤਰੀਕਾ ਹੈਗਾ ਇਹਨੂੰ ਵਕਤ ਦੇ ਦਿਓ, ਥੋੜਾ ਜਿਹਾ ਸਮਾਂ ਦੇ ਦਿਓ। ਮੰਨ ਲਓ ਤੁਸੀਂ ਮੈਨੂੰ ਮੰਦਾ ਬੋਲਿਆ, ਤੁਸੀਂ ਮੈਨੂੰ ਮੰਦਾ ਬੋਲਿਆ, ਮੈਨੂੰ ਸੁਖਪ੍ਰੀਤ ਨੇ ਭਾਈ ਮੰਦਾ ਚੰਗਾ ਬੋਲਿਆ, ਮੈਨੂੰ ਵਲ ਚੜੇ, ਬਹੁਤ ਵੱਟ ਚੜੇ ਇੱਕੇ ਦਮ, ਜੋ ਤੁਸੀਂ ਮੈਨੂੰ ਮੰਦਾ ਬੋਲਿਆ ਮੈਨੂੰ ਵੱਟ ਚੜੇ, ਮੈਂ ਤੁਹਾਨੂੰ ਉਦੋਂ 2-4 ਹੋਰ ਵੱਧ ਮੰਦੀਆਂ ਗੱਲਾਂ ਕਹਿਤੀਆਂ ਜਾਂ ਕਹਿਣੀਆਂ ਚਾਹੀਆਂ, ਪਰ ਜੇ ਮੈਂ ਉਹਨੂੰ ਦੇਤੇ 5 ਮਿੰਟ, 5 ਜਾਂ 10 ਮਿੰਟ ਦੇਤੇ ਵਕਤ ਦੇਤੇ, ਤੇ ਜਿਹੜਾ ਮੇਰਾ ਕ੍ਰੋਧ ਹੋਊਗਾ ਸੁਖਪ੍ਰੀਤ ਪ੍ਰਤੀ ਉਦੋਂ ਤੱਕ ਦਮ ਤੋੜ ਚੁੱਕਿਆ ਹੋਊਗਾ, ਉਦੋਂ ਤੱਕ ਉਹ ਮਰ ਜੂਗਾ। ਜਦੋਂ ਕ੍ਰੋਧ ਹੀ ਮਰ ਗਿਆ ਤਾਂ ਮੇਰੀ ਜਿਹੜੀ ਸ਼ਬਦਾਵਲੀ ਹੋਊਗੀ ਉਹ ਇੰਨੀ ਭੈੜੀ ਨੀ ਹੋਊਗੀ ਜਿਹੜੀ ਐਟ ਏ ਟਾਈਮ ਜਦੋਂ ਕ੍ਰੋਧ ਜਿਉਂਦਾ ਸੀ ਉਦੋਂ ਹੁੰਦੀ। ਤਾਂ ਫੇਰ ਜਦੋਂ ਮੇਰੀ ਸ਼ਬਦਾਵਲੀ ਚੰਗੀ ਹੋਗੀ, ਥੋੜੀ ਜੀ ਵੀ ਚੰਗੀ ਤਾਂ ਨੀ ਹੋਈ ਪਰ ਭੈੜੀ ਨਾਲੋਂ ਚੰਗੀ ਹੋਗੀ, ਤਾਂ ਉਹ ਸੁਖਪ੍ਰੀਤ ਦੇ ਬਹੁਤ ਘੱਟ ਵੱਜੂਗੀ, ਤੇ ਮੂਹਰੋਂ ਸੁਖਪ੍ਰੀਤ ਦੀ ਫੇਰ ਜਿਹੜੀ ਟੋਨ ਚੇਂਜ ਕਰ ਲੂਗੀ, ਠੀਕ ਹੈ ਨਾ, ਤੇ ਉਹਦੀ ਵੀ ਟੋਨ ਚੇਂਜ
ਹੋਊਗੀ।
ਮੈਨੂੰ ਸੁਖਪ੍ਰੀਤ ਨੇ ਇੱਕ ਗਾਲ ਕੱਢੀ ਤੇ ਮੈਂ ਉਹਨੂੰ ਐਟ ਏ ਟਾਈਮ 2 ਕੱਢਦੀਆਂ ਤਾਂ ਮੂਹਰੋਂ ਸੁਖਪ੍ਰੀਤ 5 ਕੱਢੂਗੀ, ਤਾਂ ਇਹ ਕ੍ਰੋਧ ਆ ਜਿਹੜਾ ਇੱਕ ਤੇ ਵੀ ਲੈ ਜੂਤੋਂ ਤੱਕ ਵੀ ਵਧਾ ਦੂਗਾ ਤੇ ਤੈਨੂੰ ਤੁਹਾਨੂੰ ਇਸ ਦੀ ਨਰਕ ਦੇ ਵਿੱਚ ਲੈ ਜੂਗਾ। ਪਰ ਹੁਣ ਅਮਿਤ ਸ਼ਾਹ ਤੋਂ ਗੱਲ ਛਿੜੀ ਸੀ, ਤੁਸੀਂ ਕਿਹਾ ਵੀ ਉਹਨੂੰ ਵੱਖਰਾ ਜਿਹਾ ਕਰਕੇ ਰੱਖਿਆ ਹੋਇਆ, ਕਿੰਨਾ ਚਿਰ ਰੱਖਣਗੇ? ਸੋ ਇੱਥੇ ਉਹੀ ਪਾਲਿਸੀ ਚੱਲ, ਜਿਹੜੀ ਜਦੋਂ ਵੱਡੀ ਤਬਦੀਲੀ ਲਿਆਂਦੀ ਜਾਂਦੀ ਹੈ ਨਾ, ਧਾਰਾ 370 ਹਟਾਈ ਆ, 370 ਹਟਾਉਣ ਦੇ ਪਿੱਛੇ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਜਿਹੜੇ ਸੱਤਾਧਾਰੀ ਲੋਕ ਸੀ ਉਹ ਇਹ ਕਹਿ ਰਹੇ ਸੀ ਵੀ ਇਹਦੇ ਨਾਲ ਜੰਮੂ ਕਸ਼ਮੀਰ ਚ ਐ ਹੋਜੂ, ਇਹ ਲੋਕਾਂ ਦੇ ਹੱਕ ਖਾਜੂ, ਉਹ ਹੋਜੂ, ਜੇ ਹੋਜੂ, ਉਹ ਚੀਜ਼ਾਂ ਨਾਲ ਲੋਕ ਭਟਕ ਸਕਦੇ ਸੀ, ਕ੍ਰੋਧ ਆਉਣਾ ਹੀ ਆਉਣਾ ਸੀ। ਤੇ ਉਸ ਤੋਂ ਇਹਨਾਂ ਨੇ ਕੀ ਕੀਤਾ, ਇਹਨੂੰ ਸਮਾਂ ਪਾ ਦਿਓ, ਇਹਨੂੰ ਲੰਮਾ ਖਿੱਚਲ ਜਾਓ, ਇਹਨੂੰ ਤੋੜ ਦਿਓ ਦੁਨੀਆਂ ਤੋਂ। ਜਦੋਂ ਤੋੜ ਕੇ ਦੁਨੀਆਂ ਤੋਂ ਲੰਮਾ ਖਿੱਚ ਲਿਆ ਤਾਂ ਇੰਨੇ ਚਿਰ ਚੋਂ ਧਾਰਾ ਦੇ ਨਤੀਜੇ ਆਉਣ ਲੱਗ ਜਾਣਗੇ, ਉਹ ਨਤੀਜੇ ਜੇ ਪੋਜੀਟਿਵ ਆਉਣ ਲੱਗ ਗਏ ਤਾਂ ਲੋਕਾਂ ਦਾ ਕ੍ਰੋਧ ਮਰ ਜੂਗਾ, ਤੇ ਜਿਹੜੀ ਵਿਰੋਧਤਾ ਹੋਣੀ ਆ ਜਾਂ ਦੁਨੀਆਂ ਚ ਹਾਹਾਕਾਰ ਮਚਣੀ ਆ ਉਹ ਨਹੀਂ ਹੋਊਗੀ ਇਸ ਪਾਲਿਸੀ ਦੇ ਉੱਤੇ ਜਿਹੜੀ ਸਰਕਾਰ ਕੰਮ ਕਰ ਰਹੀ ਆ। ਇਸ ਲਈ ਉਹਨਾਂ ਨੇ ਲੋਕਾਂ ਨੂੰ ਠੰਡੇ ਵਾਸਤੇ ਚ ਪਾ ਕੇ ਨਾ ਇੱਕ ਵਾਰੀ ਕੱਟ ਆਫ ਕਰਕੇ ਇੰਟਰਨੈਟ ਕੱਟ ਤੇ ਵੀ ਕੋਈ ਐਵੇਂ ਫਾਲਤੂ ਦੀ ਅੱਗ ਆ ਜਿਹੜੀ ਗਾਂ ਦੀ ਗਾਂ ਲੱਗੇ ਨਾ। ਪਰ ਮੈਂ ਇੱਕ ਗੱਲ ਕਹਿ ਦਿੰਦਾ ਜੀ, ਮੈਂ ਕੱਲ ਵੀ ਸਾਡੀ ਗੱਲ ਚੱਲ ਰਹੀ ਸੀ ਵੀ ਸਾਰਿਆਂ ਨੂੰ ਪਤਾ ਵੀ ਮੈਂ ਕੋਈ ਬੀਜੇਪੀ ਦੇ ਪੱਖੀ ਬੰਦਾ ਨਹੀਂ ਹੈਗਾ, ਮੈਂ ਹਮੇਸ਼ਾ ਇਹਨਾਂ ਦੇ ਉਲਟ ਗੱਲ ਕੀਤੀ ਆ, ਬਸ ਮੈਂ ਨਿੱਜੀ ਜਿਹੜੇ ਤੌਰ ਤੇ ਨਹੀਂ ਪਸੰਦ ਕਰਦਾ, ਪਰ ਮੈਂ ਐਜ ਏ ਮੀਡੀਆ ਜੇ ਕੋਈ ਚੰਗਾ ਕੰਮ ਕੋਈ ਕਰਦਾ ਤਾਂ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਜੇ ਕੋਈ ਵੀ ਚੰਗਾ ਕੰਮ ਹੁੰਦਾ। ਜੇ ਹੁਣ ਮੇਰੇ ਵਿਚਾਰਾਂ ਚ ਪੁੱਛਿਆ ਜਾਵੇ, ਮੈਂ ਸਿੰਪਲ ਜੀ ਗੱਲ ਤੁਹਾਨੂੰ ਦੱਸ ਦਿੰਦਾ ਵੀ ਬਹੁਤ ਸਾਰੀ ਮੈਨੂੰ ਵਿਰੋਧ ਤਾਂ ਝੱਲਣੀ ਪੈ ਸਕਦੀ, ਹੋ ਸਕਦਾ ਮੇਰੇ ਤੇ ਕ੍ਰੋਧ ਹੋ ਜੇ ਕਾਰਨ ਕੋਈ ਬੰਦੇ ਸੱਜਣ ਮਿੱਤਰ ਜਾਂ ਮੇਰੇ ਤੇ ਮੋਹਰ ਲਾ ਦੇਣ ਕਿ ਆਰਐਸਐਸ ਦਾ ਬੰਦਾ ਉਹਨਾਂ ਦੀ ਬੋਲੀ ਬੋਲਦਾ, ਇਹ ਤਾਂ ਅੱਡ ਚੈਪਟਰ ਆ, ਇਹਨੂੰ ਛੱਡੋ। ਪਰ ਮੈਂ ਆਨੈਸਟਲੀ ਜਾਂ ਇਮਾਨਦਾਰੀ ਨਾਲ ਜੇ ਕਹਾਂ ਤੇ ਮੈਂ ਨਿੱਜੀ ਤੌਰ ਤੇ ਕਹਿਣਾ ਵੀ ਜਿਹੜੀ ਧਾਰਾ 370 ਆ ਉਹਦੇ ਹਟਣ ਨਾਲ ਕਸ਼ਮੀਰ ਦੇ ਲੋਕਾਂ ਦਾ ਨੁਕਸਾਨ ਨਾ ਹੋ ਕੇ ਫਾਇਦਾ ਹੋਊਗਾ। ਇਹ ਮੇਰੀ ਗੱਲ ਅੱਜ ਨੋਟ ਕਰ ਲਿਓ, ਸਵੇਰੇ ਕਰ ਲਿਓ, ਤੇ ਇਹਦੇ ਨਤੀਜੇ 5-4 ਸਾਲਾਂ ਨੂੰ ਆਉਂਦੇ ਦੇਖ ਲਿਓ। ਪਰ ਜਿਹੜੀ ਬੀਜੇਪੀ ਦੀ ਮਨਸ਼ਾ, ਉਹਨਾਂ ਦੀ ਮਨਸ਼ਾ ਧਾਰਾ ਹਟਾਉਣ ਦੀ ਕੁਛ ਹੋਰ ਆ, ਉਹਨਾਂ ਨੇ ਤਾਂ ਸਿਰਫ ਆਪਦੀ, ਉਹਨਾਂ ਨਾਲ ਤਾਂ ਐਲੀ ਮਾਂਗਟ ਵਾਲੀ ਗੱਲ ਹੋਈ ਆ, ਜਿਹੜੀ ਐਲੀ ਮਾਂਗਟ ਨਾਲ ਹੋਈ ਆ। ਤੁਹਾਨੂੰ, ਤੁਸੀਂ ਐਲੀ ਮਾਂਗਟ ਨੂੰ ਜਾਣਦੇ ਹੋ? ਵੈਸੇ ਮੈਂ ਜਾਣਦਾ ਨੀ ਸੀ, ਹੁਣੇ ਜਾਣਨ ਲੱਗਿਆ। ਤੁਸੀਂ ਜਾਣਦੇ ਸੁਪਰੀਮ
ਨਾ ਨਾ ਮੈਂ ਜਾਣਦੀ ਨੀ, ਪਰ ਅੱਜ ਕੱਲ ਨਾ ਓਹਦਾ ਇੱਕ ਦੋ ਵਾਰੀ ਸੁਣਿਆ ਮੈਂ, ਪਰ ਮੈਨੂੰ ਪਤਾ ਨੀ ਕੀ ਚੀਜ਼ ਆ।
ਹਾਂ ਓਹਦੇ ਨਾਲ ਐਲੀ ਮੰਗਤ ਵਾਲੀ ਬੀਜੇਪੀ ਨਾਲ ਹੋਈ ਹੈ ਜੀ। ਅਸਲ ਚ ਬੀਜੇਪੀ ਆਰ ਐਸ ਐਸ ਬਣਨ ਤੋਂ ਲੈ ਕੇ ਅੱਜ ਤੱਕ ਚੀਕਦੀ ਆਈ ਹੈ ਵੀ ਅਸੀਂ ਜਦੋਂ ਆ ਗਏ ਧਾਰਾ 70 ਹਟਾ ਦਾਂਗੇ, ਧਾਰਾ 370 ਹਟਾ ਦਾਂਗੇ, ਇਹ ਲੱਗੀ ਰਹੀ। ਅਖੀਰ ਇਹਨਾਂ ਦੀ ਸਰਕਾਰ ਵੀ ਆ ਗਈ, 13 ਦਿਨਾਂ ਵਾਲੀ ਸਰਕਾਰ ਆ ਗਈ, ਫਿਰ ਪੂਰਾ ਰਾਜ ਵੀ ਅਟਲ ਬਿਹਾਰੀ ਕਰ ਗਏ, ਫਿਰ ਉਦੋਂ ਬਾਅਦ ਮੋਦੀ ਵੀ ਰਾਜ ਕਰ ਗਏ, ਪਰ ਧਾਰਾ 370 ਕੰਟਰੋਲ ਨਹੀਂ ਹੋਈ। ਤੇ ਉਸ ਲਈ ਲੋਕ ਤਾਨੇ ਮਿਹਣੇ ਹੁਣ ਆ ਰਹੇ ਮਾਰੀ ਗਏ ਇਹਨਾਂ ਨੂੰ, ਇਹਨਾਂ ਨੂੰ ਪੂਰਾ ਐਨ ਟਿੰਡੀ ਦੇ ਬੀਤੇ ਚੜਾਈ ਰੱਖਿਆ। ਅਖੀਰ ਜਿਹੜਾ ਕੰਮ ਤਾਂ ਉਦੋਂ ਹੀ ਹੋਣਾ ਸੀ ਨਾ ਜਦੋਂ ਇਹਨਾਂ ਕੋਲ ਬਹੁਮਤ ਹੁੰਦਾ। ਅਖੀਰ ਇਹ ਹੌਲੀ ਹੌਲੀ ਰਾਜਾਂ ਦੇ ਵਿੱਚ ਸਰਕਾਰਾਂ ਬਣਾ ਕੇ, ਰਾਜਾਂ ਸਰਕਾਰਾਂ ਬਣਾ ਕੇ ਇਹਨਾਂ ਨੇ ਰਾਜ ਸਭਾ ਚ ਵੀ ਬਹੁਮਤ ਲੈ ਲਿਆ। ਤੇ ਜਦੋਂ ਰਾਜ ਸਭਾ ਚ ਬਹੁਮਤ ਲੈ ਲਿਆ, ਰਾਸ਼ਟਰਪਤੀ ਆਪਦਾ ਹੋ ਗਿਆ, ਲੋਕ ਸਭਾ ਚ ਬਹੁਮਤ ਹੋ ਗਈ, ਤਾਂ ਇਹਨਾਂ ਨੇ ਫਿਰ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਲੈ ਕੇ ਤੇ ਇਹ ਲਾਗੂ ਕਰਤਾ ਵੀ ਸਮੇਂ ਨੇ ਸਾਰਾ ਕੁਛ ਕਰਾ ਤਾ, ਵਕਤ ਨਾਲ ਹੌਲੀ ਹੌਲੀ ਕਰਕੇ ਸਲੋ ਇੰਜੈਕਟ ਕਰਕੇ ਬਹੁਤ ਸਾਰੇ ਸਾਲ ਲੱਗੇ ਇਹ ਕਰਤਾ। ਪਰ ਅਸਲ ਦੇ ਵਿੱਚ ਇਹਨਾਂ ਨਾਲ ਵੀ ਐਲੀ ਮੰਗਤ ਵਾਲੀ ਹੋਈ ਆ। ਇਹਨਾਂ ਤੋਂ ਉਹ ਐਲੀ ਮੰਗਤ ਨੇ ਕਹਿ ਬੈਠਾ ਵੀ ਮੈਂ ਆ ਕੇ ਇੰਡੀਆ ਤੁਹਾਨੂੰ ਦੱਸਦਾ ਕੀ ਆ, ਤੇ ਉਹ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਉਹਨਾਂ ਦੀ ਕੋਈ ਆਨਲਾਈਨ ਜਿਹੜੀ ਮਾੜੀ ਮੋਟੀ ਹੋਈ ਸੀਗੀ ਤੂੰ ਤੜਾਕ, ਤੇ ਉਹ ਤੂੰ ਤੜਾਕ ਵੱਧਦੇ ਵੱਧਦੇ ਇੱਥੋਂ ਤੱਕ ਆ ਗਈ। ਤੇ ਲੋਕਾਂ ਨੇ ਫਿਰ ਐਲੀ ਮੰਗਤ ਨੂੰ ਇੰਨੇ ਕੁ ਤਾਨੇ ਮਾਰੇ ਵੀ ਜੇ ਤੂੰ ਹੁਣ ਨਾ ਗਿਆ ਨਾ ਇੰਡੀਆ, ਤੂੰ ਪਿਓ ਦਾ ਪੁੱਤ ਨੀ, ਤੂੰ ਏਦਾਂ ਨੀ, ਤੂੰ ਫਲਾਨਾ ਨੀ, ਉਹਨੂੰ ਮਾਰ ਮਾਰ ਤਾਨੇ। ਉਹ ਟਿਕਟ ਲੈ ਕੇ ਇੰਡੀਆ ਆ ਗਿਆ ਜੀ। ਇੰਡੀਆ ਆ ਕੇ ਜਿਹੜੇ ਉਹਨੇ ਕੰਮ ਕੀਤੇ ਉਹਦੇ ਲਈ ਉਹਦੇ ਤੇ ਧਾਰਾਂ ਮੈਂ ਇਹੋ ਜਿਹੀਆਂ ਕਹਿੰਦੇ 295 ਵੀ ਲੱਗੀ ਆ ਜਿਹੜੀ ਨਾਨ ਅਵੇਲੇਬਲ ਆ। ਤੇ ਉਹ ਲੋਕ ਤਾਂ ਹੁਣ ਇਹ ਜਿਹੀਆਂ ਵੀਡੀਓ ਵੀ ਆ ਰਹੀਆਂ ਵੀ ਉਹਨੂੰ ਜਿਹੜੇ ਤਸ਼ੱਦਦ ਵੀ ਕੀਤੇ ਜਾ ਰਹੇ ਆ ਉਹਦੇ ਤੇ, ਜਿਹੜੇ ਆਪਣੇ ਪੁਲਿਸ ਥਾਣੇ ਦੇ ਵਿੱਚ ਉਹਨੂੰ ਪੁਲਿਸ ਰਿਮਾਂਡ ਵੀ ਲੈ ਲਿਆ। ਚੰਗਾ ਭਲਾ ਆਪਦਾ ਇੱਕ ਕਲਾਕਾਰ ਸੀ, ਗਾ ਰਿਹਾ ਸੀ, ਚਲੋ ਜੂ ਕਿਹੋ ਜਿਹਾ, ਮੈਂ ਤਾਂ ਸੁਣਿਆ ਵੀ ਨੀ ਕਿਹੋ ਜਿਹੇ ਗਾਣੇ ਗਾਉਂਦਾ, ਪਰ ਚਲੋ ਜੂ ਤੁਹਾਨੂੰ ਫੋਲੋ ਕਰ ਰਿਹਾ ਸੀ, ਕਿਸੇ ਨੂੰ ਤਾਂ ਚੰਗਾ ਲੱਗਦਾ ਹੀ ਸੀ। ਤੇ ਕੀ ਲੋੜ ਪਈ ਸੀ ਇਹਨਾਂ ਚੀਜ਼ਾਂ ਚ ਉਲਝਣ ਦੀ? ਕਿਉਂ ਫਿਰ ਉਹ ਕਹਿੰਦੇ ਨੀ ਹੁੰਦੇ ਇੱਕ ਹੈ ਤਾਂ ਚਲੋ ਹਲਕੀ ਗੱਲ ਵੀ ਰੰਡੀ ਰੰਡੇ ਪਾ ਕੱਟ ਲੇ, ਪਰ ਹੁਜਾਂ ਵਾਲੇ ਕੱਟਣ ਨੀ ਦਿੰਦੇ, ਕਹਾਵਤ ਆ ਸਾਡੇ ਅਸੀਂ ਇਹ ਭਾਵੇਂ ਰੇਡੀਓ ਲਈ ਹੈ, ਪਰ ਇਹ ਇੱਕ ਕਈ ਵਾਰੀ ਸਿੰਬੋਲਿਕ ਤੌਰ ਤੇ ਵਰਤਣੀ ਪੈਂਦੀ ਆ ਵੀ ਹੁਜਾਂ ਵਾਲੇ ਲੋਕ ਆ ਜਿਹੜੇ ਉਹ ਤੁਹਾਨੂੰ ਟਿਕਣ ਤੇ ਉਹਨਾਂ ਹੁਜਾਂ ਵਾਲਿਆਂ ਨੇ ਉਹਨਾਂ ਨੂੰ ਹਾਂ ਉਹਨਾਂ ਨੂੰ ਇਸ ਪੋਜੀਸ਼ਨ ਤੇ ਲਿਆਉਣ ਦਾ ਵੀ ਅੱਜ ਉਹ ਫਿਰ ਜੇਲ੍ਹ ਦੀਆਂ ਰੋਟੀਆਂ ਖਾਣ ਚ ਇੱਕ ਆਰਟਿਸਟ ਬੰਦਾ ਜਿਹੜਾ ਲੋਕਾਂ ਦਾ ਚਹੇਤਾ ਤੇ ਉਹ ਇੱਕ ਫਾਲਤੂ ਦੀਆਂ ਗੱਲਾਂ ਚ ਆ ਕੇ ਉਲਝ ਕੇ ਤੇ ਉਹ ਰੋਟੀਆਂ ਜਿਹੜੀਆਂ ਜੇਲ੍ਹ ਦੀਆਂ
ਜਿਹੜੇ ਹੁਜਾਂ ਵਾਲੇ ਆ ਉਹ ਆਰਾਮ ਨਾਲ ਆਪਣੇ ਘਰੀ ਵਸਦੇ ਹੋਣੇ ਆ।
ਹਾਂ ਉਹ ਆਪਦੀ ਮੌਜਾਂ ਉਹ ਹੁਣ ਦੂਜੇ ਲੋਟ ਵੀਡੀਓ ਪਾਉਣ ਲੱਗ ਗਏ, ਉਹਨਾਂ ਨੇ ਤਾਂ ਵੀਡੀਓ ਪਾਉਣੀਆਂ ਸੀ, ਉਹਨਾਂ ਨੂੰ ਤਾਂ ਮਸਲੇ ਚਾਹੀਦੇ ਸੀ। ਦੂਜਾ ਜਿਹੜਾ ਇਹਦੇ ਨਾਲ ਬੈਨੀਫਿਟ ਹੋਊਗਾ ਹੋਰ ਲੋਕਾਂ ਦਾ ਦਿਮਾਗ ਹੋਰ ਕੇਸਾਂ ਚ ਬਹੁਤ ਫਾਇਦਾ ਹੋਊਗਾ ਜਿਹੜਾ ਨਜ਼ਰੀਆ ਮੈਂ ਦੇਖ ਰਿਹਾ, ਕਿਉਂਕਿ ਪਿੱਛੇ ਜੇ ਇੱਕ ਸਾਡੇ ਵੀ ਆਇਆ ਸੀ ਇੱਕ ਕਲਾਕਾਰ ਤੇ ਉਸ ਕਲਾਕਾਰ ਨੇ ਸਾਡੇ ਇੱਥੇ ਇੱਕ ਸਾਡੇ ਇੱਕ ਪ੍ਰਚਾਰਕ ਨੇ ਆਸਟ੍ਰੇਲੀਆ ਦੇ ਗੁਰਜੰਟ ਸਿੰਘ ਉਹਨਾਂ ਨਾਲ ਉਹਨਾਂ ਨੇ ਬਹਿਸਬਾਜ਼ੀ ਕੀਤੀ, ਦਿਨ ਬੰਨਿਆ, ਟਾਈਮ ਬੰਨਿਆ, ਲੜਾਈ ਕੀਤੀ, ਬਹੁਤ ਕੁਛ ਹੋਇਆ ਉਦੋਂ ਤੇ ਉਹ ਵੀ ਜਿਹੜੀ ਸਿਰਫ ਤੇ ਸਿਰਫ ਫੋਕੀ ਸ਼ੋਹਰਤ ਲਈ ਸਾਰਾ ਕੁਛ ਹੋਇਆ ਸੀ ਵੀ ਫੋਕੀ ਸ਼ੋਹਰਤ ਮਿਲੇ ਖਬਰਾਂ ਚ ਰਹਿਣ ਵਾਸਤੇ ਤੇ ਕਿਸੇ ਨਾ ਕਿਸੇ ਯੂਥ ਨੂੰ ਤੇ ਉਹ ਉਵੇਂ ਗਿੱਜੇ ਗਿਜਾਏ ਜਿਹੜੇ ਹੁਣ ਇਹ ਜੇ ਐਲ ਈ ਮੰਗਤ ਤੇ ਰੰਧਾਵੇ ਵਾਲਾ ਕੇਸ ਇੰਨੀਆਂ ਯੂਟਿਊਬ ਤੇ ਵੀਡੀਓ ਪਈਆਂ, ਇੰਨਾ ਕੁਛ ਹੋਇਆ, ਤਰੀਕ ਬੰਨੀ ਗਈ 11 ਤਰੀਕ ਨੂੰ ਲੋਕਾਂ ਨੇ ਕੋਈ ਹਜ਼ਾਰਾਂ ਵੀਡੀਓ ਪਾਈ ਹੋਈ ਵੀ 11 ਨੂੰ ਕੁਰਕਸ਼ੇਤਰ ਚੱਲੋ ਜੀ, ਫਲਾਨੀ ਲੜਾਈ ਹੋ ਰਹੀ ਆ ਮੋਹਾਲੀ ਦੇ ਵਿੱਚ, ਪਾਣੀਪਤ ਦਾ ਮੈਦਾਨ ਬਣ ਰਿਹਾ, ਫਲਾਨਾ ਹੋ ਰਿਹਾ, ਬਹੁਤ ਕੁਛ ਸੁਣਨ ਦੇਖਣ ਨੂੰ ਮਿਲਿਆ। ਤਾਂ ਉਹ ਚੀਜ਼ਾਂ ਜੇ ਇਹ ਕੁਦਰਤੀ ਇਹ ਜਾਂ ਕੁਛ ਹੋ ਜਾਂਦਾ ਜਾਂ ਏਦਾਂ ਕੁਛ ਤੇ ਫੋਕੀ ਸ਼ੋਹਰਤ ਦੇ ਨਾਲ ਨਾਲ ਗਾਂ ਨੂੰ ਰਾਹ ਵੀ ਖੁੱਲ ਜਾਣੇ ਸੀ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਗਾ ਕੇ ਜਾਂ ਚੰਗੀ ਆਵਾਜ਼ ਦੇ ਮਾਲਕ ਨੀ ਜਾਂ ਚੰਗਾ ਉਹਨਾਂ ਨੇ ਗਾਇਆ ਨੀ ਜਾਂ ਉਹਨਾਂ ਕੋਲੇ ਕੁਛ ਹੈ ਨੀ, ਟੈਲੈਂਟ ਹੈ ਨੀ, ਤੇ ਉਹ ਇੱਕ ਇਹਨਾਂ ਚੀਜ਼ਾਂ ਨਾਲ ਵੀ ਮਸ਼ਹੂਰ ਹੋ ਜਾਂਦੇ ਕੰਟਰੋਵਰਸਲ ਗੱਲਾਂ ਨਾਲ। ਤੋ ਹੁਣ ਗਾਂ ਨੂੰ ਪਤਾ ਲੱਗੂਗਾ ਵੀ ਕੰਟਰੋਵਰਸਲ ਗੱਲਾਂ ਨਾਲ ਕਈ ਵਾਰੀ ਪੁਲਿਸ ਫੜ ਕੇ ਵਧਾ ਵੀ ਦਿੰਦੀ ਹੈ ਤੁਹਾਨੂੰ। ਸੋ ਇਹ ਇਹ ਚੰਗੇ ਨੂੰ ਹੋਇਆ ਜਿਹੜਾ ਕੁਛ ਹੋਇਆ। ਸੋ ਚਲੋ ਸੁਖਪ੍ਰੀਤ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਤੁਹਾਡੀ ਵੀ ਪੜਾਸ ਬਹੁਤ ਬਾਕੀ ਆ ਕਿਉਂਕਿ ਤੁਹਾਡੇ ਕੋਲ ਅੱਜ ਟਾਈਮ ਥੋੜਾ ਰਹਿ ਗਿਆ ਦੁਬਾਰ
ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਤੁਸੀਂ। ਹਾਂ ਪਰ ਮੇਰੇ ਨਾਲ ਅੱਜ ਪਤਾ ਕੀ ਬਣੀ ਆ, ਜਿੱਦਾਂ ਨੀ ਹੁੰਦਾ ਸੀ ਵੀ ਇੱਕ ਫਿਲਮ ਚੱਲਦੀ ਹੁੰਦੀ ਸੀ ਤੇ ਵਿੱਚ ਲਾਈਟ ਚੱਲ ਜਾਂਦੀ ਹੁੰਦੀ ਸੀ ਤੇ ਥੋੜੀ ਦੇਰ ਲਈ ਤੁਸੀਂ ਦੇਖਦੇ ਨੀ ਸੀ ਤੇ ਫਿਰ ਜਦੋਂ ਲਾਈਟ ਆਉਂਦੀ ਸੀ ਫਿਰ ਸ਼ੁਰੂ ਕਰੀਦਾ ਸੀ, ਫਿਰ ਐਂ ਰਹਿੰਦਾ ਸੀ ਵੀ ਉਹ ਜਿਹੜੀ 10 ਮਿੰਟ ਲਾਈਟ ਗਈ ਸੀ ਉਹਦੇ ਚ ਪਤਾ ਨੀ ਕੀ ਹੋਇਆ ਹੋਣਾ। ਸੋ ਮੈਨੂੰ ਉਹ ਗੱਲਾਂ ਦਾ ਭੁੱਸਿਆ ਵੀ ਹਾਂ ਉਹ ਭਾਜੀ ਨੇ ਪਤਾ ਨੀ ਹੁਣ ਕਿਹੜੀਆਂ ਗੱਲਾਂ
ਜਾਣ ਤੋਂ ਪਹਿਲਾਂ ਦੋ ਚਾਰ ਮੈਸੇਜ ਆਏ ਆ ਜੀ, ਪੜ੍ਹ ਦਿਓ ਜੇ ਕੋਈ ਮੇਰੇ ਲਈ ਗੱਲ ਹੋਈ ਤਾਂ ਮੈਂ ਕਹਿ ਦਿੰਦਾ ਦੱਸ ਦਿੰਦਾ
ਜੀ ਜੀ ਜੀ। ਪਾਸ਼ ਮਿੱਤਲ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਵੈਰੀ ਨਾਈਸ ਪ੍ਰੋਗਰਾਮ, ਗੁੱਡ ਇਨਫਾਰਮੇਸ਼ਨ ਰਿਗਾਰਡਿੰਗ ਦਾ ਓਲਡ ਕਲਚਰ ਐਂਡ ਟਾਈਮ। ਟੋਟਲੀ ਐਗਰੀ ਦੈਟ ਵਨ ਸ਼ੁਡ ਟੇਕ ਅ ਬ੍ਰੇਕ, ਬਟ ਆਈ ਥਿੰਕ ਦੈਟ ਫੋਰ ਡਿਫਰੈਂਟ ਪੀਪਲ ਟੇਕਿੰਗ ਅ ਬ੍ਰੇਕ ਫੋਰ ਇੰਜੋਇਮੈਂਟ ਇਨ ਲਾਈਫ ਹੈਵ ਡਿਫਰੈਂਟ ਮੀਨਿੰਗ। Some people enjoy working all 7 days and other don't. Like you said, you enjoy visiting places and traveling, etc. Similar, some people enjoy following the same routine every day. Just another perspective.
ਬਿਲਕੁਲ ਜੀ ਬਿਲਕੁਲ, ਇਹ ਵੀ ਆਪਣੇ ਆਪ ਦੇ ਵਿੱਚ ਦੂਜਾ
ਆਪਣੇ ਆਪ ਦਾ ਨਜ਼ਰੀਆ। ਹਾਂਜੀ,
ਪਰ ਮੈਂ ਇਹੀ ਕਹਿਣਾ ਹੁੰਦਾ ਵੀ ਜਦੋਂ ਤੁਹਾਡੇ ਰੂਹ ਨੂੰ ਸਕੂਨ ਆ, ਜਦੋਂ ਤੁਸੀਂ ਅੰਦਰੋਂ ਖੁਸ਼ ਹੋ, ਤੁਸੀਂ ਇੰਜੋਏ ਕਰ ਰਹੇ ਹੋ, ਤਾਂ ਉਹ ਛੁੱਟੀ ਹੁੰਦੀ ਆ। ਬਸ ਉਹ ਛੁੱਟੀ ਹੁੰਦਾ, ਡਜ਼ਨ ਮੈਟਰ ਮੰਗਲਵਾਰ ਆ, ਸੋਮਵਾਰ ਆ, ਬੁੱਧਵਾਰ ਆ, ਡਜ਼ਨ
ਮੈਟਰ। ਇਹ ਚੀਜ਼ ਹੁੰਦੀ ਆ, ਕਈ ਲੋਕ ਸਿਰਫ ਕੰਮ ਕਰਕੇ ਹੀ ਉਹਨਾਂ ਨੂੰ ਉਹ ਸਕੂਨ ਮਿਲਦਾ। ਔਰ ਮੈਂ ਮੇਰੇ ਹਸਬੈਂਡ ਵੀ ਏਦਾਂ ਹੀ ਆ, ਉਹਨਾਂ ਨੂੰ ਕੰਮ ਤੋਂ ਹੀ ਖੁਸ਼ੀ ਰਹਿੰਦੀ ਆ, ਤੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਭਈ ਕਿੱਦਾਂ ਲੱਗੇ ਰਹਿੰਦੇ ਆ, ਤੇ ਮੈਂ ਸਗੋਂ ਉਹਨਾਂ ਨੂੰ ਕਹੂੰਗੀ ਭੀ ਕੁਛ ਬ੍ਰੇਕ ਕਰ ਲਿਆ ਕਰੋ, ਜਾਂ ਹਨਾ ਉਹ ਕਹਿਣਗੇ ਭੀ ਮੈਂ ਇਹਨਾਂ ਚੀਜ਼ਾਂ ਨੂੰ ਇੰਜੋਏ ਕਰਦਾ। ਸੋ ਜਿੱਦਾਂ ਤੁਹਾਡਾ ਚਿੱਤ ਰਾਜੀ ਰਵੇ, ਗੱਲ ਇਹ ਆ ਕਿ ਜਿੱਦਾਂ ਤੁਹਾਡੀ ਰੂਹ ਖੁਸ਼ ਰਵੇ, ਉਹੀ ਤੁਹਾਡੀ ਮੇਨ ਪਰਪਸ ਆ ਜ਼ਿੰਦਗੀ ਦਾ, ਜਿਹਦੇ ਵਿੱਚ ਤੁਹਾਡੀ ਜੋ ਕਰਦੇ ਆ ਤੁਹਾਡੀ ਜ਼ਿੰਦਗੀ, ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ, ਉਹੀ ਪਰਪਸ ਆ ਜੀ ਤੁਹਾਡੀ ਜ਼ਿੰਦਗੀ ਦਾ। ਸੋ ਮਹਿਸੂਸ ਹਰ ਕੋਈ ਕਰ ਲੈਂਦਾ। ਤੇ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਕਹਿੰਦੇ ਸੁਖਪ੍ਰੀਤ ਜੀ, ਸਿਡਨੀ ਵਿੱਚ ਕੱਲ ਦੇ ਮੀਂਹ ਭਰੀ ਝੜੀ ਲੱਗੀ ਹੋਈ ਹੈ, ਕਹਿੰਦੇ ਮੌਸਮ ਬਹੁਤ ਵਧੀਆ ਹੈ ਤੇ ਖੁਸ਼ਗਵਾਰ ਹੈ। ਤੇ ਕਹਿੰਦੇ ਮਿੰਟੂ ਭਾਜੀ ਦਾ ਕੱਲ ਯੈਸਟਰਡੇ ਦਾ ਪ੍ਰਚਾਰ ਸੁਣਿਆ ਸੀ ਤੇ ਅੱਜ ਦਾ ਵੀ ਸੁਣਿਆ, ਏਦਾਂ ਲੱਗਿਆ ਕੱਲ ਮੋਦੀ ਸਾਹਿਬ ਬੋਲਦੇ ਸੀ ਤੇ ਅੱਜ ਮਨਮੋਹਨ ਸਿੰਘ ਜੀ ਬੋਲਦੇ ਆ। ਬਹੁਤ ਖੂਬ ਪ੍ਰੋਗਰਾਮ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਅੱਜ ਇਹਨਾਂ ਨੇ ਕਹਿੰਦੇ ਕੋਈ ਮੀਂਹ ਦੀ ਝੜੀ ਵਾਲਾ ਗੀਤ ਜਿਹੜਾ ਆਪਣਾ ਕੋਈ ਪਸੰਦੀਦਾ ਸੌਂਗ ਸੁਣਾ ਦਿਓ। ਸੋ ਲਓ ਭਾਜੀ, ਮੈਨੂੰ ਕਰਿਓਸਿਟੀ ਹੋ ਗਈ ਹੁਣ, ਕੱਲ ਮੋਦੀ ਸਾਹਿਬ ਵਾਲੀਆਂ ਗੱਲਾਂ ਵੀ ਮੈਂ ਨਹੀਂ ਸੁਣ ਸਕੀ ਕਿਉਂਕਿ ਮੇਰੀ ਜੌਬ ਸੀ, ਉਹ ਵੀ ਸੁਣਨੀਆਂ ਪੈਣੀਆਂ ਮੈਨੂੰ।
ਮੈਂ ਇੱਕ ਭੁਲੱਕੜ ਕਿਸਮ ਦਾ ਇਨਸਾਨ ਆ ਜੀ, ਲੋਕ ਮੈਨੂੰ ਕਹਿ ਦਿੰਦੇ ਵੀ ਤੁਹਾਡੀ ਯਾਦਾਸ਼ਤ ਬੜੀ ਤੇਜ਼ ਆ ਤੇ ਤੁਸੀਂ ਬੜੀਆਂ ਪੁਰਾਣੀਆਂ ਗੱਲਾਂ ਸੁਣਾ ਦਿੰਦੇ ਹੋ, ਇਹ ਸੁਣਾ ਦਿੰਦੇ ਹੋ, ਪਰ ਸੱਚਾਈ ਇਹ ਆ ਵੀ ਮੈਂ ਇੰਨਾ ਕੁ ਭੁਲੱਕੜ ਆ, ਮੈਂ ਗੱਲ ਕਰਦਾ ਕਰਦਾ ਵੀ ਭੁੱਲ ਜਾਂਦਾ ਗਾ ਤੇ ਮੈਨੂੰ ਹੁਣ ਆਪ ਦੇ ਸੋਚਣਾ ਪੈਣਾ ਵੀ ਕੱਲ ਮੈਂ ਕਿਹੜੀਆਂ ਗੱਲਾਂ ਸੁਣਾਈਆਂ ਸੀ, ਰੱਬ ਜਾਣੇ ਕੀ ਸੁਣਾ ਤਾ ਕੱਲ ਮੈਂ, ਤੇ ਕੋਈ ਨੀ ਕਿਸੇ ਵੇਲੇ ਟਾਈਮ ਕੱਢ ਕੇ ਮੈਂ ਵੀ ਸੁਣੂਗਾ ਹੁਣ।
ਸਹੀ ਗੱਲ ਆ, ਔਰ ਸੱਚੀ ਗੱਲ ਆ ਭਾਜੀ, ਇਹ ਗੱਲ ਆ ਨਾ ਮੇਰੇ ਨਾਲ ਤਾਂ, ਮੇਰੇ ਨਾਲ ਵੀ ਬਹੁਤ ਹੁੰਦੀਆਂ ਘਰ ਚ, ਮੈਂ ਚੀਜ਼ ਰੱਖ ਕੇ ਭੁੱਲ ਜਾਂਦੀ ਆ, ਜਾਂ ਮੈਨੂੰ ਕਹਿਣਗੇ ਤੇਰੀ ਸ਼ਾਰਟ ਟਰਮ ਮੈਮਰੀ ਲੋਸ ਹੋ ਗਿਆ, ਮੈਨੂੰ ਵੀ ਗੱਲਾਂ ਭੁੱਲ ਜਾਂਦੀਆਂ, ਤੇ ਫਿਰ ਇਹੀ ਮਿਹਣੇ ਸੁਣਨ ਨੂੰ ਮਿਲਦੇ ਹੁੰਦੇ ਆ ਵੀ ਰੇਡੀਓ ਤੇ ਤਾਂ ਤੂੰ ਏਡੀਆਂ ਪੁਰਾਣੀਆਂ ਪੁਰਾਣੀਆਂ ਗੱਲਾਂ ਕਰਦੀਆਂ ਹੈ ਨਾ। ਤੇ ਘਰ ਦੇ ਵਿੱਚ ਕੱਲ ਕੀ ਹੋਇਆ ਸੀ ਉਹ ਵੀ ਯਾਦ ਭੁੱਲ ਜਾਂਦਾ।
ਇਹ ਸਾਡਾ ਨਾ ਇੱਕ ਪ੍ਰੋਸੈਸਰ ਹੁੰਦਾ ਜਿਹੜਾ ਅਚੇਤਮਾਨ ਆ, ਉਹ ਅਚੇਤਮਾਨ ਕੰਮ ਕਰਦਾ ਰਹਿੰਦਾ। ਮੈਨੂੰ ਕਈ ਵਾਰੀ ਕਿਹਾ ਜਾਂਦਾ ਲੈਕਚਰ ਦੇਣ, ਕਿਤੇ ਯੂਨੀਵਰਸਿਟੀ, ਕਿਤੇ ਕਾਲਜ ਚਲਾ ਗਿਆ, ਕਿਤੇ ਕਿਤੇ ਗਿਆ, ਤੇ ਕਈ ਵਾਰੀ ਨਾ ਉਹ ਲੈਕਚਰ ਦੋ ਦੋ ਘੰਟੇ ਚੱਲ ਜਾਂਦਾ ਤੇ ਮੈਨੂੰ ਉਹ ਪਹਿਲਾਂ ਪ੍ਰਬੰਧਕ ਪੁੱਛ ਲੈਂਦੇ ਆ ਵੀ ਕਿਸ ਰਿਗਾਰਡਿੰਗ ਆ ਤੁਹਾਡਾ ਲੈਕਚਰ, ਕਾਸਤੇ ਬੋਲੋਗੇ, ਕੀ ਕਰੋਗੇ। ਉਹ ਮੈਂ ਮੂਹਰੋਂ ਹੱਸ ਜੇ ਪੈਂਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਤਾਂ ਪਤਾ ਨੀ, ਤੇ ਉਹ ਬੜੇ ਹੈਰਾਨ ਜੇ ਹੁੰਦੇ ਆ ਵੀ ਇਹਨੂੰ ਇਸ ਬੰਦੇ ਨੂੰ ਅਸੀਂ ਨੀ ਪਤਾ ਵੀ ਇਹ ਬੋਲਣ ਤਾਂ ਆ ਗਿਆ ਤੇ ਇਹਨੂੰ ਇਹ ਪਤਾ ਨੀ ਵੀ ਇਹਨੇ ਬੋਲਣਾ ਕਾਹਦੇ ਤੇ ਆ। ਤੇ ਉਹ ਮੈਂ ਫਿਰ ਉਹਨਾਂ ਨੂੰ ਕਹਿ ਦਿੰਦਾ ਵੀ ਉਹੀ ਆ ਜੀ ਸਾਡੇ ਉਹ ਬਾਉਸੀ ਵਾਲੀ ਗੱਲ ਵੀ, ਅਗਰ ਡੱਬੋ ਵਾਲੀ ਟ੍ਰੇਨ ਆ ਗਈ ਤਾਂ ਉਧਰ ਚਲਾ ਜਾਊਂਗਾ, ਅਗਰ ਸਿਰਸੇ ਵਾਲੀ ਆ ਗਈ ਤਾਂ ਉਧਰ ਚਲਾ ਜਾਊਂਗਾ, ਅਗਰ ਬਠਿੰਡੇ ਵਾਲੀ ਆ ਗਈ ਤਾਂ ਨਹੀਂ ਤਾਂ ਬਠਿੰਡੇ ਚਲਾ ਜਾਊਂਗਾ। ਸੋ ਮੇਰਾ ਤਾਂ ਜੀ ਮੈਂ ਜਿੱਧਰ ਨੂੰ ਚਲਾ ਲਉਂਗੇ ਉਧਰ ਨੂੰ ਚੱਲ ਪਾਂਗੇ ਤੇ ਉਧਰ ਹੀ ਲਾ ਲਾਂਗੇ, ਘੰਟਾ ਦੋ ਘੰਟੇ ਬੋਲ ਲਾਂਗੇ ਤੇ ਗੱਲ ਚੋਂ ਗੱਲ ਨਿਕਲਦੀ ਆ। ਇਹ ਨਾ ਅਚੇਤ ਮਨ ਇੱਕ ਪ੍ਰੋਸੈਸਰ, ਕੰਪਿਊਟਰ ਦੇ ਪ੍ਰੋਸੈਸਰ ਵਰਗਾ ਹੁੰਦਾ, ਸਾਡੇ ਦਿਮਾਗ ਦੇ ਵਿੱਚ ਇੱਕ ਬੈਕ ਐਂਡ ਦੇ ਉੱਤੇ ਉਹ ਪ੍ਰੋਸੈਸਰ ਕੰਮ ਕਰਦਾ ਰਹਿੰਦਾ। ਮੈਂ ਕਦੇ ਕੋਈ ਗੱਲ ਯਾਦ ਨਹੀਂ ਕਰਕੇ ਬੋਲਦਾ, ਕਦੇ ਮੈਨੂੰ ਕੋਈ ਪਤਾ ਨੀ ਹੁੰਦਾ ਕੀ ਬੋਲਣਾ। ਮੰਨ ਲਓ ਤੁਸੀਂ ਕੋਈ ਸਵਾਲ ਕਰ ਲਿਆ, ਅੱਜ ਵਕਤ ਦੀ ਗੱਲ ਆ ਗਈ, ਟਾਈਮ ਦੀ ਗੱਲ ਆ ਗਈ, ਆਪਾਂ ਟਾਈਮ ਦੇ ਉੱਤੇ ਜਿਹੜੀਆਂ ਗੱਲਾਂ ਮੇਰੀਆਂ ਪਾਸਟ ਚ ਮੇਰੇ ਨਾਲ ਬੀਤੀਆਂ, ਮੇਰੇ ਪ੍ਰੋਸੈਸਰ ਨੇ ਲਿਆ ਕੇ ਮੇਰੇ ਮੂਹਰੇ ਰੱਖਤੀਆਂ ਤੇ ਮੈਂ ਉਸ
ਮੂਹਰੇ ਰੱਖਤੀਆਂ। ਬਿਲਕੁਲ
ਸਿੰਪਲ ਜੀ ਗੱਲ ਆ, ਨਾ ਯਾਦ ਕਰਨ ਦੀ ਲੋੜ, ਨਾ ਲੈਣਾ ਦੇਣਾ, ਤੇ ਅਸੀਂ ਆਪਦੀ ਜ਼ਿੰਦਗੀ ਬਹੁਤੀ ਕੱਢ ਲਈ ਜੀ ਥੋੜੀ ਰਹੀ
ਜੀ। ਤੇ ਰਾਜਾ ਧਾਰੀਵਾਲ ਹੁਣਾਂ ਨੇ ਮਿਲ ਲੂਰੇ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਮਿੰਟੂ ਬਾਈ ਜੀ ਐਂਡ ਹਰਮਨ ਰੇਡੀਓ ਦੀ ਟੀਮ ਤੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹਾਜ਼ਰੀ ਕਬੂਲ ਕਰੋ, ਬਹੁਤ ਬਹੁਤ ਸ਼ੁਕਰੀਆ ਧਾਰੀਵਾਲ ਸਾਹਿਬ। ਤੇ ਉਸ ਤੋਂ ਇਲਾਵਾ ਈਮੇਲ ਦੇ ਜ਼ਰੀਏ ਕਾਫੀ ਮੈਸੇਜਸ ਆਏ ਹੋਏ ਆ। ਸੁਖਵਿੰਦਰ ਸੌਂਦ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਆ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਵੀਟ ਐਂਡ ਸ਼ੋਰਟ ਸਤਿ ਸ਼੍ਰੀ ਅਕਾਲ ਜੀ। ਤੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਬਲਾਈਆ ਜੀ ਕਹਿੰਦੇ ਮਿੰਟੂ ਜੀ ਮਨ ਨੂੰ ਸਕੂਨ ਹੈ, ਤੁਸੀਂ ਬਹੁਤ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਮੈਂ ਬਹੁਤ ਹੀ ਵਧੀਆ ਤੇ ਤਰੀਕੇ ਨਾਲ ਤੁਸੀਂ ਸਾਰੇ ਯੋਗਦਾਨ ਪਾ ਰਹੇ ਹੋ ਤੇ ਕਹਿੰਦੇ ਪਰ ਤੁਹਾਨੂੰ ਤੇ ਤੁਹਾਡਾ ਤੇ ਸੁਖਪ੍ਰੀਤ ਦਾ ਫੈਨ ਹਾਂ। ਹਰਜਿੰਦਰ ਘੁੰਮਣ ਅੰਕਲ ਨੇ ਭੇਜਿਆ ਜੀ ਬਸੀ ਪਠਾਣਾ ਤੋਂ, ਬਹੁਤ ਬਹੁਤ ਸ਼ੁਕਰੀਆ ਅੰਕਲ, ਫੈਨ ਵਾਲੀ ਗੱਲ ਨੀ, ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ। ਸੋ ਤੁਸੀਂ ਉਮਰ ਦੇ ਜਿਸ ਪੜਾਅ ਤੇ ਸਾਡੇ ਨਾਲੋਂ ਕਿਤੇ ਵੱਧ ਐਕਸਪੀਰੀਅੰਸ ਹੈ, ਔਰ ਐਕਸਪੀਰੀਅੰਸ ਜਿਹੜਾ ਹੁੰਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਜਰਬਾ ਹਮੇਸ਼ਾ ਸਿਖਾਉਂਦਾ, ਸੋ ਉਹਨਾਂ ਰਾਹਾਂ ਵੱਲ ਨੂੰ ਅਸੀਂ ਵੀ ਤੁਰੇ ਹੋਏ ਹਾਂ। ਤੇ ਇਹਨਾਂ ਨੇ ਕਿਹਾ ਕਿ ਮਿੰਟੂ ਬਰਾੜ ਜੀ ਤੁਸੀਂ ਵੀ ਤਾਂ ਬਹੁਤ ਪੱਤਰਕਾਰ ਹੋ, ਪਿੰਡ ਦੇ ਲੋਕੀ ਡਰ ਜਾਂਦੇ ਸੀ ਜਦੋਂ ਖਤ ਆਉਂਦਾ ਸੀ ਸਰਕਾਰੀ ਜਾਂ ਫੌਜੀ ਕੋਈ ਮਰ ਗਿਆ, ਜਿਹੜੀ ਤਾਰ ਦੀ ਤੁਸੀਂ ਗੱਲ ਕੀਤੀ ਸੀ ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਹੈ। ਤੇ ਨਾਲ ਹੀ ਇਹਨਾਂ ਨੇ ਮਿੰਟੂ ਭਾਜੀ ਤੁਹਾਡਾ ਨੰਬਰ ਮੰਗਿਆ, ਇਹਨਾਂ ਨੇ ਕਹਿੰਦੇ ਤੁਸੀਂ ਆਪਣਾ ਫੋਨ ਨੰਬਰ ਭੇਜਣਾ ਜੀ। ਸੋ ਤੇ ਉਸ ਤੋਂ ਬਾਅਦ ਤੇ ਹਾਂਜੀ ਤੇ ਇਹਨਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ। ਸੋ ਹਾਂਜੀ ਇਹਨਾਂ ਦੀਆਂ ਈਮੇਲਸ ਜਿਹੜੀਆਂ ਬਹੁਤ ਸਾਰੀਆਂ ਈਮੇਲਸ, ਹਮੇਸ਼ਾ ਸਾਡੀ ਹਰ ਗੱਲ ਤੇ ਹੁੰਗਾਰਾ ਭਰਨ ਦੀ ਕੋਸ਼ਿਸ਼ ਜਿਹੜੀ ਆ ਘੁੰਮਣ ਸਾਹਿਬ ਕਰਦੇ ਆ, ਔਰ ਬਹੁਤ ਹਿੰਮਤ ਵਾਲੀ ਗੱਲ ਹੈ ਭਾਈ ਸਵੇਰੇ ਸਵੇਰੇ ਉੱਠ ਕੇ ਸਿਰਫ ਸਾਨੂੰ ਸੁਣਨ ਦੇ ਲਈ ਇਹ ਉੱਠਦੇ ਆ ਇਸ ਵਕਤ ਤੇ ਇੰਨੀ। ਸੋ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਪਿਆਰ ਹੀ ਹੁੰਦਾ ਜੀ ਜਿਹੜਾ ਹੱਲਾ ਸ਼ੇਰੀ ਦਿੰਦਾ ਸਾਨੂੰ, ਤੇ ਸਾਨੂੰ ਵੀ ਚਾਅ ਚੜ ਜਾਂਦਾ ਪ੍ਰੋਗਰਾਮ ਕਰਨ ਦਾ। ਤੇ ਜਗਤਾਰ ਗਿੱਲ ਭਾਜੀ ਹੁਣੀ ਵੀ ਆ ਗਏ ਆ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਬਹੁਤ ਸੋਹਣੀ ਫੋਟੋ ਭੇਜੀ ਆ ਅਸਮਾਨ ਦੀ, ਉਹਦੇ ਵਿੱਚ ਕਾਲੀਆਂ ਕਾਲੀਆਂ ਘਟਾਵਾਂ ਦੇ ਪਿੱਛੋਂ ਦੀ ਥੋੜੀਆਂ ਥੋੜੀਆਂ ਸੂਰਜ ਦੀਆਂ ਕਿਰਨਾਂ ਦਿਸ ਰਹੀਆਂ। ਲਿਖਿਆ ਕਿ ਕਦੇ ਕਦੇ ਕ੍ਰੋਧ ਸਪਰਿੰਗ ਬਣ ਜਾਂਦਾ ਹੈ, ਜਿੰਨਾ ਉਸ ਨੂੰ ਦਬਾਓ ਉਹ ਓਨੇ ਹੀ ਜ਼ੋਰ ਨਾਲ ਉੱਪਰ ਨੂੰ ਭੜਕਦਾ ਹੈ। ਸੋ ਲਓ ਭਾਜੀ ਕ੍ਰੋਧ ਦੀ ਗੱਲ ਕਰ ਰਹੇ ਸੀ ਤੇ ਜਗਤਾਰ ਭਾਜੀ ਨੇ ਕ੍ਰੋਧ ਦਾ ਵਿਚਾਰ ਜਿਹੜਾ ਉਹ ਅੱਜ ਇਸ ਤਰੀਕੇ ਨਾਲ ਭੇਜਿਆ।
ਬਿਲਕੁਲ ਜੀ, ਬਹੁਤ ਵਧੀਆ ਗੱਲ ਕੀਤੀ ਹੈ ਤੇ ਸੱਚਾਈ ਹੈ। ਸੋ ਬੈਸਟ ਆਈਡੀਆ ਹੁੰਦਾ ਕੋਈ ਵੀ ਗੰਢ ਪੈਣ ਤੋਂ ਪਹਿਲਾਂ ਉਹਨੂੰ ਪਿਛਕਣ ਤੋਂ ਪਹਿਲਾਂ, ਪਿਛਕ ਨੀ ਜਾਂਦੀ ਹੁੰਦੀ ਗੰਢ, ਫਿਰ ਮੈਨੂੰ ਕਹਿਣਗੇ ਪਤਾ ਨੀ ਕਿੱਥੋਂ ਸ਼ਬਦ ਲਿਆਉਂਦਾ, ਬਹੁਤ ਸਾਰੇ ਅੱਜ ਦੇ ਜਵਾਕ ਆ ਉਹਨਾਂ ਨੂੰ ਪਿਛਕਣਾ ਹੀ ਨੀ ਪਤਾ ਵੀ ਗੰਢ ਪਿਛਕ ਕਿਵੇਂ ਜਾਂਦੀ ਹੁੰਦੀ ਸੀ, ਤੇ ਉਹ ਪਿਛਕਣ ਤੋਂ ਪਹਿਲਾਂ ਉਹਨੂੰ ਖੋਲ ਦਿਓ ਤਾਂ ਜਿਆਦਾ ਬਿਹਤਰ ਆ, ਤੇ ਨਹੀਂ ਤਾਂ ਜਦੋਂ ਪਿਛਕ ਗਈ ਫਿਰ ਤਾਂ ਦੰਦਾਂ ਨਾਲ ਹੀ ਖੋਲਣੀ ਪੈਂਦੀ ਹੈ ਤੇ ਜਿਹੜੀ ਕਿ ਕਾਫੀ ਮੁਸ਼ਕਿਲ
ਹੈ।
ਸੋ ਇਸ ਕਰਕੇ ਜਿਹੜਾ ਹਮੇਸ਼ਾ ਬਹੁਤ ਪਹਿਲਾਂ ਇੱਕ ਆਰਟੀਕਲ ਦੇ ਵਿੱਚ ਮੈਂ ਇਹ ਗੱਲ ਉਦੋਂ ਜ਼ਿਕਰ ਕੀਤਾ ਜਦੋਂ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਸਟੂਡੈਂਟਸ ਦੀ ਆਮ ਵਿੱਚ ਰੌਲੇ ਪਏ ਸੀ, ਤੇ ਮੈਂ ਉਦੋਂ ਇਹ ਡਾਇਲੋਗ ਮੇਰੇ ਯਾਦ ਅੱਜ ਵੀ ਮੈਂ ਲਿਖਿਆ ਸੀ ਕਿ ਜਿਹੜਾ ਸਪਰਿੰਗ ਹੈ ਇਹਨੂੰ ਨਾ ਦੱਬੋ ਵਾਲਾ ਇਹ ਬੁੜਕ ਜਾਣਾ ਗਾ। ਸੋ ਇੱਦਾਂ ਇੱਦਾਂ ਦੀ ਇਹ ਸੱਚਾਈ ਹੈ ਜੀ, ਅੱਜ ਉਹਨਾਂ ਨੇ ਭਾਜੀ ਨੇ ਸਾਡੇ ਨਾਲ ਸਾਂਝੀ ਕੀਤੀ ਆ। ਸੋ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਸੁਖਪ੍ਰੀਤ, ਤੇ ਮੈਨੂੰ ਹੁਣ ਦਿਓ ਜੀ ਇਜਾਜ਼ਤ ਕਿਉਂਕਿ ਬੜਾ ਪਿਆਰਾ ਬ੍ਰੇਕਫਾਸਟ ਮੇਰੇ ਮੂਹਰੇ ਆ ਕੇ ਟਿਕ ਗਿਆ ਜੀ, ਤੇ ਹੁਣ ਉਹ ਖਾਣਾ ਹੀ ਪੈਣਾ,
ਠੀਕ ਹੈ,
ਉਹ ਚੱਲਣੀਆਂ ਇਹਨਾਂ ਦੇ। ਤੇ ਅੱਜ ਕੱਲ ਜਿਹੜਾ ਈਡਨ ਹੋਪ ਜਿਹੜਾ ਰੈਸਟੋਰੈਂਟ ਜਿਹੜਾ ਸੈਟਅਪ ਹੋ ਗਿਆ, ਫਿਰ ਉਹ ਰੈਸਟੋਰੈਂਟ ਦਾ ਜਿਹੜਾ ਅੱਜ ਕੱਲ ਖਾਣਾ ਅਸੀਂ ਹਰ ਰੋਜ਼ ਹੀ ਸਾਡੀ ਤਾਂ ਫਿਰ ਪਾਰਟੀ ਹੁੰਦੀ ਹੈ, ਰੈਸਟੋਰੈਂਟ ਚ ਖਾਣੇ ਆ
ਜੀ। ਜੀ 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 ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀ ਆਪਣੀ ਹਾਜ਼ਰੀ ਲਵਾਈ, ਔਰ ਹਾਜ਼ਰੀ ਕੀ ਲਵਾਈ, ਪ੍ਰੋਗਰਾਮ ਬਹੁਤ ਵਧੀਆ ਤਰੀਕੇ ਦੇ ਨਾਲ ਸੰਭਾਲਿਆ, ਔਰ ਬਹੁਤ ਸਾਰੇ ਮੈਸੇਜ ਜਿਹੜੇ ਸਾਨੂੰ ਆਏ ਵੀ ਔਰ ਆ ਵੀ ਰਹੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਨਵ ਹੁਣਾਂ ਨੇ ਵੀ, ਬਲਰਾਜ ਪਾਲ ਹੁਣਾਂ ਨੇ ਵੀ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੁਹਾਨੂੰ ਤੇ ਮੈਨੂੰ ਤੇ ਕਿਹਾ ਕਿ ਪ੍ਰੋਗਰਾਮ ਸੁਣ ਰਹੇ ਹਾਂ, ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਨਵਰਾਜ ਜੀ, ਇਸੇ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਮਿੰਟੂ ਭਾਜੀ ਨੂੰ ਹੁਣ ਦਿੰਦੇ ਹਾਂ ਅਸੀਂ ਇਜਾਜ਼ਤ, ਤੇ ਤੁਸੀਂ ਇੰਜੋਏ ਕਰੋ ਭਾਜੀ ਆਪਣਾ ਬ੍ਰੇਕਫਾਸਟ ਤੇ ਮਾਣੋ ਅੱਜ ਦੇ ਦਿਨ ਨੂੰ, ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ
ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਤੋਂ ਕੋਈ ਪੌਣਾ ਕੁ ਘੰਟਾ ਬਾਕੀ ਹੈ ਹੁਣ, ਸੋ ਯਾਦਾਂ ਬਹੁਤ ਜ਼ਿਆਦਾ ਆ ਹਨਾ। ਸੋ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਯਾਦਾਂ ਜਿਹੜੀਆਂ ਜਿਨ੍ਹਾਂ ਦੀ ਮੈਂ ਗੱਲ ਛੇੜਨੀ ਆ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੀਆਂ ਨਹੀਂ ਹੋਣੀਆਂ, ਪਰ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫ਼ਤੇ ਵੀ ਉਹਨੂੰ ਕੰਟੀਨਿਊ ਰੱਖੀਏ। ਤੇ ਲਓ ਜੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮੈਸੇਜ ਪੜ੍ਹ ਕੇ ਸੁਣਾ ਦਵਾਂ। ਵਰਜੀਨੀਆ ਅਮੈਰੀਕਾ ਤੋਂ ਆਇਆ ਔਰ ਬਹੁਤ ਹੀ ਸੋਹਣੀ ਤਸਵੀਰ ਭੇਜੀ ਹੈ। ਸਤਿ ਸ਼੍ਰੀ ਅਕਾਲ ਬੁਲਾਈਆ ਜੀ, ਇਹਨਾਂ ਨੇ ਕਹਿੰਦੇ ਆਪ ਸਭ ਨੂੰ ਤੇ ਸ਼ਾਮ ਦਾ ਵੇਲਾ ਹੈ ਤੇ ਬੱਦਲ ਛਾਏ ਹੋਏ ਹਨ ਤੇ ਮੀਂਹ ਦੀ ਸੰਭਾਵਨਾ ਹੈ। ਗੁਰਿੰਦਰ ਸਿੰਘ ਕਾਲੋਂ ਰਿਚਮੈਂਡ ਵਰਜੀਨੀਆ ਅਮੈਰੀਕਾ ਤੋਂ। ਸੋ ਲਓ ਜੀ, ਅਸੀਂ ਇੱਥੇ ਸਵੇਰ ਦਾ ਜਿਹੜਾ ਵਕਤ ਹੈ ਉਹਨੂੰ ਮਾਣ ਰਹੇ ਹਾਂ ਤੇ ਤੁਸੀਂ ਵਰਜੀਨੀਆ ਬੈਠਿਆਂ ਸਾਨੂੰ ਇੱਕ ਲੋਡੇ ਵੇਲੇ ਦੀ ਜਿਹੜੀ ਫੋਟੋ ਤੁਸੀਂ ਭੇਜ ਦਿੱਤੀ ਹੈ, ਬਹੁਤ ਹੀ ਸੋਹਣੀ ਤਸਵੀਰ ਔਰ ਬਹੁਤ ਹੀ ਕਾਲੀਆਂ ਘਟਾਵਾਂ ਛਾਈਆਂ ਹੋਈਆਂ। ਸੋ ਇੱਕ ਬ੍ਰੇਕ ਲੈ ਲਈਏ ਸਰਬਜੀਤ ਭਾਜੀ। ਤੇ ਇੱਕ ਬ੍ਰੇਕ ਲੈ ਲਈਏ ਤੇ ਅੱਜ ਇੱਕ ਗੀਤ ਦੀ ਫਰਮਾਇਸ਼ ਆਈ ਹੋਈ ਹੈ ਕਿ ਕੋਈ ਕਾਲੀਆਂ ਘਟਾਵਾਂ ਵਾਲਾ ਮੀਂਹ ਵਾਲਾ ਗੀਤ ਜਿਹੜਾ ਮੈਂ ਤੁਹਾਨੂੰ ਸੁਣਾ ਦਈਏ। ਸੋ ਮੈਂ ਇੱਕ ਗੀਤ ਚੂਜ਼ ਕਰਦੀ ਹਾਂ ਵਧੀਆ ਜਿਹਾ ਤੁਹਾਡੇ ਸਾਰਿਆਂ ਦੇ ਲਈ, ਤੇ ਮਿਲਦੀ ਹਾਂ ਤੁਹਾਨੂੰ ਬ੍ਰੇਕ ਦੇ ਉਸ ਤਾਰ ਜੀ।
ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਸੌਣ ਦੀ ਚੜੀ ਨੀ ਲੱਗੀ ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਏ ਖਿਆਲ ਇੱਕ ਦੱਸਣੇ ਨੂੰ ਜੀ ਕਰਦਾ
ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮ ਨੇ ਓਹਦੇ ਵਿਚੋਂ ਗ੍ਰੇਡ ਕੋਰਸਿਸ ਆਟੋਮੇਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323-028-859-0377 ਤੇ ਬਈ ਹਰ ਕਿਸੇ ਦਾ ਸੁਪਨਾ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਸ, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ, 0470-250-203, 0470-250-203, ਜਾਂ ਈਮੇਲ ਕਰੋ dilpreet@accountexpert.com.au।
ਬਾਪੂ ਮਰ ਗਿਆ
ਪਰ ਹੁਣ ਆਪਾਂ ਮਰੂ ਮਰੂ ਕਰਕੇ ਨੀ ਜਾਣਾ, ਆਪਾਂ ਆਪਣਾ ਸੈਂਡਰਡ ਹੀ ਰੱਖਣਾ।
ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ,
ਹਰਮਨ ਰੇਡੀਓ।
ਜੀ, ਗੀਤ ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ। ਐਡੀਲੇਟ ਦੇ ਵਿੱਚ ਇਸ ਵੇਲੇ ਵੱਜ ਗਏ ਨੇ ਜੀ 8:56, ਸੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਸਮਾਂ ਸਹੀ ਗੱਲ ਹੱਥਾਂ ਦੇ ਵਿੱਚੋਂ ਰੇਤ ਵਾਂਗੂ ਫਿਰ ਜਾਂਦਾ। ਇੰਨਾ ਕੁਝ ਸੋਚਦੀ ਰਹਿੰਦੀ ਹਾਂ ਸਾਰਾ ਹਫ਼ਤੇ, ਆਹ ਗੱਲਾਂ ਕਰਨੀਆਂ ਤੁਹਾਡੇ ਨਾਲ, ਆਹ ਗੱਲ ਕਰੂੰਗੀ, ਆਹ ਗੱਲ ਕਰੂੰਗੀ, ਹਨਾ, ਪਰ ਇਹ ਜਿਹੜਾ ਸਮਾਂ ਹੈ ਨਾ ਬੜਾ ਖਰਾਬ ਹੈ। ਪਰ ਕੋਈ ਗੱਲ ਨੀ ਜੀ, ਇਹੀ ਖੂਬਸੂਰਤੀ ਹੈ ਕਿ ਤੁਹਾਡੇ ਨਾਲ ਬੈਠਦੀ ਹਾਂ ਤੇ ਸਮੇਂ ਦਾ ਪਤਾ ਹੀ ਨੀ ਲੱਗਦਾ ਕਿੱਦਾਂ ਚਲਾ ਜਾਂਦਾ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਸੇਜਸ ਕਰਨ ਦੇ ਲਈ, ਔਰ ਬੜੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਤੁਹਾਡੇ ਮੇਰੇ ਤੱਕ ਪਹੁੰਚ ਰਹੇ ਆ। ਸੋ ਜਿੰਦੂ ਮੰਡੇਰ ਹੁਣਾਂ ਨੇ ਵੀ ਮੈਸੇਜ ਭੇਜਿਆ ਤੇ ਕਹਿੰਦੇ ਮੈਂ ਟੈਲੀਗ੍ਰਾਮ ਵਾਲਿਆਂ ਨੂੰ ਵੀ ਮੈਸੇਜ ਭੇਜ ਰਿਹਾ ਸੀ ਤੇ ਸੋਚ ਰਿਹਾ ਸੀ ਵੀ ਤੁਸੀਂ ਮੇਰਾ ਮੈਸੇਜ ਪੜ੍ਹ ਕਿਉਂ ਨੀ ਰਹੇ। ਹੋ ਜਾਂਦਾ ਜੀ, ਹੋ ਜਾਂਦਾ, ਕੋਈ ਗੱਲ ਨੀ, ਕਦੀ ਕਦੀ ਏਦਾਂ ਵੀ ਹੋ ਜਾਂਦਾ। ਤੇ ਨਾਲ ਹੀ ਇਹਨਾਂ ਨੇ ਬਹੁਤ ਹੀ ਸੋਹਣੀ ਮੈਨੂੰ ਤਸਵੀਰਾਂ 2 ਭੇਜੀਆਂ, ਸ਼ੈੱਡ ਦੇ ਵਿੱਚ ਕੰਮ ਕਰ ਰਹੇ ਆ, ਮੈਨੂੰ ਲੱਗਦਾ ਖੀਰੇ ਲੱਗੇ ਹੋਏ ਆ ਜਾਂ ਕੁਛ ਕੰਮ ਕਰ ਰਹੇ ਆ, ਯਾਨੀ ਤੇ ਨਾਲ ਹੀ ਬੈਠ ਕੇ ਚਾਹ ਦਾ ਜਿਹੜਾ ਆਨੰਦ ਆ ਉਹ ਵੀ ਲੈ ਰਹੇ ਨੇ ਸਟੀਲ ਦੇ ਗਲਾਸ ਚ। ਵਾਹ ਜੀ ਵਾਹ, ਪਿੰਡ ਦੇ ਖੇਤਾਂ ਦੀ ਯਾਦ ਆ ਗਈ ਮੈਨੂੰ। ਸੋ ਕਹਿੰਦੇ ਸਾਰਿਆਂ ਨੂੰ ਸੋਹਣੀ ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਅਸੀਂ ਕੰਮ ਕਰਦੇ ਕਰਦੇ ਰੇਡੀਓ ਵੀ ਸੁਣ ਰਹੇ ਹਾਂ ਤੇ ਸ਼ੈੱਡ ਤੇ ਪੈ ਰਹੀਆਂ ਮੀਂਹ ਦੀਆਂ ਕੜੀਆਂ ਦਾ ਆਪਣਾ ਹੀ ਆਨੰਦ ਹੈ ਜੀ। ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਤੇ ਜ਼ਿੰਦਗੀ ਜੀਵਨ ਦਾ ਵੱਲ ਟੰਗ ਦੇਣ ਜੀ। ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਜੀ, ਔਰ ਇਹ ਹੀ ਵੱਲ ਹੈ ਜੀ। ਤੁਸੀਂ ਜਿਸ ਤਰ੍ਹਾਂ ਜ਼ਿੰਦਗੀ ਨੂੰ ਜੀ ਰਹੇ ਹੋ ਇਸ ਵੇਲੇ, ਬੇਸ਼ੱਕ ਕੰਮ ਕਰ ਰਹੇ ਹੋ ਪਰ ਨਾਲ ਦੀ ਨਾਲ ਉਸ ਕੁਦਰਤ ਨੂੰ, ਉਸ ਪਰਮਾਤਮਾ ਨੂੰ ਮਹਿਸੂਸ ਕਰ ਰਹੇ ਹੋ, ਜਿਵੇਂ ਜਿਹੜੀ ਟਿਪ ਟਿਪ ਤੁਹਾਡੀ ਸ਼ੈੱਡ ਤੇ ਹੋ ਰਹੀ ਹੋਣੀ ਹੈ, ਜਾਂ ਜਿਨ੍ਹਾਂ ਵੇਲ ਬੂਟਿਆਂ ਦੇ ਵਿੱਚ ਤੁਸੀਂ ਬੈਠੇ ਹੋਏ ਹੋ, ਜ਼ਿੰਦਗੀ ਨੂੰ ਮਾਣ ਰਹੇ ਹੋ। ਸੋ ਜ਼ਰੂਰੀ ਇਹ ਨਹੀਂ ਹੁੰਦਾ ਕਿ ਅਸੀਂ ਇਹ ਕਹੀਏ ਕਿ ਜ਼ਿੰਦਗੀ ਜੀਣੀ ਸਿਰਫ ਉਦੋਂ ਹੀ ਹੁੰਦੀ ਹੈ ਕਿ ਜਦੋਂ ਅਸੀਂ ਵਿਹਲੇ ਬੈਠੇ ਹੋਈਏ। ਜਦੋਂ ਤੁਸੀਂ ਕੰਮ ਕਰਦੇ ਹੋ ਤੁਸੀਂ ਉਸ ਵੇਲੇ ਵੀ ਆਪਣੀ ਜ਼ਿੰਦਗੀ ਜੀ ਸਕਦੇ ਹੋ, ਹੈ ਨਾ। ਉਸ ਸਮੇਂ ਨੂੰ ਮਹਿਸੂਸ ਕਰ ਜ਼ਿੰਦਗੀ ਦਾ ਅਸਲੀ ਵੱਲ ਆ, ਜਦੋਂ ਅਸੀਂ ਉਸ ਮੋਮੈਂਟ ਚ ਹੁੰਨੇ ਆ, ਅਸੀਂ ਆਪਣੇ ਆਪ ਦੇ ਨਾਲ ਹੁੰਨੇ ਆ, ਔਰ ਜਦੋਂ ਥੈਂਕਫੁਲ ਹੁੰਨੇ ਆ, ਸਾਡੇ ਅੰਦਰ ਹੀ ਉਹ ਫੀਲਿੰਗਸ ਹੁੰਦੀਆਂ ਆ, ਉਹ ਬੁਰੀਆਂ ਫੀਲਿੰਗਸ ਨਹੀਂ ਹੁੰਦੀਆਂ ਜੀ। ਉਸ ਵੇਲੇ ਆਪਣੇ ਆਪ ਨੂੰ ਚੰਗਾ ਚੰਗਾ ਲੱਗਣ ਲੱਗ ਜਾਂਦਾ, ਤੇ ਜਦੋਂ ਤੁਸੀਂ ਆਪਣੇ ਆਪ ਚ ਚੰਗਾ ਮਹਿਸੂਸ ਕਰਦੇ ਆ ਨਾ, ਤੇ ਤੁਹਾਨੂੰ ਆਲਾ ਦੁਆਲਾ ਸਾਰਾ ਹੀ ਚੰਗਾ ਲੱਗਦਾ। ਕਿਸੇ ਵੇਲੇ ਏਦਾਂ ਵੀ ਲੱਗ ਜਾਂਦਾ ਕਿ ਜਿਹੜੇ ਲੋਕ ਜਾਂ ਜਿਹੜੀ ਚੀਜ਼ ਬੁਰੀ ਲੱਗਦੀ ਹੈ ਨਾ, ਕਿਸੇ ਵੇਲੇ ਉਹਨਾਂ ਤੇ ਪਿਆਰ ਆ ਜਾਂਦਾ ਹੈ, ਪਰ ਉਦੋਂ ਜਦੋਂ ਤੁਸੀਂ ਆਪਣੇ ਆਪ ਨਾਲ ਚੰਗਾ ਮਹਿਸੂਸ ਕਰ ਰਹੇ ਹੁੰਦੇ ਆ। ਚਲੋ ਜੀ, ਅੱਜ ਦੇ ਵਿਚਾਰ ਚਰਚਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੋ ਗਈ, ਹੁਣ ਥੋੜਾ ਯਾਦਾਂ ਵੱਲ ਮੁੜੀਏ। ਅੱਛਾ, ਇਹ ਗੀਤ ਸੁਣ ਰਹੀ ਸੀ ਜੀ ਮੈਂ ਸੌਣ ਦੀ ਚੜੀ, ਹੈ ਨਾ, ਬੱਬੂ ਮਾਨ ਦਾ ਗੀਤ। ਜਦੋਂ ਇਹ ਗੀਤ ਆਇਆ ਤੇ ਉਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਹੀ ਸੀਗੀ, ਤੇ ਮੈਨੂੰ ਯਾਦ ਆ ਕਿ ਬੱਬੂ ਮਾਨ ਅਸੀਂ ਮੈਨੂੰ ਉਦੋਂ ਮੈਨੂੰ ਪਹਿਲੀ ਵਾਰ ਦੇਖਿਆ ਸੀ ਵੀ ਬਾਲਕਨੀ ਚ ਖੜੀ ਮੈਂ ਬਰੱਸ਼ ਕਰਦੀ ਪਈ ਸੀ ਤੇ ਆਪਣੇ ਨਾਲ ਦੋਸਤਾਂ ਦੇ ਨਾ ਉੱਥੇ ਪੋਸਟਰ ਲਗਾਉਂਦੇ ਪਏ ਸੀਗੇ ਸਾਡੇ ਹੋਸਟਲ ਦੇ ਬਾਹਰ। ਸੋ ਦੇਖੋ, ਹੈ ਨਾ, ਉਸ ਤੋਂ ਬਾਅਦ ਜਦੋਂ ਮੈਂ ਉਹ ਸੋਚਦੀ ਹੁੰਦੀ ਹਾਂ ਵੀ ਜਦੋਂ ਉਹ ਉੱਥੇ ਪੋਸਟਰ ਲਾਉਂਦਾ ਹੋਣਾ, ਇਹਦੀ ਪਹਿਲੀ ਐਲਬਮ ਆਈ ਸੀ ਤੇ ਉਦੋਂ ਕਦੀ ਸੋਚਿਆ ਵੀ ਨਹੀਂ ਹੋਣਾ ਵੀ ਮੈਂ ਇੰਨਾ ਮਕਬੂਲ ਹੋ ਜਾਣਾ। ਪਰ ਜ਼ਿੰਦਗੀ ਵਿੱਚ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਜੀ, ਸ਼ੁਰੂ ਕਰਨਾ ਜ਼ਰੂਰੀ ਹੁੰਦਾ ਉਸ ਕੰਮ ਨੂੰ, ਚਾਹੇ ਇਹ ਹਰਮਨ ਰੇਡੀਓ ਹੋਵੇ। ਅੱਜ ਮੈਂ ਜਦੋਂ ਪਿੱਛੇ ਮੁੜ ਕੇ ਦੇਖਦੀ ਹਾਂ ਤੇ ਬੜੀ ਝੱਕਦੇ ਮੈਂ ਜਿਹੜਾ ਲਹਿਰਾਂ ਪ੍ਰੋਗਰਾਮ ਕਰਨ ਲਈ ਹਾਂ ਕੀਤੀ ਸੀ, ਮੈਨੂੰ ਲੱਗਦਾ ਸੀ ਨਾ ਮੇਰੇ ਤੋਂ ਕਿੱਥੇ ਬੋਲਿਆ ਜਾਣਾ, ਮੈਂ ਕੀ ਬੋਲੂੰਗੀ। ਪਰ ਅੱਜ ਦੇਖ ਲਓ, ਹਨਾ, ਬੋਲਦੀ ਆ ਇੰਨਾ ਭਈ ਏਦਾਂ ਲੱਗਦਾ ਚੁੱਪ ਹੀ ਨਾ ਕਰਾਂ, ਤੁਹਾਡੇ ਨਾਲ ਗੱਲਾਂ ਹੀ ਕਰੀ ਜਾਵਾਂ। ਸੋ ਜ਼ਿੰਦਗੀ ਦੇ ਵਿੱਚ ਕੁਛ ਵੀ ਚੀਜ਼ ਜਿਹੜੀ ਮੈਨੂੰ ਚੰਗੀ ਲੱਗਦੀ ਹੋਵੇ ਉਹਦੇ ਲਈ ਝੱਕਿਆ ਨਾ ਕਰੋ, ਕਰ ਲਿਆ ਕਰੋ, ਜਿਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ। ਸੋ ਉਸ ਤੋਂ ਬਾਅਦ ਮੈਨੂੰ ਹਰੀਸ਼ ਅਰੋੜਾ ਹੁਣਾਂ ਦਾ ਵੀ ਮੈਸੇਜ ਆਇਆ, ਸੋ ਥੈਂਕਸ ਕਰ ਰਹੇ, ਥੈਂਕਸ ਸੁਖਪ੍ਰੀਤ ਜੀ। ਲਓ ਜੀ ਥੈਂਕਸ ਕਾਹਦਾ, ਆਪਣਾ ਪਰਿਵਾਰ ਹੈ ਹਨਾ। ਸੋ ਨੋ ਸੋਰੀ ਨੋ ਥੈਂਕ ਯੂ ਜੀ। ਤੇ ਹਰਜੀਤ ਹਰਜਿੰਦਰ ਘੁੰਮਣ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖ, ਤੁਹਾਡੇ ਮਾਤਾ ਪਿਤਾ ਜੀ ਤੁਹਾਡੇ ਕੋਲ ਹੀ ਹਨ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਤੁਸੀਂ ਮੇਰੇ ਸੁਨੇਹੇ ਨਹੀਂ ਪੜੇ ਜੀ। ਸੁਨੇਹੇ ਮੈਂ ਤੁਹਾਡੇ ਕਈ ਵਾਰੀ ਪਤਾ ਕੀ ਹੁੰਦਾ, ਤੁਹਾਡੀ ਪੰਜਾਬੀ ਦੇ ਵਿੱਚ ਤੁਸੀਂ ਲਿਖਦੇ ਆ ਨਾ, ਉਹ ਮੈਨੂੰ ਪੂਰਾ ਵਰਡ ਪੂਰਾ ਸੈਂਟੈਂਸ ਸਮਝ ਨਹੀਂ ਆਉਂਦਾ, ਇਸ ਕਰਕੇ ਮੇਰੇ ਤੋਂ ਮੈਂ ਉਹਨੂੰ ਇਹ ਨਹੀਂ ਸੋਚਾਉਂਦੀ ਹੁੰਦੀ ਕਿ ਮੈਂ ਆਪਣੀ ਸੋਚ ਦੇ ਕੇ ਉਹਨੂੰ ਪੜ੍ਹ ਦੇਵਾਂ ਹਨਾ। ਤੁਸੀਂ ਕਹਿਣਾ ਕੁਝ ਹੋਰ ਚਾਹੁੰਦੇ ਹੋ, ਜਿੱਦਾਂ ਤੁਹਾਡਾ ਮੈਸੇਜ ਆਇਆ ਸੀ, ਸਤਿ ਸ਼੍ਰੀ ਅਕਾਲ ਜੀ, ਜਨਾਨੀ ਵੀ ਦੂਜੀ ਮਾਂ ਹੈ ਹਨਾ। ਹੁਣ ਜਨਾਨੀ ਤੁਹਾਡੀ ਵਾਈਫ ਨੂੰ ਕਹਿ ਸਕਦੇ ਆ ਤੁਸੀਂ ਦੂਜੀ ਮਾਂ ਆ, ਜਾਂ ਤੁਸੀਂ ਉਸ ਤੋਂ ਪਹਿਲਾਂ ਕਿਹਾ ਸੀ ਮਿੰਟੂ ਬਰਾੜ ਜੀ ਤੁਹਾਡਾ ਉਸਤਾਦ ਜੀ ਭਾਦੋ ਦੇ ਮਹੀਨੇ ਦਾ ਵਿਸਥਾਰ ਨਾਲ ਗੱਲਬਾਤ ਕੀਤੀ ਸੀ। ਸੋ ਕਈ ਚੀਜ਼ਾਂ ਬਾਰੇ ਜਿਹਨਾਂ ਮੇਰੇ ਮੈਨੂੰ ਪਤਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ, ਉਹ ਮੈਸੇਜ ਮੈਂ ਵਿੱਚੋਂ ਥੋੜੇ ਸਕਿਪ ਕਰ ਦਿੰਦੀ ਹਾਂ, ਉਹਦੇ ਲਈ ਮੈਂ ਮਾਫੀ ਵੀ ਚਾਹੁੰਦੀ ਹਾਂ। ਸੋ ਦਲਜੀਤ ਸੁਖੀ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਪਲੀਜ਼ ਪਲੇ ਸੌਂਗ ਪਿੰਡ ਦੀ ਰੌਣਕ ਬਲਕਾਰ ਸਿੱਧੂ ਦਾ। ਸੋ ਬਿਲਕੁਲ ਜੀ, ਪਿੰਡ ਦੀ ਰੌਣਕ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਸੋ ਚਲੋ ਮੁੜਦੇ ਆ ਜੀ ਉਹਨਾਂ ਰੌਣਕਾਂ ਵੱਲ, ਉਹਨਾਂ ਯਾਦਾਂ ਵੱਲ, ਆਪਣੇ ਬਚਪਨ ਵੱਲ। ਹੁਣ ਤੋਂ ਥੋੜਾ ਪਿੱਛੇ ਚੱਲਦੇ ਆ। ਸੋ ਹੁਣ ਤੋਂ ਪਿੱਛੇ ਚੱਲੀਏ ਤੇ ਸਾਰੀ ਜ਼ਿੰਦਗੀ ਰਿਵਰਸ ਹੋਣ ਲੱਗ ਜਾਂਦੀ ਹੈ ਨਾ, ਲੱਗਣ ਲੱਗ ਜਾਂਦਾ ਵੀ ਇੱਥੇ ਆਏ, ਇੱਥੇ ਆਹ ਆਹ ਬਣਾਇਆ ਕੀਤਾ, ਆ ਨਹੀਂ ਸੀ, ਉਸ ਤੋਂ ਬਾਅਦ ਜਦੋਂ ਹੈਨਾ ਚੜੇ ਸੀ ਜਹਾਜ਼ ਦੇ ਵਿੱਚ, ਉਸ ਤੋਂ ਪਿੱਛੇ ਚੱਲੀਏ ਤੇ ਜਿਹੜੇ ਉੱਥੇ ਕੰਮ ਕਾਰ ਕਰਦੇ ਹੁੰਦੇ ਸੀ, ਉਸ ਤੋਂ ਪਿੱਛੇ ਚੱਲੀਏ ਤੇ ਹਨਾ ਆਪਣੇ ਪਿੰਡ ਯਾਦ ਆ ਜਾਂਦੇ ਆ, ਫੇਰ ਉਸ ਤੋਂ ਪਿੱਛੇ ਚੱਲੀਏ ਤੇ ਆਪਣੇ ਕਾਲਜ ਵੀ ਯਾਦ ਆ ਜਾਂਦੇ ਆ, ਯੂਨੀਵਰਸਿਟੀਜ਼ ਯਾਦ ਆ ਜਾਂਦੀਆਂ ਆ, ਉਸ ਤੋਂ ਪਿੱਛੇ ਚੱਲੀਏ ਫੇਰ ਆਪਣਾ ਬਚਪਨ। ਸੋ ਕਦੀ ਕਦੀ ਜ਼ਿੰਦਗੀ ਨੂੰ ਰਿਵਾਇੰਡ ਕਰਕੇ ਵੀ ਦੇਖਣਾ ਚਾਹੀਦਾ ਆ। ਜਦੋਂ ਅਸੀਂ ਰਿਵਾਇੰਡ ਕਰਦੇ ਆ ਨਾ ਤੇ ਫੇਰ ਲੱਗਦਾ ਆ ਕਿ ਜ਼ਿੰਦਗੀ ਨੂੰ ਕਿੰਨਾ ਭਾਰੀ ਕਰ ਲਿਆ, ਜਿੱਦਾਂ ਜਿੱਦਾਂ ਪਿੱਛੇ ਜਾਂਦੇ ਜਾਓਗੇ ਜ਼ਿੰਦਗੀ ਹਲਕੀ ਫੁਲਕੀ ਜਿਹੀ ਲੱਗਣੀ ਸ਼ੁਰੂ ਹੋ ਜਾਂਦੀ ਆ। ਸੋ ਅੱਜ ਬ੍ਰੇਕ ਮਾਰਦੇ ਆ ਜੀ ਯਾਦਾਂ ਦੇ ਇਸ ਸਫ਼ਰ ਦੇ ਵਿੱਚ, ਜਿਹੜਾ ਅਸੀਂ ਪਿੱਛੇ ਵੱਲ ਨੂੰ ਕਰਦੇ ਆ ਆਪਣੇ ਕਾਲਜ ਦੇ ਦਿਨਾਂ ਤੇ। ਆ ਗਈ ਨਾ ਸਮਾਈ ਸਾਰਿਆਂ ਦੇ ਚਿਹਰਿਆਂ ਤੇ। ਸੋ ਅੱਜ ਅਸੀਂ ਬਚਪਨ ਤੋਂ ਥੋੜਾ ਪਹਿਲਾਂ ਰੁਕਦੇ ਆ, ਉਸ ਤੋਂ ਪਹਿਲੇ ਵਾਲੇ ਸਟੇਸ਼ਨ ਤੇ ਰੁਕਦੇ ਆ, ਰੁਕਦੇ ਆ ਜੀ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ। ਸੋ ਕਾਲਜ ਦੇ ਦਿਨ, ਯੂਨੀਵਰਸਿਟੀਜ਼ ਦੇ ਦਿਨ, ਵਾਹ ਜੀ ਵਾਹ, ਆਪਣਾ ਹੀ ਸਮਾਂ ਹੁੰਦਾ ਜੇ ਗੱਲ ਕਰੀਏ ਤੇ, ਗੋਲਡਨ ਟਾਈਮ ਹੁੰਦਾ ਆਪਣੀ ਜ਼ਿੰਦਗੀ ਦਾ ਹਨਾ, ਕਿਉਂਕਿ ਬਚਪਨ ਚੋਂ ਨਿਕਲ ਚੁੱਕੇ ਹੁੰਦੇ ਆ, ਥੋੜੀ ਸਮਝ ਵੀ ਆ ਗਈ ਹੁੰਦੀ ਹੈ, ਔਰ ਦੂਸਰੀ ਗੱਲ ਇਹ ਹੁੰਦੀ ਹੈ ਭਈ ਬੇਪਰਵਾਹੀ ਜਿਹਦੀ ਅਸੀਂ ਗੱਲ ਕਰ ਰਹੇ ਸੀ, ਬੇਪਰਵਾਹੀ ਜੇ ਹੁੰਦੀ ਹੈ ਕਿਉਂਕਿ ਸਿਰ ਤੇ ਮਾਪੇ ਹੁੰਦੇ ਆ, ਕੋਈ ਕਮਾਉਣ ਦੀ ਫਿਕਰ ਨਹੀਂ ਹੈਨਾ, ਤੇ ਬਾਕੀ ਗੱਲ ਇਹ ਹੁੰਦੀ ਆ ਵੀ ਘਰਦਿਆਂ ਦੀਆਂ ਜਿਹੜੀਆਂ ਝਿੜਕਾਂ ਆ ਜਾਂ ਜਿਹੜੇ ਤਸ਼ੱਦਦ ਹੁੰਦੇ ਸੀ ਬਚਪਨ ਚ, ਉਹ ਵੀ ਰੁਕ ਜਾਂਦੇ ਸੀ। ਸੋ ਆਪ ਥੋੜੀ ਆਪਣੀ ਮਰਜ਼ੀ ਵੀ ਥੋੜੀ ਜਿਹੀ ਚੱਲਣ ਲੱਗ ਜਾਂਦੀ ਹੁੰਦੀ ਸੀਗੀ। ਸੋ ਥੋੜੀਆਂ ਚਲਾਕੀਆਂ ਵੀ ਇਸ ਵੇਲੇ ਤੱਕ ਸਾਡੇ ਵਿੱਚ ਜਿਹੜੀਆਂ ਉਹ ਆ ਗਈਆਂ ਸੀਗੀਆਂ ਹੈਨਾ। ਬੜੇ ਹੀ ਪਿਆਰੇ ਦਿਨ ਹੁੰਦੇ ਸੀ ਜੀ ਉਹ, ਕਾਲਜ ਜਾਣ ਦਾ ਚਾਅ, ਜਦੋਂ ਪਹਿਲੇ ਦਿਨ ਕਾਲਜ ਗਏ ਸੀਗੇ ਹਨਾ, ਥੋੜਾ ਥੋੜਾ ਡਰ ਹੁੰਦਾ ਸੀ, ਸਾਡੇ ਟਾਈਮ ਤੇ ਰੈਗਿੰਗ ਬੜੀ ਹੁੰਦੀ ਸੀਗੀ, ਸੋ ਰੈਗਿੰਗ ਦਾ ਵੀ ਡਰ ਹੁੰਦਾ ਸੀਗਾ ਫੇਰ, ਪਰ ਇੱਕ ਮਨ ਦੇ ਵਿੱਚ ਵੱਖਰਾ ਹੀ ਚਾਅ ਹੁੰਦਾ ਸੀਗਾ। ਦੋ ਚਾਰ ਯਾਨੀ ਜਦੋਂ ਨੌਵੀਂ ਦਸਵੀਂ ਚ ਹੋਈਦਾ ਸੀ ਉਦੋਂ ਹੀ ਸੋਚੀਦਾ ਸੀ ਵੀ ਅੱਛਾ ਕਾਲਜ ਵੀ ਜਾਵਾਂਗੇ, ਕਾਲਜ ਦਾ ਹਨਾ ਆਪਣਾ ਮਾਹੌਲ ਏਦਾਂ ਹੋਊਗਾ। ਸੋ ਅੱਜ ਅਸੀਂ ਗੱਲਾਂ ਕਰਨੀਆਂ ਜੀ ਆਪਣੇ ਕਾਲਜ ਤੇ ਯੂਨੀਵਰਸਿਟੀਜ਼ ਦੇ ਦਿਨਾਂ ਦੀਆਂ। ਤੁਸੀਂ ਮੈਨੂੰ ਦੱਸੋ ਵੀ ਜੇ ਕੁਛ ਵੀ ਯਾਦ ਹੈ ਤੁਹਾਨੂੰ ਉਹਨਾਂ ਦਿਨਾਂ ਦਾ ਹੈਨਾ, ਪਹਿਲਾ ਦਿਨ ਜਾਂ ਉਸ ਦਿਨ ਕਾਲਜ ਦੇ ਵਿੱਚ ਕਿਹੜੇ ਤੁਹਾਡੇ ਫਰੈਂਡਸ ਹੁੰਦੇ ਸੀਗੇ ਹੈਨਾ, ਕਿਹੜੇ ਉਹ ਫਰੈਂਡ ਆ ਜਿਹੜੇ ਅਜੇ ਵੀ ਤੁਹਾਡੇ ਨਾਲ ਆ, ਕਿਹੜੇ ਆ ਜਿਹੜੇ ਵਿਛੜ ਗਏ ਆ। ਸੋ ਕਾਲਜ ਦੇ ਦਿਨਾਂ ਦੀ ਕੋਈ ਬਹੁਤ ਚੰਗੀ ਯਾਦ, ਮਾੜੀ ਯਾਦ, ਜੋ ਵੀ ਹੋਵੇ ਉਹ ਅੱਜ ਅਸੀਂ ਸਾਂਝੀ ਕਰਨੀ ਆ ਪ੍ਰੋਗਰਾਮ ਦੇ ਵਿੱਚ। ਮੈਂ ਦੇਖਦੀ ਹਾਂ ਤੁਹਾਨੂੰ ਕੀ ਕੀ ਯਾਦ ਆਉਂਦਾ, ਜੇ ਨਹੀਂ ਯਾਦ ਆਇਆ ਤੇ ਫਿਰ ਮੈਂ ਤੇ ਝੰਜੋੜ ਝੰਜੋੜ ਕੇ ਯਾਦ ਕਰਵਾਉਣਾ ਹੀ ਆ ਤੁਹਾਨੂੰ। ਸੁਣਦੇ ਆ ਜੀ ਇੱਕ ਗੀਤ, ਤੇ ਮੈਨੂੰ ਲੱਗਦਾ ਇਹ ਗੀਤ ਸੁਣ ਤੁਹਾਨੂੰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਆਪ ਹੀ ਯਾਦ ਆ ਜਾਣੀਆਂ। ਚੜ੍ਹਦੀ ਜਵਾਨੀ ਹੈ ਨਾ, ਅੱਲੜ ਉਮਰ ਤੇ ਮਸਖਰੀਆਂ, ਸੁਣਦੇ ਆ ਜੀ ਇਹ ਗੀਤ। ਇਹ ਗੀਤ ਹੀ ਬਣਿਆ ਇਸ ਉਮਰ ਦੇ ਲਈ। ਸੋ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸਦਾ ਬਹਾਰ ਗੀਤ ਸੁਣਦੇ ਆ ਜੀ।
ਗੋਰੀ ਛੁੱਪ ਨੈਣ ਮਿਲਾਵੇ ਜਦ ਜੋਬਨ ਧੀਰ ਤੇ ਆਵੇ ਮੁੰਡਾ ਚੋਰੀ ਛੁੱਪ ਨੈਣ ਮਿਲਾਵੇ ਕੁੜੀ ਹੱਥ ਕੇ ਨੀਵੀਆਂ ਪਾਵੇ ਤਾਂ ਸਮਝੋ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਦੇਰ ਲਗਾਉਣੀ ਲੱਗੇ ਜਦ ਵਾਉਂਦੀ ਵਾਉਂਦੀ ਵਾਲ ਤੇ ਗਾਣਾ ਗਾਉਣੀ ਲੱਗੇ ਜਦ ਚੱਲਣ ਵੇਲੇ ਚੱਲ ਦਰਾ ਮਟਕਾਉਣ ਲੱਗੇ ਫਿਰ ਘਰ ਵਿੱਚ ਚੈਨ ਨਾ ਆਵੇ ਕੁੜੀ ਬਿੰਦ ਚੱਟ ਬਾਹਰ ਨੀ ਜਾਵੇ ਫਿਰ ਘਰ ਵਿੱਚ ਚੈਨ ਨਾ ਆਵੇ ਕੁੜੀ ਬਿੰਦ ਚੱਟ ਬਾਹਰ ਨੀ ਜਾਵੇ ਉਹ ਮੁੰਡਾ ਗਲੀ ਚ ਫੇਰੀਆਂ ਪਾਵੇ ਤਾਂ ਸਮਝੋ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਮੁਹੱਲੇ ਵਾਲੇ ਗੱਲਾਂ ਕਰਦੇ ਨੇ ਜੈਸਾ ਮੁੰਡਾ ਆਪ ਹੋ ਜੇ ਕਰਦੇ ਨੇ ਕੁੜੀ ਕਿੱਧਰ ਦੀ ਚੰਗੀ ਬੂਕਾ ਭਰਦੇ ਨੇ ਫਿਰ ਕੁੜੀ ਮੁੰਡੇ ਤੇ ਮਾਪੇ ਲੜ ਲੜ ਮਰਦੇ ਨੇ ਜਦਮੀਆਂ ਬੀਵੀ ਰਾਤੀ ਤਾਂ ਕੀ ਕਰੇ ਕਾਕਾ ਦੀ ਜਦਮੀਆਂ ਬੀਵੀ ਰਾਤੀ ਤਾਂ ਕੀ ਕਰੇ ਕਾਕਾ ਦੀ ਉਹ ਜਦੋਂ ਪੁਲਿਸ ਕਰਾਉਂਦੀ ਸ਼ਾਦੀ ਤਾਂ ਸਮਝੋ ਗੜਬੜ ਹੈ ਗੜਬੜ ਹੈ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ
ਜੀ ਮਾਮਲਾ ਗੜਬੜ ਹੈ ਨਾ ਕੁਛ ਗੜਬੜ ਨੀ ਹੁੰਦੀ ਸੀ ਵੈਸੇ ਹੀ ਲੱਗਣ ਲੱਗ ਜਾਂਦਾ ਹੁੰਦਾ ਸੀ ਸਾਰਿਆਂ ਨੂੰ ਵੀ ਹਨਾ ਮਾਮਲੇ ਗੜਬੜ ਆ ਇੱਦਾਂ ਦੀ ਕੋਈ ਗੱਲ ਨੀ ਹੁੰਦੀ ਸੀ ਵਿਚਾਰੇ ਆਲੇ ਦੁਆਲੇ ਦੀਆਂ ਨਜ਼ਰਾਂ ਚਾ ਜਾਂਦਾ ਹੁੰਦਾ ਸੀਗਾ ਹੈਨਾ ਸੋ ਸਾਡੀ ਜਿਹੜੀ ਜਵਾਨੀ ਹੁੰਦੀ ਸੀ ਮੈਂ ਆਪਣੇ ਟਾਈਮ ਦੀ ਗੱਲ ਕਰਾਂ ਤੇ ਥੋੜੀ ਵੱਖਰੀ ਹੁੰਦੀ ਸੀਗੀ ਅੱਜ ਜਿੰਨੀ ਖੁੱਲ ਜਿਹੜੀ ਨਹੀਂ ਹੁੰਦੀ ਸੀਗੀ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਕਿ ਤੁਸੀਂ ਉਹੀ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਉਹ ਪਿੰਡ ਦੀਆਂ ਨਜ਼ਰਾਂ ਦਾ ਤੁਹਾਨੂੰ ਪਤਾ ਹੁੰਦਾ ਸੀਗਾ ਹਨਾ ਇੱਕ ਡਰ ਹੁੰਦਾ ਸੀਗਾ ਆਪਣੇ ਸ਼ਰੀਕੇ ਭਾਈਚਾਰੇ ਦੇ ਆਲੇ ਦੁਆਲੇ ਸਾਰੇ ਚਾਚੇ ਤਾਏ ਹੁੰਦੇ ਸੀਗੇ ਸੋ ਜਿਹੜੇ ਲਾਗਲੇ ਪਿੰਡ ਹੁੰਦੇ ਸੀਗੇ ਉਹ ਵੀ ਕਿਹੜਾ ਦੂਰ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਰਿਸ਼ਤੇਦਾਰੀ ਹੁੰਦੀ ਸੀ ਸੋ ਮੁੰਡਿਆਂ ਦਾ ਤਾਂ ਪਤਾ ਨੀ ਪਰ ਮੈਂ ਆਪਣੀ ਗੱਲ ਕਰਾਂ ਤੇ ਕੁਝ ਝੱਕਦਿਆਂ ਔਰ ਬੜੀ ਸ਼ਰਮ ਹਯਾ ਦੇ ਨਾਲ ਜਿਹੜੀ ਹੈ ਉਹ ਜਵਾਨੀ ਜਿਹੜੀ ਹੈ ਉਹ ਲੰਘੀ ਹੈ ਸੋ ਤੁਸੀਂ ਵੀ ਜ਼ਰੂਰ ਦੱਸਣਾ ਜੀ ਆਪਣੇ ਉਹਨਾਂ ਦਿਨਾਂ ਦੀਆਂ ਗੱਲਾਂ ਕਾਲਜ ਦੀਆਂ ਗੱਲਾਂ ਨੂੰ ਅੱਜ ਅਸੀਂ ਸਾਂਝੇ ਕਰਨਾ ਸੋ ਜਗਤਾਰ ਗਿੱਲ ਭਾਜੀ ਨੇ ਕਿਹਾ ਹੈ ਕਿ ਕਹਿੰਦੇ ਸਰੋਜਨੀ ਹਾਲ ਦੀ ਗੱਲ ਸੁਣਾਓ ਜੀ ਤੁਸੀਂ ਕਿਹੜੇ ਸਾਲ ਚ ਪੰਜਾਬ ਯੂਨੀਵਰਸਿਟੀ ਚ ਸੀ ਕਿਹੜੇ ਡਿਪਾਰਟਮੈਂਟ ਚ ਸੋ ਸਰੋਜਨੀ ਹਾਲ ਦੀਆਂ ਤੇ ਭਾਜੀ ਬਹੁਤ ਹੀ ਗੱਲਾਂ ਸਰੋਜਨੀ ਹਾਲ ਤੇ ਯਾਦ ਕਰੋ ਤੇ ਅੱਜ ਵੀ ਆਹ ਮਜ਼ਾ ਆ ਜਾਂਦਾ ਸੋ ਸਰੋਜਨੀ ਹਾਲ ਸੀ ਜੀ ਸਾਡਾ ਹੋਸਟਲ ਯੂਨੀਵਰਸਿਟੀ ਦਾ ਸੋ ਸਰੋਜਨੀ ਤੇ ਕਸਤੂਰਬਾ ਕਾਫੀ ਫੇਮਸ ਜਿਹੜੇ ਆ ਸੀ ਉੱਥੇ ਹੋਸਟਲ ਪੰਜਾਬ ਯੂਨੀਵਰਸਿਟੀ ਚ ਗਰਲਸ ਦੇ ਤੇ ਮੈਂ ਭਾਜੀ 2000 ਦੇ ਵਿੱਚ ਸੀ ਯੂਨੀਵਰਸਿਟੀ ਦੇ ਵਿੱਚ 99 ਤੋਂ ਲੈ ਕੇ 2001 ਤੱਕ ਮੈਂ ਰਹੀ ਹਾਂ ਉੱਥੇ ਐਮ ਫਿਲ ਕੀਤੀ ਆ ਤੇ ਡਿਪਾਰਟਮੈਂਟ ਮੇਰਾ ਮਿਊਜ਼ਿਕ ਬਿਲਕੁਲ ਜੀ ਸੋ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਹੁੰਦੇ ਸੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਤਿੰਦਰ ਸਰਤਾਜ ਵੀ ਸੇਮ ਅਸੀਂ ਬੈਚਮੇਟ ਹੀ ਸੀਗੇ ਯੂਨੀਵਰਸਿਟੀ ਚ ਅਸੀਂ ਇਕੱਠੇ ਹੀ ਆਏ ਸੀਗੇ ਯਾਨੀ ਸਾਡਾ ਬੈਚ ਇਕੱਠਾ ਸੀ ਸਾਨੂੰ ਜਿਹੜੀ ਫਰੈਸ਼ਰ ਪਾਰਟੀ ਉਹ ਇਕੱਠੀ ਮਿਲੀ ਸੀ ਤੇ ਅਸੀਂ ਫੇਅਰਵੈਲ ਵੀ ਜਿਹੜੀ ਆ ਇਕੱਠਿਆਂ ਨੇ ਲਈ ਸੀਗੀ ਉੱਥੋਂ ਸੋ ਉਹ ਵਾਲੇ ਦਿਨ ਤੇ ਯੂਨੀਵਰਸਿਟੀ ਦੇ ਆਪਣੇ ਹੁੰਦੇ ਸੀਗੇ ਸੋ ਕਾਲਜਸ ਦੇ ਵਿੱਚ ਜਿਹੜੇ ਯੂਨੀਵਰਸਿਟੀ ਚ ਨਹੀਂ ਵੀ ਗਏ ਵੀ ਜੀ ਤੁਸੀਂ ਕਾਲਜ ਦੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਉਸ ਤੋਂ ਪਹਿਲਾਂ ਧਨੀ ਸਾਹਿਬ ਹੁਣਾਂ ਦੀ ਸਤਿ ਸ਼੍ਰੀ ਅਕਾਲ ਮੈਂ ਲੈ ਲਵਾਂ ਸੋ ਸਤਿ ਸ਼੍ਰੀ ਅਕਾਲ ਧਨੀ ਸਾਹਿਬ ਕੀ ਹਾਲ ਚਾਲ ਹੈ ਤੇ ਧਨੀ ਤਾਂ ਬੜਾ ਸ਼ੌਕੀਨ ਮੁੰਡਾ ਰਿਹਾ ਹੁਣ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ, ਸੋ ਕਰਦੇ ਆ ਗੱਲ ਇਹਨਾਂ ਕੋਈ ਨੀ। ਤੇ ਲਾਡੀ ਬੈਂਸ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਜੀ। ਸਤਿ ਸ੍ਰੀ ਅਕਾਲ ਲਾਡੀ ਜੀ, ਕੀ ਹਾਲ ਚਾਲ ਹੈ ਤੁਹਾਡਾ? ਸੋ ਤੁਸੀਂ ਅੱਜ ਮੈਨੂੰ ਲੱਗਦਾ ਪਹਿਲਾ ਮੈਸੇਜ ਕੀਤਾ ਹਨਾ ਹਰਮਨ ਰੇਡੀਓ ਤੇ, ਮੈਨੂੰ ਤੁਹਾਡਾ ਪਿਛਲਾ ਕੋਈ ਮੈਸੇਜ ਜਿਹੜਾ ਦੇਖ ਨਹੀਂ ਰਿਹਾ। ਸੋ ਸਵਾਗਤ ਹੈ ਜੀ ਤੁਹਾਡਾ। ਸੋ ਆਓ ਸਾਡੇ ਪਰਿਵਾਰ ਦਾ ਹਿੱਸਾ ਬਣੋ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਸੋ ਜੇ ਕਾਲਜ ਦੇ ਦਿਨਾਂ ਦੀ ਗੱਲ ਕਰੀਏ, ਜਿਵੇਂ ਮੈਂ ਦੱਸਿਆ ਵੀ ਸਾਨੂੰ ਪਿਛਲੀਆਂ ਕਲਾਸਾਂ ਚ ਹਾਈ ਸਕੂਲ ਚ ਚਾਅ ਹੁੰਦਾ ਸੀ ਵੀ ਕਾਲਜ ਚ ਜਾਣਾ ਆ ਪਲੱਸ ਟੂ ਤੋਂ ਬਾਅਦ, ਹੈਨਾ। ਤੇ ਉਸ ਤੋਂ ਬਾਅਦ ਬੜਾ ਇੱਕ ਵੱਖਰਾ ਹੀ ਚਾਅ ਰਿਹਾ ਹੁੰਦਾ ਸੀ ਵੀ ਸਕੂਲਾਂ ਦੇ ਵਿੱਚ ਤਾਂ ਯੂਨੀਫਾਰਮ ਲੱਗੀ ਹੁੰਦੀ ਸੀ ਹਨਾ, ਤੇ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਸੀ ਵੀ ਹਾਂ ਜੀ ਹੁਣ ਕਾਲਜ ਦੇ ਵਿੱਚ ਅਸੀਂ ਆਪਣੇ ਮਨਪਸੰਦ ਜਿਹੜੇ ਆ ਕੱਪੜੇ ਪਾ ਕੇ ਜਾ ਸਕਦੇ ਆ। ਸੋ ਇਹ ਜਿਹੜੀ ਚੀਜ਼ ਹੁੰਦੀ ਹੈ ਬਾਅਦ ਚ ਜਾ ਕੇ ਖੱਜਲ ਵੀ ਬਹੁਤ ਕਰਦੀ ਆ ਹਨਾ। ਇੱਕ ਦਿਨ ਪਹਿਲਾਂ ਹੀ ਹੁੰਦਾ ਸੀਗਾ ਵੀ ਅਗਲੇ ਦਿਨ ਕੀ ਪਾ ਕੇ ਜਾਣਾ ਸਕੂਲ ਕਾਲਜ। ਸੋ ਉਸ ਤੋਂ ਬਾਅਦ ਮੁੰਡੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਸੀਗਾ ਆਪਣੇ ਆਪਣੇ ਹਨਾ ਜਿਹੜੀਆਂ ਬਾਈਕਸ ਹੋ ਗਈਆਂ ਜਾਂ ਮੋਟਰਸਾਈਕਲ ਬੁਲੇਟ ਹੋ ਗਏ। ਮੈਨੂੰ ਲੱਗਦਾ ਉਹਨਾਂ ਨੂੰ ਉਨਾ ਹੀ ਚਾਅ ਹੁੰਦਾ ਸੀ ਉਹਨਾਂ ਦਾ ਜਿੰਨਾ ਕੁੜੀਆਂ ਨੂੰ ਆਪਣੇ ਕੱਪੜਿਆਂ ਦਾ ਹੁੰਦਾ ਸੀ ਹਨਾ, ਵੀ ਅਸੀਂ ਸੋਹਣੇ ਸੋਹਣੇ ਕੱਪੜੇ ਪਾ ਕੇ ਕਾਲਜ ਜਾਣਾ, ਤੇ ਮੁੰਡਿਆਂ ਨੂੰ ਹੁੰਦਾ ਸੀ ਵੀ ਬਸ ਇੱਕ ਤੋਂ ਇੱਕ ਬਾਈਕ ਜਿਹੜੀ ਵਧੀਆ ਲੈ ਕੇ ਅਸੀਂ ਜਾਈਏ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਇਹ ਵੀ ਦੱਸ ਸਕਦੇ ਹੋ ਵੀ ਤੁਹਾਡੀ ਉਦੋਂ ਬਾਈਕ ਕਿਹੜੀ ਹੁੰਦੀ ਸੀ, ਕਾਹਦੇ ਤੇ ਤੁਸੀਂ ਕਾਲਜ ਜਾਂਦੇ ਹੁੰਦੇ ਸੀਗੇ? ਬੱਸ ਤੇ ਜਾਂਦੇ ਹੁੰਦੇ ਸੀ, ਸਾਈਕਲ ਤੇ ਜਾਂਦੇ ਹੁੰਦੇ ਸੀ, ਬੁਲੇਟ ਤੇ ਜਾਂਦੇ ਸੀ, ਸਕੂਟਰ ਤੇ ਜਾਂਦੇ ਸੀ ਜਾਂ ਕਾਰ ਚ ਜਾਂਦੇ ਸੀਗੇ? ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਕੋਲ ਜੋ ਵੀ ਹੁੰਦਾ ਨਾ ਬੜਾ ਵਧੀਆ ਹੁੰਦਾ, ਕਿਉਂਕਿ ਉਹਦੇ ਵਿੱਚ ਸਿਰਫ ਕਾਲਜ ਹੀ ਨਹੀਂ ਜਾਣਾ ਹੁੰਦਾ ਸੀਗਾ, ਮੁੰਡਿਆਂ ਨੇ ਗੇੜੀਆਂ ਵੀ ਬਹੁਤ ਲਾਉਣੀਆਂ ਹੁੰਦੀਆਂ ਸੀ ਹਨਾ। ਇਸ ਕਰਕੇ ਬਹੁਤ ਚਮਕਾ ਚਮਕਾ ਕੇ ਰੱਖਦੇ ਹੁੰਦੇ ਸੀ ਆਪਣੇ ਜਿਹੜੇ ਬਾਈਕਸ ਹੁੰਦੇ ਸੀ ਉਹਨਾਂ ਨੂੰ ਵੀ। ਸੋ ਸੰਗੜਾ ਸ਼ਰਮਾਉਣਾ ਕਿਸੇ ਨੇ ਜੀ, ਠੀਕ ਹੈ, ਆਪਣੀਆਂ ਯਾਦਾਂ ਜਿਹੜੀਆਂ ਤੁਸੀਂ ਮੇਰੇ ਨਾਲ ਸਾਂਝੀਆਂ ਕਰਨੀਆਂ। ਸੋ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਜੀ, ਇਹ ਤਾਂ ਜੀ ਉਸ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ ਜਦੋਂ ਥੋੜੇ ਥੋੜੇ ਪੈਸੇ ਪਾ ਕੇ VCR ਲਿਆਉਂਦੇ ਸੀ ਤੇ ਸਾਰੀ ਸਾਰੀ ਰਾਤ ਵੇਖਦੇ ਸੀ। ਹਾਏ ਹਾਏ, ਇਹ ਤੁਸੀਂ ਕਿਹੜੀ ਯਾਦ ਯਾਦ ਕਰਵਾ ਦਿੱਤੀ। ਸੋ ਇਸ ਯਾਦ ਤੇ ਅਸੀਂ ਇੱਕ ਪ੍ਰੋਗਰਾਮ ਜ਼ਰੂਰ ਕਰਾਂਗੇ ਗੁਰਿੰਦਰ ਜੀ। ਤੇ ਬਿਲਕੁਲ ਉਹ VCR ਦੇ ਦਿਨ ਜਿਹੜੇ ਹੁੰਦੇ ਸੀਗੇ ਉਹ ਸੀ, ਮੈਨੂੰ ਲੱਗਦਾ ਵੀ ਸਾਡੀ ਉਮਰ ਦੇ ਸਾਰਿਆਂ ਨੇ ਉਹ ਜਿਹੜੀਆਂ ਜ਼ਿੰਦਗੀ ਦੀਆਂ ਮੌਜਾਂ ਮਾਣੀਆਂ ਹੋਈਆਂ। ਪਹਿਲਾਂ ਤੇ ਘਰਦਿਆਂ ਦੇ ਤਰਲੇ ਕਰਨੇ ਹਨਾ ਵੀ ਹਾਏ VCR ਲਿਆ ਦੋ, ਜਦੋਂ ਚਾਰ ਛੇ ਮਹੀਨੇ ਲੰਘ ਜਾਣੇ ਤੇ ਫੇਰ ਏਦਾਂ ਹੁੰਦਾ ਸੀ ਵੀ ਹਾਏ VCR ਲਿਆ ਦੋ, ਡੈਡੀ ਲਿਆਓ। ਫੇਰ ਜਿਹੜਾ ਆਪ ਤਾਂ ਦੇਖਣਾ ਹੀ, ਨਾਲ ਪਿੰਡ ਵਾਲਿਆਂ ਨੇ ਵੀ ਆ ਜਾਣਾ ਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਵੀ ਕਹਿ ਦੇਣਾ ਵੀ VCR ਆ ਰਿਹਾ। ਸੋ ਚਲੋ ਜੀ, ਜ਼ਰੂਰ ਇਸ ਤੇ ਵੀ ਅਸੀਂ ਪ੍ਰੋਗਰਾਮ ਕਰਾਂਗੇ ਇੱਕ VCR ਵਾਲੇ ਦਿਨਾਂ ਦੇ ਵਿੱਚ, ਤੇ ਯਾਦ ਕਰਾਂਗੇ ਕਿਹੜੀਆਂ ਕਿਹੜੀਆਂ ਫਿਲਮਾਂ ਉਦੋਂ ਲਿਆ ਕੇ ਦੇਖੀ ਦੀਆਂ ਹੁੰਦੀਆਂ ਸੀਗੀਆਂ ਔਰ ਸਾਰੀ ਸਾਰੀ ਰਾਤ ਜਿਹੜਾ ਬੈਠ ਕੇ ਜਿਹੜਾ VCR ਦੇਖਦੇ ਰਹਿਣਾ ਔਰ ਘਰਦਿਆਂ ਨੇ ਕਹਿਣਾ। ਮੇਰੇ ਸਾਡੇ ਡੈਡੀ ਕਹਿੰਦੇ ਹੁੰਦੇ ਸੀ ਵੀ ਹਾਂ ਤੁਹਾਡਾ ਤਾਂ ਰਹਿਣ ਸਬਾਈ ਕੀਰਤਨ ਅੱਜ ਹਨਾ, ਅੱਜ ਨੀ ਤੁਹਾਨੂੰ ਨੀਂਦ ਆਉਣੀ। ਔਰ ਸੱਚੀ ਗੱਲ ਆ, ਸਵੇਰ ਤੱਕ ਨੀਂਦ ਆਉਂਦੀ ਵੀ ਨੀ ਹੁੰਦੀ ਸੀ। ਸੋ ਬਿਲਕੁਲ ਜੀ, ਯਾਦਾਂ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੱਕ ਅਣਮੁੱਲਾ ਜਿਹਾ ਸਰਮਾਇਆ ਆ। ਜਦੋਂ ਅਸੀਂ ਆਪਣੇ ਪਿੱਛੇ ਮੁੜਦੇ ਆ, ਜਿੱਦਾਂ ਮੈਂ ਕਿਹਾ ਵੀ ਜ਼ਿੰਦਗੀ ਦੀ ਬੈਗ ਕੇਅਰ ਦੇ ਵਿੱਚ ਜਦੋਂ ਅਸੀਂ ਚੱਲਦੇ ਆ ਤੇ ਬਹੁਤ ਸਾਰੀਆਂ ਯਾਦਾਂ ਨਿਕਲ ਕੇ ਅੱਗੇ ਆ ਜਾਂਦੀਆਂ ਆ, ਬਹੁਤ ਕੁਝ ਯਾਦ ਆ ਜਾਂਦਾ ਆ, ਬਹੁਤ ਸਾਰੇ ਚਿਹਰੇ ਦਿਸਦੇ ਆ, ਬਹੁਤ ਸਾਰੇ ਉਹ ਪਲ ਉਹ ਲਮਹੇ ਦਿਸਦੇ ਆ ਜਿਹੜੇ ਅਸੀਂ ਬਿਤਾਏ ਹੁੰਦੇ, ਹੰਢਾਏ ਹੁੰਦੇ ਆ, ਰੱਜ ਕੇ ਜੀਏ ਹੁੰਦੇ ਆ। ਸੋ ਉਹਨਾਂ ਦੀ ਸਾਂਝ ਹੀ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਪਾਉਂਦੇ ਆ। ਸੋ ਗੱਲ ਕਰ ਰਹੇ ਆ ਜੀ ਕਾਲਜ ਦੀਆਂ ਯਾਦਾਂ ਦੀ। ਕਾਲਜ ਦੀਆਂ ਮੈਂ ਜੇ ਗੱਲ ਕਰਾਂ ਤੇ ਮੈਂ ਆਪਣੇ ਜਿਹੜੀ ਹਾਈ ਸਕੂਲ ਹੈ ਉਹ ਮੈਂ ਹੋਸਟਲ ਚ ਕੀਤਾ ਨਵੋਦਿਆ ਵਿਦਿਆਲਿਆ ਤੋਂ, ਤੇ ਉਸ ਤੋਂ ਬਾਅਦ ਜਿਹੜੀ ਕਾਲਜ ਹੈ ਉਦੋਂ ਫਿਰ ਮੈਂ ਆਪਣੇ ਪਿੰਡ ਆ ਗਈ ਹਾਂ। ਯਾਨੀ ਸਿਰਫ ਇੱਕ ਜਿਹੜੀ ਗ੍ਰੈਜੂਏਸ਼ਨ ਆ ਉਹ ਮੈਂ ਆਪਣੇ ਪਿੰਡ ਆ ਕੇ ਗਵਰਨਮੈਂਟ ਸਕੂਲ ਸੀ ਜੀ ਟਾਂਡਾ ਉੜਮੜ, ਉਥੋਂ ਮੈਂ ਗ੍ਰੈਜੂਏਸ਼ਨ ਕੀਤੀ ਆ, 3 ਸਾਲ ਉਥੇ ਲਾਏ ਆ। ਤੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਮੈਂ ਲੁਧਿਆਣੇ ਚਲੀ ਗਈ, ਫਿਰ ਤੋਂ ਹੋਸਟਲ ਉਥੇ ਕੀਤੀ ਆ, ਉਸ ਤੋਂ ਬਾਅਦ ਐਮਫਿਲ ਫਿਰ ਮੈਂ ਯੂਨੀਵਰਸਿਟੀ ਕੀਤੀ ਆ। ਸੋ ਜੇ ਮੈਂ ਆਪਣੇ ਗਵਰਨਮੈਂਟ ਕਾਲਜ ਦੀ ਗ੍ਰੈਜੂਏਸ਼ਨ ਦੀ ਗੱਲ ਕਰਾਂ ਤੇ ਗ੍ਰੈਜੂਏਸ਼ਨ ਦੇ ਵਿੱਚ ਸਾਡੇ ਪਿੰਡ ਤੋਂ ਜਿਹੜਾ ਸ਼ਹਿਰ ਹੁੰਦਾ ਸੀਗਾ ਟਾਂਡਾ ਉੜਮੁੜ, ਕਸਬਾ ਹੀ ਸੀਗਾ, ਉੱਥੇ ਸੀਗਾ ਗਵਰਨਮੈਂਟ ਕਰਤਾਰ ਸਿੰਘ ਯਾਨੀ ਕਰਤਾਰ ਸਿੰਘ ਮੈਮੋਰੀਅਲ ਗਵਰਨਮੈਂਟ ਕਾਲਜ, ਤੇ ਉੱਥੇ ਅਸੀਂ ਬੱਸ ਚ ਜਾਈਦਾ ਹੁੰਦਾ ਸੀਗਾ, ਬੱਸ ਚ ਜਾਣਾ ਹੁੰਦਾ ਸੀਗਾ। ਸੋ ਉਦੋਂ ਭਾਵੇਂ ਖੱਜਲ ਖੁਆਰੀ ਲੱਗਦੀ ਹੁੰਦੀ ਸੀ ਪਰ ਹੁਣ ਯਾਦ ਕਰਕੇ ਬੜਾ ਵਧੀਆ ਲੱਗਦਾ ਆ। ਪਹਿਲਾਂ ਸਵੇਰੇ ਸਵੇਰੇ ਮੇਰੀਆਂ ਕਜ਼ਨ ਹੁੰਦੀਆਂ ਸੀ ਜਾਂ ਜਿਹੜੀਆਂ ਫਰੈਂਡਸ ਹੁੰਦੀਆਂ ਸੀ ਉਹਨਾਂ ਨੇ ਸਾਡੇ ਘਰ ਇਕੱਠੇ ਹੋ ਜਾਣਾ ਕਿਉਂਕਿ ਸਾਡਾ ਮੇਨ ਰੋਡ ਤੇ ਹੁੰਦਾ ਸੀ ਘਰ, ਤੇ ਉੱਥੇ ਸਾਰਿਆਂ ਨੇ ਆਪਣੇ ਸਾਈਕਲ ਵਗੈਰਾ ਖੜੇ ਕਰਨੇ ਸਾਡੇ ਘਰ, ਤੇ ਉਥੋਂ ਫਿਰ ਬੱਸ ਫੜਨੀ ਜੀ। ਜੀ ਤੇ ਉਥੋ ਬੱਸ ਕਰਕੇ ਤੇ ਬੱਸਾਂ ਵਾਲੇ ਦੇਖ ਕੇ ਰੋਕਦੇ ਨੀ ਹੁੰਦੇ ਸੀ ਬੱਸਾਂ ਵਾਲਿਆਂ ਨੂੰ ਹਨਾ, ਇਹ ਬੜੀ ਮੁਸ਼ਕਿਲ ਹੁੰਦੀ ਸੀਗੀ। ਸੋ ਉਹਨਾਂ ਨੇ ਬੱਸ ਕਿੱਡੀ ਅੱਗੇ ਜਾ ਕੇ ਲਗਾਉਣੀ, ਫਿਰ ਵਿਚਾਰੀਆਂ ਅਸੀਂ ਦੌੜ ਕੇ ਉਹ ਬੱਸ ਤੱਕ ਪਹੁੰਚਣਾ, ਨਹੀਂ ਪਹੁੰਚਣਾ ਜੇ ਪਹੁੰਚ ਵੀ ਗਏ ਤੇ ਹਨਾ, ਫਿਰ ਉਹਨਾਂ ਨੇ ਕਹਿਣਾ ਨਹੀਂ ਜੀ ਅਸੀਂ ਪਾਸ ਨੀ ਚਲਾਉਣੇ, ਫਿਰ ਉਹਨਾਂ ਨਾਲ ਲੜਨਾ, ਨਾ ਜੀ ਅਸੀਂ ਤਾਂ ਚਲਾਉਣੇ ਆ ਉਹ ਚੀਜ਼ਾਂ। ਉਥੋਂ ਫਿਰ ਕਾਲਜ ਜਾਣਾ ਤੇ ਕਾਲਜ ਦੀ ਇੱਕ ਚੀਜ਼ ਜਿਹੜੀ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਸੀਗੀ, ਚਲੋ ਸਾਡੇ ਨਾ ਕਾਲਜ ਚ ਇੱਕ ਹੁੰਦਾ ਸੀਗਾ ਸੋਨੂੰ ਕੁਲਚਿਆਂ ਵਾਲਾ, ਉਹਦੇ ਕੁਲਚੇ ਬੜੇ ਵਧੀਆ ਹੁੰਦੇ ਸੀਗੇ, ਆਹ ਇੰਨੇ ਸਪਾਈਸੀ ਕੁਲਚੇ ਹੁੰਦੇ ਸੀ। 3 ਸਾਲ ਬਹੁਤ ਖਾਦੇ, 3 ਸਾਲ ਕੀ ਬਾਅਦ ਵਿੱਚ ਵੀ ਜਦੋਂ ਕਿਤੇ ਉਧਰੋਂ ਦੀ ਲੰਘੀ ਦਾ ਹੁੰਦਾ ਸੀਗਾ ਤੇ ਉਹਦੇ ਕੁਲਚੇ ਜ਼ਰੂਰ ਖਾ ਕੇ ਜਾਈਦੇ ਸੀ। ਸੋ ਇਹੋ ਜਿਹੀ ਕੋਈ ਵੀ ਚੀਜ਼ ਤੁਹਾਨੂੰ ਵੀ ਪਸੰਦ ਹੋਣੀ ਆ ਆਪਣੀ ਕੈਂਟੀਨ ਦੀ ਹੈਨਾ, ਸੋ ਤੁਸੀਂ ਮੈਨੂੰ ਜ਼ਰੂਰ ਦੱਸਿਓ। ਸੋ ਅੱਗੇ ਦੱਸੂਗੀ ਕਿ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਚ ਜਾ ਕੇ ਕੀ ਕੀ ਖਾਈਦਾ ਹੁੰਦਾ ਸੀ। ਸੋ ਤੁਸੀਂ ਵੀ ਮੇਰੇ ਨਾਲ ਆਪਣੀਆਂ ਗੱਲਾਂ ਦੀ ਸਾਂਝ ਜਿਹੜੀ ਜ਼ਰੂਰ ਪਾਉਣੀ ਹੈ। ਸੋ ਮੈਨੂੰ ਲੱਗਦਾ ਧਨੀ ਸਾਡੇ ਨਾਲ ਜੁਆਇਨ ਕਰ ਚੁੱਕਾ ਹੈ, ਜੇ ਮੈਂ ਗਲਤ ਨਹੀਂ ਤਾਂ। ਹੈਲੋ,
ਬਿਲਕੁਲ
ਜੀ,
ਹੈਲੋ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਹਾਂਜੀ, ਸੋ ਲਓ ਜੀ, ਹਾਂਜੀ, ਸਤਿ ਸ੍ਰੀ ਅਕਾਲ ਧਨੀ, ਸਤਿ ਸ੍ਰੀ ਅਕਾਲ।
ਹੋਰ ਸੁਣਾਓ, ਠੀਕ ਠਾਕ ਹੋ ਜੀ?
ਬਸ ਵਧੀਆ ਵਧੀਆ। ਅੱਜ ਫਿਰ ਮੈਂ ਧਨੀ ਦੇ ਮਤਲਬ ਦੀ ਅੱਜ ਯਾਦਾਂ ਮੈਂ ਕਿਹਾ ਅੱਜ ਕਰਦੇ ਆ, ਕਿਉਂਕਿ ਮੁੰਡਾ ਬੜਾ ਸ਼ੌਕੀਨ ਆ ਜੀ ਧਨੀ, ਸੋ ਇਹਨੇ ਵੀ ਸ਼ੌਕੀਨੀ ਪੂਰੀ ਲਾਈ ਹੋਣੀ ਆ ਉਹਨਾਂ ਦਿਨਾਂ ਦੇ ਵਿੱਚ, ਤੇ ਦੱਸੇ ਭਾਵੇਂ ਨਾ ਦੱਸੇ, ਪਰ ਅੱਜ ਅਸੀਂ ਇਹ ਤੋਂ ਕਢਾ ਲੈਣੀਆਂ ਗੱਲਾਂ।
ਨਹੀਂ, ਮੈਨੂੰ ਨਾ ਇੱਕ ਗੱਲ ਚੇਤੇ ਆਉਂਦੀ ਪਈ ਸੀ, ਉਹ ਆਪਣੇ ਨਾ ਮੇਰੇ ਨਾਲ ਵਿੱਚ ਨਾ ਆਪਣੇ ਫੇਸਬੁੱਕ ਵਿੱਚ ਉਹ ਆਪਣਾ ਅਰਸ਼ਪ੍ਰੀਤ ਮੱਲੀ ਭਾਜੀ ਹੈਗੇ ਨਾ,
ਹਾਂ ਹਾਂ,
ਤੇ ਉਹ ਭਾਜੀ ਵਾਲੇ ਕਾਫੀ ਮਤਲਬ ਗਏ ਹੈਗੇ ਨਾ ਉੱਥੇ ਕਾਲਜ ਦੇ ਯੂਨੀਵਰਸਿਟੀਆਂ ਤੱਕ ਘੁੰਮਦੇ ਰਹੇ ਆ, ਤੇ ਉਹਨਾਂ ਦੇ ਜੋ ਟੋਲਿਆਂ ਦੀ ਵਿੱਚ ਫੋਟੋਆਂ ਦੇਖਦਾ ਨਾ, ਉਹ ਮੈਨੂੰ ਬੜਾ ਵਧੀਆ ਲੱਗਦਾ ਨਾ, ਵੀ ਯੂਨੀਵਰਸਿਟੀ ਜਾਂ ਕਾਲਜ ਦੀ ਲਾਈਫ ਬੜੀ ਵਧੀਆ ਸੀ ਨਾ। ਬਾਕੀ ਤੁਹਾਨੂੰ ਮੈਂ, ਹਾਂਜੀ, ਕਿਉਂਕਿ ਜਿਹੜੀ ਕਾਲਜ ਦੀ ਲਾਈਫ ਹੁੰਦੀ ਹੈ ਨਾ, ਕਾਲਜ ਦੀ ਲਾਈਫ ਮਤਲਬ ਅਕਸਰ ਹੀ ਸਕੂਲ ਦੇ ਵਿੱਚ ਜਿੱਦਾਂ ਮਤਲਬ ਨਾ ਇੱਕ ਮਤਲਬ ਇੱਕ ਜਿੱਦਾਂ ਬੰਨ ਗਏ ਜੀ ਆਪਾਂ ਥੋੜਾ ਜਿਹਾ, ਇੱਕ ਹੁੰਦਾ ਉਹ ਬਾਹਰ ਜਾ ਕੇ ਬੰਦਾ ਖੁੱਲੇ ਖੁੱਲੇ ਹਵਾ ਦੇ ਵਿੱਚ ਜਿੱਦਾਂ ਕਬੂਤਰ ਨੀ ਉੱਡ ਜਾਂਦਾ ਬਾਹਰ ਨੂੰ, ਤੇ ਬੰਦਾ ਸੋਚਦਾ ਹੁਣ ਕੋਈ ਪਰਵਾਹ ਨੀ ਹੈਗੀ, ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਕਾਲਜ ਦੇ ਵਿੱਚ ਜਾ ਕੇ,
ਕਿਉਂਕਿ ਉਹ ਡੰਡਾ ਨੀ ਹੁੰਦਾ ਨਾ। ਇੱਕ ਤਾਂ ਸਕੂਲਾਂ ਦੇ ਵਿੱਚ ਤਾਂ ਟੀਚਰਾਂ ਦੇ ਹੱਥਾਂ ਚ ਡੰਡੇ ਵੀ ਦਿਸਦੇ ਹੁੰਦੇ ਸੀ, ਉਹ ਪੀਟੀ ਵਾਲੇ ਮਾਸਟਰ ਜਿਹੜੇ ਹੁੰਦੇ ਸੀਗੇ, ਲੈ ਮਾੜੇ ਜੇ ਕੋਈ ਮਾੜਾ ਜਿਹਾ ਵੀ ਕੋਈ ਸ਼ਕੀਨੀ ਕਰ ਲੈਂਦਾ ਸੀ ਤੇ ਉਹਦੀ ਐਸੀ ਦੀ ਤੈਸੀ ਹੋ ਜਾਂਦੀ ਹੁੰਦੀ ਸੀਗੀ। ਸੋ ਉਹ ਚੀਜ਼ ਦੀ ਥੋੜੀ ਜਿਹੀ ਖੋਜ ਹੋ ਜਾਂਦੀ ਹੈ।
ਨਹੀਂ, ਤੁਸੀਂ ਨਾ ਪਹਿਲਾਂ ਗੱਲ ਕਰਦੇ ਪਏ ਸੀ ਨਾ ਦੀਦੀ ਕਿ ਜਾਣ ਵਾਲੀ ਕਿੱਦਾਂ ਮੁੰਡੇ ਜਾਂਦੇ ਰਹੇ ਆਪਣੀਆਂ ਬਾਈਕਾਂ ਤੇ ਜੇ ਉਹ, ਸਾਡਾ ਚਲੋ ਨਹੀਂ ਹੈ, ਮਤਲਬ ਮੈਂ ਨਹੀਂ ਇੰਨਾ ਬਾਈਕ ਤੇ ਗਿਆ, ਸਾਡੇ ਤੇ ਭਿੰਡਰ ਵਾਸੀ ਹੁੰਦੀ ਸੀ ਜੀ, ਤਾਂ ਤੇ ਭਿੰਡਰ ਵਾਸ ਦੇ ਲੈ ਕੇ ਜਾਈਦਾ ਸੀ।
ਠੀਕ ਹੈ,
ਮੈਂ ਨਾ ਵੈਸੇ ਫਸਟ ਈਅਰ ਕੀਤੀ ਆ, ਇੱਕ ਸਾਲ ਲਾਇਆ, ਉਸ ਤੋਂ ਬਾਅਦ ਮੈਂ ਫਿਰ ਚਲ ਗਿਆ ਸੀ ਕੋਰੀਆ, ਉਸ ਤੋਂ ਬਾਅਦ ਮੇਰੇ ਫਿਰ ਨਹੀਂ ਯੂਨੀਵਰਸਿਟੀਆਂ ਦਾ ਇੰਨਾ ਗੇਟ ਨਹੀਂ ਬਣਿਆ। ਇੱਕ ਸਾਲ ਤੁਹਾਨੂੰ ਮੈਂ ਜ਼ਿਆਦਾ ਸੁਣਾਉਣਾ, ਤੇ ਸਾਡੇ ਨਾ ਦੇਖੋ ਸਾਡੇ ਤਾਏ ਚਾਚਿਆਂ ਦੇ ਮੁੰਡੇ, ਆਪਾਂ ਤਿੰਨੇ ਹੁੰਦੇ ਸੀ, ਤਿੰਨੇ ਦੋਵੇਂ ਜਣੇ ਨੇ ਲਾਈਆਂ ਆਪਾਂ ਇੱਕ ਇੱਕ ਸਾਲ, ਦੋਨਾਂ ਨੇ ਲਾਈਆਂ, ਤੇ ਜਿਹੜਾ ਤੀਸਰਾ ਜਿਹੜਾ ਬ੍ਰਿਸਬੇਨ ਰਹਿੰਦਾ ਹੈਗਾ ਤੇ ਉਹਨੇ ਕੀਤੀ ਹੈਗੀ ਆ ਮਤਲਬ ਗ੍ਰੈਜੂਏਸ਼ਨ ਕਰਕੇ, ਉਸ ਤੋਂ ਬਾਅਦ ਪੀਡੀਏ ਦਾ ਡਿਪਲੋਮਾ ਸੀ, ਪਤਾ ਨਹੀਂ ਪੀਐਚਡੀ ਦਾ, ਨਹੀਂ ਪੀਐਚਡੀ ਨੀ, ਪੀਡੀਏ ਮਤਲਬ ਕੰਪਿਊਟਰ ਦਾ ਡਿਪਲੋਮਾ ਕੀਤਾ ਸੀ, ਤੇ ਸਾਡੇ ਘਰ ਵੀ ਲਾਗੇ ਲਾਗੇ ਸੀ, ਤੇ ਅਸੀਂ ਜਦੋਂ ਤੜਕੇ ਉੱਠ ਪੈਣਾ, ਉੱਠ ਕੇ ਤੇ ਫੋਨ ਫਾਨ ਉਦੋਂ ਨਹੀਂ ਹੁੰਦੇ ਸੀ ਜ਼ਿਆਦਾ, ਹਨਾ ਉਦੋਂ ਨੋਕੀਆ ਚੱਲਿਆ ਸੀ, ਉਦੋਂ ਨੋਕੀਆ 3310 ਚੱਲਿਆ ਸੀ, ਉਦੋਂ ਜਦੋਂ ਅਸੀਂ ਕਾਲਜ ਜਾਂਦੇ ਨੇ ਨੋਕੀਆ 3310 ਸੀ, ਤੇ ਇੱਕ ਉਹ ਹੋਰ ਆਇਆ ਸੀ ਇੱਕ ਨੋਕੀਆ N66 ਕੋਈ ਏਦਾਂ ਕਰਕੇ ਮੋਟਾ ਜਿਹਾ ਫੋਨ ਸੀ ਨਾ, ਉਹ ਰੰਗ ਬਿਰੰਗਾ ਜਿਹਾ ਜਿਹਦੇ ਬਟਨ ਤਾਂ ਕਰਕੇ ਲੱਗੇ ਸੀ ਸਾਈਡਾਂ ਤੇ, ਤੇ ਉਹ ਉਦੋਂ ਕਾਲ ਵੀ ਬੜੀ ਮਹਿੰਗੀ ਹੁੰਦੀ ਸੀ ਨਾ, 2 ਰੁਪਏ 3 ਰੁਪਏ ਕਾਲ ਕਰਨੀ ਕਿਸੇ ਨੂੰ 1 ਮਿੰਟ ਦੀ, ਤੇ ਹੋਈ ਸਰਦੀ ਬਰਦ ਦੀ ਗੱਲ ਕਰਨੀ ਜਿੰਨਾ ਕਰਨੀ, ਹਾਂਜੀ ਹਾਂਜੀ ਕਾਂਜੀ ਕਿੱਥੇ ਹੋ, ਆ ਗਏ, ਹਾਂਜੀ ਆ ਜਾਓ ਉੱਥੇ ਪਹੁੰਚ ਜਾਓ ਜੀ, ਤੇ ਸਾਡਾ ਕੀ ਹੁੰਦਾ ਸੀ ਤਿੰਨਾਂ ਦਾ, ਅਸੀਂ ਰਾਤ ਹੀ ਉੱਠ ਪੈਣਾ, ਤੇ ਰਾਤ ਹੀ ਮਤਲਬ ਰਾਤ ਹੀ ਜਦੋਂ ਅਸੀਂ ਘਰੋਂ ਲੱਗ ਗਏ ਹੋਣਾ, ਰਾਤ ਹੀ ਗੱਲਾਂ ਗੱਲਾਂ ਕਰਨੀਆਂ, ਸਵੇਰੇ ਹੀ ਉੱਠ ਪੈਣਾ, ਤੇ ਅਸੀਂ ਨਾ ਨਾ ਜਦੋਂ ਜਾਣਾ ਤੇ ਪੱਗਾਂ ਪੁੱਗਾਂ ਆਪਣੀ ਰਾਤ ਹੀ ਉਹਨਾਂ ਨੇ ਡਿਸਾਈਡ ਕਰ ਲੈਣੀਆਂ ਕਿ ਆਹ ਪੱਗਾਂ ਬੰਨਣੀਆਂ, ਤੇ ਲਾ ਕੇ ਨਾ ਅੱਜ ਤਾਂ ਮਤਲਬ ਕਿ ਅਸੀਂ ਪੱਗ ਧੋਤੀ ਹੋਣੀ ਤੇ ਉਹਨੂੰ ਪੂਣੀ ਕਰਕੇ ਪੂਰੀ ਉੱਤੇ ਪਾਣੀ ਪੂਣੀ ਤੇ ਰੌਂਗ ਕੇ ਸਾਰਾ ਕੁੱਝ ਬਣਾ ਕੇ ਨਾ ਪਿੱਪੀ ਬੰਨ ਕੇ, ਤੇ ਚਲੋ ਕੀ ਆਪ ਆਪਣਾ ਕਈ ਪੜਕਾ ਬੰਨ ਲੈਂਦੇ ਉੱਪਰ ਹੈ ਨਾ, ਕਈ ਚਲੋ ਨੋਰਮਲ ਛੋਟਾ ਜਿਹਾ ਪੜਕਾ ਬੰਨ ਕੇ ਪੂਰੂ
ਪੜਕਾ ਬੰਨ ਲਿਆ ਲਾ ਕੇ,
ਮੁੱਛਾ ਮਾਛਾ ਸਾਡੇ ਹੁੰਦੀਆਂ ਨੀ ਸੀ ਹਲਕੀ ਹਲਕੀ ਦਾੜੀ, ਜਿਹੜਾ ਤੁਹਾਨੂੰ ਪਤਾ ਹੀ ਆ ਉਹ ਅੱਖਰਾ ਜੂੜਾ ਤੋਂ ਅੱਖਰਾ ਹੀ ਲੱਭਦਾ ਮੈਂ,
ਜੂੜਾ ਵੱਖਰਾ ਹੀ ਲੱਭਦਾ ਹੁੰਦਾ ਸੀ,
ਸਾਡਾ ਕਮਾਂਡਰ ਪਾਲ ਸਿੰਘ ਹੁੰਦਾ ਸੀ, ਤੇ ਉਹਦਾ ਮੈਨੂੰ ਦੱਸੋ ਜੂੜੇ ਦਾ ਚੇਤਾ ਆ ਗਿਆ, ਉਹਦਾ ਕਿੱਡਾ ਹੀ ਵੱਡਾ, ਉਹਦੇ ਕਿੰਨੇ ਵਾਲ ਮਤਲਬ 1.5-2 ਫੁੱਟ ਲੰਬੇ ਵਾਲ, ਤੇ ਉਹਦਾ ਜੂੜਾ ਕਿੰਨਾ ਹੀ ਵੱਡਾ ਹੀ ਵੱਖਰਾ ਲੱਭਦਾ ਹੁੰਦਾ, ਵਿੱਚ ਵੱਖਰਾ ਹੀ ਲੱਭਣਾ, ਤੇ ਉਹ ਗੱਲ ਮੈਨੂੰ ਯਾਦ ਆ ਗਈ, ਤੇ ਅਸੀਂ ਨਾ ਉੱਥੇ ਸਵੇਰੇ ਉੱਠਣਾ ਤੇ ਉਹ ਮਤਲਬ ਜੂੜੇ ਸਾਡੇ ਵੱਖਰੇ ਲੱਭਣੇ, ਬਸ ਰਲ ਘੋਣ ਦੀ ਕੋਸ਼ਿਸ਼ ਕਰਨੀ ਇੱਧਰ ਚੱਲਦੇ ਉੱਧਰ ਚੱਲਦੇ, ਨਹੀਂ ਪਰ ਇੱਥੋਂ ਵੱਖਰਾ ਹੀ ਲੱਭਣਾ, ਅਸੀਂ ਪੱਗ ਬੰਨ ਕੇ ਤੇ ਜਦੋਂ ਕਿਸੇ ਮੌਕੇ ਤੇ ਏਦਾਂ ਹੋਏ ਪੱਗ ਪੂਰੀ ਬਣਾਈ ਨੀ ਲੜ ਪੂਰਾ ਆਏ ਨਾ ਕਿਸੇ ਮੌਕੇ ਤੇ ਫਿਰ ਉਹ ਲੜ ਪੂਰਾ ਨੀ ਸੀ ਆਉਂਦਾ ਨਾ ਲੜ ਘੱਟ ਜਾਣਾ ਫਿਰ ਢਾਣੀ ਉਹਨੂੰ ਫਿਰ ਕਿਉਂਕਿ ਜਿਹੜੀ ਪਹਿਲੀ ਵਾਰੀ ਪੱਗ ਬੰਨੀ ਗਈ ਦੂਜੀ ਵਾਰੀ ਤਾਂ ਪੱਗ ਬੰਨੀ ਨਹੀਂ ਜਾਂਦੀ ਵਧੀਆ ਕਿਉਂਕਿ ਉਹ ਜਿਹੜੀ ਪਹਿਲੀ ਵਾਰੀ ਲੈ ਲੱਗ ਜਾਂਦੀ ਸੀ ਨਾ ਪੱਗ ਦੀ ਉਹ ਦੂਸਰੀ ਵਾਰੀ ਨਹੀਂ ਲੱਗਦੀ।
ਇਹ ਹੁੰਦਾ ਸੀ ਵੀ ਛੱਡ ਅੱਜ ਮੈਂ ਜਾਣਾ ਹੀ ਨਹੀਂ, ਅੱਜ ਮੈਂ ਜਾਣਾ ਹੀ ਨਹੀਂ ਤੇ ਦੋਸਤ ਨੂੰ ਕਹਿ ਦੇਣਾ ਵੀ ਤੂੰ ਮੇਰੀ ਪ੍ਰੋਕਸੀ ਮਾਰ ਦੇਈ ਹੈ ਨਾ। ਪ੍ਰੋਕਸੀਆਂ ਕਿੰਨਾ ਕਦੀ ਮਾਰੀਆਂ ਸੀਗੀਆਂ, ਪ੍ਰੋਕਸੀਆਂ ਬਹੁਤ ਵੱਜਦੀਆਂ ਹੁੰਦੀਆਂ ਸੀ ਕਿਉਂਕਿ ਲੈਕਚਰ ਜਿਹੜੇ ਸ਼ਾਰਟ ਹੋ ਜਾਂਦੇ ਹੁੰਦੇ ਸੀਗੇ ਤੇ ਜਦੋਂ ਕਿਤੇ ਕਾਲਜ ਨਹੀਂ ਜਾਣਾ ਤੇ ਫਿਰ ਆਵਾਜ਼ਾਂ ਬਦਲ ਬਦਲ ਕੇ ਇੱਕ ਦੂਜੇ ਦੀ ਜਿਹੜੀ ਹਾਜ਼ਰੀ ਲਵਾਉਂਦੇ ਹੁੰਦੇ ਸੀਗੇ ਯਾਦ ਆਈ ਕਿਸੇ ਨੂੰ।
ਉਹ ਤੇ ਹੁਣ ਅੱਗੇ ਜਿਹੜੀ ਗੱਲਾਂ ਹੋਣੀਆਂ ਨਾ ਉਹ ਤੇ ਹੁਣ ਗੱਲਾਂ ਜਾਣ ਦਾਣ ਤੱਕ ਦੇਖ ਲੋ ਤੇ ਉਹ ਫਿਰ ਅਸੀਂ ਨਾ ਉੱਥੋਂ ਪੱਗ ਤਿੰਨ ਚਾਰ ਵਾਰੀ ਪੰਜ ਵਾਰੀ ਢਾ ਕੇ ਬੰਨੀ ਜਾਣੀ ਉਹ ਲੜ ਹਾਰ ਕੇ ਆਏ ਨਾ ਚਲੋ ਜਿੱਦਾਂ ਦੀ ਬੰਨੀ ਚਲੋ ਯਾਰ ਚਲੋ ਫਿਰ ਚੱਲ ਜਾਣਾ ਬੱਸ ਡੀਕੀ ਜਾਣੀ ਅੱਡੇ ਤਾਂ ਕਹੀਂ ਚਲ ਜਾਣਾ ਨਾ ਕੋਈ ਨਾ ਕੋਈ ਸਕੂਟਰ ਜਾਂ ਆਪਣਾ ਸਾਈਕਲ ਸੂਕਲ ਲੈ ਕੇ ਕੁਛ ਵੀ ਚਲੇ ਜਾਣਾ ਤੇ ਉੱਥੋਂ ਫਿਰ ਬੱਸ ਤੇ ਬਹਿਣਾ ਉਹ ਬੱਸ ਤੇ
ਬੱਸ ਬੱਸ ਹੀ ਉਡੀਕਦਾ ਹੁੰਦਾ ਸੀਗਾ।
ਹਾਂਜੀ ਬਾਤੀ ਡਿਗੜੀ ਜੀ ਉਦੋਂ ਡਿਗਣਾ ਹੁੰਦਾ ਜੀ। ਤੁਸੀਂ ਗਲਤ ਪਾਸੇ ਨੇ ਨਾ ਗੱਲਾਂ ਲੈ ਕੇ ਜਾਓ,
ਲੈ ਅੱਧ ਹੋ ਗਈ ਗਲਤ ਪਾਸੇ ਨੀ ਲੈ ਕੇ ਮਤਲਬ ਵੈਸੇ ਬੱਚੇ ਤਾਂ ਬੱਸ ਹੀ ਉਡੀਕਦੇ ਹੁੰਦੇ ਸੀ।
ਉਹ ਬੱਸ ਡਿਗੜੀ ਜੀ ਸਾਡੀ ਬੱਸ ਹੋਈ ਨੀ
ਨਾ, ਬੱਸ ਉਡੀਕਦੇ ਬੱਸ ਨੀ ਹੁੰਦੀ ਸੀਗੀ, ਬੱਸ ਤੇ ਬੱਸ ਬੱਸ ਹੀ ਹੁੰਦੀ ਸੀ ਵੈਸੇ ਹੀ। ਹਾਂ 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 ਬੱਸਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਹਾਂ ਅੱਗੇ
ਸਹੀ ਗੱਲ ਆ, ਉਹ ਸਾਡੇ ਲਾਗੇ ਫਿਰ ਅੱਗੇ ਪੁਰਾਣਾ ਸ਼ਾਲਾ ਉਥੋਂ ਉਹ ਕੰਡਕਟਰਾਂ ਨੇ ਰੋਲਾ ਪਾਈ ਜਾਣਾ ਅਗਾਂਹ ਚੱਲ ਜਾਓ ਅਗਾਂਹ ਚੱਲ ਜਾਓ, ਉਹ ਜੋ ਪਿੱਛੋਂ ਚੜ ਜਾਣਾ ਪਿੱਛੇ ਪਿੱਛੋਂ ਕਹੀ ਜਾਣਾ ਪਿੱਛੋਂ ਅੱਗੇ ਚੱਲ ਜਾਓ ਅੱਗੇ ਚੱਲ ਜਾਓ, ਉਹ ਹਾਰ ਗਏ ਮੁੰਡੇ ਉਹ ਪੁਰਾਣਾ ਨੂੰ ਚੜਦੇ ਜਾਂ ਬਾਹਰ ਕੱਢਦੇ।
ਓਹੋ ਗਰਮੀਆਂ ਦੇ ਦਿਨਾਂ ਚ ਉਹ ਮੁੜ ਕੇ ਚੋੜੇ ਪਸੀਨਾ, ਹਾਏ ਹਾਏ ਬੁਰੀ ਹਾਲਤ। ਹਾਂ ਠੀਕ ਆ
ਹਾਂਜੀ ਓਕੇ। ਕਿਸੇ ਟਾਈਮ ਕੋਈ ਅੰਕਲ ਚੜ ਜਾਣਾ ਹੈ ਨਾ ਜਿਹੜਾ ਮਤਲਬ ਕਿ ਜਿਆਦਾ ਉੱਦਾਂ ਹੀ ਖਪਿਆ ਹੀ ਚੱਲਾ, ਸ਼ਾਇਦ ਕਿਤੇ ਉਹਦੀ ਮੋਟਰ ਦਾ ਪਟਾ ਟੁੱਟ ਗਿਆ ਕਿਤੇ ਉਹ ਚੱਲ ਪਿਆ, ਉਹਨਾਂ ਤੁਹਾਨੂੰ ਤਦ ਹੁੰਦਾ ਨੀ ਸਵੇਰੇ ਤੇ ਉਹ ਪੱਗਾਂ ਬੰਨੀਆਂ ਹੋਣੀਆਂ ਸੋਹਣੀ ਸੋਹਣੀ ਤੋਂ ਮੁਸ਼ਕਿਲ ਛੜੀ ਉਹਦੀ ਲਾਗੋ।
ਹਾਂ ਸਹੀ ਗੱਲ ਆ,
ਗਰਮੀ ਵਿੱਚ ਹੁੰਦਾ ਉਹ। ਫੇਰ ਜੀ ਅਸੀਂ ਕਾਲਜ ਜਾਣਾ ਤੇ ਕਾਲਜ ਸਾਡਾ ਹੈਗਾ ਗੌਰਮੈਂਟ ਕਾਲਜ ਗੁਰਦਾਸਪੁਰ ਤੇ ਉੱਥੇ ਆਪਾਂ ਹਨੂਮਾਨ ਚੌਂਕ ਚ ਉੱਤਰ ਜਾਣਾ, ਉੱਥੋਂ ਬੱਸ ਤੇ ਕਿਉਂਕਿ ਉਹ ਸਾਡਾ ਬੱਸ ਸਟੈਂਡ ਤੇ ਉਹ ਕਾਲਜ ਥੋੜਾ ਦੂਰ ਦੂਰ ਕਾਫੀ ਸੀ ਨਾ, ਮਤਲਬ 1.5 ਕਿਲੋਮੀਟਰ 2 ਕਿਲੋਮੀਟਰ ਤੱਕ ਹੈਗਾ ਸੀ ਤੇ ਬੱਸ ਉੱਥੋਂ ਤੁਰ ਪੈਣਾ ਸੀ। ਤੁਰਦੇ ਤੁਰਦੇ ਅਸੀਂ ਸਿੱਧੇ ਕਾਲਜ ਜਾਣਾ ਤੇ ਉੱਥੋਂ ਜਾਂਦੇ ਜਾਂਦੇ ਅਸੀਂ ਪਹਿਲਾਂ ਡਿਸਾਈਡ ਕਰ ਲੈਣਾ ਕਿ ਖਾਣਾ ਕੀ ਆ।
ਤੁਰਦੇ ਤੁਰਦੇ ਨੀ ਹੈ
ਨਹੀਂ ਉਦੋਂ ਨਹੀਂ ਇੰਨਾ ਹੁੰਦਾ ਸੀ ਨਾ ਮੋਟਰਸਾਈਕਲ, ਸਾਨੂੰ ਘਰ ਦੇ ਨਹੀਂ ਸੀ ਇੰਨਾ ਅਲਾਊਡ ਕਰਦੇ ਜਿੰਨਾ ਵੀ ਮੋਟਰਸਾਈਕਲ।
ਨਹੀਂ ਬਿਲਕੁਲ ਸਹੀ ਗੱਲ ਆ, ਹਰ ਕਿਸੇ ਤੋਂ ਨਹੀਂ ਹੁੰਦੇ ਸੀ ਬਿਲਕੁਲ ਬਿਲਕੁਲ। ਇਹ ਮੋਟਰਸਾਈਕਲਾਂ ਦੇ ਤਾਂ ਸਿਆਪੇ ਹੁੰਦੇ ਸੀਗੇ, ਤੂੰ ਪੁੱਛਣਾ ਵੀ ਜਿਨ੍ਹਾਂ ਤੋਂ ਹੁੰਦੇ ਸੀ ਤੇ ਘਰ ਆ ਕੇ ਮੁੰਡਿਆਂ ਨੇ ਫਿਰ ਆਪਣੇ ਜਿਹੜੇ ਘਰਦਿਆਂ ਦੀ ਜਾਨ ਲੈਣੀ ਕੀਤੀ ਹੁੰਦੀ ਸੀ ਵੀ ਜੇ ਉਹ ਲੈ ਕੇ ਦੇ ਸਕਦੇ ਆ ਤੇ ਤੁਸੀਂ ਕਿਉਂ ਨੀ ਲੈ ਕੇ ਦੇ ਸਕਦੇ, ਮੈਂ ਤਾਂ ਮੈਂ ਆਹ ਨੀ ਕਰਨਾ ਮੈਂ ਉਹ ਨੀ ਕਰਨਾ ਲੈ ਕੇ ਦੋ।
ਵੈਸੇ
ਸੋੜੀ ਹੁੰਦੇ ਸਾਰੇ
ਸਾਰੇ ਇੱਦਾਂ ਦੇ ਸੀ ਜਿਹੜੇ ਮੇਰੇ ਟੋਲੇ ਵਿੱਚ ਸੀ ਸਾਰੇ ਵਸਾ ਜਾਂਦੇ ਸੀ। ਇਹ ਗੱਲ ਦੀ ਕਦੀ
ਸਾਊ ਸੀ, ਯਾਨੀ ਤੂੰ ਇਹ ਕਹਿੰਦਾ ਵੀ ਤੂੰ ਸਾਊ ਸੀ।
ਹਾਂਜੀ ਹਾਂਜੀ ਤੇ ਉਹਨਾਂ ਵਿੱਚ ਕਾਲਜ ਚਲੇ ਜਾਣਾ, ਕਾਲਜ ਉਹ ਗਏ ਤੇ ਉੱਥੇ ਸਾਡੀ ਜਿਹੜੀ
ਇਹ ਹੁਣ ਮੈਂ ਹਰਦੀਪ ਨੂੰ ਫੋਨ ਲਾਉਣਾ ਆ, ਅਸੀਂ ਅੱਜ ਸਾਰਾ ਪ੍ਰੋਗਰਾਮ ਤੇਰੇ ਨਾਲ ਹੀ ਨਹੀਂ ਕਰਨਾ, ਅਸੀਂ ਤੁਹਾਡੀ ਭਾਬੀ ਨਾਲ ਵੀ ਕਰਨਾ ਅੱਜ, ਮੈਂ ਹਰਦੀਪ ਨਾਲ ਵੀ ਗੱਲਬਾਤ ਕਰਦੀ ਆ।
ਹਰਦੀਪ ਨੂੰ ਲਾ ਲਓ ਫਿਰ।
ਹਾਂ ਹਾਂ ਠੀਕ ਆ।
ਉੱਥੇ ਉੱਥੇ ਨਾ ਕੀ ਹੁੰਦਾ ਉੱਥੇ ਜੋ ਪੱਗਾਂ ਪੁੱਗਾਂ ਪਹਿਲਾਂ ਥੋੜੇ ਕੁ ਦਿਨ ਅਸੀਂ ਉਹ ਚਲੇ ਗਏ ਨਾ ਪਟਕੇ ਪੁਟਕੇ ਬੰਨ ਕੇ ਤੇ ਉੱਥੇ ਅਵਤਾਰ ਸਿੰਘ ਸਿੱਧੂ ਹੁੰਦਾ ਸੀ ਉੱਥੇ ਪ੍ਰਿੰਸੀਪਲ, ਬੜਾ ਸਖ਼ਤ ਹੁੰਦਾ ਸੀ ਨਾ ਤੇ ਅਸੀਂ ਉਹ ਥੋੜੇ ਕੁ ਦਿਨ ਉੱਥੇ ਗਏ ਤੇ ਉਹਨਾਂ ਨੇ ਕਹਿ ਤਾ, ਉਹਨੇ ਨੋਟਿਸ ਲਾ ਤੇ ਜਿਹੜਾ ਵੀ ਬੰਦੇ ਦਾ ਪੁੱਤ ਬਣ ਕੇ ਪੱਗ ਬੰਨ ਕੇ ਆਵੇ ਨਹੀਂ ਆਉਣਾ ਤੇ ਵਾਲ ਕਟਵਾ ਕੇ ਆਵੇ। ਹੁਣ ਤੁਹਾਨੂੰ ਪਤਾ ਵਾਲ ਥੋੜੇ ਕਟਵਾਉਣੇ ਸੀ ਆਪਾਂ ਨਾ ਤੇ ਉਹਨੇ ਪੱਗ ਬੰਨਣੀ ਲਾ ਤੀ, ਕਹਿੰਦੇ ਵੀ ਪੱਗ ਬੰਨ ਕੇ ਆਓ ਨਹੀਂ ਤੇ ਕਾਲਜ ਨਾ ਆਓ। ਤੇ ਚਲੋ ਦੋ ਚਾਰ ਦਿਨ ਅਸੀਂ ਵੀ ਦੇਖਿਆ ਮੁੰਡੇ ਸਾਰੇ ਪੱਗਾਂ ਬੰਨ ਕੇ ਆਉਣ ਲੱਗ ਪਏ ਹੌਲੀ ਹੌਲੀ। ਚਲੋ ਅਸੀਂ ਵੀ ਬੰਨ ਕੇ ਸਾਡੇ ਮੱਥੇ ਤੇ ਬੜੀ ਦਰਦ ਜੀ ਹੋਣੀ ਨਾ ਕੇ ਮਤਲਬ ਕਿ ਗੰਢ ਬੰਨਦੇ ਹੁੰਦੇ ਸੀ
ਤੇ
ਹੌਲੀ ਹੌਲੀ ਚਲੋ ਆਦਤ ਬਣ ਗਈ ਕਿਉਂਕਿ ਸਾਨੂੰ ਇਹ ਹੁੰਦਾ ਕਿ ਪਾਣੀ ਸੁੱਟ ਕੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਸੁੱਟ ਕੇ ਜ਼ਿਆਦਾ ਤੋਂ ਜ਼ਿਆਦਾ ਵਧੀਆ ਬੰਨਣੀ, ਜ਼ਿਆਦਾ ਤੋਂ ਜ਼ਿਆਦਾ ਵਧੀਆ ਕਿਉਂਕਿ ਜਦੋਂ ਜ਼ਿਆਦਾ ਅਸੀਂ ਕਸ ਪਾ ਦਿੰਦੇ ਸੀ ਜਿੱਥੇ ਅੰਗੂਠਾ ਰੱਖ ਕੇ ਅਸੀਂ ਮੋੜਦੇ ਹਾਂ ਨਾ ਉਹ ਜ਼ਿਆਦਾ ਕਸ ਪਾਉਂਦੇ ਉੱਥੋਂ ਫਿਰ ਉਹ ਹਲਕਾ ਹਲਕਾ ਦਰਦ ਹੋਣੀ ਸ਼ੁਰੂ ਹੋ ਜਾਂਦੀ ਸੀ ਤੇ ਕਾਲਜ ਜਾ ਕੇ ਤੁਹਾਨੂੰ ਪਤਾ ਮੁੰਡੇ ਹੋਰ ਵੀ ਸ਼ਹਿਰਾਂ ਦੇ ਉਹ ਨਵੀਆਂ ਚੀਜ਼ਾਂ ਸਿੱਖਣੀਆਂ ਨਾ ਉਹਨਾਂ ਨੇ ਨਾ ਦੱਸਣਾ ਵੀ ਏਦਾਂ ਕੁਝ ਚੀਜ਼ਾਂ ਬੰਦਾ ਦੇਖਦਾ ਹੀ ਆ ਬਾਹਰ ਜਾ ਕੇ ਨਵੀਂ ਨਵੀਂ ਚੀਜ਼ਾਂ ਅਪਣਾਉਂਦਾ ਹੀ ਆ ਪਹਿਲੇ ਸਾਲ ਦੇਖਣ ਕੀ ਹੁੰਦਾ ਪਿਆ ਨਾ ਬਾਹਰ ਆਣ ਕੇ ਤੇ ਉਹਦੇ ਵਿੱਚ ਇੱਕ ਕੰਟੀਨ ਹੁੰਦੀ ਸੀ ਜਿੱਦਾਂ ਮਤਲਬ ਕਿ ਕੰਟੀਨ ਦੇ ਵਿੱਚ ਅਸੀਂ ਚਲੋ ਹੌਲੀ ਹੌਲੀ ਤੁਹਾਡੀ ਪਤਾ ਲੱਗ ਗਿਆ ਤੇ ਕੰਟੀਨ ਜਾਣਾ ਸ਼ੁਰੂ ਕਰਤਾ ਬਸ ਉੱਥੇ ਫਿਰ ਉਹ ਜਿੱਦਾਂ ਸਮੋਸੇ ਖਾਣੇ ਜਾਂ ਜੋ ਵੀ ਕੁਝ ਬਣਿਆ ਹੋਣਾ ਉੱਥੇ ਅਸੀਂ ਲਗਭਗ 15-15 ਮੁੰਡੇ ਇਕੱਠੇ ਹੋ ਕੇ ਚਲੋ ਲੱਗ ਪਏ ਸਾਰੇ ਹਨਾ ਖਾਣੇ ਤੇ ਖਾ ਪੀ ਕੇ ਤੇ ਉੱਥੇ ਹੁੰਦਾ ਗੱਲਾਂ ਹੀ ਮਾਰੀ ਗੱਪਾਂ ਹੀ ਮਾਰੀ ਜਾਣੀ ਉੱਚੀ ਉੱਚੀ
ਤਿੰਨ ਚਾਰ ਕਲਾਸ ਮੈਨੂੰ ਦੱਸ ਬਈ ਬੰਕ ਕਿੰਨਾ ਕਰਦਾ ਹੁੰਦਾ ਸੀ ਕਾਲਜ ਬੰਕ ਕਰਦੇ ਹੁੰਦੇ ਸੀਗੇ
ਬੰਕ ਦੇਖੋ ਜੀ ਉਹ ਤਾਂ ਹੈ ਹੀ ਖੁੱਲਾ ਸੀ ਜਿਹੜਾ ਮਤਲਬ ਗਵਰਨਮੈਂਟ ਕਾਲਜ ਹੈਗਾ ਸੀ ਉਹ ਤਾਂ ਖੁੱਲਾ ਸੀ ਨਾ ਇੰਨਾ ਜ਼ਿਆਦਾ ਉੱਥੇ ਨਹੀਂ ਸੀ ਹੈਗਾ ਜਦੋਂ ਮਰਜ਼ੀ ਬਾਹਰ ਨਿਕਲ ਜਾਓ ਜਦੋਂ ਤੁਹਾਡਾ ਦਿਲ ਕਰਦਾ ਲਾਉਣਾ ਲਾਓ ਨਹੀਂ ਲਾਉਣਾ ਤਾਂ ਨਾ ਲਾਓ ਤੁਹਾਡੀ ਆਪਣੀ ਮਰਜ਼ੀ ਚੋਇਸ ਸੀ ਨਾ
ਲੈਕਚਰ ਤਾਂ ਨਹੀਂ ਸ਼ਾਰਟ ਹੋਏ ਸੀ ਕਦੀ ਪਰ ਫਿਰ
ਲੈਕਚਰ ਉਹ ਇੱਕ ਸਾਡੀ ਮੈਡਮ ਸੀ ਇੰਗਲਿਸ਼ ਵਾਲੀ ਪਹਿਲਾਂ ਇੱਕ ਹੀ ਸਾਲ ਲਾਇਆ ਮੈਂ ਤੇ ਇੰਗਲਿਸ਼ ਵਾਲੀ ਮੈਡਮ ਤੇ ਉਹ ਸਾਡਾ ਕੀ ਹੋਇਆ ਵੀ ਉਹਦੀ ਕੁੜੀ ਦਾ ਐਕਸੀਡੈਂਟ ਹੋ ਗਿਆ ਤੇ ਤੁਹਾਨੂੰ 6 ਮਹੀਨੇ ਉਹਨਾਂ ਨੂੰ ਜਾਈ ਰੱਖਿਆ ਅੱਜ ਉਧਰ ਜਾਜੋ ਅੱਜ ਜਿਹੜੀ ਕਲਾਸ ਚ ਅਸੀਂ ਜਾਈਏ ਤੇ ਉਹ ਕਹਿੰਦੇ ਵੀ ਨਾ ਜੀ ਇੱਥੇ ਨੀ ਵਾੜਨਾ ਜੀ ਉਹ ਹੋਰ ਹੋਰ ਦੂਜੀ ਕਲਾਸ ਜਾਓ ਤੁਹਾਨੂੰ ਪਤਾ ਕੋਈ ਚੱਲਦਾ ਤੇ ਹੈ ਨੀ ਟੀਚਰ ਜਿਹੜੀ ਆਪਣੀ ਕਲਾਸ ਪੂਰੀ ਬਣੀ ਹੋਵੇ
ਤੇ
ਉਹ ਬਸ ਏਦਾਂ ਕਰ ਕਰਕੇ ਤੇ ਉਹ ਕੰਮ ਠੀਕ ਸੀ ਮਤਲਬ ਵਧੀਆ ਸੀ ਕਾਲਜ ਦੀ ਲਾਈਫ ਹੋਰ ਵੀ ਗੱਲਾਂ ਹੈਗੀਆਂ ਕਾਫੀ ਜਦੋਂ ਮਤਲਬ ਵਾਪਸ ਆਉਣਾ ਜਦੋਂ ਉੱਥੇ ਕੰਟੀਨ ਦੇ ਵਿੱਚ ਇੱਕ ਵਾਰੀ ਤਾਂ ਮੈਂ ਗੱਲ ਸੁਣਾਵਾਂ ਇੱਕ ਵਾਰ ਕੀ ਹੋਇਆ ਕਿ ਉੱਥੇ ਹੁਣ ਅਸੀਂ ਪੈਲੀਆਂ ਪੁਲੀਆਂ ਚ ਜਾਂਦੇ ਰਹਿੰਦੇ ਇੰਜਨ ਉਂਜਨ ਸਟਾਰਟ ਕਰਨੇ ਤੇ ਉਹਨਾਂ ਨੇ ਨਾ ਉਹ ਲਾਈਟ ਚੱਲ ਗਈ ਸੀ ਉਹ ਕੀ ਹੋਇਆ ਵੀ ਉਹਨਾਂ ਨੇ ਕਹਿੰਦੇ ਵੀ ਇੰਜਨ ਸਟਾਰਟ ਕਰਨਾ ਕੋਈ ਹੈ ਮੁੰਡਾ ਤੇ ਮੈਂ ਇੱਥੇ ਟੋਹ ਟਾਰ ਕੱਢ ਕੇ ਗਿਆ ਤੇ ਮੈਂ ਹਾਮੀ ਭਰਤੀ ਮੈਂ ਕਿਹਾ ਮੈਂ ਕਰ ਦਿੰਦਾ ਇੰਜਨ ਦੀ ਕਿਹੜੀ ਗੱਲ ਆ ਤੋ ਇੱਕ ਇੰਜਨ ਦੋ ਤਰ੍ਹਾਂ ਦੇ ਇੰਜਨ ਹੁੰਦੇ ਨੇ ਇੱਕ ਛੋਟਾ ਹੁੰਦਾ ਇੱਕ ਵੱਡਾ ਹੁੰਦਾ ਇੰਜਨ ਤੇ ਉਹ ਇੱਕ ਉੱਤੇ ਲੱਗੀ ਹੁੰਦੀ ਹੈ ਟੂਟੀ ਜੀ ਹੈ ਨਾ ਉਹਨੂੰ ਥੋੜੀ ਹੱਥ ਨਾਲ ਗੂਠੇ ਨਾਲ ਕਰਕੇ ਤੇ ਘੁਮਾ ਕੇ ਤੇ ਛੱਡਣਾ ਪੈਂਦਾ ਨਾ ਤੇ ਉਹ ਮੈਂ ਉਹਨੂੰ ਚਲਾਉਣ ਲੱਗ ਪਿਆ ਤੇ ਚਲਾਉਣ ਲੱਗ ਪਿਆ ਚੱਲ ਗਿਆ ਜੀ ਉਹਦੀ ਉੱਥੇ ਕੁੜੀਆਂ ਮੁੰਡੇ ਸਾਰੇ ਬੈਠੇ ਹੈ ਨਾ ਤਾੜੀਆਂ ਮਾਰਨ ਲੱਗ ਪਏ ਬੱਲੇ 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 ਮੈਨੂੰ ਬੜੀ ਉਦੋਂ ਖੁਸ਼ੀ ਹੋਈ ਵੀ ਹਾਂ ਵੀ ਲਵੀ ਕੰਮ ਤੇ ਆਇਆ ਕਿਤੇ ਪਿੰਡਾਂ ਦਾ ਕਲਚਰ ਕਿਤੇ ਨਾ ਕਿਤੇ
ਸਹੀ ਗੱਲ ਆ ਬਿਲਕੁਲ ਕਾਲਜ ਦੀ ਲਾਈਫ ਇਹੋ ਜਿਹੀ ਹੁੰਦੀ ਆ ਮੈਨੂੰ ਮਨਿੰਦਰਜੀਤ ਸਿੱਧੂ ਹੁਣਾਂ ਦਾ ਮੈਸੇਜ ਆਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਆਈ ਡਿਡ ਮਾਈ ਗ੍ਰੈਜੂਏਸ਼ਨ ਫਰੋਮ GCM ਸੈਕਟਰ 11 ਸੋ ਜੀ ਬਹੁਤ ਸਾਰੀਆਂ ਯਾਦਾਂ ਹੋਣੀਆਂ ਉਹਦੇ ਨਾਲ ਜੁੜੀਆਂ ਹੋਈਆਂ ਹਨਾ ਸੋ ਬਹੁਤ ਹੀ ਮਸ਼ਹੂਰ ਕਾਲਜ ਆ ਜੀ ਚੰਡੀਗੜ੍ਹ ਦਾ ਤੇ ਜਗਤਾਰ ਜੀ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਕਿ ਕਹਿੰਦੇ ਕਮਾਉਣ ਕੋਈ ਕਹਿੰਦੇ ਕੋਈ ਫਿਕਰ ਨਹੀਂ ਹੁੰਦੀ ਯੂਨੀ ਸਮੇਂ ਚ ਮੇਰਾ ਇੱਕ ਦੋਸਤ ਸੀ ਤੇਜਿੰਦਰ ਵੜੈਚ ਚ ਕਾਨੂੰਵਾਲ ਤੋਂ ਸੀ ਰੂਮਮੇਟ ਨਹੀਂ ਸੀ ਪਰ ਹੋਸਟਲ ਚ ਰਹੇ ਇਕੱਠੇ ਸੀ ਉਹਦਾ ਮਨੀ ਆਰਡ ਹੈ
ਬਤਾਨੋ ਲੱਗੇ ਸਾਡਾ ਪਿੰਡ
ਕਹਿੰਦੇ ਅੱਛਾ ਕਹਿੰਦੇ ਉਹਦਾ ਮਨੀ ਆਰਡਰ ਪਹਿਲੀ 2 ਤਰੀਕ ਨੂੰ ਆਉਂਦਾ ਹੁਣ ਅੱਜ ਕੱਲ ਅਮਰੀਕਾ ਵਰਜੀਨੀਆ ਹੈ ਜਦੋਂ ਉਹਨੇ ਡਾਕਖਾਨੇ ਚ ਪੈਸੇ ਲੈ ਕੇ ਆਉਣੇ ਤੇ ਢੁੱਡੀ ਦਾਸ ਨੂੰ ਢੁੱਡੀ ਕਹਿੰਦੇ ਸੀ ਹੋਸਟਲ ਚ ਅੱਛਾ ਅੱਛਾ ਠੀਕ ਹੈ ਜੀ ਤੇ ਅੱਜ ਤੋਂ 10 ਤਰੀਕ ਵੜੈ ਚ ਧਨੀ ਰਾਮ ਹੋਵੇਗਾ ਆਮਲੇਟ ਬ੍ਰੈਡ ਚੱਲਣਗੇ 11 ਤਰੀਕ ਤੋਂ 20 ਤੱਕ ਗਰੀਬ ਦਾਸ ਪਰੌਂਠੇ ਨਾਲ ਗੁਜ਼ਾਰਾ ਤੇ 21 ਤੋਂ 30 ਤੱਕ ਮੰਗਤ ਰਾਮ ਦੂਸਰੇ ਦੀ ਪਲੇਟ ਚ ਠੂੰਗੇ ਲਾਉਣੇ ਅੱਜ ਵੀ ਕਦੇ ਫੋਨ ਤੇ ਗੱਲ ਹੁੰਦੀ ਹੈ ਤੇ ਬੜਾ ਹਾਸਾ ਠੱਠਾ ਹੁੰਦਾ ਕਹਿੰਦੇ ਹਰਦੀਪ ਦਾ ਨਾਮ ਸੁਣਦੇ ਹੀ ਧਨੀ ਚੁੱਪ ਜਿਹਾ ਹੋ ਗਿਆ ਹੈ ਨਾ ਭਾਜੀ ਹਿਸਾਬ ਮੈਂ ਵੀ ਲਾਇਆ ਸੀਗਾ ਵੀ ਇਹਨੂੰ ਐ ਹੋ ਗਿਆ ਵੀ ਅੱਛਾ ਕਿਤੇ ਹਰਦੀਪ ਨਾਲ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਆ ਧਨੀ ਦੇ ਬਾਰੇ
ਨਹੀਂ
ਇੱਕ ਦਿਨ ਪਰੌਂਠਿਆਂ ਨੂੰ ਘਿਓ ਤੂੰ ਲਾ ਲਈ ਉਹਨੂੰ ਵੀ ਕੋਈ ਮੌਕਾ ਦੇਣਾ ਉਹਦੀਆਂ ਵੀ ਗੱਲਾਂ ਸੁਣੀਏ ਹਰਦੀਪ ਨੂੰ ਤੂੰ ਅਗਲੇ ਹਫਤੇ ਤਿਆਰ ਰੱਖੀ ਕਿਉਂਕਿ ਟਾਈਮ ਜਿਹੜਾ ਹੋ ਗਿਆ ਖਤਮ ਤੇ ਸਾਡੀਆਂ ਗੱਲਾਂ ਤਾਂ ਅਜੇ ਸ਼ੁਰੂ ਵੀ ਨਹੀਂ ਹੋਈਆਂ ਸੋ ਅਗਲੀ ਵਾਰ ਹਰਦੀਪ ਨਾਲ ਗੱਲ ਕਰਨੀ ਆ ਅਸੀਂ ਜ਼ਰੂਰ ਤੇ ਉਹਦੀਆਂ ਕਿਉਂਕਿ ਇੱਥੇ ਦਾ ਵੀ ਐਕਸਪੀਰੀਅੰਸ ਹੈਗਾ ਸੋ ਮੈਂ ਇਹ ਵੀ ਗੱਲ ਕਹਿਣੀ ਸੀ ਕਿ ਜਿਹੜੇ ਕਾਲਜ ਦੀ ਲਾਈਫ ਆ ਇੰਡੀਆ ਦੀ ਤੇ ਇੱਥੇ ਦੀ ਜ਼ਮੀਨ ਅਸਮਾਨ ਦਾ ਫਰਕ ਆ ਪਹਿਲਾਂ ਤਾਂ ਜਦੋਂ ਮੈਂ ਧਨੀ ਆਈ ਆ ਚਲੋ ਮੈਂ ਸਟੂਡੈਂਟ ਬੇਸ ਤੇ ਤਾਂ ਨਹੀਂ ਆਈ ਪਰ ਫਿਰ ਵੀ ਇੱਥੇ ਜਦੋਂ ਮੈਂ ਜਾ ਕੇ ਮੈਨੂੰ ਕੋਈ ਕਹਿੰਦਾ ਸੀ ਇਹ ਕਾਲਜ ਆ ਤੇ ਏਦਾਂ ਹੁੰਦਾ ਸੀ ਵੀ ਇਹ ਕਾਲਜ ਆ ਅੱਛਾ ਏਦਾਂ ਦੇ ਕਾਲਜ ਵੀ ਹੁੰਦੇ ਆ ਵੀ ਹਨਾ 2-4 ਕਮਰੇ ਤੇ ਚਲੋ ਇਹਨੂੰ ਕਾਲਜ ਕਹਿ ਦੋ ਤੇ ਬੜੀ ਹੈਰਾਨੀ ਹੁੰਦੀ ਸੀ ਵੀ ਅੱਛਾ ਇਹ ਕਾਲਜ ਆ ਤੇ ਹੁਣ ਮੈਂ ਸੱਚੀ ਦੱਸਾਂ ਤੇ ਮੇਰੀ ਅੱਗੇ ਆਪਣੇ ਬੱਚਿਆਂ ਤੇ ਮੈਨੂੰ ਐ ਹੁੰਦਾ ਵੀ ਜਦੋਂ ਇਹਨਾਂ ਨੇ ਕਾਲਜ ਜਾਣਾ ਜਾਂ ਇਹਨਾਂ ਨੇ ਯੂਨੀਵਰਸਿਟੀਆਂ ਜਾਣਾ, ਇਹਨਾਂ ਨੇ ਉਹ ਵਾਲੀ ਲਾਈਫ ਮਿਸ ਕਰਨਗੇ ਜਿਹੜੀ ਅਸੀਂ ਦੇਖੀ ਹੋਈ ਆ, ਪਰ ਹੋ ਸਕਦਾ ਇਹਨਾਂ ਦੀ ਲਾਈਫ ਇੱਥੇ ਹੋਰ ਤਰੀਕੇ ਨਾਲ ਬਹੁਤ ਵਧੀਆ ਹੋਣੀ ਆ। ਪਰ ਮੇਰਾ ਮਨ ਕਰਦਾ ਹੁੰਦਾ ਵੀ ਕਦੀ ਕਦੀ ਮੈਂ ਆਪਣੀ ਬੱਚਿਆਂ ਨੂੰ ਜ਼ਰੂਰ ਕਵਾਂ ਵੀ 2 ਸਾਲ ਪੰਜਾਬ ਯੂਨੀਵਰਸਿਟੀ ਜਾ ਕੇ ਜ਼ਰੂਰ ਲਾ ਕੇ ਆਇਓ, ਹਨਾ, ਥੋੜੀ ਜਿਹੀ ਜ਼ਿੰਦਗੀ ਜੀ ਲਓ ਜਾ ਕੇ। ਜੋ ਖੁੱਲ੍ਹਾਪਨ ਜ਼ਿੰਦਗੀ ਜੀਣ ਦਾ ਉੱਥੇ ਆ, ਉਹ ਇੱਥੇ ਨਹੀਂ ਆ। ਇੱਥੇ ਮੈਨੂੰ ਲੱਗਦਾ ਕਿ ਅਸੀਂ ਜ਼ਿੰਦਗੀ ਤੋਂ ਪਹਿਲਾਂ ਮੈਚਿਓਰ ਹੋ ਜਾਂਦੇ ਹਾਂ, ਹੈ ਨਾ, ਬੱਚਿਆਂ ਵਿੱਚ ਤਾਂ ਖਾਸ ਕਰਕੇ ਜੇ ਮੈਂ ਆਪਣੇ ਬੱਚਿਆਂ ਵੱਲ ਵੀ ਜਾਂ ਆਲੇ ਦੁਆਲੇ ਦੇ ਬੱਚਿਆਂ ਵੱਲ ਵੀ ਦੇਖਾਂ, ਜਿੰਨੇ ਸ਼ਰਾਰਤੀ ਅਸੀਂ ਹੁੰਦੇ ਸੀ ਜਾਂ ਜਿੰਨਾ ਬਚਪਨਾ ਸਾਡੇ ਚ ਹੁੰਦਾ ਸੀਗਾ, ਇਹ ਬੱਚੇ ਬੜੇ ਸਮਝਦਾਰ ਆ, ਹੈਨਾ, ਤੇ ਉਸ ਹਿਸਾਬ ਨਾਲ ਮੈਨੂੰ ਲੱਗਦਾ ਹੁੰਦਾ ਵੀ ਕਦੀ ਕਦੀ ਥੋੜਾ ਜਿਹਾ ਉਹ ਚੀਜ਼ਾਂ ਮੰਨਣੀਆਂ ਵੀ ਜ਼ਰੂਰੀ ਆ ਜੋ ਅਸੀਂ ਦੇਖੀਆਂ ਹੋਈਆਂ, ਜੋ ਮਾਣੀਆਂ ਹੋਈਆਂ। ਸੋ ਤਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਟਾਈਮ ਹੋ ਗਿਆ, ਅਗਲੇ ਹਫਤੇ ਅਸੀਂ ਫੇਰ ਗੱਲ ਤੋਰਨੀ ਆ ਕਾਲਜਿਸ ਦੀ, ਔਰ ਉਹ ਕੀਤੀਆਂ ਮਸਤੀਆਂ ਜਿਹੜੀਆਂ ਯਾਦ ਕਰਨੀਆਂ, ਕਿਉਂਕਿ ਬਹੁਤ ਕੁਝ ਪਿਆ ਹੋਇਆ, ਹਜੇ ਮੇਰੀਆਂ ਵੀ ਗੱਲਾਂ ਬਹੁਤ ਪਈਆਂ ਹੋਈਆਂ। ਅਜੇ ਤੱਕ ਮੈਂ ਕਸਤੂਰਬਾ ਤੇ ਸਰੋਜਨੀ ਹਾਲ ਦੀਆਂ ਗੱਲਾਂ ਵੀ ਸੁਣਾਉਣੀਆਂ ਜੋ ਢੁੱਡੀ ਕੇ ਭਾਜੀ ਨੇ ਪੁੱਛੀਆਂ ਸੀਗੀਆਂ ਮੇਰੇ ਤੋਂ। ਜ਼ਰੂਰ ਭਾਜੀ, ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਯੂਨੀਵਰਸਿਟੀ ਦੀਆਂ ਗੱਲਾਂ ਵੀ ਤੇ ਕਾਲਜ ਦੀਆਂ ਗੱਲਾਂ ਵੀ ਕੀਤੀਆਂ, ਮਸਤੀਆਂ ਵੀ ਤੇ ਉੱਥੇ ਦੀਆਂ ਬੁਣੀਆਂ ਜਿਹੜੀਆਂ ਯਾਦਾਂ ਮੇਰੇ ਕੋਲ ਅਜੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਔਰ ਤੁਹਾਡੀਆਂ ਸੁਣੂਗੀ। ਸੋ ਬਹੁਤ ਬਹੁਤ ਸ਼ੁਕਰੀਆ ਧੰਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ।
ਮੇਰੀ ਗੱਲ ਤਾਂ ਸੁਣ ਲੋ ਇੱਕ ਮਿੰਟ, ਮੇਰੇ ਕਹਿਣ ਦਾ ਮਤਲਬ ਕਿ ਹਜੇ ਤੱਕ ਤੇ ਮਤਲਬ ਕਾਲਜ ਨਹੀਂ ਜਾ ਰਿਹਾ
ਹੈ, ਹੁਣ ਸਾਡੀ ਇੱਕ ਮੀਟਿੰਗ ਬਹੁਤ ਲੰਬੀ ਹੋ ਜਾਂਦੀ ਹੁੰਦੀ ਆ, ਮੈਨੂੰ ਪਤਾ ਆ।
ਨਹੀਂ ਉਹ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਹਜੇ ਤੱਕ ਤੇ ਕਾਲਜ ਵਿੱਚ ਕਿੱਦਾਂ ਦਿਨ ਕੱਟੇ ਆ ਨਾ, ਕਿੱਦਾਂ ਹੀ ਯਾਰਾਂ ਦੋਸਤਾਂ 'ਚ ਬੈਠੇ, ਬਾਹਰ ਕਿੱਥੇ ਗਏ, ਕੱਪੜੇ ਕਿੱਦਾਂ ਦੇ ਪਾਉਣੇ, ਜਾਂ ਬਾਹਰ ਖਾਣਾ ਪੀਣਾ, ਤੇ ਗਾਹ ਹੁਣ ਤੁਸੀਂ ਗਾਹ ਵੀ ਹੋਰ ਸਮਝਦੇ ਹੀ ਹੋ ਨਾ ਉਹ ਗੱਲਾਂ, ਮਤਲਬ ਕਿ 1 ਸਾਲ ਦੇ ਵਿੱਚ ਤੇ ਬੰਦਾ ਉਹ ਕਿੰਨੀਆਂ ਜ਼ਿਆਦਾ ਨਹੀਂ ਕਰ ਸਕਦਾ। ਨਹੀਂ ਨਹੀਂ
ਹੌਲੀ ਹੌਲੀ ਸਾਰੀਆਂ, ਸਹੀ ਗੱਲ ਆ, ਸਹੀ ਗੱਲ ਆ। ਮੈਂ ਸਾਰੀਆਂ ਗੱਲਾਂ ਸੁਣਨੀਆਂ ਤੇਰੀਆਂ ਵੀ, ਤੇ ਅਗਲੀ ਵਾਰ ਹਰਦੀਪ ਨੂੰ ਵੀ ਜ਼ਰੂਰ ਕਹਿਣਾ ਪ੍ਰੋਗਰਾਮ ਦੇ ਵਿੱਚ ਆਵੇ, ਉਹਦੇ ਤੋਂ ਉਹਦੇ ਕਾਲਜ ਦੀਆਂ ਗੱਲਾਂ ਵੀ ਸੁਣਨੀਆਂ ਤੇ ਤੇਰੀਆਂ ਵੀ ਅਸੀਂ ਸੁਣਨੀਆਂ। ਜਿਹੜਾ ਸਾਊਥ ਜਿਆਦਾ ਬੋਲਦਾ ਹਰਦੀਪ ਤੋਂ ਪੁੱਛਣਾ, ਕਰੈਕਟਰ ਸਰਟੀਫਿਕੇਟ ਜੇ ਹਰਦੀਪ ਦਊਗੀ ਤੇ ਅਸੀਂ ਤਾਂ ਹੀ ਮੰਨਣਾ ਭਾਈ ਸਾਊ ਆ ਤੂੰ।
ਚਲੋ ਠੀਕ ਆ, ਕੋਈ ਚੱਕਰ ਨੀ, ਚਲੋ
ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਜਾਂਦੇ ਜਾਂਦੇ ਇੱਕ ਮਿੰਟ ਗੱਲ ਤਾਂ ਸੁਣੋ, ਮੇਰੀ ਗੱਲ ਸੁਣੋ, ਚੜ੍ਹ ਜਾਂਦਾ ਆਪਣੇ ਕੋਠੇ ਤੇ, ਹਰਮਨ ਚੀਮੇ ਵਰਗਾ ਲਾ ਲਓ ਤੁਸੀਂ, ਜਿਹੜਾ ਹਰਮਨ ਚੀਮਾ ਵਾਵਾ ਮਸ਼ਹੂਰ ਆ ਨਾ, ਤੇ ਕੋਠੇ ਚੜ੍ਹ ਕੇ ਹੇਕਾਂ ਲਾਉਣੀਆਂ ਸ਼ੁਰੂ ਕਰ ਦਿੰਦਾ, ਤੇ ਉਹ ਹੇਕ ਲਾਉਂਦਾ ਤੇ ਉਹ ਗੁਆਂਢੀਆਂ ਦੇ ਘਰ ਲਾ ਕੇ ਕੁੱਤਾ ਬੰਨਿਆ ਤੇ ਉਹਦੀ ਹੇਕ ਸੁਣਦਾ ਤੇ ਗੁਆਂਢੀਆਂ ਦਾ ਕੁੱਤਾ ਵੀ ਊ ਕਰਨ ਲੱਗ ਪਿਆ, ਜਦੋਂ ਪਤਾ ਕੁੱਤੇ ਬੋਲਦੇ ਆ, ਤੇ ਉਹ ਇੱਕ ਵਾਰੀ ਲਾਉਂਦਾ, ਦੂਜੀ ਵਾਰੀ ਲਾਉਂਦਾ, ਤੀਜੀ ਵਾਰੀ ਲਾਉਂਦਾ ਤੇ ਕੁੱਤਾ ਵੀ ਊ ਕਰੀ ਜਾਂਦਾ, ਉਹ ਉੱਥੋਂ ਉੱਤਰਦਾ, ਉਹਨੂੰ ਬੜਾ ਗੁੱਸਾ ਚੜ੍ਹਦਾ, ਉਹਨਾਂ ਨੇ ਨਾ ਘਰ ਚਲਾ ਜਾਂਦਾ, ਕਹਿੰਦਾ ਵੀ ਉਹ ਤੁਹਾਡਾ ਕੁੱਤੇ ਨੂੰ ਹਟਾਓ ਵੀ ਉਹ ਕਰਨ ਕੀ ਦਿਆ ਨਾ, ਵੀ ਉਹ ਬਾਰ ਬਾਰ ਮੈਂ ਆਪਣਾ ਰਿਆਜ਼ ਕਰਦਾ ਤੇ ਬੋਲੀ ਜਾਂਦਾ, ਉਹ ਘਰ ਦੇ ਕਹਿੰਦੇ ਸਾਡਾ ਕੁੱਤਾ ਵੀ ਇਹੀ ਗੱਲ ਕਹਿਣ ਦਿਆ।
ਠੀਕ ਆ, ਸਤਿ ਸ੍ਰੀ ਅਕਾਲ, ਜਿਉਂਦਾ ਰਹਿ ਵੀਰੇ, ਖੁਸ਼ ਰਹਿ, ਜਵਾਨੀਆਂ ਮਾਣੋ। ਸੋ ਬਿਲਕੁਲ ਜ਼ਿੰਦਗੀ ਚ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਸੋ ਧਨੀ ਹਮੇਸ਼ਾ ਸਾਨੂੰ ਹਸਾ ਕੇ ਜਾਂਦਾ, ਗੁਦਗੁਦਾ ਕੇ ਜਾਂਦਾ। ਸੋ ਹੱਸਦੇ ਰਿਹਾ ਕਰੋ, ਹਸਾਉਂਦੇ ਰਿਹਾ ਕਰੋ, ਕੱਲੇ ਨਾ ਮੁਸਕਰਾਉਂਦੇ ਰਿਹਾ ਕਰੋ, ਗੱਲ ਕਰ ਲਿਆ ਕਰੋ, ਸ਼ਰਮਾਈ ਦਾ ਨੀ ਹੁੰਦਾ। ਠੀਕ ਆ, ਅੱਜ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਵੀ ਸਾਰਿਆਂ ਨੂੰ ਆਪਣਾ ਬਚਪਨ, ਆਪਣੇ ਕਾਲਜ ਦੇ ਦਿਨ, ਆਪਣੀ ਜਵਾਨੀ ਜ਼ਰੂਰ ਯਾਦ ਆਈ ਹੋਣੀ ਆ। ਇੰਨੀ ਮੈਂ ਗਰੰਟੀ ਲੈਣੀ ਆ ਭਾਈ, ਜਿੰਨਿਆਂ ਨੇ ਵੀ ਅੱਜ ਪ੍ਰੋਗਰਾਮ ਸੁਣਿਆ ਆਪਣੇ ਕਾਲਜ ਦੇ ਦਿਨਾਂ ਚ ਜ਼ਰੂਰ ਪਹੁੰਚੇ ਹੋਣੇ ਆ। ਸੋ ਇਹ ਹਫਤਾ ਗੁਆਚੇ ਰਹੋ ਜੀ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ, ਆਪਣੀ ਯੂਨੀਵਰਸਿਟੀ ਦੀਆਂ ਯਾਦਾਂ ਦੇ ਵਿੱਚ, ਕਿਉਂਕਿ ਅਗਲੇ ਹਫਤੇ ਤੁਹਾਡੇ ਸਾਰਿਆਂ ਨੂੰ ਮੈਂ ਪੁੱਛਣਾ। ਕਾਲ ਹੈ ਭਾਜੀ ਕੋਈ? ਜੀ ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੈਲੋ,
ਹਾਂਜੀ ਹਾਂਜੀ, ਅਮਨ ਬੋਲ ਰਿਹਾ ਜੀ, ਅਮਨ ਕਲਿਆਣ ਮੈਲਬਨ ਤੋਂ।
ਹਾਂਜੀ ਸਤਿ ਸ੍ਰੀ ਅਕਾਲ ਅਮਨ, ਕੀ ਹਾਲ ਚਾਲ ਹੈ?
ਹਾਂਜੀ ਹਾਂਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਕੀ ਹਾਲ ਚਾਲ?
ਬਸ ਵਧੀਆ ਵਧੀਆ ਆ ਤਾਂ ਮੈਂ ਬੁੱਧਵਾਰ ਤਾਂ ਬਹੁਤਾ ਹੀ ਵਧੀਆ ਹੁੰਦਾ ਨਾ ਬਸ ਮੈਂ ਦੁਨੀਆਂ ਤੋਂ ਕੱਟ ਆਫ ਹੋਈ ਹੁੰਨੀ ਆ ਤੇ ਬਸ ਸਾਰਾ ਏਦਾਂ ਲੱਗਦਾ ਹੁੰਦਾ ਪਈ ਆਪਣੇ ਬਚਪਨ ਚ ਗੁਆਚੀ ਫਿਰਦੀਆਂ ਉਹਨਾਂ ਦਿਨਾਂ ਦੇ ਵਿੱਚ ਸੋ ਬਹੁਤ ਵਧੀਆ ਦਿਨ ਹੁੰਦਾ ਬੁੱਧਵਾਰ ਮੇਰਾ ਫੇਵਰੇਟ ਦਿਨ ਆ ਹੋਰ ਤੁਸੀਂ ਸੁਣਾਓ ਅੱਜ ਕਿੱਦਾਂ ਕਿਹੜੀ ਗੱਲ ਯਾਦ ਆਈ ਕਿਹੜੀ ਚੀਜ਼ ਖਿੱਚ ਕੇ ਲਿਆਈ ਤੁਹਾਨੂੰ ਪ੍ਰੋਗਰਾਮ ਚ
ਆਹੀ ਜਿਹੜੀ ਤੁਸੀਂ ਅੱਜ ਟੌਪਿਕ ਛੇੜਿਆ ਆਪਣੇ ਕਾਲਜ ਦੇ ਦਿਨਾਂ ਦਾ ਨਾ ਸਕੂਲ ਦੇ ਦਿਨਾਂ ਦਾ ਕਾਲਜ ਯੂਨੀਵਰਸਿਟੀ ਦਿਨਾਂ ਦਾ ਤੇ ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਤੇ ਥੋੜਾ ਨਰਵਸ ਵੀ ਆ
ਓਏ ਨਰਵਸ ਨੀ ਹੋਣਾ ਵੀਰੇ ਨਰਵਸ ਹੋਣ ਵਾਲੀ ਕਿਹੜੀ ਗੱਲ ਹੈ ਆਪਣਾ ਟੱਬਰ ਆ ਆਪਣਾ ਪਰਿਵਾਰ ਆ ਰੇਡੀਓ ਵਾਲੀ ਤਾਂ ਫੀਲਿੰਗ ਮੈਨੂੰ ਨੀ ਆਈ ਕਦੀ ਤੇ ਨਾ ਹੀ ਮੈਂ ਲੈਣ ਦਿੰਨੀ ਹੁੰਨੀ ਆ ਜਿਹੜਾ ਮੇਰੇ ਕੋਈ ਨਾਲ ਹੋਵੇ ਪਰਿਵਾਰ ਚ ਹੀ ਬੈਠੇ ਆ ਅਸੀਂ ਹਾਂ ਸੁਣਾਓ ਕਿੱਦਾਂ ਦੇ ਦਿਨ ਹੁੰਦੇ ਸੀ
ਹਾਂਜੀ ਹਾਂਜੀ ਮੈਂ ਆਪਣਾ ਜਿੱਦਾਂ ਕਾਲਜ ਦੇ ਵਿੱਚ ਜਦੋਂ ਪਹਿਲੇ ਪਹਿਲੇ ਦਿਨ ਗਏ ਆ ਉੱਥੇ ਨਾ ਆਪਣਾ ਜਦੋਂ ਕਲਾਸ ਵਿੱਚ ਗਏ ਸੀਗੇ ਤਾਂ ਉਦੋਂ ਨਾ ਜਿਹੜਾ ਮੁੰਡਾ ਸੀਗਾ ਹਨਾ ਥੋੜੇ ਸ਼ਰਾਰਤੀ ਮੁੰਡੇ ਹੁੰਦੇ ਸੀਗੇ ਤੇ ਉਹਨਾਂ ਨੇ ਜੋ ਵੀ ਨਾ ਕਰਨਾ ਆ ਉਹਨਾਂ ਨੇ ਮਤਲਬ ਆਪਸ ਚ ਮੁੰਡਿਆਂ ਨੇ ਲਾਗ ਡਾਕ ਚ ਨਾ ਪਹਿਲਾਂ ਕਰਨਾ ਪਹਿਲਾਂ ਪਹਿਲਾਂ ਦਿਨਾਂ ਇੰਪ੍ਰੈਸ਼ਨ ਬਣਾ ਲਈਏ ਇੱਕ ਦੂਜੇ ਤੇ ਨਾ ਇੰਪ੍ਰੈਸ਼ਨ ਦੇ ਚੱਕਰ ਦੇ ਵਿੱਚ ਫਿਰ ਉਹ ਆਪਸ ਚ ਲੜ ਪੈਂਦੇ ਸੀਗੇ ਪਹਿਲੇ ਪਹਿਲੇ ਦਿਨ ਫਿਰ ਬਾਅਦ ਚੋ ਫਿਰ ਇਕੱਠੇ ਹੋ ਜਾਣਾ ਹੈ ਨਾ ਤੇ ਉਹ ਦਿਨ ਯਾਦ ਆ ਹਾਂ ਵੀ ਕਿੱਦਾਂ ਤੁਸੀਂ ਆਪਣੇ ਆਪ ਨੂੰ ਇੱਕ ਪ੍ਰੈਜੈਂਟ ਕਰਦੇ ਸੀਗੇ ਪਹਿਲੇ ਪਹਿਲੇ ਦਿਨ ਹੈ ਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਇਕੱਠੇ ਹੋ ਗਏ ਨਾ ਕਲਾਸ ਦੇ ਵਿੱਚ ਆਪਣਾ 12-13 ਮੁੰਡੇ ਸੀਗੇ ਮਾਸਟਰ ਰੱਖੀ ਹੋਈ ਸੀਗੀ ਇੱਕ ਕੁੜੀ ਸੀਗੀ ਆਪਣੀ ਕਲਾਸ ਦੇ ਵਿੱਚ ਨਾ ਤੇ ਇੱਕ ਆਪਣੇ ਏਰੀਆ ਦੇ ਵਿੱਚ ਪੀਰਾਂ ਦੀ ਜਗ੍ਹਾ ਸੀਗੀ ਉੱਥੇ ਅਖਾੜਾ ਸੀਗਾ ਇੱਕ ਦਿਨ
ਅੱਛਾ
ਉਹਨਾਂ ਉਹ ਹਾਂਜੀ ਅਖਾੜੇ ਨੂੰ ਦੇਖਣ ਜਾਣਾ ਸੀਗਾ ਤੇ ਮੁੰਡਿਆਂ ਨੇ ਪਲਾਨ ਬਣਾਇਆ ਵੀ ਚਲੋ ਅੱਜ ਨਾ ਕਲਾਸ ਬੰਕ ਕਰਕੇ ਨਾ ਜਾਂਦੇ ਆ ਨਾ
ਤੇ
ਕਲਾਸ ਬੰਕ ਜਾਣਾ ਸੀਗਾ ਜਿਹੜਾ ਸਾਡਾ ਟੀਚਰ ਸੀਗਾ ਅਗਲਾ ਜਿਹੜਾ ਪੀਰੀਅਡ ਆਉਣਾ ਸੀਗਾ ਬ੍ਰੇਕ ਤੋਂ ਬਾਅਦ ਤੇ ਉਹ ਟੀਚਰ ਥੋੜਾ ਜਿਆਦਾ ਸਟ੍ਰਿਕਟ ਸੀਗਾ ਸਾਰੇ ਮੁੰਡਿਆਂ ਨੇ 12 ਮੁੰਡਿਆਂ ਨੇ ਸਲਾਹ ਬਣਾਈ ਵੀ ਆਪਾਂ ਕਲਾਸ ਬੰਕ ਕਰਕੇ ਜਾਣਾ ਫਿਰ ਸਾਰੇ ਜਦੋਂ ਬ੍ਰੇਕ ਹੋਈ ਆ ਬ੍ਰੇਕ ਤੋਂ ਬਾਅਦ ਸਾਰੇ ਭੱਜ ਗਏ ਨਾ ਤੇ ਜਦੋਂ ਅਗਲੇ ਦਿਨ ਆਏ ਤਾਂ ਟੀਚਰ ਨੇ ਫੜ ਲਏ ਟੀਚਰ ਨੇ ਸਵੇਰੇ ਹੀ ਡੱਕ ਲਏ ਨਾ ਸਵੇਰੇ ਵੀ ਤੁਸੀਂ ਕੱਲ ਪੀਰੀਅਡ ਬੰਕ ਕਰਕੇ ਸਾਰੇ ਦੇ ਸਾਰੇ ਚਲ ਗਏ ਮੇਰੀ ਕਲਾਸ ਚ ਕੱਲੀ ਕੁੜੀ ਬਚੀ ਉਹ ਵੀ ਹਨਾ ਉਹਨੂੰ ਵੀ ਬੇਚਾਰੀ ਨੂੰ ਸਿੱਖਾ ਵੀ ਪੜ੍ਹਦੀ ਤਾਂ ਹੈ ਉਹ ਹੁਸ਼ਿਆਰ ਹੈ ਤੇ ਉਹਨੇ ਲਾਣਾ ਸੀ ਪੀਰੀਅਡ ਹਨਾ ਤੇ ਤੁਸੀਂ ਕਿੱਥੇ ਚਲੇ ਗਏ ਸਾਰੇ ਬੰਕ ਕਰਕੇ ਉਹ ਟੀਚਰ ਨੇ ਮੁਰਗੇ ਬਣਾ ਲਏ ਜੀ
ਅੱਛਾ
ਮੁਰਗੇ ਹਾਂਜੀ ਹਾਂਜੀ ਟੀਚਰ ਨੇ ਬਣਾ ਲਏ ਮੁਰਗੇ ਇੱਕ ਲੈਣ ਦੇ ਵਿੱਚ ਨਾ ਮੁਰਗੇ ਬਣਾ ਕੇ ਤੇ
ਕਾਲਜ ਦੇ ਵਿੱਚ
ਗਰਮੀਆਂ ਦੇ ਦਿਨ ਨਹੀਂ ਕਾਲਜ ਦੀ ਗੱਲ ਨੀ ਮੈਂ ਦੱਸ ਰਿਹਾ ਜੀ ਇਹ ਸਕੂਲ ਦੀ ਗੱਲ ਆ ਗਵਰਨਮੈਂਟ ਸਰਕਾਰੀ ਸਕੂਲ ਦੀ
ਅੱਛਾ ਸਕੂਲ ਦੀ ਹੈ ਠੀਕ ਹੈ
ਪਲੱਸ ਵਨ ਹਾਂਜੀ ਕਾਲਜ ਤਾਂ ਗਿਆ ਹੀ ਨੀ ਜੀ ਕਾਲਜ ਜਾਣ ਦਾ ਟਾਈਮ ਹੀ ਨੀ ਮਿਲਿਆ ਪਲੱਸ ਟੂ ਤੋਂ ਬਾਅਦ ਆਇਆ ਸੀ ਕਰਕੇ ਇੱਧਰ ਆ ਗਏ ਹਾਂਜੀ ਹਾਂਜੀ ਜਿਹੜਾ ਫਨੀ ਮੂਮੈਂਟ ਉਥੋਂ ਉਦੋਂ ਹੋਇਆ ਸੀਗਾ ਤੇ ਉਹ ਵੀ ਇੱਕ ਤਰ੍ਹਾਂ ਦਾ ਕਾਲਜ ਟਾਈਪ ਹੀ ਸੀਗਾ
ਉਹ ਵੀ ਕਾਲਜ ਟਾਈਪ ਹੀ ਸੀ ਚਲੋ ਵਧੀਆ ਹੈ ਨਾ ਉਹ ਵਾਲੀ ਫੀਲਿੰਗ ਵੀ ਲੈ ਲਈ ਜਿਹੜੇ ਕਾਲਜ ਚ ਜਾ ਕੇ ਬੰਕ ਮਾਰਨੇ ਹੁੰਦੇ ਸੀ ਉਹ ਪਹਿਲਾਂ ਹੀ ਮਾਰ ਆਏ ਸੀ ਤੁਸੀਂ
ਬਸ ਬਸ ਜੀ ਬਸ ਇਹੀ ਸੀਗਾ ਤੇ ਉਦੋਂ ਜਦੋਂ ਮੁਰਗੇ ਬਣਾਏ ਤੇ ਇੱਕ ਮੁੰਡਾ ਸੀਗਾ ਸਾਡੇ ਗਰੁੱਪ ਦੇ ਵਿੱਚ ਉਹ ਥੋੜਾ ਜਿੱਦਾਂ ਵਧੀਆ ਸਿਹਤ ਸੁਹਤ ਸੀਗੀ ਨਾ ਉਹਦੀ ਤੇ ਦੁਨੀਆਂ ਮਿਲਾਉਂਦਾ ਹੁੰਦਾ ਸੀਗਾ ਉਹ ਤੇ ਉਹਨੇ ਮਤਲਬ ਮੁਰਗੇ ਜਦੋਂ ਬਣੇ ਆ ਤੇ ਇੱਕ ਸੀਗਾ ਬਾਹਲਾ ਹੀ ਪਤਲਾ ਮੁੰਡਾ ਸੀਗਾ ਜਿੱਦਾਂ ਮਤਲਬ ਬਹੁਤ ਹੀ ਨਰੋਆ ਸੀਗਾ ਪਤਲਾ ਤੇ ਮੁਰਗੇ ਬਣਾਏ ਜਦੋਂ ਮਾਸਟਰ ਨੇ ਡੰਡੇ ਡੁੰਡੇ ਮਾਰੇ ਹਨਾ ਇੱਕ ਇੱਕ ਮਾਰੇ ਹਨਾ ਤੇ ਉਹ ਪਤਾ ਨੀ ਕੀ ਹੋਇਆ ਗਰਮੀ ਸੀਗੀ ਤੇ ਜਿਹੜਾ ਪਤਲਾ ਮੁੰਡਾ ਸੀ ਉਹ ਡਿੱਗ ਪਿਆ ਤੇ ਪਤਾ ਨੀ ਕੀ ਹੋ ਗਿਆ ਸੀਗਾ ਤੇ ਉਧਰੋਂ ਜਿਹੜਾ ਦੂਆ ਮੁੰਡਾ ਸੀ ਜਿਹਦੀ ਸਿਹਤ ਸੁਹਤ ਸੀਗੀ ਉਹ ਇੱਕੋ ਦਮ ਉੱਠਿਆ ਉਹਦੇ ਪਤਾ ਨੀ ਕੀ ਦਿਮਾਗ ਚ ਆਇਆ ਤੇ ਉਹ ਪਤਲੇ ਮੁੰਡੇ ਨੂੰ ਚੱਕ ਕੇ ਕਲਾਸ ਰੂਮ ਚ ਲੈ ਗਿਆ ਨਾ ਉਹ ਸਮਝਿਆ ਵੀ ਪਤਾ ਨੀ ਕੀ ਹੋ ਗਿਆ ਤੇ ਚੱਕ ਕੇ ਉਹਨੂੰ ਬੈਂਚ ਤੇ ਪਾਇਆ ਵੀ ਪਾਣੀ ਲਿਆਓ ਫਟਾਫਟ ਛਿੜਕਾਓ ਉਹ ਉੱਠੀ ਜਾਵੇ ਉਹ ਭਰਾਵਾ ਮੈਂ ਠੀਕ ਆ ਮੈਨੂੰ ਛੱਡ ਦੇ ਉਹ ਨਹੀਂ ਨਹੀਂ ਤੂੰ ਪੈ ਜਾ ਤੂੰ ਠੀਕ ਨੀ ਆ ਉਹ ਭਰਾਵਾ ਤੂੰ ਮੈਨੂੰ ਛੱਡ ਦੇ ਪੈ ਜਾ ਨਹੀਂ ਤਾਂ ਸਾਡੇ ਹੋਰ ਲੱਗ ਜਾਣੀ ਆ ਤੂੰ ਪਿਆਰ ਹੈ ਇਸ ਬਹਾਨੇ ਰੱਬ ਮਾਸਟਰ ਸਾਨੂੰ ਬਖਸ਼ ਦਊਗਾ ਤੇ ਉਹ ਮੂਮੈਂਟ ਜਦੋਂ ਯਾਦ ਕਰਦਾ ਤਾਂ ਉਹ ਥੋੜਾ ਫਨੀ ਵੀ ਸੀਗਾ ਉਦੋਂ ਕਿਉਂਕਿ ਉਦੋਂ ਟੀਚਰ ਸੀਗਾ ਉਹਦੇ ਉਹਨੂੰ ਸੀਗਾ ਵੀ ਮੈਂ ਇਹਨਾਂ ਨੂੰ ਮੁਰਗੇ ਸਾਰੀ ਦਿਹਾੜੀ ਬਣਾ ਕੇ ਰੱਖਣਾ, ਜੇ ਉਹ ਮੂਮੈਂਟ ਜੋ ਹੋਇਆ ਉਦੋਂ ਜੇ ਉਹ ਨਾ ਹੁੰਦਾ ਤਾਂ ਸਾਰੀ ਦਿਹਾੜੀ ਉਹਨੇ ਮੁਰਗੇ ਬਣਾ ਕੇ ਰੱਖਣਾ ਸੀ, ਜਿਸ ਕਰਕੇ ਅਸੀਂ ਬਚ ਗਏ ਸਾਰੇ।
ਸਹੀ ਗੱਲ ਆ ਅਮਨ, ਹੈਨਾ? ਪਰ ਕਦੀ ਇਹ ਤਾਂ ਨੀ ਕੀ, ਅੱਛਾ ਤੁਸੀਂ ਜਿਹੜਾ ਡਿਸੀਜਨ ਲਿਆ ਉੱਥੇ ਪਲੱਸ ਟੂ ਕਰਕੇ ਇੱਥੇ ਆ, ਕਿੰਨੀ ਦੇਰ ਹੋ ਗਈ ਇੱਥੇ?
ਇੱਥੇ 2007 ਵਿੱਚ ਆਇਆ ਸੀ ਜੀ ਮੈਂ।
ਠੀਕ ਹੈ, ਤੇ ਕੀ ਲੱਗਦਾ ਹੁਣ ਜ਼ਿੰਦਗੀ ਦੇ ਵਿੱਚ ਉਹ ਡਿਸੀਜਨ ਸਹੀ ਰਿਹਾ ਜੋ ਕੀਤਾ?
ਹਾਂਜੀ, ਇੱਕ ਕਿਉਂਕਿ ਇੱਕ ਅਰਲੀ ਏਜ ਸੀਗੀ, ਘਰ ਦੇ ਵੀ ਸੀਗੇ ਵੀ ਹਾਂ ਵੀ ਚੱਲ ਅਰਲੀ ਏਜ ਦੇ ਵਿੱਚ ਮੁੰਡਾ ਬਾਹਰ ਚੱਲੂਗਾ, ਸੈੱਟ ਹੋ ਜੂਗਾ, ਹੈ ਨਾ। ਤੇ ਇੱਥੇ ਆ ਕੇ ਪਲੱਸ ਟੂ ਤੋਂ ਬਾਅਦ ਇੱਕ ਦਾ ਆਇਲਸ ਕਰਕੇ ਆ ਗਏ ਸੀਗੇ, ਹੋਸਪਿਟੈਲਿਟੀ ਮੈਨੇਜਮੈਂਟ ਕੁੱਕਰੀ ਲੈ ਲਈ ਸੀਗੀ, ਜਦੋਂ ਉਦੋਂ ਚੱਲਦੇ ਇਹੀ ਕੋਰਸ ਹੁੰਦੇ ਸੀ, ਕੋਈ ਕੁੱਕਰੀ ਲੈਂਦਾ ਸੀ, ਕੋਈ ਬੇਕਰੀ ਲੈਂਦਾ ਸੀਗਾ, ਕੋਈ ਪਟਿਸਰੀ, ਕੋਈ ਹੇਅਰ ਡਰੈਸਿੰਗ, ਹੈ ਨਾ। ਤੇ ਉਹਨਾਂ ਨੂੰ ਇਹ ਸੀਗਾ ਵੀ ਏਜੰਟਾਂ ਨੂੰ, ਹੈ ਨਾ, ਜਿਹਨਾਂ ਨੇ ਭੇਜਣਾ ਸੀਗਾ ਉਹਨਾਂ ਨੂੰ ਵੀ ਜ਼ਿਆਦਾ ਵਧੀਆ, ਚਲੋ ਕਮਿਸ਼ਨ ਹੁੰਦੀ ਸੀਗੀ ਤੇ ਉਹਨਾਂ ਨੂੰ ਰੈਕਮੈਂਡ ਇਹੀ ਕਰਦੇ ਸੀ ਵੀ ਛੇਤੀ PR ਹੋ ਜਾਂਦੇ ਇਹਨਾਂ ਕੋਰਸਾਂ ਦੇ ਵਿੱਚ। ਪਰ ਜਦੋਂ ਮਾਲਕ ਨੇ PR ਕਰਨਾ ਉਦੋਂ ਹੀ ਕਰਨਾ ਹੈਗਾ, ਆਪਣੇ ਵੱਲੋਂ ਬੰਦਾ ਬਹੁਤ ਜ਼ੋਰ ਲਾਉਂਦਾ ਆ। ਮੇਰੀ PR 2016 ਦੇ ਵਿੱਚ ਆਈ ਜੀ।
ਠੀਕ ਹੈ, ਠੀਕ ਹੈ, ਹਾਂ, ਨਹੀਂ ਸਹੀ ਗੱਲ ਆ। ਇਹ ਹੁੰਦਾ ਕਿ ਜ਼ਿੰਦਗੀ ਦੀਆਂ ਜਿਹੜੀਆਂ ਜ਼ਿੰਮੇਦਾਰੀਆਂ ਉਹ ਵੀ ਬੜੀਆਂ ਜ਼ਰੂਰੀ ਹੁੰਦੀਆਂ ਆ, ਔਰ ਜੇ ਜਿੰਨੀ ਤੁਸੀਂ ਜਲਦੀ ਉਮਰ ਦੇ ਵਿੱਚ ਉਹਨਾਂ ਜ਼ਿੰਮੇਦਾਰੀਆਂ ਨੂੰ ਸਮਝ ਲਓ ਤੇ ਉਨੀ ਜਲਦੀ ਤੁਸੀਂ ਸੈੱਟ ਹੋ ਜਾਂਦੇ ਆ ਜ਼ਿੰਦਗੀ ਦੇ ਵਿੱਚ। ਪਰ ਫਿਰ ਵੀ ਆਪਣੇ ਅੰਦਰ ਦਾ ਬੱਚਾ ਜਿਹੜਾ ਉਹ ਨੀ ਮੈਨੂੰ ਲੱਗਦਾ ਮਰਨ ਦੇਣਾ ਚਾਹੀਦਾ, ਹਨਾ? ਉਹ ਹਮੇਸ਼ਾ ਜਿਉਂਦਾ ਰੱਖੋ ਚਾਹੇ ਜਿੰਨੀ ਮਰਜ਼ੀ ਉਮਰ ਹੋ ਜਾਵੇ ਤੁਹਾਡੀ।
ਹਾਂਜੀ ਹਾਂਜੀ, ਉਹ ਆਪਣਾ ਜਿੱਦਾਂ ਥੋੜਾ ਆਪਣੇ ਫਰੈਂਡ ਸਰਕਲ ਵਿੱਚ ਵੀ ਜਿੱਦਾਂ ਹਫਤਾ ਮਖੋਲ ਚੱਲਦਾ ਰਹਿੰਦਾ, ਹੈ ਨਾ। ਆਪਣਾ ਮੇਰਾ, ਮੈਂ ਟਰੱਕ ਡਰਾਈਵਿੰਗ ਕਰਦਾ ਹਾਂ, ਟਰੱਕ ਡਰਾਈਵਿੰਗ ਦੇ ਨਾਲ ਨਾਲ ਮੈਂ ਥੋੜਾ ਮਿਊਜ਼ਿਕ ਨਾਲ ਵੀ ਟੱਚ ਕਰਦਾ ਹਾਂ, ਥੋੜਾ ਸਿੰਗਿੰਗ ਵੀ ਕਰ ਲੈਂਦਾ ਹਾਂ, ਮਿਊਜ਼ਿਕ ਦਾ ਵੀ ਕਰ ਲੈਂਦਾ ਹਾਂ।
ਹਾਂਜੀ,
ਇਹ ਆਪਣੇ ਆਪ ਨੂੰ ਥੋੜਾ ਬਿਜ਼ੀ ਰੱਖਦਾ ਹਾਂ ਕਿ ਲਾਈਫ ਵਿੱਚ ਥੋੜੀ ਇੰਟਰਸਟਿੰਗ ਬਣੀ ਰਹਿੰਦੀ ਆ।
ਬਿਲਕੁਲ, ਇਹ ਜਿਹੜੀ ਕੰਟਰੀ ਹੈ ਨਾ, ਜਾਂ ਜਿਹੜੀਆਂ ਬਾਹਰਲੀਆਂ ਕੰਟਰੀਜ਼ ਆ, ਬਹੁਤ ਚੰਗੀਆਂ ਆ, ਬਹੁਤ ਬਹੁਤ ਸੁੱਖ ਸੁਵਿਧਾਵਾਂ ਆ, ਬਹੁਤ ਵਧੀਆ ਸਾਰਾ ਕੁਝ ਸਿਸਟਮ ਆ, ਹੈ ਨਾ। ਅਸੀਂ ਬੜੀ ਚੰਗੀ ਜ਼ਿੰਦਗੀ ਜੀ ਰਹੇ ਆ ਇੱਥੇ, ਪਰ ਸਿਰਫ ਇੱਕ ਚੀਜ਼ ਦੀ ਕਮੀ ਹੁੰਦੀ ਹੈ ਕਿ ਕੁਛ ਦੇਰ ਬਾਅਦ ਜ਼ਿੰਦਗੀ ਤੁਹਾਡੀ ਡਰਾਈ ਹੋਣ ਲੱਗ ਜਾਂਦੀ ਹੈ ਨਾ, ਰੁੱਖੀ ਜਿਹੀ ਹੋਣ ਲੱਗ ਜਾਂਦੀ ਹੈ। ਸੋ ਜੇ ਸਾਨੂੰ ਇੰਨਾ ਵੱਲ ਆ ਜਾਵੇ ਨਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਸੋਹਣੀ ਬਣਾ ਕੇ ਰੱਖਣਾ, ਕਿੱਦਾਂ ਉਹਦੇ ਵਿੱਚ, ਹੈ ਨਾ, ਅਸੀਂ ਇੱਕ ਹਾਸਾ ਮਜ਼ਾਕ ਜਿਹੜਾ ਐਡ ਕਰਨਾ ਜਾਂ ਉਹਨੂੰ ਕਿੱਦਾਂ ਸੋਹਣੀ ਬਣਾ ਕੇ ਰੱਖਣਾ ਆ, ਉਹਨੂੰ ਨਮ ਕਿੱਦਾਂ ਰੱਖਣਾ, ਉਹਨੂੰ ਖੁਸ਼ਕ ਨਹੀਂ ਹੋਣ ਦੇਣਾ, ਫੇਰ ਮੈਨੂੰ ਲੱਗਦਾ ਕਿ ਇਹਦੇ ਵਰਗੀ ਕੋਈ ਕੰਟਰੀ ਨਹੀਂ ਆ ਰਹਿਣ ਦੇ ਲਈ ਜਿੱਥੇ ਅਸੀਂ ਰਹਿੰਦੇ ਪਏ ਆ। ਸੋ ਬਾਕੀ ਗੱਲ ਹੈ ਜੀ, ਹਾਂ ਬਿਲਕੁਲ,
ਹੈ ਨਾ ਜੀ। ਤੇ ਇੱਥੇ ਆਪਣਾ ਜਦੋਂ ਤੁਸੀਂ PR ਵੀ ਹੋ ਜਾਂਦੇ, ਤੁਹਾਨੂੰ ਗਵਰਨਮੈਂਟ ਵੱਲੋਂ ਬਥੇਰੀ ਸਪੋਰਟ ਮਿਲ ਜਾਂਦੀ ਆ। ਜੇ ਤੁਸੀਂ ਆਪਣਾ
ਖੋਲਣਾ
ਹੈ, ਉਹ ਬਹੁਤ ਵੱਡੀ, ਬਹੁਤ ਵੱਡੀ ਸਪੋਰਟ ਮਿਲ ਜਾਂਦੀ ਆ। ਜੇ ਤੁਸੀਂ ਕੋਈ ਕਿਸੇ ਕੰਪਨੀ ਦੇ ਵਿੱਚ ਜਾਂ ਕੰਮ ਵੀ ਕਰਨਾ ਆ, ਜਾਂ ਗਵਰਨਮੈਂਟ ਦੇ ਅੰਡਰ ਕੰਮ ਕਰਨਾ, ਮਤਲਬ ਐਵਰੀ ਵੇਅਰ ਤੁਹਾਨੂੰ ਸਪੋਰਟ ਮਿਲਦੀ ਹੈ ਜੇ ਤੁਸੀਂ ਵਧੀਆ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਦੇ ਆ।
ਬਿਲਕੁਲ ਬਿਲਕੁਲ ਸਹੀ ਕਿਹਾ ਅਮਨ। ਸੋ ਬਹੁਤ ਵਧੀਆ ਲੱਗਾ ਤੁਸੀਂ ਅੱਜ ਗੱਲ ਕੀਤੀ ਪ੍ਰੋਗਰਾਮ ਦੇ ਵਿੱਚ। ਸੋ ਆਇਆ ਕਰੋ ਔਰ ਆਪਣੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕਰਿਆ ਕਰੋ, ਕਾਲ ਕਰਿਆ ਕਰੋ ਜਾਂ ਫਿਰ ਮੈਸੇਜ ਵੀ ਭੇਜ ਸਕਦੇ ਆ ਤੁਸੀਂ ਜੇ ਕਦੀ ਨਹੀਂ ਟਾਈਮ ਲੱਗਦਾ ਕਾਲ ਕਰਨ ਦਾ। ਤਾਂ ਬਹੁਤ ਵਧੀਆ ਲੱਗਾ ਮੈਨੂੰ ਗੱਲ ਕਰਕੇ, ਤੇ ਬਹੁਤ ਬਹੁਤ ਸ਼ੁਕਰੀਆ
ਆਪਣੀ ਯਾਦਾਂ ਨਾਲ ਜਿਹੜੀ ਤੁਸੀਂ ਬਣਾਈ
ਜੀ। ਖੁਸ਼ ਰਹੋ, ਖੁਸ਼ ਰਹੋ ਵੀਰੇ। ਹਾਂ ਠੀਕ ਹੈ, ਆਉਂਦੇ ਜਾਂਦੇ ਰਹੋ ਹੁਣ, ਠੀਕ ਹੈ। ਓਕੇ ਜੀ, ਓਕੇ ਓਕੇ। ਸੋ ਬਿਲਕੁਲ ਜੀ, ਜ਼ਿੰਦਗੀ ਸੁਣਿਆ ਸੀ ਕਿ ਜ਼ਿੰਦਾ ਦਿਲੀ ਦਾ ਨਾਮ ਹੁੰਦੀ ਹੈ, ਪਰ ਇਹਨੂੰ ਜ਼ਿੰਦਾ ਦਿਲ ਰੱਖਣਾ ਕਿੱਦਾਂ, ਇਹ ਸਾਡੇ ਸਾਰਿਆਂ ਦੇ ਹੱਥ ਹੁੰਦਾ ਹੈ, ਹੈ ਨਾ। ਸੋ ਬਿਲਕੁਲ ਜੀ, ਕੰਮ ਵੀ ਕਰਨੇ ਆ, ਆਪਣੇ ਸੁਪਨੇ ਵੀ ਪੂਰੇ ਕਰਨੇ ਆ, ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਜ਼ਿੰਦਗੀ ਚ ਖੂਬ ਤਰੱਕੀਆਂ ਕਰਨੀਆਂ, ਪਰ ਤਰੱਕੀਆਂ ਸਿਰਫ ਇੱਕ ਤਰਫਾ ਨਾ ਹੋਣ, ਤਰੱਕੀਆਂ ਸਿਰਫ ਬਾਹਰਲੀਆਂ ਚੀਜ਼ਾਂ ਦੀਆਂ ਨਾ ਹੋਣ, ਤਰੱਕੀਆਂ ਆਪਣੇ ਅੰਦਰ ਵੀ ਕਰਨੀਆਂ। ਅਸੀਂ ਕਿੱਦਾਂ ਆਪਣੇ ਆਪ ਨੂੰ ਖੁਸ਼ ਰੱਖਣਾ ਹੈ, ਕਿੱਦਾਂ ਕਿਸੇ, ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਉਲਝੇ ਹੁੰਦੇ ਆ, ਉਸ ਉਹ ਉਲਝਣ ਚੋਂ ਨਿਕਲਣਾ ਕਿੱਦਾਂ ਆ। ਜੇ ਤੁਸੀਂ ਉਸ ਉਲਝਣ ਚੋਂ ਛੇਤੀ ਦੇ ਨਹੀਂ ਬਾਹਰ ਨਿਕਲ ਆਉਂਦੇ ਆ ਨਾ, ਤੇ ਉਹ ਵੀ ਤੁਹਾਡੀ ਜ਼ਿੰਦਗੀ ਦੀ ਇੱਕ ਤਰੱਕੀ ਆ। ਤੇ ਕਈ ਵਾਰੀ ਏਦਾਂ ਹੁੰਦਾ ਵੀ ਫਸੇ ਰਹੀਦਾ ਉਹਨਾਂ ਗੱਲਾਂ ਦੇ ਵਿੱਚ, ਉਹਨਾਂ ਚੀਜ਼ਾਂ ਦੇ ਵਿੱਚ ਹੀ, ਤੇ ਆਪ ਵੀ ਖਪੀ ਜਾਈਦਾ ਤੇ ਆਲੇ ਦੁਆਲੇ ਨੂੰ ਖਪਾਈ ਜਾਈਦਾ। ਸੋ ਸ਼ੁਰੂ ਕੀਤੀ ਸੀ ਗੱਲ ਅੱਜ ਜੀ ਕਮਿਊਨੀਕੇਸ਼ਨ ਤੋਂ, ਗੱਲਬਾਤ ਤੋਂ। ਸੋ ਗੱਲਬਾਤ ਕਰਨੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਕੀ ਮਹਿਸੂਸ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਦੱਸ ਪਾਉਣਾ, ਇਹ ਬਹੁਤ ਵੱਡੀ ਗੱਲ ਹੈ। ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੁਹਾਡੇ ਕੋਲ, ਕਈਆਂ ਕੋਲ ਬਹੁਤ ਜ਼ਿਆਦਾ ਸ਼ਬਦ ਹੁੰਦੇ ਆ, ਕਈਆਂ ਕੋਲ ਬਹੁਤ ਜ਼ਿਆਦਾ ਸ਼ਬਦ ਨਹੀਂ ਹੁੰਦੇ, ਵਰਡਸ ਨਹੀਂ ਹੁੰਦੇ, ਪਰ ਫਿਰ ਵੀ ਅਸੀਂ ਐਕਸਪ੍ਰੈਸ ਬਹੁਤ ਸਾਰੇ ਤਰੀਕਿਆਂ ਨਾਲ ਕਰ ਸਕਦੇ ਹਾਂ। ਐਕਸਪ੍ਰੈਸ ਕਰਨ ਲਈ ਸਿਰਫ ਜ਼ੁਬਾਨ ਹੀ ਜ਼ਰੂਰੀ ਨਹੀਂ ਹੁੰਦੀ, ਐਕਸਪ੍ਰੈਸ ਕਰਨ ਦੇ ਲਈ ਤੁਸੀਂ ਇੱਕ ਪਿਆਰ ਭਰਿਆ ਸਪਰਸ਼ ਜਿਹੜਾ ਹੁੰਦਾ ਤੁਹਾਡਾ, ਇੱਕ ਸਪਰਸ਼ ਵੀ ਦੱਸ ਦਿੰਦਾ ਵੀ ਤੁਸੀਂ ਕਿਸ ਨੀਅਤ ਦੇ ਨਾਲ, ਕਿਸ ਫੀਲਿੰਗ ਦੇ ਨਾਲ ਸਪਰਸ਼ ਕੀਤਾ, ਹੈਨਾ, ਜਾਂ ਤੁਹਾਡੀ ਐਕਸਪ੍ਰੈਸ਼ਨਸ ਕੀ ਆ, ਤੁਹਾਡੀਆਂ ਅੱਖਾਂ ਹੀ ਦੱਸ ਦਿੰਦੀਆਂ, ਤੁਹਾਡੀ ਬਾਡੀ ਲੈਂਗੁਏਜ ਦੱਸ ਦਿੰਦੀ ਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੋ ਆਓ ਆਪਣੀ ਜ਼ਿੰਦਗੀ ਨੂੰ ਥੋੜਾ ਹੋਰ ਸੋਹਣਾ ਬਣਾਈਏ। ਥੋੜਾ ਕਿਉਂ, ਬਹੁਤ ਸਾਰਾ ਹੋਰ ਸੋਹਣਾ ਬਣਾਈਏ। ਜ਼ਿੰਦਗੀ ਪਰਮਾਤਮਾ ਨੇ ਜੀਣ ਲਈ ਦਿੱਤੀ ਹੋਈ ਹੈ, ਸੋ ਇਹਨੂੰ ਜੀਏ। ਸਿਰਫ ਐ ਨਾ ਕਰੀਏ ਵੀ ਬਸ ਬਹੁਤ ਬਿਜ਼ੀ ਆ, ਕੀ ਕੀਤਾ, ਅਕਸਰ ਹੀ ਸੁਣਦੇ ਆ ਅਸੀਂ ਨਾ ਵੀ ਹੋਰ ਜੀ ਕੀ ਹਾਲ ਚਾਲ ਆ, ਬਹੁਤ ਬਿਜ਼ੀ ਆ ਜੀ, ਬਹੁਤ ਬਿਜ਼ੀ ਆ। ਇੱਕ ਤਾਂ ਜਿਹੜਾ ਬਿਜ਼ੀ ਵਰਡ ਆ ਨਾ, ਇਹਨੇ ਆਵਾਂ ਗਾਉਣੀ ਬਿਜ਼ੀ ਕਰ ਰੱਖਿਆ ਸਾਰਿਆਂ ਨੂੰ, ਹੈਨਾ। ਸੋਚ ਕੇ ਦੇਖੋ ਵੀ ਜਿੰਨੇ ਅਸੀਂ ਬਿਜ਼ੀ ਆ, ਤਾਂ ਕਿਤੇ ਬਿਜ਼ੀ ਤਾਂ ਸਾਡੇ ਘਰ ਦੇ ਹੁੰਦੇ ਸੀ ਜਾਂ ਸਾਡੇ ਦਾਦੇ ਪੜਦਾਦੇ ਹੁੰਦੇ ਸੀ, ਕਿੰਨਾ ਕੰਮ ਹੁੰਦਾ ਸੀ ਉਹਨਾਂ ਕੋਲ ਕਰਨ ਲਈ। ਅਸੀਂ ਖਾਮ ਖਾ ਹੀ ਬਿਜ਼ੀ ਆ, ਕਾਰਾਂ 'ਚ ਆਉਂਦੇ ਜਾਂਦੇ ਆ ਫੇਰ ਬਿਜ਼ੀ, ਅਖੇ ਕੱਪੜੇ ਮਸ਼ੀਨਾਂ ਧੋ ਦਿੰਦੀਆਂ ਤਾਂ ਵੀ ਬਿਜ਼ੀ, ਹੈਨਾ। ਕੰਮ ਚ ਘਰ ਚ ਸਫਾਈਆਂ ਕਰਨ ਦੇ ਲਈ ਤੁਸੀਂ ਵੈਕਿਊਮ ਰੱਖੇ ਆ, ਕੋਈ ਤੁਸੀਂ ਹੈਨਾ ਗੋਹਾ ਕੂੜਾ ਨੀ ਕਰਨਾ ਹੁੰਦਾ, ਕੋਈ ਘਰ ਨੀ ਲਿਪਣੇ ਹੁੰਦੇ, ਅਸੀਂ ਤਾਂ ਵੀ ਬਿਜ਼ੀ। ਸੋ ਪਹਿਲਾਂ ਤਾਂ ਆਪਣੀ ਜ਼ਿੰਦਗੀ ਚੋ ਇਹ ਵਰਡ ਜਿਹੜਾ ਇਹ ਕੱਢੀਏ, ਬਿਜ਼ੀ ਹੋਣਾ। ਸਾਰੇ ਬਹੁਤ ਈਜ਼ੀ ਆ, ਈਜ਼ੀ ਰਿਹਾ ਕਰੋ, ਬਿਜ਼ੀ ਨਾ ਰਿਹਾ ਕਰੋ। ਸੋ ਇੱਕ ਕਾਲ ਹੋਰ ਆਈ ਹੈ, ਮੈਂ ਜ਼ਰੂਰ ਉਹ ਵੀ ਪ੍ਰੋਗਰਾਮ ਦੇ ਵਿੱਚ ਲੈ ਲਾ। ਹੈਲੋ,
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ,
ਹੈਲੋ, ਹਾਂਜੀ, ਸੁਖਬੀਰ
ਜੀ, ਮੈਸੇਜ ਦੇ ਜ਼ਰੀਏ ਤੁਹਾਡੇ ਨਾਲ ਜੁੜਦੇ ਹੁੰਦੇ ਆ ਜੀ। ਫਸਟ ਟਾਈਮ ਮੈਂ
ਤੁਹਾਨੂੰ
ਕਾਲ ਕਰ ਰਿਹਾ।
ਬਹੁਤ ਬਹੁਤ ਸ਼ੁਕਰੀਆ ਜਸਵੀਰ ਤੁਹਾਡਾ, ਤੁਸੀਂ ਅੱਜ ਮੈਨੂੰ ਮਿਲਣ ਆਏ ਆ ਹੈ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹੋਰ ਸੁਣਾਓ, ਕਿਵੇਂ ਚੱਲ ਰਹੀ ਹੈ ਜ਼ਿੰਦਗੀ?
ਬਹੁਤ ਸੋਹਣੀ ਚੱਲ ਰਹੀ ਹੈ ਜੀ, ਬਹੁਤ ਵਧੀਆ ਚੱਲ ਰਿਹਾ। ਸਿਡਨੀ ਦਾ ਵੈਦਰ ਰੇਨੀ ਤਾਂ ਆਲਰੇਡੀ ਪਹਿਲਾਂ ਦੱਸ ਚੁੱਕੇ ਆ, ਤੇ ਟ੍ਰੱਕ ਡਰਾਈਵ ਕਰ ਰਹੇ ਆ, ਜਿਸ ਨਾਲ ਇਹ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਆ।
ਹਾਂਜੀ, ਤੇ
ਕਈ ਵਾਰੀ ਟੋਪਿਕ ਏਦਾਂ ਦੇ ਆ ਜਾਂਦੇ ਆ, ਕਾਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ। ਹਾਂਜੀ, ਬਹੁਤ ਸੋਹਣਾ। ਹਾਂਜੀ ਬਿਲਕੁਲ, ਜਿਹੜੀਆਂ ਅੱਜ ਟੋਪਿਕ ਵੀ ਬਹੁਤ ਸੋਹਣਾ ਆ, ਕਈ ਜ਼ਿਆਦਾ ਅੱਜ ਅੱਖਾਂ ਅੱਗੇ ਏਦਾਂ ਦੀਆਂ ਆ ਗਈਆਂ ਵੀ ਇਮੋਸ਼ਨਲ ਵੀ ਹੋਏ ਆ, ਤੇ ਕਈ ਕੁਛ ਵੀ ਹੋ ਰਹੇ ਆ, ਪੁਰਾਣੀਆਂ ਯਾਦਾਂ ਦੇਖ ਕੇ। ਹਾਂ, ਕੁਝ ਫਰੈਂਡਸ ਜਿਹੜੇ ਕਾਲਜ ਟਾਈਮ ਦੇ ਵਿੱਚ ਸਾਡੇ ਨਾਲ ਹੁੰਦੇ ਸੀ, ਅੱਜ ਨਹੀਂ ਹੈਗੇ, ਉਸ ਸਾਰੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਆ, ਤੇ ਕੁਝ ਕਾਲਜ ਦੇ ਵਿੱਚ ਜਿਹੜੇ ਮਿਲੇ ਸੀਗੇ, ਚੰਗੀਆਂ ਮਿੱਠੀਆਂ ਖੱਟੀਆਂ ਯਾਦਾਂ ਹੈਗੀਆਂ ਆ। ਮੈਂ ਮੋਹਾਲੀ ਤੋਂ ਬਿਲੋਂਗ ਕਰਦਾ ਆ, ਉੱਥੇ ICAII ਸਾਡਾ ਕਾਲਜ ਹੁੰਦਾ ਸੀਗਾ, ਤੇ ਸਿੱਕਮ ਮਨੀਪਾਲ ਯੂਨੀਵਰਸਿਟੀ ਦੇ ਨਾਲ ਉਹ ਐਫੀਲੇਟਡ ਹੁੰਦੇ ਸੀਗਾ, ਤੇ ਅਸੀਂ ਮੈਂ ਜਿੱਦਾਂ ਉੱਥੋਂ ਗ੍ਰੈਜੂਏਸ਼ਨ ITI ਦੇ ਵਿੱਚ ਕੀਤੀ ਸੀਗੀ, ਤੇ ਬਹੁਤ ਸੋਹਣੀਆਂ ਬਹੁਤ ਵਧੀਆ ਯਾਦਾਂ ਜੁੜੀਆਂ ਸੀਗੀਆਂ, ਤੇ ਬਹੁਤ ਜਿੱਦਾਂ ਕਹਿ ਲਓ ਵੀ ਸਾਡਾ ਇੱਕ ਗਰੁੱਪ ਹੁੰਦਾ ਸੀਗਾ, ਇੱਕ ਕੰਟੀਨ ਵਾਲੇ ਅੰਕਲ ਜਿੱਦਾਂ ਹੁੰਦੇ, ਉਹਨਾਂ ਨੇ ਚਾਹ ਦੇ ਨਾਲ ਕੀ ਕਹਿੰਦੇ ਹੁੰਦੇ ਆ ਬ੍ਰੈਡ ਰੋਲਸ ਸਾਡੇ ਬਹੁਤ ਮਸ਼ਹੂਰ ਹੁੰਦੇ ਸੀਗੇ, ਤੇ ਜਿਹੜੇ ਸਾਡੇ ਕਲਾਸ ਦੇ ਵਿੱਚ ਵੀ ਹੁੰਦੇ ਸੀਗੇ ਜਾਂ ਸਾਡੇ ਕਲਾਸ ਤੋਂ ਦੂਰ ਵੀ ਜਿਹੜੇ ਦੂਜੇ ਹੁੰਦੇ ਸੀਗੇ, ਉਹ ਸਾਡਾ ਗਰੁੱਪ ਜੁਆਇਨ ਕਰ ਲੈਂਦੇ ਹੁੰਦੇ ਸੀਗੇ ਜਿੱਦਾਂ ਫ੍ਰੀ ਟਾਈਮ ਦੇ ਵਿੱਚ ਆ ਕੇ ਨਾ, ਵੀ ਕਿਉਂਕਿ ਸਾਈਡ ਦੇ ਉੱਤੇ ਇੱਕ ਕਾਨਿਆਂ ਦੀ ਛੱਤ, ਕਾਨਿਆਂ ਦਾ ਜਿੱਦਾਂ ਸ਼ੈੱਡ ਜਿਹਾ ਬਣਿਆ ਹੁੰਦਾ ਸੀਗਾ, ਉਹਦੇ ਥੱਲੇ ਅਸੀਂ ਬਹਿ ਜਾਣਾ ਤੇ ਅੰਕਲ ਨੂੰ ਆਰਡਰ ਕਰੀ ਜਾਣਾ, ਅੰਕਲ ਜੀ ਲਿਆਓ ਜੀ ਦੋ ਕੱਪ ਚਾਹ ਹੋਰ ਕਰ ਦੋ, ਅੰਕਲ ਜੀ ਆ ਕਰ ਦਿਓ ਜੀ ਹੋਰ ਚਾਰ ਬ੍ਰੈਡ ਰੋਲ ਕਰ ਦਿਓ ਜੀ, ਬਹੁਤ ਬਹੁਤ ਸੋਹਣੀਆਂ ਯਾਦਾਂ ਹੋਣੀਆਂ। ਤੇ ਸਾਰਿਆਂ ਨੂੰ ਇੱਦਾਂ ਉੱਥੇ ਵੀ ਇੱਦਾਂ ਹੀ ਲੱਗਦਾ ਹੁੰਦਾ ਸੀਗਾ, ਚਾਹੇ ਅਸੀਂ ਕਲਾਸ ਚ ਹੋਣਾ, ਸਾਡਾ ਗਰੁੱਪ ਹੀ ਏਡਾ ਸੋਹਣਾ ਬਣ ਗਿਆ ਸੀ ਮੁੰਡੇ ਕੁੜੀਆਂ ਦਾ, ਵੀ ਕਲਾਸ ਦੇ ਰੂਮ ਦੇ ਅੰਦਰ ਕੁਛ ਹੋਰ ਹੁੰਦੇ ਸੀ, ਬਾਹਰ ਆ ਕੇ ਸਾਨੂੰ ਇੱਕ ਫੈਮਿਲੀ ਟਾਈਪ ਹੀ ਲੱਗਦਾ ਹੁੰਦਾ, ਬਹੁਤ ਵਧੀਆ ਅਸੀਂ ਉਸ
ਟਾਈਮ ਕੀਤਾ,
ਬਹੁਤ ਸੋਹਣੇ ਅਸੀਂ ਬਹੁਤ ਸੋਹਣੇ ਅਸੀਂ ਟ੍ਰਿਪ ਕਢਾਏ ਉੱਥੋਂ ਸਕੂਲ ਦੇ ਕਾਲਜ ਦੇ ਵਿੱਚੋਂ, ਅਸੀਂ ਸਾਡੇ ਅੱਜ ਵੀ ਮੇਰੇ ਨਾਲ ਕਾਫੀ ਜ਼ਿਆਦਾ ਜਿੱਦਾਂ ਕਹਿ ਲਓ ਫਰੈਂਡਸ, ਕੋਈ ਫੇਸਬੁੱਕ ਦੇ ਜ਼ਰੀਏ ਅਸੀਂ ਇੱਕ ਦੂਜੇ ਨੂੰ ਇਕੱਠੇ ਕਰ ਲਿਆ ਦੁਬਾਰਾ, ਫੇਰ ਬਹੁਤ ਸੋਹਣਾ ਗਰੁੱਪ ਬਣਿਆ ਹੋਇਆ
ਜੀ,
ਤੇ
ਜੀ ਜੀ
ਥੋੜੀ ਯਾਦਾਂ ਪੁਰਾਣੀਆਂ ਯਾਦ ਕਰਦੇ ਆ, ਜਿੱਥੇ ਤੱਕ ਰਹਿ ਗਈ ਬਾਈਕ ਦੀ ਗੱਲ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ, ਮੈਂ ਇੱਕ ਦਿਨ ਏਦਾਂ ਨੀ ਸੀ ਹੁੰਦਾ ਵੀ ਜਿੱਦਾਂ ਕੋਈ ਬੱਚੇ ਆਪਾਂ ਕਰਦੇ ਹੁੰਦੇ ਆ, ਤੇ ਮੈਨੂੰ ਬੁਲਾਇਆ ਡੈਡੀ ਨੇ ਸਪੈਸ਼ਲ, ਤੇ ਸਾਡੇ ਕੋਲ ਸਾਈਕਲ ਹੁੰਦਾ ਸੀਗਾ ਉਦੋਂ, ਆਹੀ ਆਹੀ ਯਾਦਾਂ ਫੇਰ ਉਹੀ ਯਾਦਾਂ ਚ ਆ ਜਾਣਾ, ਮੇਰੇ ਡੈਡੀ ਨਾਲ ਨੀ
ਹੈ,
ਉਹਨਾਂ ਨੇ ਮੈਨੂੰ ਸਪੈਸ਼ਲ ਬੁਲਾਇਆ, ਕਹਿੰਦੇ ਮੈਂ ਸਾਈਕਲ ਤੇ ਜਾਂਦਾ ਹੁੰਦਾ ਸੀਗਾ, ਤੇ ਕਹਿੰਦੇ ਬੇਟਾ ਮੋਟਰਸਾਈਕਲ ਲੈਣਾ ਆ, ਮੈਂ ਕਿਹਾ ਹਾਂਜੀ ਮੈਂ ਲੈਣਾ ਆ, ਤੇ ਮੈਨੂੰ ਲੈ ਕੇ ਸਪੈਸ਼ਲ ਜਾ ਕੇ, ਤੇ ਹੀਰੋ ਹੋਂਡਾ ਉਦੋਂ ਨਵਾਂ ਆਇਆ ਸੀਗਾ, ਤੇ ਪੈਸ਼ਨ ਕਲੱਬ ਮੈਨੂੰ ਲੈ ਕੇ ਦਿੱਤਾ ਉਹਨਾਂ ਨੇ ਤੇ ਮੇਰੇ ਬ੍ਰਦਰ ਨਾਲ ਮੇਰੀ ਲੜਾਈ ਹੋਣੀ ਉਸ ਗੱਲ ਦੇ ਉੱਤੇ ਉਹਨੇ ਕਹਿਣਾ ਤੂੰ ਕਿਉਂ ਪੈਸ਼ਨ ਕਲੱਬ ਲੈ ਲਿਆ ਤੂੰ ਬੁਲਟ ਕਿਉਂ ਨੀ ਲਿਆ ਤੇ ਬੁਲਟ ਲੈਣਾ ਸੀਗਾ ਤੂੰ ਪਾਪਾ ਨੂੰ ਬੁਲਟ ਕਹਿਣਾ ਸੀਗਾ ਬਹੁਤ ਮੈਨੂੰ ਗੱਲਾਂ ਯਾਦ ਨੇ ਤੇ ਫਿਰ ਕੁਛ ਸਮਾਂ ਹੀ ਟੱਪਿਆ ਸੀਗਾ ਤੇ ਸਾਡੇ ਘਰੇ ਬੁਲਟ ਵੀ ਆ ਗਿਆ ਸੀ ਫਿਰ ਅਸੀਂ ਦੋਵੇਂ ਵੀਰ ਛੋਟੇ ਛੋਟਾ ਉਹ ਤੇ ਉਹਨੇ ਵੀ ਜੁਆਇਨਿੰਗ ਕਰ ਲਈ ਦੋਵਾਂ ਵੀਰਾਂ ਨੇ ਅਸੀਂ ਜਾਣਾ ਫਿਰ ਬੁਲਟ ਤੇ ਅਸੀਂ ਜਾਣਾ ਤੇ ਬੁਲਟ ਕੁਦਰਤੀ ਸਾਨੂੰ ਨਾ ਸਾਡੇ ਫਰੈਂਡ ਹੀ ਦੇ ਗਿਆ ਸੀਗਾ ਇੱਕ ਤੇ ਉਹ ਸੀਗਾ 500 ਸੀਸੀ ਤੇ ਉਹਨੂੰ ਲਿਆ ਕੇ ਤੇ ਅੰਦਰ ਜਿੱਥੇ ਡਾਇਰੈਕਟਰ ਦੀ ਕਾਰ ਖੜੀ ਹੋਣੀ ਅਸੀਂ ਮਿੰਟ ਤਰਲਾ ਕਰਨਾ ਉਹਨੂੰ ਜਿਹੜਾ ਗੇਟ ਦੇ ਉੱਤੇ ਹੁੰਦਾ ਸੀਗਾ ਉਹਨੂੰ ਕਰਕੇ ਤੇ ਉੱਥੇ ਲਿਆ ਕੇ ਖੜਾ ਕਰਨਾ ਅੰਦਰ ਬਹੁਤ ਸੋਹਣੀਆਂ
ਜਦੋਂ ਖੜਾ ਕਰਦਾ ਹੁੰਦਾ ਸੀ ਉੱਥੇ ਉਦੋਂ ਟੌਹਰ ਹੀ ਵੱਖਰੀ ਹੁੰਦੀ ਸੀ ਫਿਰ ਹਨਾ
ਬਿਲਕੁਲ ਜੀ ਬਿਲਕੁਲ
ਉਹ ਵਾਲੀ ਫੀਲਿੰਗ ਤੇ ਹੁਣ ਤੁਸੀਂ ਸ਼ਬਦਾਂ ਚ ਨਹੀਂ ਬਿਆਨ ਹੋਣੀ
ਬਿਲਕੁਲ 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 ਜੀ ਬਿਲਕੁਲ ਉਹੀ ਗੱਲਾਂ ਜਿਹੜੀਆਂ ਨੇ ਬਸ ਫੀਲਿੰਗ ਜਿਹੜੀਆਂ ਨੇ ਨਾ ਉਹ ਚੀਜ਼ਾਂ ਉਹ ਜਿਹੜੀ ਮਸ਼ੀਨਰੀ ਕਹਿ ਲੋ ਅੱਜ ਤੱਕ ਹੈਗੀਆਂ ਨੇ ਬਟ ਕਈ ਵਾਰੀ ਕਿੱਦਾਂ ਆਈਆਂ ਸਾਡੇ ਘਰੇ ਕਿਸ ਤਰ੍ਹਾਂ ਮੈਨੂੰ ਡੈਡ ਨੇ ਬੁਲਾਇਆ ਤੇ ਕਿਵੇਂ ਕਿਵੇਂ ਉਹ ਪ੍ਰੋਗਰਾਮ ਬਣੇ ਹਨਾ ਵਿਧੀ ਵਿਧੀ ਰਿਗਣ ਬਣਦੇ ਆ ਤੇ ਉਹਦੇ ਤਹਿਤ
ਔਰ ਦੂਸਰੀ ਗੱਲ ਉਸ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਨਾਲ ਵੀ ਮੋਹ ਹੁੰਦਾ ਸੀ ਜਾਂ ਆਪਣੇ ਯਾਰਾਂ ਦੋਸਤਾਂ ਨਾਲ ਵੀ ਮੋਹ ਹੁੰਦਾ ਸੀਗਾ ਉਸ ਸਮੇਂ ਦੇ ਜਿਹੜੇ ਤੁਹਾਡੇ ਫਰੈਂਡ ਸਰਕਲ ਹੁੰਦਾ ਜਿਹੜੇ ਉਸ ਸਮੇਂ ਦੇ ਦੋਸਤ ਹੁੰਦੇ ਆ ਉਹ ਬਹੁਤ ਕਰੀਬ ਹੁੰਦੇ ਆ ਅਜੀਜ਼ ਹੁੰਦੇ ਆ ਔਰ ਜ਼ਿੰਦਗੀ ਚ ਬਹੁਤ ਲੰਬੇ ਸਮੇਂ ਤੱਕ ਚੱਲਦੇ ਆ ਹੁਣ ਜਿਹੜਾ ਹੁੰਦਾ ਸਾਡਾ ਕਾਇੰਡ ਆਫ ਇੱਕ ਸੋਸ਼ਲ ਸਰਕਲ ਹੁੰਦਾ ਹੈ ਨਾ ਅਸੀਂ ਹੁਣ ਵੀ ਮੈਂ ਯਾਦ ਕਰਾਂ ਤੇ ਅੱਜ ਵੀ ਜਦੋਂ ਮੈਂ ਆਪਣੀਆਂ ਜਿਹੜੀਆਂ ਫਰੈਂਡਸ ਆ ਉਹਨਾਂ ਨੂੰ ਗੱਲ ਕਰਾਂ ਤੇ ਅਸੀਂ ਕਦੀ ਫਾਰਮਲ ਹੋ ਕੇ ਗੱਲ ਕਰੀਦੀ ਨਹੀਂ ਜਾਂ ਦੂਸਰੇ ਪਾਸੇ ਥੋੜਾ ਫਾਰਮਲ ਰਿਸਪੋਂਸ ਆ ਜਾਵੇ ਨਾ ਭਾਈ ਏਦਾਂ ਹਾਂਜੀ ਕੀ ਹਾਲ ਆ ਤੇ ਸਾਨੂੰ ਪਤਾ ਲੱਗ ਜਾਂਦਾ ਭਾਈ ਇਹਦੇ ਕੋਲ ਕੋਈ ਬੈਠਾ ਆ ਇਸ ਵੇਲੇ ਨਾ ਤੇ ਫੇਰ ਬਸ ਫੇਰ ਸਾਡੇ ਹੱਥ ਆ ਜਾਂਦਾ ਹੁੰਦਾ ਵੀ ਇਸ ਵੇਲੇ ਇਹਦੇ ਕੋਲ ਕੋਈ ਬੈਠਾ ਆ ਤੇ ਫੇਰ ਹੁਣ ਅਸੀਂ ਤੈਨੂੰ ਛੱਡਣਾ ਨੀ ਸੋ ਆਪਣੀਆਂ ਜਿਹੜੀਆਂ ਜੱਬੜੀਆਂ ਕਹਿ ਲਈਏ ਜਿਹੜੀਆਂ ਮਾਰੀ ਦੀਆਂ ਹੁੰਦੀਆਂ ਸੀਗੀਆਂ ਉਹ ਅਜੇ ਤੱਕ ਵੀ ਉਹਨਾਂ ਯਾਰਾਂ ਦੋਸਤਾਂ ਨਾਲ ਮਾਰ ਲਈ ਦੀਆਂ ਆ ਸੋ ਬਹੁਤ ਕਿਸਮਤ ਵਾਲੇ ਆ ਜੀ ਅਸੀਂ ਸਾਰੇ ਉਹ ਸਮਾਂ ਅਸੀਂ ਵੇਖਿਆ ਹੰਢਾਇਆ ਹੋਇਆ
ਮੇਰੇ ਨਾਲ ਹੀ ਉੱਥੇ ਸਿਡਨੀ ਦੇ ਵਿੱਚ ਹੈਗਾ ਮੇਰਾ ਫਰੈਂਡ ਉਹ ਬਹੁਤ ਚੇਂਜ ਹੋ ਗਿਆ ਕਿਤੇ ਉਸ ਟਾਈਮ ਦੇ ਉੱਤੇ ਪੂਰਾ ਇੰਜੋਏ ਕਰਦੇ ਸੀ ਹੁਣ ਸਾਨੂੰ ਜਦੋਂ ਗੱਲਾਂ ਕਰਦਾ ਨਾ ਫਿਰ ਪੂਰੀ ਫਾਰਮਲੀ ਕਰਦਾ ਇੱਥੇ ਮੇਰੇ ਨਾਲ ਹੀ ਆ
ਤੇ
ਅਸੀਂ ਕਹਿੰਦੇ ਤੂੰ ਇੱਦਾਂ ਚੇਂਜ ਇੰਨਾ ਤੂੰ ਚੇਂਜ ਕਿੱਦਾਂ ਹੋ ਗਿਆ ਅਸੀਂ ਉਹਨੂੰ ਪੁੱਛ ਕੇ ਲਿਆ ਕਹਿੰਦਾ ਬਸ ਇੱਦਾਂ ਹੀ ਆ ਬਹੁਤ ਹੀ ਜਿੱਦਾਂ ਹਾਂਜੀ ਵੀਰ ਜੀ ਕੀ ਹਾਲ ਚਾਲ ਜੀ
ਅੱਛਾ ਠੀਕ ਆ
ਤੇ ਉਹ
ਮਾਰ ਕੇ ਗਿੱਚੀ ਤੇ ਹੱਥ ਪੁੱਛਣਾ ਸੀ ਕੀ ਹੋ ਗਿਆ
ਪਸੰਦ ਆਯਾ ਕੋਈ ਕਿ ਅੱਜ ਓਹਦੇ ਨਾਲ ਹੀ ਮਤਲਬ ਮੈਰਿਜ ਲਾਈਫ ਆਪਣੀ ਬਹੁਤ ਸੋਹਣੀ ਦੋ ਬੇਟੇ ਓਹਦੇ ਕੋਲੇ ਇੱਥੇ ਹੀ ਤੇ ਬਹੁਤ ਵਧੀਆ ਸਿਸਟਮ ਦੀ ਬਹੁਤ ਵਧੀਆ ਹੁੰਦੀ ਹੈ ਚੰਗਾ ਹੁੰਦਾ ਚੰਗੀ ਲਾਈਫ ਉਹ ਵੀ ਇੰਜੋਏ ਕਰਦਾ ਤੇ ਅਸੀਂ ਸਾਰੇ
ਬਹੁਤ ਵਧੀਆ ਜੋ ਲੰਘਾ ਬਹੁਤ ਵਧੀਆ ਤੇ ਕੀਤੀ ਆ ਔਰ ਇੱਥੇ ਵੀ ਬਹੁਤ ਵਧੀਆ ਕਰ ਰਹੇ ਆ ਸਭ ਤੋਂ ਵੱਡੀ ਗੱਲ ਇਹੀ ਕਹਿੰਦੀ ਹੁੰਦੀ ਆ ਕਿ ਪੰਜਾਬ ਦੇ ਵਿੱਚ ਤਾਂ ਮੋੜ ਪਤਾ ਨਹੀਂ ਜਾ ਹੋਣਾ ਜਾਂ ਨਹੀਂ ਜਾ ਹੋਣਾ ਪਰ ਇੱਥੇ ਇੱਕ ਪੰਜਾਬ ਅਸੀਂ ਜ਼ਰੂਰ ਵਸਾ ਲਈਏ ਜਿੱਥੇ ਕਿਤੇ ਵੀ ਅਸੀਂ ਰਹਿੰਦੇ ਆ ਆਪਣੇ ਆਲੇ ਦੁਆਲੇ ਕਿਉਂਕਿ ਪੰਜਾਬ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਉਹੀ ਚੀਜ਼ਾਂ ਤੇ ਅਸੀਂ ਨਹੀਂ ਲਿਆ ਕਰ ਸਕਦੇ ਪਰ ਆਪਣੇ ਅੰਦਰ ਦਾ ਜਿਹੜਾ ਪੰਜਾਬ ਆ ਆਪਣੀਆਂ ਕਦਰਾਂ ਕੀਮਤਾਂ ਜਿਹੜੀਆਂ ਆ ਜੋ ਸਾਡੇ ਸੁਭਾਅ ਆ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤੀਆਂ ਉਹ ਆਪਣੀ ਅਗਲੀ ਪੀੜ੍ਹੀ ਨੂੰ ਪਾਸ ਆਨ ਕਰੀਏ ਤਾਂ ਕਿ ਇੱਥੇ ਉਹ ਪੰਜਾਬ ਇੱਕ ਵੱਸ ਸਕੇ ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਣਾਉਣਾ ਆ ਉਹ ਪੰਜਾਬ ਸੋ ਉਹਦੀ ਇੱਕ ਕੋਸ਼ਿਸ਼ ਹਰਮਨ ਰੇਡੀਓ ਵੀ ਆ ਤੇ ਉਸ ਕੋਸ਼ਿਸ਼ ਤੋਂ ਬਾਅਦ ਜਦੋਂ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਦੀਆਂ ਤੇ ਤੁਹਾਡੇ ਸਾਰਿਆਂ ਦੇ ਵਿਚਾਰ ਸੁਣਦੀਆਂ ਤੇ ਬੜੀ ਤਸੱਲੀ ਜਿਹੀ ਮਿਲਦੀ ਆ ਭਈ ਨਹੀਂ ਹੁਣ ਬੇਗਾਨਾ ਦੇਸ਼ ਨਹੀਂ ਰਿਹਾ ਇਹ ਵੀ ਆਪਣਾ ਹੀ ਆ ਤੇ ਉਹ ਵੀ ਆਪਣਾ ਜਿਹੜਾ ਛੱਡ ਕੇ ਆਏ ਸੀ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਂਦੇ ਜਾਂਦੇ ਰਿਹਾ ਕਰੋ ਗੱਲਾਂ ਕਰਦੇ ਰਿਹਾ ਕਰੋ
ਹਾਂਜੀ ਉਹ ਡਰਾਈਵਿੰਗ ਵੇਲੇ ਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਥੋੜਾ ਟਾਈਪਿੰਗ ਵਗੈਰਾ ਹਾਂ ਤੇ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜ਼ਰੂਰ ਕੋਸ਼ਿਸ਼ ਕਰਦਾ
ਜਸਪ੍ਰੀਤ
ਓਕੇ
ਜਸਪ੍ਰੀਤ ਮੈਂ ਸੌਰੀ ਮੈਂ ਜਸਬੀਰ ਸੌਰੀ ਹਾਂ ਜਸਬੀਰ ਠੀਕ ਹੈ ਜਸਬੀਰ ਹਾਂ ਠੀਕ ਹੈ ਠੀਕ ਹੈ ਕਰੋ ਇੰਜੋਏ ਤੁਸੀਂ ਅੱਜ ਦੇ ਦਿਨ ਨੂੰ ਬਹੁਤ ਬਹੁਤ ਸ਼ੁਕਰੀਆ
ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ
ਤੇ ਲੋ ਜੀ ਜੋਗਿੰਦਰ ਸਿੰਘ ਭਾਜੀ ਨੇ ਵੀ ਗੁੱਡ ਮਾਰਨਿੰਗ ਭੇਜੀ ਹੈ ਤੇ ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਧਨੀ ਇੰਜੋਇੰਗ ਯੋਰ ਪ੍ਰੋਗਰਾਮ ਟੁਡੇ ਬਿਜ਼ੀ ਵਿਦ ਰੇਨ ਇਨ ਸਿਡਨੀ। ਵਾਹ ਜੀ ਵਾਹ, ਸਿਡਨੀ ਦੀ ਰੇਨ ਦੀ ਜਿਹੜੀ ਹੈਗੀ ਆ ਨਾ ਉਹ ਠੰਡਕ ਮੈਨੂੰ ਇੱਥੇ ਤੱਕ ਪਹੁੰਚਣ ਲੱਗ ਗਈ ਆ ਵੀ ਅੱਜ ਤੇ ਸਹੀ ਗੱਲ ਆ। ਸਿਡਨੀ ਤੋਂ ਮੈਸੇਜਸ ਕਾਫੀ ਆਏ ਅੱਜ ਤੇ ਸਿਡਨੀ ਤੋਂ ਕਾਲਸ ਵੀ ਆ ਗਈਆਂ। ਸੋ ਸਿਡਨੀ ਵਾਲਿਆਂ ਨੇ ਬਾਜੀ ਮਾਰ ਲਈ ਅੱਜ। ਨਹੀਂ ਨਹੀਂ, ਮੈਲਬਨ ਤੋਂ ਵੀ ਆ ਗਿਆ ਇੱਕ ਕਾਲ। ਤੇ ਜਗਤਾਰ ਗਿੱਲ ਢੁੱਡੀ ਕੇ ਭਾਜੀ ਨੇ ਕਿਹਾ ਕਿ ਮੇਰੀ ਬੇਟੀ ਨੇ ਪੀਯੂ ਤੋਂ ਬੀ ਫਾਰਮੇਸੀ ਦੀ ਡਿਗਰੀ ਕੀਤੀ ਹੈ। ਮੈਂ ਉਹਨੂੰ 15 ਸੈਕਟਰ ਦੀ ਮਾਰਕੀਟ ਚ ਗਏ, ਬੂਥਾਂ ਕੋਲੇ ਪੌੜੀਆਂ ਚੜ੍ਹਦੀਆਂ ਸੀ, ਉਸ ਕੋਲ ਇੱਕ ਰੇਲਿੰਗ ਦਿਖਾਈ ਬੇਟੀ ਨੂੰ ਜਿੱਥੇ ਅਕਸਰ ਬੈਠੇ ਹੁੰਦੇ ਸੀ। ਲੈ ਭਾਜੀ, ਉਸ ਰੇਲਿੰਗ ਤੇ ਤਾਂ ਅਸੀਂ ਵੀ ਜਾਈਦਾ ਹੁੰਦਾ ਸੀ, ਮੈਨੂੰ ਯਾਦ ਹੈ। ਯਾਦ ਹੈ ਉੱਥੇ ਇੱਕ ਚਾਹ ਵਾਲਾ ਬੈਠਾ ਹੁੰਦਾ ਸੀ, ਪਤਾ ਨੀ ਸਾਡੇ ਟਾਈਮ ਤੇ ਉਹ ਜਦੋਂ ਪੌੜੀਆਂ ਦੀ ਰੇਲਿੰਗ ਚੜ੍ਹੀ ਦੀ ਸੀ ਨਾ ਤੇ ਉੱਥੇ ਇੱਕ ਚਾਹ ਵਾਲਾ ਜ਼ਰੂਰ ਬੈਠਾ ਹੁੰਦਾ ਸੀਗਾ ਤੇ ਹਾਏ ਉਹਦੀ ਚਾਹ, ਵਾਹ ਕਿਆ ਖੁਸ਼ਬੂ ਹੁੰਦੀ ਸੀਗੀ। ਤੇ ਬੇਟੀ ਕਹਿੰਦੀ ਇੱਥੇ ਤਾਂ ਸ਼ਰਾਰਤੀ ਮੁੰਡੇ ਬੈਠਦੇ ਆ ਡੈਡੀ, ਤੁਸੀਂ ਵੀ ਆਪਣੇ ਸਮੇਂ ਚ। ਬੜਾ ਹੱਸੇ। ਇੱਕ ਕ੍ਰਿਸ਼ਨਾ ਸਟੇਸ਼ਨਰੀ ਸ਼ਾਪ ਹੁੰਦੀ ਸੀ, ਬਿਲਕੁਲ ਹੁੰਦੀ ਸੀ ਭਾਜੀ, 15 ਦੀ ਮਾਰਕੀਟ ਚ, ਜਿਹੜੀ ਮਾਰਕੀਟ 15 ਵਾਲੀ ਅਜੇ ਵੀ ਯਾਦ ਹੈ ਭਾਜੀ, ਤੁਸੀਂ ਮੈਨੂੰ ਬਹੁਤ ਕੁਝ ਯਾਦ ਕਰਵਾ ਦਿੱਤਾ। ਸੋ ਇਹ ਸਾਰੀਆਂ ਯਾਦਾਂ ਮੈਂ ਤੁਹਾਡੇ ਨਾਲ ਅਗਲੇ ਹਫ਼ਤੇ ਜ਼ਰੂਰ ਸਾਂਝੀਆਂ ਕਰਨੀਆਂ। ਬਿਲਕੁਲ, ਉਹ 15 ਦੀ ਰੇਹੜੀ ਮਾਰਕੀਟ ਤੇ ਉਹ ਮਾਰਕੀਟ 15 ਵਾਲੀ ਜਿੱਥੋਂ ਲੈ ਕੇ ਬਲੈਕ ਕਰੰਟ ਮੈਂ ਆਈਸਕ੍ਰੀਮ ਖਾਂਦੀ ਹੁੰਦੀ ਸੀ, ਜਿਹੜੀ ਇੱਥੇ ਨਹੀਂ ਮਿਲਦੀ ਹੁਣ, ਔਰ ਹੋਰ ਬਹੁਤ ਕੁਝ, ਬਹੁਤ ਸਾਰੀਆਂ ਯਾਦਾਂ, ਸਾਡੀ ਜ਼ਿੰਦਗੀ ਦਾ ਬਹੁਤ ਹੀ ਪਿਆਰਾ ਸਰਮਾਇਆ। ਔਰ ਇਹਨਾਂ ਨੇ ਇੱਕ ਵੋਇਸ ਮੈਸੇਜ ਵੀ ਭੇਜਿਆ ਭਾਜੀ, ਪ੍ਰੋਗਰਾਮ ਤੋਂ ਬਾਅਦ ਜ਼ਰੂਰ ਭਾਜੀ ਦਾ ਵੋਇਸ ਮੈਸੇਜ ਵੀ ਸੁਣਦੇ ਹਾਂ ਅਸੀਂ। ਤੇ ਕਰਮਜੀਤ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਗੁੱਡ ਮਾਰਨਿੰਗ ਬੁਲਾਈ ਹੈ, ਕਹਿੰਦੇ ਗੁੱਡ ਮਾਰਨਿੰਗ ਦੀਦੀ, ਸਤਿ ਸ੍ਰੀ ਅਕਾਲ ਕਰਮਜੀਤ ਜੀ, ਕੀ ਹਾਲ ਚਾਲ ਹੈ ਤੁਹਾਡਾ। ਸੋ ਬਹੁਤ ਹੀ ਵਧੀਆ ਲੱਗਾ ਤੁਹਾਡਾ ਨਾ ਪ੍ਰੋਗਰਾਮ ਕਰਕੇ, ਜ਼ਰੂਰਤ ਤੋਂ ਜ਼ਿਆਦਾ ਸਮਾਂ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਲੈ ਲਿਆ, ਪਰ ਕੀ ਕਰਾਂ, ਅਜੇ ਵੀ ਜਾਣ ਨੂੰ ਦਿਲ ਨਹੀਂ ਕਰਦਾ। ਤੇ ਹੁਣ ਮੈਨੂੰ ਸੱਚੀ ਦੱਸਾਂ, ਮੈਨੂੰ ਬੜੀ ਬੁਰੀ ਤਰ੍ਹਾਂ ਉਡੀਕ ਰਹਿਣੀ ਆ ਅਗਲੇ ਬੁੱਧਵਾਰ ਦੀ, ਕਿਉਂਕਿ ਯਾਦਾਂ ਹੀ ਅਸੀਂ ਕੁਝ ਇਹੋ ਜਿਹੀਆਂ ਛੇੜੀਆਂ ਆਪਣੇ ਕਾਲਜ ਦੀਆਂ, ਆਪਣੇ ਯੂਨੀਵਰਸਿਟੀ ਦੇ ਦਿਨਾਂ ਦੀਆਂ। ਸੋ ਰਲ ਮਿਲ ਕੇ ਯਾਦ ਕਰਾਂਗੇ ਜੀ ਇਹਨਾਂ ਯਾਦਾਂ ਨੂੰ ਅਗਲੇ ਹਫ਼ਤੇ। ਸੋ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਆਪਣੀਆਂ ਯਾਦਾਂ ਦੇ ਨਾਲ ਅਗਲੇ ਹਫ਼ਤੇ, ਮੈਂ ਤੁਹਾਨੂੰ ਲਹਿਰਾਂ ਪ੍ਰੋਗਰਾਮ ਦੇ ਵਿੱਚ ਉਡੀਕਣਾ। ਸੋ ਆਪਣਾ ਖਿਆਲ ਰੱਖੋ, ਹੱਸਦੇ ਮੁਸਕਰਾਉਂਦੇ ਰਹੋ ਤੇ ਚੜ੍ਹਦੀ ਕਲਾ ਜੀ, ਤੇ ਰੱਬ ਰਾਖਾ।
ਮੈਂ ਮਾਰਕੀਟ ਚ ਲਿਜਾ ਕੇ ਕ੍ਰਿਸ਼ਨਾ ਸਟੇਸ਼ਨਰੀ ਸ਼ਾਪ ਹੁੰਦੀ ਸੀ, ਉੱਥੇ ਅਸੀਂ ਅਕਸਰ ਹੀ ਉੱਥੋਂ ਸਮਾਨ ਸੁਣ ਕੇ ਲੈ ਜਾਂਦੇ ਸੀ। ਤੇ ਕ੍ਰਿਸ਼ਨਾ ਸਟੇਸ਼ਨਰੀ ਦੇ ਉਰਲੇ ਪਾਸੇ ਬੂਥਾਂ ਦੇ ਕੋਲ ਨਾ ਪੌੜੀਆਂ ਚੜ੍ਹਦੀਆਂ ਹੁੰਦੀਆਂ ਸੀ, ਤੇ ਉੱਥੇ ਰੇਲਿੰਗ ਹੁੰਦੀ ਸੀ, ਤੇ ਉਹ ਰੇਲਿੰਗ ਦੇ ਉੱਤੇ ਅਕਸਰ ਅਸੀਂ ਬੈਠਦੇ ਹੁੰਦੇ ਸੀ ਉੱਥੇ। ਤੇ ਮੈਂ ਆਪਦੀ ਬੇਟੀ ਨੂੰ ਦੱਸਿਆ ਅਸੀਂ ਆਹ ਰੇਲਿੰਗ ਦੇ ਉੱਤੇ ਬੈਠਦੇ ਹੁੰਦੇ ਸੀ ਇੱਥੇ ਤਿੰਨ ਚਾਰ ਜਾਣੇ, ਤੇ 15 ਦੀ ਮਾਰਕੀਟ ਚ ਤਾਂ ਰੌਣਕਾਂ ਹੁੰਦੀਆਂ ਸੀਗੀਆਂ। ਇਸ ਕਰਕੇ ਮੇਰੀ ਬੇਟੀ ਨੂੰ ਕਹਿੰਦੀ ਡੈਡੀ ਤੁਸੀਂ ਆਪਦੇ ਸਮੇਂ ਦੇ ਵਿੱਚ ਬਹੁਤ ਸ਼ਰਾਰਤੀ ਰਹੇ ਹੋਗੇ, ਵੀ ਇਸ ਰੇਲਿੰਗ ਦੇ ਉੱਤੇ ਸ਼ਰਾਰਤੀ ਮੁੰਡੇ ਬੈਠਦੇ ਉੱਥੇ ਆ ਕੇ। ਕਾਫੀ ਕਹਿੰਦੀ ਹਾਸਾ ਖੱਟਾ ਹੋਇਆ, ਵਧੀਆ ਲੱਗਾ। ਪਰ ਸਾਡੇ ਸਮੇਂ ਜਿਹੜਾ ਮਾਹੌਲ ਸੀ ਯੂਨੀਵਰਸਿਟੀ ਦਾ, ਉਦੋਂ ਬਾਹਲਾ ਜਾਣੀ ਕਿਸੇ ਕਿਸੇ ਕੋਲ ਮੋਟਰਸਾਈਕਲ ਸਕੂਟਰ ਹੁੰਦਾ ਸੀਗਾ, ਅਕਸਰ ਅਸੀਂ ਸਾਈਕਲਾਂ ਤੇ ਸਫ਼ਰ ਕੀਤਾ ਸਾਰਾ ਯੂਨੀਵਰਸਿਟੀ ਦੇ ਵਿੱਚ। ਕਾਲਜ ਵਾਂਗ ਚੀਟੀ